ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਦਿਲ ਕਹਿੰਦਾ, ਦਿਲ ਸੁਣਦਾ, ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ। ਖੂਬਸੂਰਤ ਆਵਾਜ਼ ਦੀ ਪਰਵਾਸ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਸਵੇਰ ਦੀ ਫਿਜ਼ਾ ਚ ਸਰਗਸ਼ਤੀ ਕਰਦੇ ਹੋਏ ਸਵੇਰ ਦੀ ਤਾਜ਼ਾ ਖਬਰਾਂ, ਮਹੱਤਵਪੂਰਨ ਜਾਣਕਾਰੀਆਂ, ਮਨਮੋਹਕ ਸੰਗੀਤ, ਸਿਹਤ ਸੰਬੰਧੀ ਸਿਲਸਿਲੇ, ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ। ਮੈਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ।
ਹਰਮਨ ਰੇਡੀਓ ਤੇ ਇੱਕ ਵਾਰ ਫਿਰ ਮੈਂ ਹਾਜ਼ਰ ਹਾਂ ਜੀ, ਅਮਰਦੀਪ ਕੌਰ, ਅੱਜ ਦਾ ਲਹਿਰਾਂ ਪ੍ਰੋਗਰਾਮ ਮੈਲਬਨ ਸਟੂਡੀਓ ਤੋਂ ਲੈ ਕੇ ਤੇ ਲਹਿਰਾਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਨਾਲ ਹੀ ਨਾਲ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਸਵਾਗਤ ਅੱਜ ਦੇ ਇਸ ਪ੍ਰੋਗਰਾਮ ਦੇ ਵਿਚ। ਅਰਦਾਸ ਦੇ ਦੁਆ ਹਮੇਸ਼ਾ ਵਾਂਗ ਇਹੀ ਕਿ ਤੁਹਾਡਾ ਅੱਜ ਦਾ ਦਿਨ ਖੁਸ਼ੀਆਂ ਖੇੜਿਆਂ ਭਰਪੂਰ ਰਹੇ। ਵੈਸੇ ਤੁਹਾਡੀ ਜ਼ਿੰਦਗੀ ਦਾ ਹਰ ਪਲ ਹਰ ਘੜੀ ਖੁਸ਼ੀਆਂ ਖੇੜਿਆਂ ਭਰਪੂਰ ਰਹੇ, ਇਸ ਸਾਡੀ ਅਰਦਾਸ ਹੈ ਜੀ ਉਸ ਮਾਲਕ ਦੇ ਅੱਗੇ, ਉਸ ਪਰਮਾਤਮਾ ਦੇ ਅੱਗੇ। ਤੇ ਅੱਜ ਦਿਨ ਹੈਗਾ ਜੀ ਹਮੇਸ਼ਾ ਵਾਂਗ ਮੰਗਲਵਾਰ, ਕਿਉਂਕਿ ਮੰਗਲਵਾਰ ਆਪਾਂ ਜੁੜ ਬਹਿੰਦੇ ਹੁੰਦੇ ਹਾਂ ਮੈਲਬਨ ਸਟੂਡੀਓ ਤੋਂ। ਮੇਰਾ ਸਾਥ ਤੁਸੀਂ ਦਿੰਦੇ ਹੋ ਹਰਮਨ ਰੇਡੀਓ ਦੇ ਇਸ ਮੰਚ ਦੇ ਪ੍ਰੋਗਰਾਮ ਲਹਿਰਾਂ ਦੇ ਰਾਹੀਂ ਪੂਰੇ 2 ਘੰਟੇ। ਵੈਸੇ ਕਈ ਵਾਰ ਜਿਹੜਾ ਸਮਾਂ ਜੀ ਉਹ 2 ਘੰਟੇ ਤੋਂ ਵੀ ਉੱਪਰ ਚਲਾ ਜਾਂਦਾ, ਕਿਉਂਕਿ ਜਦੋਂ ਗੱਲਾਂ ਬਾਤਾਂ ਇੱਕ ਵਾਰ ਛਿੜ ਜਾਂਦੀਆਂ ਤੇ ਫਿਰ ਜਿਹੜਾ ਉਹ ਸਿਲਸਿਲਾ ਉਹ ਬੰਦ ਕਰਨ ਨੂੰ ਦਿਲ ਤਾਂ ਨਹੀਂ ਕਰਦਾ ਹੁੰਦਾ ਹਨਾ, ਗੱਲਾਂ ਜਿਹੜੀਆਂ ਉਹ ਕਿਤੇ ਰੁਕਣ ਉਹਦਾ ਦਿਲ ਕਰਦਾ ਨਹੀਂ ਹੁੰਦਾ, ਪਰ ਸਾਨੂੰ ਰੋਕਣੀਆਂ ਪੈਂਦੀਆਂ ਹੁੰਦੀਆਂ, ਸਾਡੀ ਮਜਬੂਰੀ ਹੁੰਦੀ ਹੈ ਕਿਉਂਕਿ ਸਮੇਂ ਨੂੰ ਜ਼ਰੂਰ ਧਿਆਨ 'ਚ ਰੱਖਣਾ ਪੈਂਦਾ। ਤੇ ਅੱਜ ਵੀ ਗੱਲਾਂ ਬਾਤਾਂ ਦੀ ਸਾਂਝ ਆਪਾਂ ਪ੍ਰੋਗਰਾਮ ਦੌਰਾਨ ਪਾਵਾਂਗੇ, ਪਰ ਫਿਲਹਾਲ ਆਪਾਂ ਦਿਨ ਦੇ ਉੱਤੇ ਵੀ ਨਜ਼ਰ ਮਾਰਦੇ ਹਾਂ ਜੀ। ਦਿਨ ਅੱਜ ਹੈਗਾ ਮੰਗਲਵਾਰ, ਨਾਨਕਸ਼ਾਹੀ ਸੰਵਤ 549 ਦੇ ਸਾਵਣ ਮਹੀਨੇ ਦੀ ਅੱਜ 24 ਤਰੀਕ ਦੋਸਤੋ ਹੋ ਚੁੱਕੀ ਹੈ। ਤੇ ਇਸੇ ਤਰ੍ਹਾਂ ਜੇ ਅਸੀਂ ਨਜ਼ਰ ਮਾਰੀਏ ਆਪਣੇ ਅੰਗਰੇਜ਼ੀ ਮਹੀਨੇ ਵੱਲ ਤਾਂ ਅਗਸਤ ਮਹੀਨੇ ਦੀ ਅੱਜ 8 ਤਰੀਕ ਹੈ। ਸੋ ਸਾਲ 2017 ਦਾ ਅਗਸਤ ਮਹੀਨਾ ਜਿਹੜਾ ਉਹਦੀ 8 ਤਰੀਕ ਹੋ ਚੁੱਕੀ ਹੈ। ਤੇ ਦੇਸ਼ ਦੁਨੀਆਂ ਦੇ ਵਿੱਚ ਜਿਹੜਾ ਸਮਾਂ ਉਹ ਵੱਖੋ ਵੱਖਰਾ ਚੱਲ ਰਿਹਾ। ਮੈਲਬਰਨ, ਸਿਡਨੀ, ਕੈਨਬਰਾ ਤੇ ਬ੍ਰਿਸਬੇਨ ਦੇ ਵਿੱਚ ਜਿਹੜਾ ਸਮਾਂ ਜੀ ਉਹ ਤਕਰੀਬਨ ਇੱਕੋ ਜਿਹਾ 8:03 ਹੋ ਚੁੱਕੇ ਆ ਇਹਨਾਂ ਸ਼ਹਿਰਾਂ ਦੇ ਵਿੱਚ, ਜਦਕਿ ਐਡੀਲੇਡ ਦੇ ਵਿੱਚ ਇਸ ਵੇਲੇ 7:33 ਹੋਏ ਆ ਤੇ ਪਰਥ ਦੇ ਵਿੱਚ 6:03 ਦਾ ਇਸ ਵੇਲੇ ਸਮਾਂ। ਤੇ ਇਸ ਤੋਂ ਬਾਅਦ ਜੇ ਅਸੀਂ ਗੁਆਂਢੀ ਮੁਲਕ ਨਿਊਜ਼ੀਲੈਂਡ ਚੱਲੀਏ ਤਾਂ ਆਕਲੈਂਡ ਦੇ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿੱਚ 10:04 ਇਸ ਵੇਲੇ ਹੋ ਚੁੱਕੇ ਨੇ। ਤੇ ਇਸ ਤੋਂ ਵੀ ਬਾਅਦ ਤੁਹਾਡੇ ਮੁਲਕਾਂ ਵੱਲ ਆਈਏ, ਪਹਿਲਾਂ ਗੱਲ ਕਰਦੇ ਹਾਂ ਜਿੱਥੇ ਅਜੇ ਚੱਲ ਰਿਹਾ ਜੀ ਸੋਮਵਾਰ। ਸੋ ਸੋਮਵਾਰ ਚੱਲ ਰਿਹਾ ਅਜੇ USA ਦੇ ਵਿੱਚ, ਮਿਆਮੀ ਸ਼ਹਿਰ ਦੇ ਵਿੱਚ 6:04 ਹੋਏ ਆ 7 ਅਗਸਤ ਉੱਥੇ ਚੱਲ ਰਹੀ ਹੈ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਵੀ ਅਜੇ ਸੋਮਵਾਰ ਚੱਲ ਰਿਹਾ 7 ਅਗਸਤ ਸ਼ਾਮ ਦੇ ਉੱਥੇ 4:04 ਹੋ ਚੁੱਕੇ ਆ। USA ਦੇ ਲੋਸ ਏਂਜਲਸ ਸ਼ਹਿਰ ਦੇ ਵਿੱਚ 7 ਅਗਸਤ ਸੋਮਵਾਰ ਬਾਅਦ ਦੁਪਹਿਰ ਦੇ 3:04 ਇਹੋ ਹੀ ਸਮਾਂ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ ਹੈ ਤੇ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ ਇਸ ਵੇਲੇ 6:04 ਹੋਏ ਆ 7 ਅਗਸਤ ਦੀ ਸ਼ਾਮ ਜਿਹੜੀ ਆ ਉਹ ਪਈ ਹੋਈ ਆ। ਤੇ ਕੁਛ ਕੁ ਹੋਰ ਜਿਹੜੇ ਸ਼ਹਿਰ ਆ ਜਿੱਥੇ 8 ਅਗਸਤ ਚੜ ਚੁੱਕੀ ਆ, ਯਾਨੀ ਕੁਛ ਦੇਸ਼ਾਂ ਦੇ ਵਿੱਚ, ਤੇ ਉਹਨਾਂ ਦੇ ਵਿੱਚ ਦੁਬਈ ਦੇ ਵਿੱਚ
ਇਸ ਵੇਲੇ 8 ਅਗਸਤ ਚੜੀ ਹੋਈ ਹੈ, ਮੰਗਲਵਾਰ ਦਾ ਦਿਨ ਹੈ, 2:05 ਵੱਡਾ ਤੜਕਾ ਜੀ। ਤੇ ਇਟਲੀ ਦੇ ਵਿਚ ਵੀ ਹੁਣੇ ਹੁਣੇ ਮੰਗਲਵਾਰ ਜਿਹੜਾ ਜੀ ਉਹ ਚੜਿਆ, 12:05 ਹੋਏ, ਯਾਨੀ 5 ਮਿੰਟ ਪਹਿਲਾਂ ਹੀ। ਤੇ ਇਸੇ ਤਰ੍ਹਾਂ ਚੀਨ ਦੇ ਵਿਚ 6:05 ਹੋਏ ਆ, ਉੱਥੇ ਵੀ ਮੰਗਲਵਾਰ ਚੜ ਚੁੱਕੇ ਆ, 8 ਅਗਸਤ ਦੀ ਤਰੀਕ ਜਿਹੜੀ ਹੋ ਗਈ ਹੈ। ਤੇ ਭਾਰਤ ਦੇ ਵਿਚ ਦੋਸਤੋ ਮੰਗਲਵਾਰ 8 ਅਗਸਤ 3:35 ਦਾ ਸਮਾਂ ਇਸ ਵੇਲੇ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਇਸ ਸਫ਼ਰ ਦੇ ਵਿੱਚ ਪ੍ਰੋਗਰਾਮ ਲਹਿਰਾਂ ਦੇ ਰਾਹੀਂ ਹਰਮਨ ਰੇਡੀਓ ਦੇ ਇਸ ਮੰਚ ਤੇ ਜੁੜਦੇ ਹੋ, ਤੁਹਾਨੂੰ ਤਹਿ ਦਿਲ ਤੋਂ ਇੱਕ ਵਾਰ ਫੇਰ ਪ੍ਰੋਗਰਾਮ ਦੇ ਵਿੱਚ ਆਪਾਂ ਜੀ ਆਇਆਂ ਨੂੰ ਕਹਿੰਦੇ ਹਾਂ। ਸੋ ਪ੍ਰੋਗਰਾਮ 'ਚ ਅੱਜ ਹੋਰ ਕੀ ਹੋਣਾ ਇਹਦੇ ਬਾਬਤ ਗੱਲ ਕਰ ਲੈਂਦੇ ਹਾਂ, ਕੁਝ ਜ਼ਰੂਰੀ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆਵਾਂਗੇ, ਖ਼ਬਰਾਂ ਦੇ ਉੱਤੇ ਨਜ਼ਰ ਮਾਰਾਂਗੇ। ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਐਡੀਲੇਟ ਤੋਂ ਸਾਂਝ ਪਾਉਣ ਕੇ ਮਿੰਟੂ ਬਰਾੜ ਫਰੀ ਹਮੇਸ਼ਾ ਦੀ ਤਰ੍ਹਾਂ, ਤੇ ਵਿਚਾਰ ਚਰਚਾ ਕਰਾਂਗੇ ਅੱਜ ਇੱਕ ਖਾਸ ਵਿਸ਼ੇ ਤੇ। ਸੋ ਉਹ ਵਿਸ਼ਾ ਜੀ ਪਲੀਜ਼ ਨੋਟ ਕਰ ਲਓ ਤੇ ਤੁਸੀਂ ਜ਼ਰੂਰ ਆਪਣੇ ਜਿਹੜੇ ਵਿਚਾਰ ਆ ਸਾਂਝੇ ਕਰਿਓ। ਬੜਾ ਹਲਕਾ ਫੁਲਕਾ ਵਿਸ਼ਾ ਪਰ ਬਹੁਤ ਜ਼ਰੂਰੀ ਹੋ ਜਾਂਦੀਆਂ ਕਈ ਵਾਰ ਇਹੋ ਜਿਹੀਆਂ ਜਿਹੜੀਆਂ ਗੱਲਾਂ, ਉਹਨਾਂ ਨੂੰ ਡਿਸਕਸ ਕਰਨਾ, ਉਹਨਾਂ ਦੇ ਉੱਤੇ ਵਿਚਾਰ ਚਰਚਾ ਕਰਨੀ। ਸੋ ਵਿਸ਼ਾ ਹੈਗਾ ਜੀ ਸਿਹਤਮੰਦ ਖਾਣੇ ਦੀ ਘਾਟ, ਅੱਜ ਦੇ ਖਾਣ ਪੀਣ ਦੀਆਂ ਰੁਚੀਆਂ 'ਚ ਆ ਰਹੇ ਬਦਲਾਅ ਲਈ ਜ਼ਿੰਮੇਵਾਰ। ਸੋ ਤੁਸੀਂ ਇਹਦੇ ਉੱਤੇ ਆਪਣੇ ਵਿਚਾਰ ਦੇਣੇ ਆ ਜੀ ਕਿ ਜਿਹੜਾ ਖਾਣ ਪੀਣ ਦੀਆਂ ਰੁਚੀਆਂ ਦੇ ਵਿੱਚ ਬਦਲਾਅ ਆ ਰਿਹਾ, ਜਾਂ ਫਿਰ ਸਾਡੇ ਜੀਵਨ ਢੰਗ ਦੇ ਵਿੱਚ ਖਾਣ ਪੀਣ ਨੂੰ ਲੈ ਕੇ ਜਿਹੜਾ ਬਦਲਾਅ ਆ ਰਿਹਾ, ਤੁਸੀਂ ਇਹਦੇ ਬਾਰੇ ਕੀ ਵਿਚਾਰ ਰੱਖਦੇ ਹੋ? ਥੋੜੀ ਜਿਹੀ ਭੂਮਿਕਾ ਮੈਂ ਬੰਨ ਦਿੰਦੀ ਹਾਂ। ਆਮ ਤੌਰ ਤੇ ਦੇਖਣ ਦੇ ਵਿੱਚ ਆਉਂਦਾ ਕਿ ਜਿਹੜਾ ਸਾਡਾ ਪੰਜਾਬੀ ਖਾਣਾ ਸੀਗਾ, ਉਸ ਖਾਣੇ ਦੇ ਵਿੱਚ ਬਹੁਤ ਸਾਰੇ ਜਿਹੜੇ ਪੌਸ਼ਟਿਕ ਤੱਤ ਆ ਉਹ ਮੌਜੂਦ ਹੁੰਦੇ ਸੀਗੇ, ਹਨਾ। ਤੇ ਹੁਣ ਜਿਹੜਾ ਬਦਲਾਅ ਉਹ ਇਸ ਕਦਰ ਆ ਰਿਹਾ ਕਿ ਅਸੀਂ ਸਬਜ਼ੀਆਂ ਭਾਜੀਆਂ ਜਿਹੜੀਆਂ ਉਹ ਕਾਫੀ ਹੱਦ ਤੱਕ ਘਟਾ ਦਿੱਤੀਆਂ, ਤੇ ਸਾਡੇ ਜਿਹੜੇ ਬੱਚੇ ਆ ਜੀ ਉਹ ਵੀ ਫਾਸਟ ਫੂਡ ਤੇ ਲੱਗ ਗਏ ਆ, ਜਾਂ ਫਿਰ ਉਹਨਾਂ ਨੂੰ ਅਸੀਂ ਕੱਚਾ ਪੱਕਾ ਜਿਹੜਾ ਖਾਣਾ ਆ ਉਹ, ਜਾਂ ਫਿਰ ਰੈਡੀਮੇਡ, ਜਾਂ ਅਸੀਂ ਫਰੋਜ਼ਨ ਫੂਡ ਦੀ ਗੱਲ ਕਰੀਏ ਤਾਂ ਉਹਦੇ ਉੱਤੇ ਲਗਾ ਦਿੱਤਾ। ਤੇ ਇਹ ਚੀਜ਼ਾਂ ਜਿਹੜੀਆਂ ਜੀ ਉਹ ਉਹਨਾਂ ਦੀ ਸਿਹਤ ਤੇ ਅਸਰ ਪਾ ਰਹੀਆਂ, ਜਾਂ ਫਿਰ ਤੁਸੀਂ ਉਸ ਨੂੰ ਕਿਸ ਤਰ੍ਹਾਂ ਵੇਖਦੇ ਹੋ? ਅਸੀਂ ਇਸ ਟੌਪਿਕ ਦੇ ਉੱਤੇ ਅੱਜ ਅਸੀਂ ਤੁਹਾਡੇ ਵਿਚਾਰ ਜ਼ਰੂਰ ਜਾਣਨਾ ਚਾਹਾਂਗੇ। ਸੋ ਤੁਸੀਂ ਆਪਣੇ ਵਿਚਾਰ ਸਾਡੇ ਤੱਕ ਭੇਜਣੇ ਆ, ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ ਟੈਲੀਗ੍ਰਾਮ ਨੰਬਰ ਜਿਹੜਾ ਉਹਦੇ ਤੇ। ਸੋ ਤੁਸੀਂ ਈਮੇਲ ਵੀ ਕਰ ਸਕਦੇ ਹੋ, ਟੈਲੀਗ੍ਰਾਮ ਨੰਬਰ ਜਿਹੜਾ ਸਾਡਾ ਹਮੇਸ਼ਾ ਵਾਂਗ ਉਹੀ ਆ ਜੀ 0285 ਨਹੀਂ, ਇਹਦੇ ਤੇ ਤੁਸੀਂ ਕਾਲ ਕਰ ਸਕਦੇ ਹੋ 02-8599-2811। ਸੋ ਜਿਹੜਾ ਟੈਲੀਗ੍ਰਾਮ ਨੰਬਰ 9175080144489, ਯਾਨੀ 7508014499, ਪਹਿਲਾਂ ਤੁਸੀਂ  91 ਲਾਉਣਾ ਜੀ ਮੋਹਰੇ। ਤੇ ਈਮੇਲ ਜਿਹੜੀ ਤੁਸੀਂ ਕਰ ਸਕਦੇ ਹੋ ਜੀ request@harmanradio.com, ਸਾਡਾ ਈਮੇਲ ਪਤਾ, ਇਸ ਪਤੇ ਤੇ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਸੋ ਤੁਸੀਂ ਉਸ ਸਿਲਸਿਲੇ ਦੇ ਵਿੱਚ ਸਿੱਧੀ ਗੱਲਬਾਤ ਜਿਹੜੀ ਉਹ ਕਰ ਸਕਦੇ ਹੋ ਸਾਡੇ ਨਾਲ ਫੋਨ ਕਾਲ ਦੇ ਜ਼ਰੀਏ। ਫੋਨ ਕਾਲ ਕਰਨ ਦੇ ਲਈ ਨੰਬਰ ਜਿਵੇਂ ਮੈਂ ਪਹਿਲਾਂ ਦੱਸਿਆ ਜੀ 02-8599-2811। ਸੋ ਤੁਸੀਂ ਫੋਨ ਕਰਕੇ ਵੀ ਆਪਣੇ ਵਿਚਾਰ ਜਿਹੜੇ ਆ ਇਸ ਟੌਪਿਕ ਦੇ ਉੱਤੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਤੇ ਦੋਸਤੋ ਇਸ ਤੋਂ ਇਲਾਵਾ ਤੁਹਾਡੇ ਮੈਸੇਜਿਸ, ਤੁਹਾਡੇ ਜਿਹੜੇ ਪਿਆਰੇ ਪਿਆਰੇ ਸੁਨੇਹੇ ਆ ਉਹ ਸਾਡੇ ਲਈ ਅਹਿਮ ਹੁੰਦੇ ਆ ਪ੍ਰੋਗਰਾਮ ਦੇ ਵਿੱਚ। ਸੋ ਤੁਹਾਡੇ ਸੁਨੇਹੇ ਭੇਜਣ ਦੇ ਲਈ ਵੀ ਜਿਵੇਂ ਮੈਂ ਸਾਰੇ ਪਤੇ ਦੱਸ ਦਿੱਤੇ ਆ ਜੀ, ਉਹਨਾਂ ਪਤਿਆਂ ਦੇ ਉੱਤੇ ਆਪਣਾ ਸੁਨੇਹਾ ਛੱਡ ਦਿਓ ਤੇ ਆਪਾਂ ਸਾਂਝ ਪਾਵਾਂਗੇ ਤੁਹਾਡੇ ਸਾਰਿਆਂ ਦੇ ਸੁਨੇਹਿਆਂ ਦੇ ਨਾਲ, ਸਾਡੇ ਦੋਸਤਾਂ ਦੇ ਨਾਲ। ਤੇ ਦੋਸਤੋ ਹੋਰ ਪ੍ਰੋਗਰਾਮ ਦੇ ਵਿੱਚ ਕੀ ਹੁੰਦਾ? ਪ੍ਰੋਗਰਾਮ ਦੇ ਵਿੱਚ ਹੁੰਦਾ ਜੀ ਗੀਤ ਸੰਗੀਤ, ਕਿਉਂਕਿ ਗੀਤ ਸੰਗੀਤ ਜਿਹੜਾ ਜੀ ਉਹ ਪ੍ਰੋਗਰਾਮ ਨੂੰ ਹੋਰ ਵੀ ਰੌਚਕ ਬਣਾਉਂਦਾ, ਖੂਬਸੂਰਤ ਬਣਾਉਂਦਾ, ਹਨਾ। ਸੋ ਸੰਗੀਤ ਦੇ ਵਿੱਚ ਇਹ ਖਿੱਚ ਹੁੰਦੀ ਹੈ, ਕਸ਼ਿਸ਼ ਹੁੰਦੀ ਆ ਕਿ ਉਹ ਕਿਸੇ ਵੀ ਢੰਗ ਦਾ ਕੋਈ ਵੀ ਪ੍ਰੋਗਰਾਮ ਹੋਵੇ ਉਹਨੂੰ ਹੋਰ ਜ਼ਿਆਦਾ ਮਨੋਰੰਜਕ ਬਣਾਉਣ ਦੇ ਵਿੱਚ ਆਪਣੀ ਮਦਦ ਦਿੰਦਾ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਗੀਤਾਂ ਦਾ ਜਿਹੜਾ ਸਿਲਸਿਲਾ ਜੀ ਉਹ ਵੀ ਆਪਾਂ ਚੱਲਦਾ ਰੱਖਾਂਗੇ ਪ੍ਰੋਗਰਾਮ ਦੌਰਾਨ। ਤੇ ਪ੍ਰੋਗਰਾਮ ਦੇ ਵਿੱਚ ਅੱਜ ਦਾ ਜਿਹੜਾ ਪਹਿਲਾ ਗੀਤ ਹੈ ਉਹ ਅਸੀਂ ਰਵਿੰਦਰ ਗਰੇਵਾਲ ਹੋਰਾਂ ਦੀ ਆਵਾਜ਼ ਦੇ ਵਿੱਚ ਤੁਹਾਡੇ ਲਈ ਲੈ ਕੇ ਆਏ ਹਾਂ। ਸੋ ਅਸੀਂ ਜਦੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਤਾਂ ਉਹਦੇ ਵਿੱਚ ਹਮੇਸ਼ਾ ਅਸੀਂ ਇਹੀ ਕਹਿੰਦੇ ਹਾਂ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਚੜ੍ਹਦੀ ਕਲਾ ਦਾ ਜਿਹੜਾ ਸੰਕੇਤ ਆ ਇਹ ਜ਼ਿੰਦਗੀ ਦੇ ਵਿੱਚ ਵਾਕਈ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਦੇ ਦੌਰ ਦੇ ਵਿੱਚ ਜਦੋਂ ਸਟ੍ਰੈਸ ਬਹੁਤ ਵੱਧ ਰਿਹਾ, ਜਦੋਂ ਡਿਪਰੈਸ਼ਨ ਜਿਹੜਾ ਜੀ ਉਹ ਸਾਨੂੰ ਘੇਰ ਰਿਹਾ, ਉੱਥੇ ਬਹੁਤ ਜ਼ਰੂਰੀ ਹੈ ਕਿ ਅਸੀਂ ਚੜ੍ਹਦੀ ਕਲਾ ਜਿਹੜੀ ਆ ਉਹ ਜ਼ਿੰਦਗੀ ਦੇ ਵਿੱਚ ਅਪਣਾ ਕੇ ਚੱਲੀਏ, ਕਿਉਂਕਿ ਜਦੋਂ ਢਹਿੰਦੀ ਕਲਾ ਜ਼ਿੰਦਗੀ ਦੇ ਵਿੱਚ ਸਾਡੇ ਸ਼ਾਮਿਲ ਹੋ ਜਾਂਦੀ ਹੈ ਤਾਂ ਫਿਰ ਸਟ੍ਰੈਸ ਜਿਹੜਾ ਜੀ ਉਹ ਸਾਡੇ ਉੱਤੇ ਭਾਰੂ ਹੋ ਜਾਂਦਾ ਤੇ ਅਸੀਂ ਉਸ ਡਿਪਰੈਸ਼ਨ ਦੇ ਵਿੱਚ ਧੱਸਦੇ ਜਾਂਦੇ ਹਾਂ। ਤੇ ਇਸ ਲਈ ਸਾਡੇ ਗੁਰੂਆਂ ਵੱਲੋਂ ਇਹ ਬੜਾ ਹੀ ਪਿਆਰਾ ਜਿਹਾ ਜਿਹੜਾ ਸਾਨੂੰ ਉਪਦੇਸ਼ ਹੈ ਚੜ੍ਹਦੀ ਕਲਾ ਦੇ ਵਿੱਚ ਰਹਿਣ ਦਾ ਦਿੱਤਾ ਗਿਆ। ਸੋ ਅਸੀਂ ਆਪਣੇ ਦੋਸਤਾਂ ਦੇ ਲਈ ਵੀ ਇਹੀ ਇੱਛਾ ਜਿਹੜੀ ਰੱਖਦੇ ਹਾਂ ਕਿ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ। ਸੋ ਉਸ ਦੇ ਭਾਣੇ ਵਿੱਚ ਰਹਿੰਦੇ ਹਾਂ ਅਸੀਂ ਸਰਬੱਤ ਦਾ ਭਲਾ ਮੰਗੀਏ। ਸੋ ਜ਼ਿੰਦਗੀ ਦੀ ਜੀਵਨ ਜਾਂਚ ਜਿਹੜੀ ਆ ਕੁਛ ਇਸ ਤਰ੍ਹਾਂ ਦੀ ਮਿੱਥ ਕੇ ਚੱਲੀਏ ਤਾਂ ਕਿ ਵਾਕਈ ਇਸ ਸਟ੍ਰੈਸ ਤੋਂ ਇਸ ਡਿਪਰੈਸ਼ਨ ਤੋਂ ਅਸੀਂ ਹੌਲੀ ਹੌਲੀ ਛੁਟਕਾਰਾ ਆ ਉਹ ਪਾ ਸਕੀਏ। ਸੋ ਕੁਛ ਕੁ ਇਹੋ ਜਿਹੇ ਅੰਸ਼ ਇਸ ਗੀਤ ਦੇ ਵਿੱਚ ਪ੍ਰੋਗਰਾਮ ਦੇ ਪਹਿਲੇ ਗੀਤ ਦੇ ਵਿੱਚ ਜਿਹੜਾ ਅਸੀਂ ਤੁਹਾਨੂੰ ਸੁਣਵਾਉਣ ਜਾ ਰਹੇ ਹਾਂ ਰਵਿੰਦਰ ਗਰੇਵਾਲ ਦੀ ਆਵਾਜ਼ ਚ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।
ਇਹ ਨਾਰਾ ਗੁਰੂ ਗੋਬਿੰਦ ਦਾ, ਜੈਕਾਰਾ ਗੁਰੂ ਗੋਬਿੰਦ ਦਾ, ਨਾਰਾ ਗੁਰੂ ਗੋਬਿੰਦ ਦਾ, ਜੈਕਾਰਾ ਗੁਰੂ ਗੋਬਿੰਦ ਦਾ, ਪਹਿਚਾਣਿਆ ਜਾਵੇ ਲੱਖਾਂ ਚੋਂ ਸਿੰਘ ਨਿਆਰਾ ਗੁਰੂ ਗੋਬਿੰਦ ਦਾ। ਇਹ ਸਾਜੀਆਂ ਕਲਗੀਆਂ ਵਾਲੇ ਨੇ, ਇਹ ਸਾਜੀਆਂ ਕਲਗੀਆਂ ਵਾਲੇ ਨੇ ਜੀ ਥਾਂ ਦੇ ਪਾ ਕੇ ਮਤੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੇ ਚੜ ਜਾਂਦਾ ਸਵਾ ਲੱਖ ਨਕੱਲਾ ਲੜ ਜਾਂਦਾ, ਇਹ ਚਰਖੜੀਆਂ ਤੇ ਚੜ ਜਾਂਦਾ ਸਵਾ ਲੱਖ ਨਕੱਲਾ ਲੜ ਜਾਂਦਾ, ਦੇਗਾਂ ਦੇ ਵਿੱਚ ਉਬਾਲੇ ਖਾਦਤੀਆਂ ਤਵੀਆਂ ਤੇ ਸੜ ਜਾਂਦਾ, ਨਾ ਚੁੱਕਦਾ ਮੂਹਰੇ ਜ਼ਾਲਮ ਦੇ, ਨਾ ਚੁੱਕਦਾ ਮੂਹਰੇ ਜ਼ਾਲਮ ਦੇ, ਜ਼ਾਲਮ ਲਾ ਦੋਲ ਸਤੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਖੰਡਿਆਂ ਦੀਆਂ ਤਾਰਾਂ ਤੇ, ਤਾਰਾਂ ਤੇ ਨੇਜੇ ਛਵੀਆਂ ਤਲਵਾਰਾਂ ਤੇ, ਨੱਚਦਾ ਖੰਡਿਆਂ ਦੀਆਂ ਤਾਰਾਂ ਤੇ, ਨੇਜੇ ਛਵੀਆਂ ਤਲਵਾਰਾਂ ਤੇ, ਬਣ ਢਾਲ ਸਾਹਮਣੇ ਖੜ ਜਾਵੇ ਦੁਸ਼ਮਣ ਦੇ ਕੀਤੇ ਵਾਰਾਂ ਤੇ, ਸਿਰ ਲੈਂਦਾ ਬੇਸ਼ੱਕ ਲੈ ਜਾਵੇ, ਸਿਰ ਲੈਂਦਾ ਬੇਸ਼ੱਕ ਲੈ ਜਾਵੇ, ਪਰ ਪਿੱਛੇ ਨਾ ਏ ਹਟੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੌਖਾ ਨੀ,
ਸੌਖਾ ਨੀ,
ਇੱਕ ਗਲੀ ਚ ਆਉਣਾ ਸੌਖਾ ਨੀ,
ਸੌਖਾ ਨੀ,
ਇਹ ਧਰਮ ਕਮਾਉਣਾ ਸੌਖਾ ਨੀ, ਇਸ ਗਲੀ ਚ ਆਉਣਾ ਸੌਖਾ ਨੀ, ਸਿਰ ਦੇ ਕੇ ਮਿਲੇ ਸ਼ਹੀਦੀ ਉਹਦਿਆ ਰੁਤਬਾ ਪਾਉਣਾ ਸੌਖਾ ਨੀ, ਲੰਘਿਆਣੀਆਂ ਕੰਧਾਂ ਕੰਬਦੀਆਂ, ਲੰਘਿਆਣੀਆਂ ਕੰਧਾਂ ਕੰਬਦੀਆਂ, ਬੋਲਣ ਜੈਗਾਰੇ ਜੱਥੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਦੋਸਤੋ ਜਿਵੇਂ ਅਸੀਂ ਗੱਲ ਕੀਤੀ ਸੀ ਕਿ ਚੜ੍ਹਦੀ ਕਲਾ ਜਿਹੜੀ ਆ ਉਹ ਅਸਲ ਦੇ ਵਿੱਚ ਸਾਡੇ ਜਿਉਣ ਦਾ ਜਿਹੜਾ ਢੰਗ ਹੈ ਉਹ ਪ੍ਰਤੀਕ ਹੈ ਤੇ ਸਿੱਖ ਧਰਮ ਦੇ ਵਿੱਚ ਇਹ ਜਿਹੜੀ ਫਤਿਹ ਆ ਉਹਦਾ ਵੀ ਪ੍ਰਤੀਕ ਹੈ। ਸੋ ਚੜ੍ਹਦੀ ਕਲਾ ਦੇ ਵਿੱਚ ਜੇ ਅਸੀਂ ਆਪ ਆਪਣੇ ਆਪ ਨੂੰ ਮਹਿਸੂਸ ਕਰਦੇ ਹਾਂ ਤਾਂ ਫਿਰ ਸਾਡੀ ਵੈਸੇ ਹਰ ਜਗ੍ਹਾ ਹੀ ਫਤਿਹ ਹੁੰਦੀ ਹੈ। ਸੋ ਜ਼ਿੰਦਗੀ ਦਾ ਕੋਈ ਵੀ ਇਹੋ ਜਿਹੜਾ ਖੇਤਰ ਆ ਉਹਦੇ ਵਿੱਚ ਅਸੀਂ ਫਿਰ ਕਿਤੇ ਪਿੱਛੇ ਨਹੀਂ ਰਹਿੰਦੇ। ਪਰ ਇਹ ਜਿਹੜੀ ਜਿਹੜਾ ਗੁਰਬਾਣੀ ਦੇ ਵਿੱਚ ਜਾਂ ਫਿਰ ਜਿਹੜਾ ਸਾਡੇ ਗੁਰੂਆਂ ਵੱਲੋਂ ਸਾਨੂੰ ਬਹੁਤ ਸਾਰਾ ਜਿਹੜਾ ਉਪਦੇਸ਼ ਹੈ ਗੁਰਬਾਣੀ ਦੇ ਰਾਹੀਂ ਦਿੱਤਾ ਗਿਆ ਜੀ। ਸੋ ਜ਼ਿੰਦਗੀ ਨੂੰ ਉਸਾਰੂ ਢੰਗ ਦੇ ਨਾਲ ਦੇਖਣ ਦਾ ਸੋ ਉਹ ਅਪਣਾਉਣਾ ਬਹੁਤ ਜ਼ਰੂਰੀ ਹੈ। ਤੇ ਅੱਜ ਪਹਿਲਾ ਗੀਤ ਵੀ ਬੜਾ ਚੜ੍ਹਦੀ ਕਲਾ ਵਾਲਾ ਸੀਗਾ। ਸੋ ਉਮੀਦ ਕਰਦੀ ਹਾਂ ਜੀ ਰਵਿੰਦਰ ਗਰੇਵਾਲ ਹੋਰਾਂ ਦੀ ਆਵਾਜ਼ ਦੇ ਵਿੱਚ ਤੁਹਾਨੂੰ ਇਹ ਗੀਤ ਜ਼ਰੂਰ ਪਸੰਦ ਆਇਆ ਹੋਣਾ। ਤੇ ਹੁਣ ਵੱਧਦੇ ਹਾਂ ਜੀ ਪ੍ਰੋਗਰਾਮ ਦੇ ਅਗਲੇ ਹਿੱਸੇ ਵੱਲ। ਤੇ ਪ੍ਰੋਗਰਾਮ ਦਾ ਅਗਲਾ ਜਿਹੜਾ ਹਿੱਸਾ ਜੀ ਅਗਲਾ ਸਿਲਸਿਲਾ ਜਿਹੜਾ ਜੀ ਉਹ ਹੈਗਾ ਖਬਰਾਂ ਦਾ। ਤੇ ਖਬਰਾਂ ਆਪਾਂ ਚੰਦ ਪਲਾਂ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿਉਂਕਿ ਖਬਰਾਂ ਦੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਸਾਂਝ ਪਾਉਣ ਦੇ ਲਈ ਇਸ ਵੇਲੇ ਐਡੀਲੇਡ ਸਟੂਡੀਓ ਤੋਂ ਮਿੰਟੂ ਬਰਾੜਪੁਰੀ ਵੀ ਸ਼ਿਰਕਤ ਕਰ ਚੁੱਕੇ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਸਭ ਪਹਿਲਾਂ ਤਾਂ ਜੀ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਜੀ, ਸਾਰੇ ਹੀ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਕਰਦੇ ਹਾਂ ਜੀ ਪ੍ਰੋਗਰਾਮ ਖੂਬਸੂਰਤ ਚੱਲ ਰਿਹਾ ਹੋਣਾ।
ਜੀ ਜੀ ਬਿਲਕੁਲ ਜੀ, ਤੇ ਸਤਿ ਸ੍ਰੀ ਅਕਾਲ ਸਰੋਤਿਆਂ ਤੱਕ ਤੇ ਪਹੁੰਚ ਹੀ ਗਈ ਹੈ। ਤੇ ਪ੍ਰੋਗਰਾਮ ਸਾਡੇ ਦੋਸਤ ਜਿਹੜੇ ਆ ਉਹ ਹੌਲੀ ਇੰਜੋਏ ਕਰ ਰਹੇ ਆ ਤੇ ਕੁਛ ਜਿਹੜੇ ਸੁਨੇਹੇ ਆ ਉਹਨਾਂ ਦੇ ਸਾਡੇ ਤੱਕ ਪਹੁੰਚੇ ਆ ਤੇ ਉਹਦੇ ਤੋਂ ਪਤਾ ਚੱਲ ਰਿਹਾ। ਸੋ ਸਾਡੇ ਨਾਲ ਸਿਡਨੀ ਤੋਂ ਸੁਖਵਿੰਦਰ ਸੌਂਦ ਹੋਰੀ ਜੁੜ ਚੁੱਕੇ ਆ। ਸਤਿ ਸ੍ਰੀ ਅਕਾਲ ਬੁਲਾਈ ਆ। ਵੈਸੇ ਸਭ ਤੋਂ ਪਹਿਲਾਂ ਇਹਨਾਂ ਦਾ ਜਿਹੜਾ ਸੁਨੇਹਾ ਹਮੇਸ਼ਾ ਸਾਡੇ ਤੱਕ ਪਹੁੰਚਦਾ। ਸੋ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਸਤਿ ਸ੍ਰੀ ਅਕਾਲ ਸੁਖਵਿੰਦਰ ਜੀ, ਤੁਹਾਨੂੰ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ। ਤੇ ਬਰਾੜ ਸਾਹਿਬ, ਜਿਵੇਂ ਅੱਜ ਦਾ ਪ੍ਰੋਗਰਾਮ ਜਦੋਂ ਮੈਂ ਕੱਲ ਹੀ ਸੋਚ ਰਹੀ ਸੀ, ਕੱਲ ਜਦੋਂ ਆਪਾਂ ਥੋੜੀ ਬਹੁਤੀ ਤਿਆਰੀ ਕਰਦੇ ਹਾਂ ਕੁਛ ਵੀ ਸੋਚਦੇ ਹਾਂ ਕੰਟੈਂਟ ਦੇ ਬਾਰੇ, ਤਾਂ ਮੈਨੂੰ ਪਤਾ ਨਹੀਂ ਕਿਉਂ ਵੈਸੇ ਮੈਂ 3 ਹਫ਼ਤੇ ਜਦੋਂ ਇੱਕ ਵੱਡਾ ਗੈਪ ਜਿਹੜਾ ਪਾਇਆ ਭਾਰਤ ਰਹਿੰਦੇ ਆ ਤਾਂ ਉਹ ਗੈਪ ਮੈਨੂੰ ਵੱਡਾ ਨਹੀਂ ਲੱਗਿਆ ਇਸ ਵਾਰ, ਪਰ ਜਿਹੜਾ ਆ ਹਫ਼ਤੇ ਦਾ ਗੈਪ ਹੈ ਮੈਨੂੰ ਇੱਦਾਂ ਲੱਗ ਰਿਹਾ ਸੀ ਜਿੱਦਾਂ ਮੈਂ ਪਤਾ ਨਹੀਂ ਕਿੰਨੇ ਦੇਰ ਬਾਅਦ ਜਿਹੜਾ ਆਪਣਾ ਇਹ ਦੂਜਾ ਪ੍ਰੋਗਰਾਮ ਉਹ ਕਰਨ ਜਾ ਰਹੀ ਹਾਂ। ਤੇ ਆਪਣੇ ਆਪ ਦੇ ਵਿੱਚ ਕੁਛ ਇੱਦਾਂ ਦੀ ਜਿਹੜੀ ਦੂਰੀ ਆ ਉਹ ਮਹਿਸੂਸ ਅਸੀਂ ਜ਼ਰੂਰ ਕਰਦੇ ਹਾਂ ਜਦੋਂ ਆਪਣੇ ਦੋਸਤਾਂ ਦੇ ਨਾਲ ਥੋੜਾ ਜਿਹਾ ਵੀ ਵਕਫਾ ਜਿਹੜਾ ਉਹ ਸਾਡਾ ਬਣਦਾ, ਚਾਹੇ ਇਹ ਦਿਨਾਂ ਦਾ ਹੀ ਵਕਫਾ ਹੁੰਦਾ, ਪਰ ਇੱਕ ਸਾਂਝ ਅਟੁੱਟ ਬਣ ਜਾਂਦੀ ਹੈ ਸਾਡੀ ਸਾਡੇ ਸਰੋਤਿਆਂ ਦੇ ਨਾਲ। ਸੋ ਇਹੋ ਜਿਹਾ ਜਿਹੜਾ ਅਹਿਸਾਸ ਆ ਉਹ ਜ਼ਰੂਰ ਅਸੀਂ ਕਿਤੇ ਨਾ ਕਿਤੇ ਮਹਿਸੂਸ ਕਰਦੇ ਹਾਂ।
ਮੈਨੂੰ ਲੱਗਦਾ ਅਮਰਦੀਪ, ਕਈ ਵਾਰੀ ਨਾ ਜਦੋਂ ਇਨਪੁਟਸ ਜ਼ਿਆਦਾ ਹੋ ਜਾਣ ਬੰਦੇ ਕੋਲੇ, ਜ਼ਿਆਦਾ ਮਸਲੇ ਆ ਜਾਣ, ਜ਼ਿਆਦਾ ਗੱਲਾਂ ਆ ਜਾਣ, ਤੇ ਉਦੋਂ ਵੀ ਇਹ ਮਹਿਸੂਸ ਹੁੰਦਾ ਵੀ ਏਦਾਂ ਲੱਗਦਾ ਵੀ ਛੇਤੀ ਦਿਨੇ ਦਿਨ ਚੜੇ ਕੱਲ ਨੂੰ ਇਹ ਆਊਟਪੁੱਟ ਇਹਨੂੰ ਬਾਹਰ ਕੱਢੀਏ, ਸਾਰੀਆਂ ਗੱਲਾਂ ਲੋਕਾਂ ਤੱਕ ਪਹੁੰਚਦੀਆਂ ਕਰੀਏ, ਫਿਰ ਹੀ ਮਸਲੇ ਇੰਨੇ ਜ਼ਿਆਦਾ ਹੋ ਜਾਂਦੇ ਆ। ਮੈਨੂੰ ਇਹ ਵੀ ਇੱਕ ਕਾਰਨ ਲੱਗਦਾ ਇਹਦੇ ਵਿੱਚ। ਪਰ ਦੇਖੋ, ਜਦੋਂ ਜਿਹੜੇ ਬੰਦੇ ਨੂੰ ਇਹਨੂੰ ਇਸ ਗੱਲ ਨੂੰ ਸ਼ੌਕ ਮੇਰਾ ਇਸ ਚੀਜ਼ ਨੂੰ ਮੰਨਣਾ ਇੱਕ ਪਾਸੇ ਹੋਰ ਆ ਵੀ ਇਹ ਇੱਕ ਤੁਹਾਡਾ ਇੰਟਰਸਟ ਤੇ ਸ਼ੌਕ ਬਣ ਜਾਂਦਾ। ਜੇ ਕਿਸੇ ਚੀਜ਼ ਦੇ ਵਿੱਚ ਤੁਸੀਂ ਇਸ ਪੱਧਰ ਦੇ ਉੱਤੇ ਸ਼ੌਕ ਰੱਖਣ ਲੱਗ ਜਾਂਦੇ ਹੋ ਤਾਂ ਉਹ ਤੁਹਾਡੇ ਉਹਦੇ ਵਿੱਚ ਤੁਹਾਡੀ ਕਾਮਯਾਬੀ ਨਿਸ਼ਚਿਤ ਹੋ ਜਾਂਦੀ ਹੈ, ਤੁਸੀਂ ਕਾਮਯਾਬ ਹੀ ਹੁੰਦੇ ਹੋ। ਇਹੀ ਚੀਜ਼ ਤੁਸੀਂ ਦੇਖਿਆ ਹੋਣਾ, ਬਹੁਤ ਸਾਰੇ ਲੋਕ ਕੰਮ ਪ੍ਰਤੀ ਸ਼ੌਕ ਰੱਖਦੇ ਆ ਤੇ ਉਹ ਦੇਖਦੇ ਵੀ ਕਦੋਂ ਦਿਨ ਚੜੇ, ਕਦੋਂ ਤੋਂ ਤੜਕੇ ਫਿਰ ਕੰਮ ਤੇ ਲੱਗੀਏ, ਤੇ ਉਹਨਾਂ ਨੂੰ ਸ਼ਾਮ ਪੈ ਜਾਣੀ ਵੀ ਔਖੀ ਲੱਗਦੀ ਹੈ, ਲੱਗਦਾ ਵੀ ਸ਼ਾਮ ਕਿਉਂ ਪੈ ਗਈ ਸੀ ਕੰਮ ਕਰਨਾ। ਕਈ ਖੇਡ ਪ੍ਰਤੀ ਏਦਾਂ ਸ਼ੌਕ ਰੱਖਦੇ ਆ, ਜਨੂਨ ਰੱਖਦੇ ਆ, ਉਹਨਾਂ ਨੂੰ ਇਹ ਹੁੰਦਾ ਵੀ ਦਿਨ ਚੜੇ ਤਾਂ ਅਸੀਂ ਗਰਾਊਂਡ 'ਚ ਜਾਈਏ ਤੇ ਅਸੀਂ ਆਪਣਾ ਕੰਮ ਸ਼ੁਰੂ ਕਰੀਏ। ਸੋ ਇਹ ਜਿਹੀਆਂ ਗੱਲਾਂ ਦਾ ਕਾਰਨ ਇਹ ਮੇਰਾ ਮੰਨਣਾ ਵੀ ਇਹ ਇੱਕ ਜਨੂਨ ਦੀ ਹੱਦ ਹੁੰਦੀ ਆ। ਜੇ ਤੁਹਾਨੂੰ ਇਹ ਮਹਿਸੂਸ ਹੋਵੇ ਨਾ ਵੀ ਸਮਾਂ ਨਹੀਂ ਲੰਘ ਰਿਹਾ, ਲੇਟ ਹੋ ਰਿਹਾ, ਛੇਤੀ ਹੋਵੇ ਇਹ ਕੰਮ, ਇੱਕ ਕਾਲ ਪਵੇ ਮਨ ਦੇ ਵਿੱਚ, ਤਾਂ ਮੇਰੇ ਮਨ 'ਚ ਮੰਨਣਾ ਇਹ ਹੈ ਵੀ ਤੁਹਾਡੇ ਜਨੂਨ ਦੀ ਇੱਕ ਹੱਦ ਹੋ ਗਈ ਹੁੰਦੀ ਹੈ ਤੇ ਤੁਹਾਡਾ ਜਨੂਨ ਹੁੰਦਾ ਉਸ ਪਾਸੇ ਬੋਲ ਰਿਹਾ ਹੁੰਦਾ। ਸੋ ਕੋਈ ਵੀ ਕੰਮ ਆ ਜਦੋਂ ਤੁਸੀਂ ਜਨੂਨ ਦੇ ਪੱਧਰ ਤੇ ਕਰਦੇ ਹੋ ਤਾਂ ਉਹ ਵਾਕਈ ਕਾਮਯਾਬ ਹੁੰਦਾ, ਉਹਦੇ ਵਿੱਚ ਇਹ ਨਹੀਂ ਹੈ ਵੀ ਕਾਮਯਾਬੀ ਨਾ ਮਿਲੇ। ਪਰ ਮੇਰਾ ਮੰਨਣਾ ਹੈ ਵੀ ਕਿਸੇ ਵੀ ਪੱਧਰ ਦਾ ਜਨੂਨ ਆ ਉਹ ਵੀ ਇੱਕ ਲਿਮਿਟ ਦੇ ਵਿੱਚ ਹੋਣਾ ਚਾਹੀਦਾ। ਜਦੋਂ ਲਿਮਿਟ ਤੋਂ ਟੱਪ ਜਾਂਦਾ ਉਹਦੇ ਨਾਲ ਕੀ ਹੁੰਦਾ, ਉਹਦੇ ਨਾਲ ਹੋਰ ਚੀਜ਼ਾਂ ਪ੍ਰਭਾਵਿਤ ਹੋ ਜਾਂਦੀਆਂ, ਆਲੇ ਦੁਆਲੇ ਦੀਆਂ ਚੀਜ਼ਾਂ ਪ੍ਰਭਾਵਿਤ ਹੋ ਜਾਂਦੀਆਂ, ਕਿਉਂਕਿ ਸਭ ਚੀਜ਼ ਪੈਰਲਰ ਚੱਲਦੀ ਆ। ਇਹ ਇੱਕ ਕੁਦਰਤ ਨੇ ਇੱਕ ਇਹੋ ਜਿਹਾ ਨਿਯਮ ਬਣਾਇਆ ਵੀ ਹਰ ਇੱਕ ਚੀਜ਼ ਪੈਰਲਰ ਚੱਲਦੀ ਆ। ਜੇ ਕਿਸੇ ਚੀਜ਼ ਨੂੰ ਇੱਕ ਚੀਜ਼ ਨੂੰ ਬੜੋਤਰੀ ਦੇ ਰਹੇ ਹਾਂ, ਅਸੀਂ ਇੱਕ ਚੀਜ਼ ਦਾ ਵੱਧ ਫਾਇਦਾ ਉਠਾ ਰਹੇ ਹਾਂ ਤਾਂ ਜ਼ਰੂਰ ਤੁਸੀਂ ਕਿਸੇ ਨਾ ਕਿਸੇ ਚੀਜ਼ ਦਾ ਨੁਕਸਾਨ ਵੀ ਉਠਾ ਰਹੇ ਹੁੰਦੇ ਹੋ ਉਸ ਟਾਈਮ ਦੇ ਵਿੱਚ, ਕਿਉਂਕਿ ਉਹ ਇੱਕ ਤਾਂ ਜਿਹੜੇ ਕੁਝ ਇੱਕ ਫਾਰਮੂਲੇ ਆ ਵੀ ਨਥਿੰਗ ਫ੍ਰੀ ਇਨ ਦਿਸ ਵਰਲਡ, ਐਨਰਜੀ ਨੂੰ ਐਨਰਜੀ ਪੈਦਾ ਕਰਦੀ ਹੈ, ਇਹ ਜਿਹੜੀਆਂ ਚੀਜ਼ਾਂ ਕੁਦਰਤ ਨੇ ਬਣਾਈਆਂ ਇਹ ਚੀਜ਼ਾਂ ਕਿਤੇ ਨਾ ਕਿਤੇ ਆੜੇ ਆਉਂਦੀਆਂ। ਫਿਰ ਜੇ ਤੁਸੀਂ ਇੱਕ ਪਾਸੇ ਨੂੰ ਜਨੂਨੀ ਹੋ ਜਾਂਦੇ ਹੋ ਤਾਂ ਦੂਜੇ ਪਾਸੇ ਕਿਤੇ ਨਾ ਕਿਤੇ ਮਾਰ ਖਾ ਰਹੇ ਹੁੰਦੇ ਹੋ, ਕਿਉਂਕਿ ਵਕਤ ਆ ਜਿਹੜਾ ਉਹੀ ਹੁੰਦਾ ਜਿਹੜਾ ਇੱਕ ਲਿਮਿਟਡ ਆ। ਤੇ ਜੇ ਇੱਥੇ ਆ ਕੇ ਫਿਰ ਬੰਦੇ ਦੀ ਪਰਖ ਹੁੰਦੀ ਆ ਵੀ ਬੰਦਾ ਕਿੰਨਾ ਬੈਲੈਂਸ ਬਣਾ ਸਕਦਾ। ਜੇ ਤੁਸੀਂ ਇੱਥੇ ਆ ਕੇ ਬੈਲੈਂਸ ਬਣਾ ਕੇ ਜ਼ਿੰਦਗੀ ਦੇ ਵਿੱਚ ਹਰ ਚੀਜ਼ ਦੇ ਵਿੱਚ ਤਾਂ ਉਹ ਬੰਦਾ ਜ਼ਿੰਦਗੀ ਦੇ ਵਿੱਚ ਜ਼ਿਆਦਾ ਕਾਮਯਾਬ ਆ। ਹੁਣ ਜੇ ਮੈਂ ਉਦਾਹਰਣ ਦੇ ਤੌਰ ਤੇ ਆਪਾਂ ਮੰਨੀਏ ਵੀ ਜੇ ਦੇਖੀਏ ਮੈਂ ਹੁਣ ਰਿਵਰਲੈਂਡ ਦੇ ਵਿੱਚ ਕੰਮ ਸ਼ੁਰੂ ਕਰ ਲਿਆ ਤੇ ਮੈਂ ਜੇ ਇੱਕ ਪੈਰ ਉਧਰ ਜਾਣਾ ਇੱਕ ਪੈਰ ਇਧਰ ਜਾਣਾ ਤਾਂ ਮੈਂ ਉਹ ਸਮੇਂ ਦੌਰਾਨ ਇੱਥੋਂ ਦੇ ਕੰਮ ਤਾਂ ਮਿਸ ਕਰਦਾ ਹੀ ਆ ਨਾ। ਇੱਥੋਂ ਦੀਆਂ ਜਿਹੜੀਆਂ ਗੱਲਾਂ ਠੀਕ ਆ ਵੀ ਮੇਰਾ ਉੱਥੇ ਮੈਨੂੰ ਸ਼ੌਕ ਆ ਜਾਂ ਮੇਰੀ ਖੁਸ਼ੀ ਮਿਲਦੀ ਆ ਮੈਨੂੰ, ਪਰ ਕੁਝ ਨਾ ਕੁਝ ਚੀਜ਼ਾਂ ਚੰਗੀਆਂ ਇੱਥੋਂ ਵੀ ਮੈਂ ਮਿਸ ਕਰ ਜਾਂਦਾ ਫਿਰ ਉਧਰ ਜਾਣ ਕਾਰਨ। ਸੋ ਇਹ ਨਹੀਂ ਹੁੰਦਾ ਵੀ ਤੁਹਾਨੂੰ ਕਿਸੇ ਵੀ ਚੀਜ਼ ਦੇ ਜੇ ਜਨੂਨੀ ਤੌਰ ਦੇ ਉੱਤੇ ਆ ਗਏ ਤੁਸੀਂ ਤੇ ਤੁਸੀਂ ਸਿਰਾ ਹੀ ਲੱਗ ਜਾਓ ਬਸ ਉਦੋਂ ਬਾਅਦ। ਪਰ ਦੂਜੇ ਪਾਸੇ ਇਹ ਹੁੰਦਾ ਵੀ ਜੇ ਤੁਸੀਂ ਇੱਕ ਵੇਲੇ ਚ ਇੱਕ ਕੰਮ ਨੂੰ ਬਹੁਤ ਹੀ ਜਨੂਨ ਨਾਲ ਕਰ ਰਹੇ ਹੋ ਤਾਂ ਉਹਨੂੰ ਉਹਦੇ ਚ ਤੁਸੀਂ ਫਿਰ ਸੌਖਾ ਵਾਲੀ ਕਾਮਯਾਬੀ ਹਾਸਲ ਕਰ ਲੈਂਦੇ ਹੋ ਹਰ ਪਾਸੇ ਹੱਥ ਪੈਰ ਮਾਰਨ ਨਾਲੋਂ। ਪਰ ਕਹਿੰਦੇ ਨੀ ਮੰਨਣਾ ਇਹ ਹੁੰਦਾ ਵੀ ਕਈ ਵਾਰ ਅਸੀਂ ਨਾ ਸਤ ਰੱਬ ਤੋਂ ਭਲਾ ਮੰਗਦੇ ਹਾਂ, ਅਕਸਰ ਆਪਦੀਆਂ ਸੁੱਖਾਂ ਸ਼ਾਂਤੀਆਂ ਮੰਗਦੇ ਹਾਂ, ਅਰਦਾਸ ਕਰਦੇ ਹਾਂ ਤੇ ਆਪਾਂ ਉਹਦੇ ਵਿੱਚ ਇੱਕ ਸਰਬੱਤ ਦਾ ਭਲਾ ਵੀ ਮੰਗਦੇ ਹਾਂ ਨਾ
ਜੀ ਜੀ।
ਤੇ ਸਰਬੱਤ ਦਾ ਭਲਾ ਜਦੋਂ ਮੰਗਦੇ ਹਾਂ ਕਹਿਣ ਨੂੰ ਬੜਾ ਈਜ਼ੀ ਜਾ ਕਿੱਡਾ ਸੌਖਾ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਕਸਰ ਅਸੀਂ ਹਰ ਬੰਦਾ ਬੋਲਦਾ ਹਰ ਬੰਦਾ ਕਹਿੰਦਾ ਪਰ ਮੈਂ ਬੇਨਤੀ ਕਰਦਾ ਵੀ ਥੋੜੀ ਜਿਹਾ ਚ ਨਾ ਉਦੋਂ ਗਾਂ ਝਾਤ ਮਾਰ ਕੇ ਦੇਖਿਓ ਆਪਦੇ ਅੰਦਰ। ਜੇ ਤੁਸੀਂ ਸਰਬੱਤ ਦਾ ਭਲਾ ਮੰਨਦੇ ਹੋ ਰੋਜ਼ ਮੰਗਦੇ ਹੋ ਤਾਂ 24 ਘੰਟਿਆਂ ਚ ਬਹੁਤ ਸਾਰੇ ਵੇਲਾ ਇਹੋ ਜਿਹਾ ਆਉਂਦਾ ਜਦੋਂ ਤੁਸੀਂ ਕਿਸੇ ਦਾ ਬੁਰਾ ਸੋਚ ਰਹੇ ਹੁੰਦੇ ਹੋ, ਚਾਹੇ ਉਹ ਲੈਵਲ ਛੋਟਾ ਵੱਡਾ ਹੋ ਸਕਦਾ ਬੁਰਾ ਸੋਚਣ ਦਾ
ਜੀ।
ਵੀ ਤੁਸੀਂ ਇਹ ਹੋ ਸਕਦਾ ਵੀ ਤਰਦਾ ਜਿਹਾ ਸੋਚ ਰਹੇ ਹੋ, ਜੇ ਕਿਸੇ ਨਾਲ ਤਾਜ਼ੀ ਅੜਫਸ ਹੋਈ ਹੋਵੇ ਤਾਂ ਉਹਦੇ ਪ੍ਰਤੀ ਥੋੜਾ ਜਿਹਾ ਸੋਚ ਰਹੇ ਹੋ ਵੀ ਉਹਨੂੰ ਸਬਕ ਮਿਲੇ ਨਾ ਤਾਂ ਗੱਲ ਆ, ਫਲਾਨੀ ਚੀਜ਼ ਨੂੰ ਇਹ ਹੋਵੇ ਨਾ ਤਾਂ ਗੱਲ ਆ। ਆਪਾਂ ਅਕਸਰ ਇਹ ਚੀਜ਼ਾਂ ਸੋਚਦੇ ਆ। ਮੈਂ ਨਾ ਕੱਲ ਵੀ ਦੱਸਿਆ ਸੀ ਮੈਂ ਬਵਾਣੀਆਂ ਕਹਾਣੀਆਂ ਪੜ੍ਹੀ ਜਾਂਦਾ ਸੀਗਾ ਕੱਲ ਪਰਸੋਂ ਦਾ ਕਿਤਾਬ ਪਰਮਿੰਦਰ ਸੋਢੀ ਹੋਰਾਂ ਦੀ ਜਪਾਨੀ ਕਥਾਵਾਂ ਤੇ ਉਹਦੇ ਵਿੱਚ ਇੱਕ ਸਰਬੱਤ ਦੇ ਭਲੇ ਤੇ ਵੀ ਕਹਾਣੀ ਆਈ ਸੀਗੀ ਤੇ ਮੈਨੂੰ ਯਾਦ ਆ ਗਈ ਹੁਣ ਗੱਲਬਾਤ। ਉਹਨਾਂ ਕਹਿੰਦੇ ਇੱਕ ਜ਼ਿਮੀਦਾਰ ਸੀ ਤੇ ਉਹ ਜ਼ਿਮੀਦਾਰ ਨੇ ਕਹਿੰਦੇ ਉਹਦੇ ਘਰ ਵਾਲੀ ਦੀ ਡੈਥ ਹੋ ਗਈ ਤੇ ਉਹਨੇ ਕਿਹਾ ਵੀ ਕਿਸੇ ਭਿਕਸ਼ੂ ਨੂੰ ਬੌਧ ਭਿਕਸ਼ੂ ਨੂੰ ਕਿਹਾ ਵੀ ਤਿੰਨ ਤੇਰੇ ਕੋਲੇ ਅਜੇ ਮੰਤਰ ਆ ਜਿਹੜੇ ਮੇਰੇ ਘਰ ਵਾਲੀ ਬਹੁਤ ਕਮਜ਼ੋਰ ਸੀ ਤੇ ਉਹਨੂੰ ਬਹੁਤ ਫਾਇਦਾ ਹੋ ਜੇ ਗਾਂ ਜਾ ਕੇ ਵੀ ਅਗਲੇ ਜਹਾਂ ਚ ਵੀ ਤੇ ਉਹਦੀ ਤੂੰ ਭਲੇ ਲਈ ਜਿਹੜੇ ਮੰਤਰ ਪੜੇਗਾ। ਉਹ ਆਹਦਾ ਕਿਉਂ ਨੀ ਜਰੂਰ ਪੜਾਂਗੇ। ਉਹ ਆਹਦਾ ਵੀ ਮੈਂ ਸੁਣਿਆ ਵੀ ਇਹ ਮੰਤਰ ਪੜਨ ਨਾਲ ਦੂਜੀਆਂ ਚੀਜ਼ਾਂ ਨੂੰ ਵੀ ਫਾਇਦਾ ਹੋਊਗਾ ਹੋਰਾਂ ਨੂੰ ਵੀ ਆਲੇ ਦੁਆਲੇ ਨੂੰ। ਕਹਿੰਦਾ ਬਿਲਕੁਲ ਜੀ ਇਹ ਤਾਂ ਸਾਰੀ ਕਾਇਨਾਤ ਲਈ ਭਲੇ ਦਿਲ ਲਈ ਮੰਤਰ ਆ। ਕਹਿੰਦਾ ਅੱਛਾ ਨਾ ਸਾਰੀਆਂ ਚੀਜ਼ਾਂ ਦਾ ਭਲਾ ਹੋਊਗਾ। ਕਹਿੰਦਾ ਹਾਂ ਫੇਰ ਤਾਂ ਕਹਿੰਦਾ ਜਿਹੜੀ ਮੇਰੀ ਪਤਨੀ ਨੂੰ ਕਈ ਕੀਟਾਣੂ ਜਿਹੜੀਆਂ ਚੀਜ਼ਾਂ ਕਾਰਨ ਉਹ ਮਰ ਰਹੀ ਆ ਜਾਂ ਜਿਹੜੀਆਂ ਚੀਜ਼ਾਂ ਹੋਰ ਸੀ ਉਹ ਵੀ ਤੰਗ ਕਰਨਗੇ ਉਹਨਾਂ ਦਾ ਵੀ ਭਲਾ ਹੋਜੂਗਾ, ਉਹ ਵੀ ਤਕੜੇ ਹੋ ਜਾਣਗੇ, ਮੰਤਰ ਉਹਨਾਂ ਲਈ ਵੀ ਫਾਇਦੇ ਚ ਹੋ ਜਾਣਗੇ। ਉਹ ਕਹਿੰਦਾ ਇਹ ਤਾਂ ਇਹ ਚ ਕੀ ਇਹ ਤਾਂ ਅੰਡਰਸਟੂਡ ਆ, ਇਹ ਤਾਂ ਮੰਤਰ ਆ ਸਰਬੱਤ ਦੇ ਭਲੇ ਲਈ ਬੁਲੇ ਜਾਂਦੇ ਆ ਤੇ ਸਰਬੱਤ ਦਾ ਭਲੇ ਹੋਊਗਾ ਵਿੱਚ ਤੇਰੀ ਪਤਨੀ ਦਾ ਵੀ ਭਲਾ ਹੋਜੂਗਾ। ਬੇਚਾਰਾ ਜ਼ਿਮੀਦਾਰ ਥੋੜਾ ਚਿਰ ਸੋਚਾਂ ਚ ਪਿਆ, ਥੋੜਾ ਚਿਰ ਸੋਚਣ ਤੋਂ ਬਾਅਦ ਕਹਿੰਦਾ ਚੱਲ ਭਿਕਸ਼ੂ ਜੀ ਇੰਨੀ ਕੁ ਗੱਲ ਮੰਨ ਲਓ ਮੇਰੀ, ਬਾਕੀ ਤਾਂ ਸਾਰੀਆਂ ਠੀਕ ਆ, ਤੁਸੀਂ ਨਾ ਮੇਰੇ ਗੁਆਂਢੀ ਨੂੰ ਵਿੱਚੋਂ ਛੱਡ ਦਿਓ, ਬਾਕੀ ਸਾਰਿਆਂ ਲਈ ਕੱਢ ਲਓ। ਕਹਿੰਦਾ ਉਹ ਗੁਆਂਢੀ ਬਾਹਲਾ ਹੀ ਮਾੜਾ ਬੰਦਾ ਥੋੜਾ ਜਿਹਾ, ਕਹਿੰਦਾ ਉਹਦੇ ਨੂੰ ਨਾ ਪਾਲਾ ਹੋਵੇ ਹੋਰ ਸਾਰਿਆਂ ਨੂੰ ਖੁਰਦ ਕਰ ਦਿਓ। ਸੋ ਇਹ ਇੱਕ ਕਹਾਣੀ ਬੜੀ ਵਧੀਆ ਕਹਾਣੀ ਜਪਾਨੀ ਜਿਹੜੀ ਲੋਕ ਕਥਾ ਦੇ ਵਿੱਚ ਆਉਂਦੀ ਆ ਤਾਂ ਇਹਦਾ ਮਤਲਬ ਇਹੀ ਆ ਜਾਂਦਾ ਵੀ ਅਸੀਂ ਇਹ ਕਹਿਤੀ ਕਹਾਣੀ ਪਰ ਅਸੀਂ ਆਪਦਾ ਆਪੋ ਆਪਣੀ ਪੜਤਾਲ ਕਰਕੇ ਜੇ ਦੇਖੀਏ ਤਾਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਮੋੜ ਦੇ ਉੱਤੇ ਸਰਬੱਤ ਦਾ ਭਲਾ ਅਸੀਂ ਉਤਲੇ ਮਨੋਂ ਕਰਦੇ ਹਾਂ, ਉਤਲੇ ਮਨੋਂ ਮੰਗਦੇ ਹਾਂ, ਅੰਦਰਲਾ ਮਨ ਤਾਂ ਸਾਡਾ ਹਜੇ ਵੀ ਕਿਸੇ ਨਾ ਕਿਸੇ ਦਾ ਨੁਕਸਾਨ ਕਰਨ ਬਾਰੇ ਸੋਚ ਰਿਹਾ ਹੁੰਦਾ, ਕਿਸੇ ਨਾ ਕਿਸੇ ਦਾ ਬੁਰਾ ਕਰਨ ਬਾਰੇ ਸੋਚ ਰਿਹਾ ਹੁੰਦਾ। ਕਿਉਂਕਿ ਕੀਤਾ ਵੀ ਕੀ ਜਾਵੇ, ਅਸੀਂ ਦੁਨਿਆਵੀ ਜੀ ਹਾਂ, ਜੇ ਸਾਡਾ ਸਰਬੱਤ ਦੇ ਭਲੇ ਦੀ ਇੰਨਾ ਹੀ ਸਪਸ਼ਟ ਤੇ ਕਲੀਅਰ ਫਿਲਟਰ ਹੋ ਗਏ ਅਸੀਂ ਫੇਰ ਸਾਡੇ ਤੇ ਬਾਬੇ ਨਾਨਕ ਚ ਕੀ ਫਰਕ ਰਹਿ ਗਿਆ, ਅਸੀਂ ਤਾਂ ਫਿਰ ਕਲਯੁਗੀ ਜੀ ਰਹੇ ਰਹਿਣਾ ਨਾ। ਸੋ ਇਹੀ ਇੱਥੇ ਫਰਕ ਆ ਜਾਂਦਾ ਸਾਡੇ ਰੂਹਾਂ ਦਾ, ਜਿਹੜੇ ਰੂਹ ਸੀ ਪੀਰ ਫਕੀਰ ਸੀ ਉਹਨਾਂ ਰੂਹਾਂ ਦਾ ਫਰਕ ਇੱਥੇ ਆ ਜਾਂਦਾ ਵੀ ਉਹਨਾਂ ਦੀ ਸੋਚ ਕਿਹੜੇ ਪੱਧਰ ਦੀ ਸੀ। ਸੋ ਗੱਲਾਂ ਚੋਂ ਗੱਲ ਨਿਕਲਦੀ ਹੈ ਕਿ ਨਿੱਕੀ ਜੀ ਹੋਰ ਇਸੇ ਕਥਾ ਦੇ ਵਿੱਚੋਂ ਮੈਂ ਤੁਹਾਨੂੰ ਦੱਸਦਾ ਵੀ ਕਿਸੇ ਫਕੀਰ ਦੇ ਘਰ ਨਾ ਕਹਿੰਦੇ ਚੋਰ ਆ ਗਿਆ ਤੇ ਉਹ ਫਕੀਰ ਦੇ ਘਰ ਜਦੋਂ ਚੋਰ ਆਇਆ ਤੇ ਚੋਰ ਨੇ ਦੇਖਿਆ ਫਕੀਰ ਘਰ ਨੀ ਸੀਗਾ, ਚੋਰ ਨੇ ਸਾਰਾ ਕੁਛ ਦੇਖਿਆ ਉੱਥੇ, ਹੁਣ ਕੁਛ ਹੋਵੇ ਤਾਂ ਚੋਰ ਚੋਰੀ ਕਰੇ। ਤੇ ਜਦੋਂ ਫਕੀਰ ਆਇਆ ਉਹਦੀ ਅਚਾਨਕ ਤੇ ਫਕੀਰ ਨੇ ਦੇਖਿਆ ਵੀ ਚੋਰ ਤਾਂ ਨਿਰਾਸ਼ ਹੋ ਰਿਹਾ, ਮੇਰੇ ਘਰੋਂ ਨਿਰਾਸ਼ ਹੋ ਕੇ ਜਾ ਰਿਹਾ, ਤਾਂ ਫਕੀਰ ਨੇ ਕੀ ਕੀਤਾ ਨਾ, ਫਕੀਰ ਨੂੰ ਬਹੁਤ ਦਿਲ ਦੁਖਿਆ ਤੇ ਫਕੀਰ ਨੇ ਆਪਦੇ ਕੱਪੜੇ ਲਾਏ ਸਾਰੇ ਕੱਪੜੇ ਲਾ ਕੇ ਚੋਰ ਨੂੰ ਫੜਾਤੇ। ਕਹਿੰਦਾ ਵੀ ਮੈਨੂੰ ਨੀ ਚੰਗਾ ਲੱਗਦਾ ਵੀ ਤੂੰ ਨਿਰਾਸ਼ ਹੋ ਕੇ ਜਾਵੇਂ ਮੇਰੇ ਘਰ ਤੋਂ, ਤੇ ਤੂੰ ਪਲੀਜ਼ ਆਹ ਤਾਂ ਲੈ ਜਾ। ਤੇ ਉਹ ਚੋਰ ਨੇ ਕਹਿੰਦੇ ਉਹ ਲੈ ਗਿਆ। ਜਦੋਂ ਚੋਰ ਲੈ ਕੇ ਗਿਆ ਨਾ, ਤੇ ਫਕੀਰ ਕਹਿੰਦੇ ਇਕੱਠਾ ਹੋਇਆ ਬੈਠਾ ਬਿਨਾਂ ਕੱਪੜਿਆਂ ਤੋਂ, ਤੇ ਬਾਹਰ ਆਪਦੀ ਝੁੱਗੀ ਵਿੱਚ ਦੀ ਬਾਹਰ ਚੰਦ ਨੂੰ ਦੇਖ ਰਿਹਾ, ਤੇ ਚੰਦ ਐਨ ਬਹੁਤ ਦੇ ਜੋਬਣ ਤੇ ਖਿੜਿਆ ਹੋਇਆ। ਚੰਦ ਦੀ ਰੋਸ਼ਨੀ ਦੇਖ ਕੇ ਫਕੀਰ ਆਦਾ ਕਾਸ਼ ਇਹ ਚੋਰ ਨੂੰ ਮੈਂ ਚੰਦ ਵੀ ਦੇ ਸਕਦਾ, ਕਿੱਡਾ ਸੋਹਣਾ ਚੰਦ ਸੀ ਮੈਂ ਦੇ ਸਕਦਾ ਹੁੰਦਾ। ਸੋ ਇਹ ਇਹਦੀਆਂ ਭਾਵਨਾਵਾਂ ਜਾਂ ਇਹ ਜੀ ਫਕੀਰੀ ਆਉਣੀ ਬਹੁਤ ਰੇਅਰ ਚਾਂਸ ਆ। ਹਾਂ, ਸਰਬੱਤ ਦਾ ਭਲਾ ਮੈਂ ਵੀ ਮੰਗਦਾ, ਸਰਬੱਤ ਦਾ ਭਲਾ ਤੁਸੀਂ ਵੀ ਮੰਗਦੇ ਹੋ, ਤੇ ਸਰਬੱਤ ਦਾ ਭਲਾ ਸਾਡੇ ਸਰੋਤੇ ਵੀ ਮੰਗਦੇ ਆ।
ਤੇ ਗੱਲ ਉਹੀ ਆ ਜਾਂਦੀ ਹੈ ਬ੍ਰਾਡ ਸਾਹਿਬ ਕਿ ਈਰਖਾ ਜਦੋਂ ਤੱਕ ਸਾਡੇ ਮਨ ਦੇ ਵਿੱਚੋਂ ਸਾੜਾ ਜਾਂ ਦੁਨੀਆਂ ਜਿਹੜੀਆਂ ਦਵੇਸ਼ ਭਾਵਨਾਵਾਂ ਉਹਨਾਂ ਦਾ ਖਾਤਮਾ ਨਹੀਂ ਨਾ ਹੁੰਦਾ ਉਦੋਂ ਤੱਕ ਭਾਵੇਂ ਅਸੀਂ ਜਿੰਨੀਆਂ ਵੀ ਅਰਦਾਸਾਂ ਕੀ ਜਾਈਏ ਉਹ ਸਾਰੀਆਂ ਵਿਅਰਥ ਨੇ। ਸੋ ਕੋਸ਼ਿਸ਼ ਜ਼ਰੂਰ ਹੋਣੀ ਚਾਹੀਦੀ ਹੈ। ਇਹ ਤਾਂ ਜ਼ਾਹਿਰ ਹੈ ਜੀ ਕਿ ਜਿਵੇਂ ਮੈਂ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਇੱਕ ਇਨਸਾਨ ਆ ਹਨਾ ਉਹ ਇਨਸਾਨ ਹੀ ਰਹੇਗਾ ਕਿਉਂਕਿ ਅਸੀਂ ਮਹਾਂਪੁਰਸ਼ ਦਾ ਜਿਹੜਾ ਦਰਜਾ ਉਹ ਕਦੀ ਵੀ ਹਾਸਲ ਨਹੀਂ ਕਰ ਸਕਦੇ। ਸੋ ਉਹ ਸਾਰੇ ਤਿਆਗ ਇਸ ਜਹਾਨ ਦੇ ਵਿੱਚ ਰਹਿੰਦਿਆਂ ਹੋਇਆਂ ਜਿਹੜੇ ਉਹ ਮਹਾਂਪੁਰਸ਼ ਜਿਹੜੇ ਆਪਣੇ ਜੀਵਨ ਦੇ ਵਿੱਚੋਂ ਜਿਹੜੀਆਂ ਵੀ ਅਸੀਂ ਕਹਿੰਦੇ ਹਾਂ ਵਿਕਾਰਾਂ ਦਾ ਜਾਂ ਜਿਹੜੀਆਂ ਵੀ ਬੁਰਾਈਆਂ ਦਾ ਤਿਆਗ ਕਰਕੇ ਉਹ ਅਸਲ ਦੇ ਵਿੱਚ ਉਸ ਦਰਜੇ ਦੇ ਉੱਤੇ ਪਹੁੰਚਦੇ ਆ, ਉਸ ਅਵਸਥਾ ਤੇ ਪਹੁੰਚਦੇ ਆ, ਸਾਡੇ ਲਈ ਉਹ ਭਾਵੇਂ ਮੁਸ਼ਕਲ ਆ ਪਰ ਅਸੀਂ ਇੱਕ ਇਨਸਾਨ ਹੋਣ ਦੇ ਨਾਤੇ ਇਨਸਾਨੀਅਤ ਵਾਲੇ ਜਿਹੜੇ ਫਰਜ਼ ਆ ਉਹ ਜ਼ਰੂਰ ਨਿਭਾਈਏ। ਸੋ ਹਰ ਰੋਜ਼ ਆਪਾਂ ਜਦੋਂ ਵਿਚਰਦੇ ਹਾਂ ਜੀ ਇਸ ਦੁਨੀਆਂ ਦੇ ਵਿੱਚ ਤੇ ਦੁਨਿਆਵੀ ਜੀਵ ਹੁੰਦਿਆਂ ਹੋਇਆ ਅਸੀਂ ਅਕਸਰ ਦੇਖਦੇ ਹਾਂ ਕਿ ਆਪਸੀ ਜਿਹੜਾ ਖਿਚਾਅ ਆ ਉਹ ਬਹੁਤ ਜ਼ਿਆਦਾ ਆ, ਦੌੜ ਲੱਗੀ ਹੋਈ ਆ ਇੱਕ ਦੂਸਰੇ ਨੂੰ ਥੱਲੇ ਲਾਉਣ ਦੀ, ਇੱਕ ਦੂਸਰੇ ਨੂੰ ਇੱਕ ਦੂਜੇ ਤੋਂ ਵੱਧ ਕੇ ਪਿੱਛੇ ਖਿੱਚਣ ਦੀ ਹਨਾ। ਸੋ ਇਹ ਸਾਰੀਆਂ ਚੀਜ਼ਾਂ ਅਸਲ ਦੇ ਵਿੱਚ ਇਸੇ ਕਰਕੇ ਆ ਕਿਉਂਕਿ ਸਾਡੇ ਅੰਦਰੋਂ ਜਿਹੜਾ ਈਰਖਾ ਆ ਦਾ ਜਿਹੜਾ ਇੱਕ ਵਿਕਾਰ ਆ ਉਹ ਖਤਮ ਹੀ ਹੋ ਰਿਹਾ, ਜਿਹੜੀਆਂ ਇਹੋ ਜਿਹੀਆਂ ਖਿੱਚਾਂ ਆ ਉਹ ਸਾਨੂੰ ਕਿਤੇ ਨਾ ਕਿਤੇ ਆਪਣੇ ਦਬਾਅ ਹੇਠ ਲੈਂਦੀਆਂ। ਸੋ ਅਸੀਂ ਹਰ ਰੋਜ਼ ਭਾਵੇਂ ਬਾਣੀ ਪੜ੍ਹਨ ਤੋਂ ਬਾਅਦ ਅਰਦਾਸ ਦੇ ਵਿੱਚ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ ਪਰ ਅਸਲ ਦੇ ਵਿੱਚ ਅਸੀਂ ਜਦੋਂ ਕਦੇ ਵੀ ਕਿਸੇ ਦੇ ਬਾਰੇ ਚ ਸਾਡੇ ਦਿਮਾਗ ਦੇ ਚ ਕੋਈ ਇਹੋ ਜਿਹੀ ਭਾਵਨਾ ਆਉਂਦੀ ਆ ਕਿ ਅਸੀਂ ਕਿਸੇ ਦੇ ਬਾਰੇ ਬੁਰਾ ਸੋਚਦੇ ਹਾਂ ਜਾਂ ਫਿਰ ਅਸੀਂ ਕਿਸੇ ਤੋਂ ਜਦੋਂ ਸੁਣਦੇ ਹਾਂ ਕਿਸੇ ਦੇ ਬਾਰੇ ਤਾਂ ਅਸੀਂ ਆਪ ਜ਼ਰੂਰ ਕੋਸ਼ਿਸ਼ ਕਰੀਏ ਕਿ ਉਹਨਾਂ ਚੀਜ਼ਾਂ ਤੋਂ ਅਸੀਂ ਦੂਰ ਹੋਈਏ ਨਾ ਕਿ ਅਸੀਂ ਆਪ ਉਸ ਚਿੱਕੜ ਦੇ ਵਿੱਚ ਫਸਦੇ ਜਾਈਏ। ਸੋ ਚਲੋ ਕਿਉਂਕਿ ਕਹਿਣਾ ਬਹੁਤ ਸੌਖਾ ਹੁੰਦਾ ਸੀ ਕਰਨਾ ਬਹੁਤ ਔਖਾ ਹੈ ਨਾ
ਜੀ। ਇਹੀ ਮੈਂ ਕਹਿ ਰਿਹਾ ਸੀ ਵੀ ਕਹਿਣੇ ਤੇ ਕਰਨੀ ਚ ਬਹੁਤ ਜ਼ਿਆਦਾ ਫਰਕ ਆ। ਮੈਂ ਨਾ ਅਕਸਰ ਰੋਜ਼ ਕੋਸ਼ਿਸ਼ ਕਰਦਾ ਉਸਤਾਦ ਲੋਕਾਂ ਨਾਲ ਕਿਤੇ ਨਾ ਕਿਤੇ 5-7 ਮਿੰਟ ਕੱਢ ਕੇ ਕਿਉਂਕਿ ਸਾਰੀ ਦੁਨੀਆਂ ਨਾਲ ਗੱਲਾਂ ਬੱਤਾਂ ਮਾਰੀ ਦੀਆਂ ਤੇ ਮੇਰੀ ਕੋਸ਼ਿਸ਼ ਹੁੰਦੀ ਆ ਵੀ ਕਿਤੇ ਨਾ ਕਿਤੇ ਉਸਤਾਦ ਲੋਕਾਂ ਨਾਲ 5 ਮਿੰਟ ਵੀ ਕਿਤੇ ਗੱਲ ਕਰ ਲਾਂ ਤਾਂ ਗੱਲਾਂ ਸੁਣਾਈ ਤਾਂ ਸਾਰੀ ਦੁਨੀਆਂ ਉਹਨਾਂ ਨੂੰ ਜਾਣਿਆ, ਕੁਛ ਸੁਣਨ ਦਾ ਵੀ ਆਦਤ ਰਹੇਗੀ ਇੱਕ ਤਾਂ ਤੇ ਇੱਕ ਕੁਝ ਨਾ ਕੁਝ ਚੰਗਾ ਪੱਲੇ ਪਊਗਾ। ਤੇ ਮੈਂ ਕਈ ਵਾਰੀ ਇਸ ਵਿਸ਼ੇ ਦੇ ਉੱਤੇ ਬਹੁਤ ਸਾਰੇ ਲੋਕਾਂ ਨਾਲ ਮੈਂ ਗੱਲਬਾਤ ਕਰਦਾ, ਮੇਰੇ ਯਾਦ ਹੈ ਇੱਕ ਦਿਨ ਤੇ ਜਿਹੜੀ ਇੱਕ ਕਾਮਨ ਜੀ ਗੱਲ ਨਿਕਲ ਕੇ ਆਉਂਦੀ ਆ, ਮੈਂ ਪੰਨੂ ਸਾਹਿਬ ਨੂੰ ਫੋਨ ਲਾਇਆ, ਮੈਂ ਡਾਕਟਰ ਹਰਪਾਲ ਸਿੰਘ ਪੰਨੂ ਹੋਰਾਂ ਨੂੰ ਮੇਰੇ ਉਸਤਾਦ ਆ ਜੀ, ਮੈਂ ਉਹਨਾਂ ਨੂੰ ਫੋਨ ਲਾ ਕੇ ਕਿਹਾ, ਮੈਂ ਕਿਹਾ ਵੀ ਬਾਈ ਜੀ ਮੇਰੀ ਆਦਤ ਆ ਮੈਂ ਤਕਰੀਬਨ ਸਾਰੇ ਇਹਨਾਂ ਤੋਂ ਇਜਾਜ਼ਤ ਲਈ ਹੋਈ ਆ ਕਿ ਬਾਈ ਜੀ ਕਹਿੰਦੀ ਬਠਿੰਡੇ ਵਾਲਾ ਬਾਈ ਕਹਿ ਕੇ ਮੈਨੂੰ ਪਤਾ ਨੀ ਕਿਉਂ ਮਜ਼ਾ ਆਉਂਦਾ। ਤੇ ਮੈਂ ਉਹਨਾਂ ਨੂੰ ਕਿਹਾ ਵੀ ਬਾਈ ਜੀ ਗੱਲ ਇਹ ਆ ਵੀ ਜਿਹੜੀਆਂ ਇਹ ਆਪਾਂ ਨੂੰ ਕਿਸੇ ਵੀ ਬੰਦੇ ਦੀ ਮੰਨ ਲੈਂਦੇ ਵੀ ਨਿੰਦਿਆ ਨਹੀਂ ਕਰਨੀ ਚਾਹੀਦੀ, ਸਰਬੱਤ ਦਾ ਭਲਾ ਮੰਗਣਾ ਚਾਹੀਦਾ ਤੇ ਇਹ ਹੋਣਾ ਚਾਹੀਦਾ, ਤੇ ਉਹਦੇ ਤਹਿਤ ਮੈਂ ਕਿਹਾ, ਮੈਂ ਕਿਹਾ ਬਾਈ ਜੀ ਫਲਾਨਾ ਉਹ ਨਾ ਪ੍ਰੋਫੈਸਰ ਜਾਂ ਫਲਾਨਾ ਕੋਈ ਵੀ ਕਿਸੇ ਥਰਡ ਪਰਸਨ ਦੀ ਗੱਲ ਸੀ, ਮੈਂ ਕਿਹਾ ਉਹਨਾਂ ਨੇ ਐਂ ਲਿਖਤਾ ਤੇ ਐਂ ਕਹਿਤਾ। ਮੈਨੂੰ ਪੰਨੂ ਸਾਹਿਬ ਨੇ ਇੱਕ ਕੰਮ ਚ ਗੱਲ ਚ ਨਿਬੇੜਤਾ, ਉਹ ਕੋਈ ਹੋਣਾ ਕਾਰਨ ਕੋਈ ਉਹਦੀ ਵੀ ਵਿਚਾਰੇ ਦੀ ਮਜਬੂਰੀ ਹੋਣੀ ਆ, ਮੇਰੀ ਗੱਲ ਨੂੰ ਤੂਲ ਦੇਣ ਦੀ ਥਾਂ ਤੇ, ਮੇਰੀ ਗੱਲ ਦੇ ਵਿੱਚ ਹਾਮੀ ਭਰਨ ਦੀ ਥਾਂ ਤੇ, ਮੇਰੀ ਗੱਲ ਦੇ ਵਿੱਚ ਉਹਨੂੰ ਹੋਰ ਅੱਗੇ ਵਧਾਉਣ ਦੀ ਥਾਂ ਤੇ ਹੋਣਾ, ਉਹਦੀ ਵੀ ਕੋਈ ਮਜਬੂਰੀ ਹੋਣੀ ਹੈ ਯਾਰ, ਆਪਾਂ ਦੇਖਾਂਗੇ। ਕੋਈ ਨੀ ਕੋਈ ਨੀ, ਐਂ ਕਹਿ ਕੇ ਉਹਨਾਂ ਨੇ ਮੇਰੀ ਗੱਲ ਉੱਥੇ ਨਿਬੇੜਤੀ। ਮੈਂ ਫਿਰ ਥੋੜੇ ਦਿਨਾਂ ਬਾਅਦ ਫਿਰ ਕੋਈ ਗੱਲਾਂ ਚੋਂ ਗੱਲ ਆਈ, ਮੈਂ ਫਿਰ ਕਿਸੇ ਬਾਰੇ ਕੋਈ ਗਿਲਾ ਸ਼ਿਕਵਾ ਕੀਤਾ, ਉਹ ਫਿਰ ਉਹਨਾਂ ਦਾ ਉਹੀ ਜਵਾਬ, ਉਹ ਕੋਈ ਗੱਲ ਹੋਣੀ ਆ ਜ਼ਰੂਰ, ਉਹਦੀ ਕੋਈ ਮਜਬੂਰੀ ਹੋਣੀ ਆ ਜਿਹੜਾ ਉਹਨਾਂ ਨੇ ਐਂ ਕੀਤਾ। ਤੇ ਉਹ ਦੇਖੋ ਜੇ ਮੈਨੂੰ ਵੀ ਬਚਾ ਲਿਆ ਉਸ ਅਗਲੇ ਸਟੈਪ ਚ ਜਾਣ ਤੋਂ, ਤੇ ਆਪ ਵੀ ਨਹੀਂ ਉਸ ਦੇ ਵਿੱਚ ਕੰਟਰੋਵਰਸੀ ਚ ਜਾਂ ਉਸ ਚੀਜ਼ ਦੇ ਵਿੱਚ ਉਹ ਪਏ। ਸੋ ਇਹ ਚੀਜ਼ਾਂ ਕੋਸ਼ਿਸ਼ ਤਾਂ ਮੈਂ ਕਰਦਾ ਮੈਂ ਵੀ ਬਹੁਤ ਜਦੋਂ ਇਹਨਾਂ ਚੀਜ਼ਾਂ ਸਿੱਖਦਾ ਪਰ ਅਖੀਰ ਫਿਰ ਮੈਂ ਕੱਲ ਵੀ ਦੇਖ ਰਿਹਾ ਸੀ ਆ ਕਹਾਣੀ ਪੜ੍ਹਨ ਤੋਂ ਬਾਅਦ ਤੇ ਅੱਜ ਵੀ ਮੈਂ ਜੋ ਤੁਸੀਂ ਗੱਲਬਾਤ ਕਰ ਰਹੇ ਸੀ ਮੈਂ ਤੜਕੇ ਦੀ ਆਪਦੀ ਸਮੀਖਿਆ ਕਰ ਰਿਹਾ ਸੀ ਵੀ ਮੈਂ ਸਰਬੱਤ ਦਾ ਭਲਾ ਤਾਂ ਤੜਕੇ ਮੰਗਿਆ ਸੀ ਤੇ ਪਰ ਮੈਂ ਨਾਲ ਨਾਲ ਇੱਕ ਦੋ ਚੀਜ਼ਾਂ ਹੋਰ ਵੀ ਹੁਣ ਮੈਂ ਦੱਸ ਨਹੀਂ ਸਕਦਾ ਮੇਰੇ ਕੰਮ ਕੁੰਮ ਦੇ ਮਾਮਲੇ ਚ ਮੇਰੇ ਬੌਸ ਦੇ ਮਾਮਲੇ ਚ ਮੈਂ ਉਹ ਵੀ ਸੋਚੀਆਂ ਸਨ ਇਹ ਵੀ ਮੇਰੇ ਯਾਦ ਆ
ਜੀ ਬਿਲਕੁਲ ਉਹੀ ਚਤਾਈਆਂ ਚਲਾਕੀਆਂ ਜਿਹੜੀਆਂ ਉਹ ਹਮੇਸ਼ਾ ਭਾਰੂ ਰਹਿੰਦੀਆਂ ਮਨੁੱਖ ਦੇ ਉੱਤੇ ਤੇ ਮੈਨੂੰ ਪਾਤਰ ਸਾਹਿਬ ਦੀਆਂ ਉਹ ਲਾਈਨਾਂ ਵੀ ਯਾਦ ਆ ਰਹੀਆਂ ਨਾ ਉਹਦੀਆਂ ਗੱਲਾਂ ਕੀ ਰੰਗ ਕੀ ਰੋਸ਼ਨੀ ਹਾਏ ਪਰ ਗੱਲਬਾਤ ਤੇ ਕਿਰਦਾਰ ਵਿਚਲਾ ਫਾਸਲਾ ਸੋ ਇਹ ਫਾਸਲਾ ਜਿਹੜਾ ਜੀ ਉਹ ਹਮੇਸ਼ਾ ਬਣਿਆ ਹੀ ਰਹਿੰਦਾ ਤੇ ਬਰਾੜ ਸਾਹਿਬ ਅਸੀਂ ਖਬਰਾਂ ਦਾ ਸਿਲਸਿਲਾ ਵੀ ਸ਼ੁਰੂ ਕਰਨਾ ਪਰ ਉਸ ਤੋਂ ਪਹਿਲਾਂ ਸਾਡੇ ਨਾਲ ਨਾ ਬਹੁਤ ਸਾਰੇ ਦੋਸਤ ਜੁੜ ਰਹੇ ਆ ਜੇ ਇਜਾਜ਼ਤ ਹੋਵੇ ਤਾਂ ਆਪਾਂ ਸਾਰੇ ਦੋਸਤਾਂ ਨੂੰ ਇੱਕ ਵਾਰ ਸ਼ਾਮਲ ਕਰੀਏ ਜੀ ਸਾਡੇ ਨਾਲ ਸੁਖਦੇਵ ਸਿੰਘ ਹੋਰੀ ਜੁੜੇ ਨੇ ਡਾਕਟਰ ਸੁਖਦੇਵ ਸਿੰਘ ਵਿਨੀਪੈਗ ਕੈਨੇਡਾ ਤੋਂ ਤੇ ਇਹਨਾਂ ਨੇ ਬਹੁਤ ਸੋਹਣਾ ਜਿਹਾ ਵਿਚਾਰ ਵੀ ਭੇਜਿਆ ਕਹਿੰਦੇ ਪ੍ਰੋਬਲਮਸ ਨੈਵਰ ਸਟੇ ਫਾਰ ਲੌਂਗ ਦੇ ਜਸਟ ਪੁੱਟ ਦੇਅਰ ਸਿਗਨੇਚਰ ਇਨ ਐਕਸਪੀਰੀਅੰਸ ਬੁੱਕ ਆਫ ਅਵਰ ਲਾਈਫ ਐਂਡ ਮੂਵ ਅਵੇ ਫੇਸ ਦਾ ਪ੍ਰੋਬਲਮਸ ਡੋਂਟ ਰਨ ਅਵੇ ਇਟ ਮੇਕਸ ਯੂਰ ਲਾਈਫ ਮੀਨਿੰਗਫੁਲ ਗੁੱਡ ਮਾਰਨਿੰਗ ਐਵਰੀਵਨ ਕਹਿੰਦੇ ਵੈਰੀ ਗੁੱਡ ਮਾਰਨਿੰਗ ਜੀ ਬਹੁਤ ਹੀ ਸੋਹਣਾ ਬਹੁਤ ਹੀ ਖੂਬਸੂਰਤ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਸੁਖਦੇਵ ਸਿੰਘ ਜੀ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਬਣੇ ਰਹੋ ਪ੍ਰੋਗਰਾਮ ਦੇ ਵਿੱਚ ਤੇ ਅੱਗੇ ਸਾਡਾ ਰਮਨਜੀਤ ਜੰਡੋਰੀਆ ਹੋਰੀ ਵੀ ਸ਼ਾਮਲ ਹੋਏ ਹੋਏ ਆ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ ਸਾਰਿਆਂ ਨੂੰ ਤੇ ਇਹਨਾਂ ਨੇ ਨਾ ਬਹੁਤ ਸੋਹਣੀਆਂ 17 ਹਿੰਦੀ ਦੇ ਵਿੱਚ ਭੇਜੀਆਂ ਜੇ ਇਜਾਜ਼ਤ ਹੋਵੇ ਤਾਂ ਸਾਂਝੀਆਂ ਕਰ ਦਈਏ ਜੀ
ਜੀ ਜੀ ਬਿਲਕੁਲ ਬਿਲਕੁਲ
ਜੀ ਕਹਿੰਦੇ ਸਾਥ ਸਾਥ ਜੋ ਖੇਲੇ ਥੇ ਬਚਪਨ ਮੇਂ ਵੋ ਦੋਸਤ ਅਬ ਥਕਨੇ ਲਗੇ ਹੈ ਕਿਸੀ ਕਾ ਪੇਟ ਨਿਕਲ ਆਇਆ ਹੈ ਕਿਸੀ ਕੇ ਬਾਲ ਪੱਕਨੇ ਲਗੇ ਹੈ ਸਭ ਪਰ ਭਾਰੀ ਜ਼ਿੰਮੇਦਾਰੀ ਹੈ ਸਭ ਕੋ ਛੋਟੀ ਮੋਟੀ ਕੋਈ ਬਿਮਾਰੀ ਹੈ ਜੀ ਸਭ ਪਰ ਭਾਰੀ ਜ਼ਿੰਮੇਦਾਰੀ ਹੈ ਸਭ ਕੋ ਛੋਟੀ ਮੋਟੀ ਕੋਈ ਬਿਮਾਰੀ ਹੈ ਦਿਨ ਭਰ ਜੋ ਭਾਗਤੇ ਦੌੜਤੇ ਥੇ ਵੋ ਅਬ ਚਲਤੇ ਚਲਤੇ ਵੀ ਰੁਕਨੇ ਲਗੇ ਹੈ ਪਰ ਇਹ ਹਕੀਕਤ ਹੈ ਸਭ ਦੋਸਤ ਥਕਨੇ ਲਗੇ ਹੈ ਕਿਸੀ ਕੋ ਲੋਨ ਕੀ ਫਿਕਰ ਹੈ ਕਈ ਕਹੀਂ ਹੈਲਥ ਟੈਸਟ ਕਾ ਜ਼ਿਕਰ ਹੈ ਕਿਸੀ ਕੋ ਲੋਨ ਕੀ ਫਿਕਰ ਹੈ ਕਹੀਂ ਹੈਲਥ ਟੈਸਟ ਕਾ ਜ਼ਿਕਰ ਹੈ ਫੁਰਸਤ ਕੀ ਸਭ ਕੋ ਕਮੀ ਹੈ ਆਂਖੋਂ ਮੇਂ ਅਜੀਬ ਸੀ ਨਮੀ ਹੈ ਕਲ ਜੋ ਪਿਆਰ ਕੇ ਖਤ ਲਿਖਤੇ ਥੇ ਆਜ ਬੀਮੇ ਕੇ ਫਾਰਮ ਭਰਨੇ ਲਗੇ ਹੈ ਪਰ ਇਹ ਹਕੀਕਤ ਹੈ ਸਭ ਦੋਸਤ ਥਕਨੇ ਲਗੇ ਹੈ ਜੀ ਦੇਖ ਕਰ ਪੁਰਾਨੀ ਤਸਵੀਰੇ ਆਜ ਜੀ ਭਰ ਆਤਾ ਹੈ ਬਿਲਕੁਲ ਜੀ ਅਸੀਂ ਉਸ ਦੌਰ ਦੇ ਵਿੱਚ ਆ ਜਦੋਂ ਹੁਣ ਪੁਰਾਣੀਆਂ ਚੀਜ਼ਾਂ ਜਿਹੜੀਆਂ ਸੋਹਣੀਆਂ ਸੋਹਣੀਆਂ ਹੁੰਦੀਆਂ ਸੀ ਨਾ ਕਦੇ ਕਦੇ ਯਾਦ ਕਰੀਦੀਆਂ ਸੋ ਦੇਖ ਕਰ ਪੁਰਾਣੀ ਤਸਵੀਰੇ ਆਜ ਵੀ ਆਜ ਜੀ ਭਰ ਆਤਾ ਹੈ ਕਿਆ ਅਜੀਬ ਸ਼ੈ ਯੇ ਵਕਤ ਵੀ ਕਿਸ ਤਰ੍ਹਾਂ ਯੇ ਗੁਜ਼ਰ ਜਾਤਾ ਹੈ ਕਲ ਕਾ ਜਵਾਨ ਦੋਸਤ ਮੇਰਾ ਆਜ ਅਧੇੜ ਨਜ਼ਰ ਆਤਾ ਹੈ ਖਵਾਬ ਸਜਾਤੇ ਥੇ ਜੋ ਕਭੀ ਆਜ ਗੁਜ਼ਰੇ ਦਿਨੋਂ ਮੇਂ ਖੋਨੇ ਲਗੇ ਹੈ ਪਰ ਇਹ ਹਕੀਕਤ ਹੈ ਸਭ ਦੋਸਤ ਥਕਨੇ ਲਗੇ ਹੈ ਕਿਆ ਬਾਤ ਹੈ ਜੀ ਬਹੁਤ ਖੂਬ ਬਹੁਤ ਸੋਹਣੀ ਕਵਿਤਾ ਇਹਨਾਂ ਨੇ ਭੇਜੀ ਜੀ ਜੀ ਤੇ ਅੱਗੇ ਸਾਡੇ ਨਾਲ ਨਿੱਕਾ ਤੇ ਲੋਹਰੀ ਵੀ ਸ਼ਾਮਲ ਹੋਏ ਆ ਪ੍ਰੋਗਰਾਮ ਚ ਗੁੱਡ ਮਾਰਨਿੰਗ ਬੁਲਾਈ ਹੈ ਜੀ ਵੈਰੀ ਗੁੱਡ ਮਾਰਨਿੰਗ ਤੁਹਾਨੂੰ ਤੇ ਇਹਨਾਂ ਨੇ ਨਾ ਇੱਕ ਭੈਣ ਭਰਾ ਦੀ ਫੋਟੋ ਭੇਜੀ ਆ ਤੇ ਮੈਨੂੰ ਲੱਗਦਾ ਜੀ ਰੱਖੜੀ ਦੇ ਸੰਬੰਧ ਦੇ ਵਿੱਚ ਸੋ ਬਿਲਕੁਲ ਜੀ ਕੱਲ ਰੱਖੜੀ ਦਾ ਤਿਉਹਾਰ ਜਿਹੜਾ ਉਹ ਮਨਾਇਆ ਗਿਆ ਜਿੱਥੇ ਕਿੱਥੇ ਵੀ ਇਸ ਤਿਉਹਾਰ ਨੂੰ ਮਨਾਉਣ ਵਾਲੇ ਲੋਕ ਵੱਸਦੇ ਆ ਸੋ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਜਾਂ ਭਾਰਤ ਤੋਂ ਬਾਹਰ ਜਿਹੜਾ ਵੀ ਭਾਈਚਾਰਾ ਸਾਡਾ ਵੱਸਦਾ ਉਹਨਾਂ ਨੇ ਬੜੀ ਸ਼ਿੱਦਤ ਦੇ ਨਾਲ ਜਿਹੜਾ ਇਹ ਤਿਉਹਾਰ ਆ ਮਨਾਇਆ ਆਪਾਂ ਖਬਰਾਂ ਦੇ ਸਿਲਸਿਲੇ ਚ ਜ਼ਰੂਰ ਜ਼ਿਕਰ ਕਰਾਂਗੇ ਬਹੁਤ ਬਹੁਤ ਧੰਨਵਾਦ ਨਿੱਕਾ ਢਿੱਲੋਂ ਜੀ ਤੁਸੀਂ ਸਾਂਝ ਪਾਈ ਆ ਇਸ ਫੋਟੋ ਦੇ ਜ਼ਰੀਏ ਬਹੁਤ ਬਹੁਤ ਸ਼ੁਕਰੀਆ ਅੱਗੇ ਸਾਡੇ ਨਾਲ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਵੀ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ ਤੇ ਇਹਨਾਂ ਨੇ ਵੀ ਬਹੁਤ ਸੋਹਣਾ ਜਿਹਾ ਵਿਚਾਰ ਭੇਜਿਆ ਸਾਨੂੰ ਕਹਿੰਦੇ ਵਕਤ ਹਰ ਵਕਤ ਨੂੰ ਬਦਲ ਦਿੰਦਾ ਪਰ ਵਕਤ ਨੂੰ ਬਸ ਥੋੜਾ ਵਕਤ ਚਾਹੀਦਾ ਸ਼ੁਭ ਸਵੇਰ ਦੋਸਤੋ ਸ਼ੁਭ ਸਵੇਰ ਜੀ ਤੁਹਾਨੂੰ ਵੀ ਬਹੁਤ ਖੂਬਸੂਰਤ ਵਿਚਾਰ ਧੰਨਵਾਦ ਜੀ ਸਾਂਝ ਪਾਉਣ ਦੇ ਲਈ ਤੇ ਅੱਗੇ ਸਾਡੇ ਨਾਲ ਧਨੀ ਸਾਹਿਬ ਵੀ ਜੁੜੇ ਨੇ ਤੇ ਗੁੱਡ ਮਾਰਨਿੰਗ ਬੁਲਾਈ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਧਨੀ ਜੀ ਤੁਹਾਨੂੰ ਤੇ ਜਿਹੜੇ ਵੀ ਦੋਸਤ ਜਿੱਦਾਂ ਜਿੱਦਾਂ ਸਾਡੇ ਨਾਲ ਸ਼ਾਮਲ ਹੋ ਰਹੇ ਅਸੀਂ ਤੁਹਾਨੂੰ ਜੀ ਸ਼ਾਮਲ ਕਰਦੇ ਹਾਂ ਤੁਹਾਡੇ ਵਿਚਾਰ ਜਿਹੜੇ ਆ ਲੈਂਦੇ ਹਾਂ ਪਰ ਫਿਲਹਾਲ ਜਿਹੜਾ ਸਿਲਸਿਲਾ ਜੀ ਉਹ ਖਬਰਾਂ ਦਾ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਤੇ ਖਬਰਾਂ ਦੇ ਸਿਲਸਿਲੇ ਦੇ ਵਿੱਚ ਬਰਾੜ ਸਾਹਿਬ ਜਿਹੜੀ
ਅਮਰਦੀਪ ਇੱਕ ਜਾਹਦ ਜੁੱਟ ਹੋਰਾਂ ਨੇ ਹਮੇਸ਼ਾ ਹੀ ਜਿਹੜਾ ਉਰਦੂ ਦੇ ਵਿੱਚ ਮੈਸੇਜ ਭੇਜਦੇ ਆ ਪਰ ਕੋਈ ਗੱਲ ਨੀ ਭੇਜਦਿਆ ਕਰਨ ਤੇ ਮੈਂ ਉਹਦੀ ਪੰਜਾਬੀ ਕਰ ਦਿੰਦਾ ਹੁੰਦਾ ਕਿਉਂਕਿ ਮੈਨੂੰ ਪੂਰਾ ਹੀ ਉਰਦੂ ਆਉਂਦਾ ਦੇਖੋ ਤੁਸੀਂ ਪੜ੍ਹਿਆ ਨੀ ਤੇ ਮੈਂ ਪੰਜਾਬੀ ਚ ਥੱਲੇ ਪੇਸਟ ਕੀਤਾ ਤੁਸੀਂ ਦੇਖੋ ਪੰਜਾਬੀ ਦੇ ਵਿੱਚ ਜੋ ਤੁਸੀਂ ਪੜ੍ਹ ਸਕਦੇ ਉਹਨਾਂ ਨੇ ਕੀ ਲਿਖਿਆ ਉਹਨਾਂ ਨੇ ਲਿਖਿਆ ਜੀ ਅਸਲਾਮ ਵਾਲੇਕੁਮ ਜੀ ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਤੇ ਇਸ ਚਕਾਲ ਕਰਨ ਦਾ ਕੀ ਤਰੀਕਾ ਹੈ ਅਨਮੋਲ ਦਾ ਕੋਈ ਵੀ ਗੀਤ ਸੁਣਾ ਦਿਓ ਕਹਿੰਦੇ ਅਨਮੋਲ ਐਸ ਸਿਆਲ ਦਾ ਕੋਈ ਵੀ ਗੀਤ ਸੁਣਾ ਦਿਓ ਕਹਿੰਦੇ ਉਹਨਾਂ ਨੇ ਕਿਹਾ ਇਹ ਉਰਦੂ ਚ ਕਿਹਾ ਜੀ ਕੋਈ ਨੀ ਜਾਹਿਦ ਬਾਈ ਤੁਸੀਂ ਜਿੰਨੇ ਮਰਜ਼ੀ ਇਮਤਿਹਾਨ ਲੈ ਲਓ ਅਸੀਂ ਪੜ੍ਹ ਦਿਆਂਗੇ ਤੁਹਾਡੀ ਲੈਂਗੁਏਜ
ਹਾਂ ਕਿਆ ਬਾਤ ਹੈ ਜੀ ਤੁਸੀਂ ਬੜਾ ਵਧੀਆ ਤਰਜਮਾ ਕੀਤਾ ਮੈਨੂੰ ਤਾਂ ਵੈਸੇ ਉਰਦੂ ਜਿਹੜੀ ਆ ਉਹ ਵੈਸੇ ਹੀ ਸੁਣਨੀ ਬਹੁਤ ਅੱਛੀ ਲੱਗਦੀ ਆ ਕਿਉਂਕਿ ਬੜਾ ਇਹਨਾਂ ਦਾ ਜਿਹੜਾ ਲਹਿਜਾ ਆ ਉਹ ਬਹੁਤ ਪਿਆਰਾ ਹੁੰਦਾ ਹਨਾ ਤੇ ਪਰ ਪੜ੍ਹਨੀ ਜਿਹੜੀ ਆ ਉਹ ਆਉਂਦੀ ਨੀ ਆ ਪਰ ਬਹੁਤ ਚੰਗਾ ਲੱਗਿਆ ਜੀ ਤੁਸੀਂ ਨਾਲ ਹੀ ਨਾਲ ਤਰਜਮਾ ਕਰਕੇ ਤੁਸੀਂ ਉਹਨਾਂ ਦਾ ਜਿਹੜਾ ਮੈਸੇਜ ਆ ਸਾਡੇ ਸਰੋਤਿਆਂ ਤੱਕ ਵੀ ਪਹੁੰਚਾਇਆ ਸਾਡੇ ਤੱਕ ਵੀ ਪਹੁੰਚਾਇਆ ਬਹੁਤ ਬਹੁਤ ਧੰਨਵਾਦ ਅੱਗੇ ਇੰਦਰਪਾਲ ਸਿੰਘ ਹੋਰੀ ਵੀ ਸਾਡੇ ਨਾਲ ਜੁੜੇ ਆ ਸਤਿ ਸ੍ਰੀ ਅਕਾਲ ਇਹਨਾਂ ਨੇ ਵੀ ਬੁਲਾਈ ਆ ਜੀ ਅਮਰਦੀਪ ਜੀ ਮਿੰਟੂ ਬਰਾੜ ਦੇ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਤੇ ਇਹਨਾਂ ਨੇ ਨਾ ਇੱਕ ਚੁਟਕਲਾ ਭੇਜਿਆ ਸੋ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਚਲੋ ਥੋੜਾ ਜਿਹਾ ਆਪਾਂ ਮੂਡ ਵੀ ਬਣਾ ਲੈਂਦੇ ਹਾਂ ਕਹਿੰਦੇ ਇੱਕ ਜੱਟ ਦੀ ਕੰਪਨੀ ਸੀ ਬਾਣੀਏ ਨੇ ਜੱਟ ਨੂੰ ਪੁੱਛਿਆ ਕਿ ਤੇਰੇ ਵਰਕਰ ਇੰਨਾ ਟਾਈਮ ਸਿਰ ਕਿਵੇਂ ਆ ਜਾਂਦੇ ਆ ਸਾਡੇ ਤਾਂ ਕਹਿੰਦਾ ਬਹੁਤ ਲੇਟ ਹੋ ਜਾਂਦੇ ਆ ਹਨਾ ਤੇ ਜੱਟ ਕਹਿੰਦਾ ਇਹ ਤਾਂ ਬਹੁਤ ਆਸਾਨ ਕੰਮ ਆ ਕਹਿੰਦਾ ਮੇਰੇ ਆਫਿਸ ਚ 30 ਜਣੇ ਕੰਮ ਕਰਦੇ ਆ ਪਰ ਕਹਿੰਦਾ ਮੈਂ ਫ੍ਰੀ ਪਾਰਕਿੰਗ 29 ਜਣਿਆਂ ਦੀ ਬਣਾਈ ਆ 30ਵੀਂ ਦਾ ਪਾਰਕਿੰਗ ਚਾਰਜ ਜਿਹੜਾ ਕਹਿੰਦਾ 100 ਰੁਪਏ ਆ ਸੋ 100 ਰੁਪਏ ਬਚਾਉਣ ਲਈ ਕਹਿੰਦਾ ਸਾਰੇ ਪਹਿਲਾਂ ਆਉਣ ਦੀ ਕੋਸ਼ਿਸ਼ ਕਰਦੇ ਆ ਤੇ ਕਹਿੰਦੇ ਬਾਣੀਆਂ ਦਾ ਜ਼ਮੀਨ ਤੇ ਲੇਟ ਕੇ ਪ੍ਰਾਣ ਤਿਆਗ ਕੇ ਕਿਹਾ ਕਹਿੰਦੇ ਹੁੰਦੇ ਨਾ ਵੀ ਜਗਾੜ ਵੈਸੇ ਇਹ ਵੀ ਜੱਟਾਂ ਨੂੰ ਹੀ ਲਾਉਣੇ ਆਉਂਦੇ ਆ ਜੀ ਫਿਰ
ਬਿਲਕੁਲ ਬਹੁਤ ਐਵੇਂ ਕਹਿ ਦਿੰਦੇ ਆ ਜੱਟ ਨੂੰ ਵੀ ਇਹ ਜੱਟ ਨਹੀਂ ਹੈਗਾ ਉਹਨੂੰ ਪਤਾ ਨੀ ਹੈ ਦੇਖੋ ਜੱਟ ਦਾ ਬਿਜਨਸਮੈਨ ਬਹੁਤ ਕਮਾਲ ਦਾ ਬਿਜਨਸ ਆ
ਜੀ ਜੀ ਬਿਲਕੁਲ ਚਲੋ ਜੀ ਜਦ ਤੱਕ ਸਾਡੇ ਕੁਝ ਦੋਸਤਾਂ ਦੇ ਮੈਸੇਜ ਟਾਈਪ ਹੋ ਰਹੇ ਆ ਆਪਾਂ ਖਬਰਾਂ ਜਿਹੜੀਆਂ ਸ਼ੁਰੂ ਕਰ ਲਈਏ ਇਸ ਤੋਂ ਪਹਿਲਾਂ ਕਿ ਆਪਾਂ ਫੇਰ ਮੈਸੇਜ ਵੱਲ ਤੁਰੀਏ ਖਬਰਾਂ ਜਿਹੜੀਆਂ ਜੀ ਅੱਜ ਸਭ ਤੋਂ ਪਹਿਲੀ ਤਾਂ ਖਬਰ ਆਪਾਂ ਉਹੀ ਸਾਂਝੀ ਕਰਦੇ ਹਾਂ ਕਿ ਕੱਲ ਰੱਖੜੀ ਦਾ ਜਿਹੜਾ ਤਿਉਹਾਰ ਆ ਉਹ ਦੇਸ਼ ਭਰ ਦੇ ਵਿੱਚ ਬੜੇ ਪਿਆਰ ਦੇ ਨਾਲ ਮਨਾਇਆ ਗਿਆ ਸੋ ਭੈਣ ਭਰਾ ਦੇ ਰਿਸ਼ਤੇ ਦੀ ਪ੍ਰਤੀਕ ਇਹ ਰੱਖੜੀ ਜਿਹੜੀ ਆ ਉਹ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਇਵਨ ਭਾਰਤ ਤੋਂ ਬਾਹਰ ਵਸਦੇ ਦੇਸ਼ਾਂ ਦੇ ਵਿੱਚ ਜਿੱਥੇ ਜਿੱਥੇ ਸਾਡਾ ਭਾਈਚਾਰਾ ਵਸਦਾ ਉੱਥੇ ਮਨਾਇਆ ਗਿਆ ਸੋ ਕੱਲ ਅਟਾਰੀ ਤੇ ਜਿਹੜੇ ਤਾਇਨਾਤ ਜਵਾਨ ਵੀਰ ਆ ਉਹਨਾਂ ਨੇ ਵੀ ਰੱਖੜੀਆਂ ਬਣਾਈਆਂ ਵੱਖ ਵੱਖ ਸਕੂਲਾਂ ਦੇ ਜਿਹੜੇ ਸਟੂਡੈਂਟਸ ਆ ਵਿਦਿਆਰਥਣਾਂ ਜਿਹੜੀਆਂ ਜੀ ਉਹ ਆਪਣੇ ਲੈਵਲ ਤੇ ਉਹਨਾਂ ਨੇ ਜਿਹੜੀਆਂ ਰੱਖੜੀਆਂ ਬਣਾਈਆਂ ਸੀ ਆਪਣੇ ਹੱਥੀ ਸੋ ਉਹ ਰੱਖੜੀਆਂ ਜਿਹੜੀਆਂ ਜੀ ਉੱਥੇ ਉਹਨਾਂ ਜਵਾਨਾਂ ਨੂੰ ਬੰਨੀਆਂ ਗਈਆਂ ਤੇ ਇਹ ਜਿਹੜਾ ਤਿਉਹਾਰ ਉਹ ਪੂਰੇ ਜਿਹੜਾ ਪਿਆਰ ਜਾਂ ਜਿਹੜਾ ਮੁਹੱਬਤ ਦਾ ਜਿਹੜਾ ਪ੍ਰਗਟਾਵਾ ਆ ਉਹ ਕਰਦਾ ਹੋਇਆ ਕੱਲ ਫਿਰ ਸਮਾਪਤ ਹੋਇਆ
ਜੀ ਬਿਲਕੁਲ ਜੀ ਕੱਲ ਕਾਫੀ ਹਰ ਪਾਸਿਓ ਜਿਹੜਾ ਰੱਖੜੀ ਦੀਆਂ ਜਿਹੜੀਆਂ ਦੌਰ ਚੱਲਦੇ ਰਹੇ ਆ ਚਾਹੇ ਸਿਆਸੀ ਪੱਧਰ ਤੇ ਸੀ ਚਾਹੇ ਉਹ ਫਿਲਮੀ ਪੱਧਰ ਤੇ ਸੀ ਚਾਹੇ ਉਹ ਰੱਖਿਆ ਪੱਧਰ ਦੇ ਉੱਤੇ ਸੀ ਤੇ ਚਾਹੇ ਸੋਸ਼ਲ ਮੀਡੀਆ ਤੇ ਸੀ ਤੇ ਨਾਲ ਨਾਲ ਬਹੁਤ ਸਾਰੇ ਲੋਕ ਜਿਹੜੀ ਉਹਦੀ ਨੁਕਤਾਚੀਨੀ ਵੀ ਕਰਦੇ ਆ ਜਿਵੇਂ ਹਰ ਵਾਰ ਕਰਦੇ ਆ ਵੀ ਕੀ ਇਹ ਰੱਖੜੀ ਬਚਾਊਗੀ ਕੀ ਕਰੂਗੀ ਇੱਦਾਂ ਦੇ ਕਰਕੇ ਬਹੁਤ ਸਾਰੀਆਂ ਗੱਲਾਂ ਹੋਈਆਂ ਵਿੱਚ ਮਜ਼ਾਕ ਵੀ ਚੱਲਦੇ ਰਹੇ ਵੀ ਕੋਈ ਕਹਿ ਰਿਹਾ ਸੀ ਵੀਰਾ ਮੇਰੀ ਜਿਹੜੇ ਗੁੱਤਾਂ ਦੀ ਨਿਗਾਹ ਰੱਖੀ ਹੁਣ ਜਿੱਦਾਂ ਬਹੁਤ ਕੁਛ ਹਰ ਬੰਦੇ ਨੇ ਜਿਹੜੀ ਜਿਹਦੀ ਜਿੰਨੀ ਕੁ ਸੋਝੀ ਜਿੰਨੀ ਕੁ ਸਮਝ ਜਿੰਨੀ ਕੁ ਉਹਨੂੰ ਲੱਗੀ ਉਸ ਢੰਗ ਨਾਲ ਇਸ ਤਿਉਹਾਰ ਨੂੰ ਮਨਾਇਆ ਪਰ ਅਸੀਂ ਸਦਾ ਹੀ ਇੱਕ ਗੱਲ ਕਹਿੰਦੇ ਰਹੇ ਹਾਂ ਵੀ ਜੇਕਰ ਤੁਸੀਂ ਕਿਸੇ ਬੰਦੇ ਨੂੰ ਵੀ ਕਿਸੇ ਵੀ ਚੀਜ਼ ਚੋਂ ਖੁਸ਼ੀ ਮਿਲਦੀ ਆ ਉਹਨੂੰ ਲੈ ਲੈਣੀ ਚਾਹੀਦੀ ਆ ਤੇ ਜੀਓ ਤੇ ਜੀਨੇ ਦੋ ਦਾ ਨਾਰਾ ਰੱਖਣਾ ਚਾਹੀਦਾ ਤੇ ਜੇ ਕਿਸੇ ਬੰਦੇ ਨੇ ਕੋਈ ਬੰਦਾ ਕਹੀਏ ਵੀ ਮੇਰੀ ਸੋਚ ਮੁਤਾਬਕ ਹੀ ਹਰ ਬੰਦਾ ਸੋਚੇ ਉਹ ਗਲਤ ਆ ਕਿਉਂਕਿ ਮੈਂ ਕੱਲ ਦੇਖ ਰਿਹਾ ਸੀ ਬਹੁਤ ਭੱਦੀ ਲੈਂਗੁਏਜ ਬਹੁਤ ਕੁਛ ਇਹੋ ਜਿਹਾ ਫੇਸਬੁੱਕ ਤੇ ਲਿਖਿਆ ਜਾ ਰਿਹਾ ਸੀਗਾ ਜਾਂ ਸੋਸ਼ਲ ਹੋਰ ਮੀਡੀਆ ਜ਼ਰੀਏ ਰੱਖੜੀ ਦੇ ਮਾਮਲੇ 'ਚ ਜਾਂ ਭੈਣਾਂ ਭਰਾਵਾਂ ਦੇ ਮਾਮਲੇ 'ਚ ਜਾਂ ਖਾਸ ਧਰਮਾਂ ਦੇ ਮਾਮਲੇ ਦੇ ਵਿੱਚ ਬੋਲਿਆ ਜਾ ਰਿਹਾ ਸੀ ਅਸੀਂ ਇਸ ਚੀਜ਼ਾਂ ਨੂੰ ਨਹੀਂ ਮੰਨਦੇ ਇੱਦਾਂ ਕੁਛ ਬਹੁਤ ਕੁਛ ਹੋ ਰਿਹਾ ਸੀਗਾ ਪਰ ਬਿਹਤਰ ਇਸ ਦੇ ਵਿੱਚ ਹੁੰਦਾ ਵੀ ਜੇ ਸਾਰੀ ਦੁਨੀਆ ਨੂੰ ਤੁਸੀਂ ਇੱਕ ਧਾਗੇ 'ਚ ਨਹੀਂ ਪਰੋ ਸਕਦੇ ਸਾਰੇ ਬੰਦੇ ਦੀ ਆਪੋ ਆਪਣੀ ਸੋਚ ਹੁੰਦੀ ਆ ਹੋਣੀ ਵੀ ਚਾਹੀਦੀ ਆ ਇਹ ਦੁਨੀਆ ਨੂੰ ਜੇ ਇੱਕੋ ਹੀ ਸੋਚਦੇ ਜਾਂ ਇੱਕੋ ਗੱਲਾਂ ਬਣਾ ਦਿੰਦਾ ਤਾਂ ਮੈਨੂੰ ਲੱਗਦਾ ਰੱਬ ਨੇ ਫਿਰ ਉਹ ਸਵਾਦ ਨਹੀਂ ਰਹਿਣਾ ਸੀ ਦੁਨੀਆ ਜੇ ਰੰਗ ਬਰੰਗੀ ਆ ਬਹੁ ਰੰਗੀ ਆ ਤਾਂ ਹੀ ਇੱਕ ਮਜ਼ਾ ਤੁਸੀਂ ਹੁਣ ਇੱਕ ਚੀਜ਼ ਰੋਜ਼ ਨੋਟ ਕਰਦੇ ਹੋ ਅੱਜ ਕੱਲ ਜੇ ਕੋਈ ਵੀ ਨਵੀਂ ਰੀਅਲ ਅਸਟੇਟ ਬਣਦੀ ਆ ਕੋਈ ਵੀ ਨਵਾਂ ਅਸਟੇਟ ਬਣਾਇਆ ਜਾਂਦਾ ਤੁਸੀਂ ਦੇਖਿਆ ਹੋਣਾ ਤੇ ਵੈਸੇ ਤਾਂ ਸਭ ਤੋਂ ਸੌਖਾ ਤਰੀਕਾ ਤਾਂ ਇਹ ਹੈ ਨਵਾਂ ਅਸਟੇਟ ਬਣੇ ਚੰਡੀਗੜ੍ਹ ਵਾਂਗੂ ਤੇ ਉਹ ਪੂਰਾ ਚੌਰਸ ਬਣ ਜੇ ਤੇ ਉਹ ਇੱਕ ਪਾਸਿਓ ਸਿੱਧੀਆਂ ਸੜਕਾਂ ਹੋਣ ਦੋਨੇ ਪਾਸਿਓ ਤੇ ਬੜਾ ਸੌਖਾ ਸੁਖਾਲਾ ਰਵੇ ਹਰ ਚੀਜ਼ ਪਰ ਤੁਸੀਂ ਦੇਖਿਆ ਹੋਣਾ ਵੀ ਕਿੰਨੇ ਬਿੰਗ ਬਾਲ ਪਾਏ ਜਾਂਦੇ ਆ ਉਹਦੇ ਚ ਕਿਵੇਂ ਉਹਨੂੰ ਨੇਚਰ ਦੇ ਨੇੜੇ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਹਨੂੰ ਹਰ ਐਂਗਲ ਦੇ ਉੱਤੋਂ ਕਈ ਵਾਰੀ ਸੜਕ ਲਈ ਸਿੱਧੀ ਸੜਕ ਬਣਨ ਲਈ ਬਹੁਤ ਸਾਰਾ ਰਾਹ ਹੁੰਦਾ ਗਾ ਪਰ ਸੜਕ ਦੇ ਵਿੱਚ ਬਿੰਗ ਬਲਾਵੇਂ ਪਾਏ ਜਾਂਦੇ ਆ ਉਹ ਕਿਉਂ ਪਾਏ ਜਾਂਦੇ ਆ ਸੋ ਇਹ ਕੁਦਰਤ ਨੇ ਜਿਹੜੀਆਂ ਚੀਜ਼ਾਂ ਕੀਤੀਆਂ ਉਹ ਕੁਦਰਤ ਨੂੰ ਹੀ ਫੋਲੋ ਕੀਤਾ ਜਾਂਦਾ। ਕੁਦਰਤ ਨੇ ਬਹੁ ਰੰਗੀ ਦੁਨੀਆਂ ਵਸਾਈ ਆ, ਬਹੁ ਰੰਗੀ ਲੋਕ ਇਸ ਦੁਨੀਆਂ ਦੇ ਵਿਚ ਆਏ ਆ ਤੇ ਬਹੁ ਰੰਗੀਆਂ ਚੀਜ਼ਾਂ। ਸੋ ਅਸੀਂ ਕੁਦਰਤ ਦੀਆਂ ਬਣਾਈਆਂ ਇਹਨਾਂ ਗਲਾਂ ਦੇ ਵਿਚ, ਚਾਹੇ ਉਹ ਬੰਦੇ ਨੇ ਕੁਝ ਕੈਡ ਆਨ ਕਰ ਲਿਆ ਵੱਖਰੇ ਵੱਖਰੇ ਆ, ਤਾਂ ਸਭ ਨੂੰ ਉਹਦੀ ਇਜਾਜ਼ਤ ਆ। ਜੇ ਹੁਣ ਅਸੀਂ ਅੱਜ ਕਹੀਏ ਵੀ ਭਾਈ ਅੱਜ ਤਾਂ ਸਾਨੂੰ ਰੱਖੜੀ ਵਾਲੇ ਮਾਮਲੇ ਤੇ ਅਸੀਂ ਔਖੇ ਆ, ਕੱਲ ਨੂੰ ਅਸੀਂ ਮੁਸਲਮਾਨ ਭਰਾਵਾਂ ਦੀ ਈਦ ਦੇ ਮਾਮਲੇ ਤੇ ਔਖੇ ਹੋ ਜਾਈਏ, ਕਿਉਂਕਿ ਬਹੁਤ ਸਾਰੇ ਮੈਂ ਦੇਖਿਆ ਹਿੰਦੂ ਸਿੱਖ ਭਰਾ ਵੀ ਈਦ ਵਾਲੇ ਦਿਨ ਜਾਂਦੇ ਆ ਤੇ ਉਹ ਜਾ ਕੇ ਉਹਨਾਂ ਨਾਲ ਗਲੇ ਮਿਲਦੇ ਆ, ਉਹਨਾਂ ਦੇ ਧਾਰਮਿਕ ਥਾਵਾਂ ਤੇ ਜਾਂਦੇ ਆ। ਅਸੀਂ ਰੋਜ਼ ਗੁਰਦੁਆਰਿਆਂ ਚ ਹਿੰਦੂ ਭਰਾਵਾਂ ਨੂੰ ਦੇਖਦੇ ਹਾਂ ਸਾਡੇ, ਜਿਹੜੇ ਕਿ ਲੰਗਰ ਵੀ ਕਰਾਉਂਦੇ ਆ, ਸਭ ਕੁਛ ਕਰਾਉਂਦੇ ਆ, ਪਰ ਨਹੀਂ ਜੇ ਸਾਡਾ ਕੋਈ ਇੱਕ ਸਿੱਖ ਭਰਾ ਕਿਸੇ ਮੰਦਰ ਚ ਖੜਿਆ ਦੇਖ ਗਿਆ ਤਾਂ ਦੇਖੋ ਫਿਰ ਕੀ ਕੁਛ ਗੱਲਾਂ ਹੁੰਦੀਆਂ, ਤਿਲਕ ਲਾਤਾ ਜੀ ਉਹਦੇ, ਫਲਾਨਾ ਕਰਤਾ ਜੀ, ਧਿਮਕਾ ਕਰਤਾ, ਸੋ ਕੁਛ ਹੁੰਦਾ। ਪਰ ਮੇਰਾ ਇਹ ਮੰਨਣਾ ਤੁਸੀਂ ਆਪਦੀ ਦੀਨ ਅਮਾਨ ਦੇ ਪੱਕੇ ਹੋ, ਬਹੁਤ ਸੋਹਣੀ ਗੱਲ ਆ, ਆਪਦੇ ਦੀਨ ਅਮਾਨ ਦੇ ਪੱਕੇ ਰਹੋ, ਪਰ ਜੇ ਤੁਸੀਂ ਚਾਹੁੰਦੇ ਹੋ ਵੀ ਸਤਿਕਾਰ ਸਾਡਾ ਸਾਰੀ ਦੁਨੀਆਂ ਕਰੇ ਤਾਂ ਤੁਹਾਨੂੰ ਵੀ ਦੂਜਿਆਂ ਨੂੰ ਸਤਿਕਾਰ ਦੇਣਾ ਪੈਣਾ ਗਾ, ਤੁਹਾਨੂੰ ਵੀ ਹਰ ਇੱਕ ਦਾ ਸਤਿਕਾਰ ਕਰਨਾ ਪੈਣਾ, ਹਰ ਇੱਕ ਨੂੰ ਓਨਾ ਹੀ ਬਰਾਬਰ ਆ, ਹਰ ਇੱਕ ਦਾ, ਚਾਹੇ ਉਹ ਮੂਰਤੀ ਪੂਜਦਾ ਤੇ ਚਾਹੇ ਉਹ ਫੋਟੋਆਂ ਪੂਜਦਾ ਤੇ ਚਾਹੇ ਕੁਛ ਵੀ ਪੂਜਦਾ, ਉਹਦੀ ਸ਼ਰਧਾ ਤੇ ਉਹਦਾ ਬਿਜ਼ਨਸ ਆ ਇੱਕ ਕਿਸਮ ਦਾ। ਤੇ ਪਰ ਤੁਸੀਂ ਉਹਦੇ ਬਿਜ਼ਨਸ ਨੂੰ ਜਾਂ ਉਹਦੀ ਸ਼ਰਧਾ ਨੂੰ ਨਿੰਦ ਨਹੀਂ ਸਕਦੇ, ਨਕਾਰ ਨਹੀਂ ਸਕਦੇ, ਇਹ ਉਹਦੀ ਆਜ਼ਾਦੀ ਆ, ਉਹਦੀ ਆਪਣੀ ਇੱਕ ਇਸ ਜੀਵਨ ਦੇ ਉੱਤੇ ਆਈ ਇੱਕ ਉਹਦੀ ਚਾਹਤ ਆ। ਇੱਥੋਂ ਤੱਕ ਕਿ ਅਸੂਲ ਤਾਂ ਇਹ ਬਣਦਾ ਵੀ ਅਸੀਂ ਘਰ ਪਰਿਵਾਰਾਂ ਦੇ ਵਿੱਚ ਵੀ ਆਪਣੇ ਬੱਚਿਆਂ ਨੂੰ ਵੀ ਧੱਕੇ ਨਾਲ ਕੋਈ ਚੀਜ਼ ਨਹੀਂ ਕਰਵਾ ਸਕਦੇ, ਸਹੀ ਮਾਇਨਿਆਂ ਦੇ ਵਿੱਚ ਤਾਂ ਉਹਨਾਂ ਦੀ ਇੱਕ ਲਾਈਫ ਆ। ਹਾਂ, ਅਸੀਂ ਉਹਨਾਂ ਨੂੰ ਇੱਕ ਚੰਗੇ ਸੰਸਕਾਰ ਦੇ ਸਕਦੇ ਹਾਂ, ਚੰਗਾ ਰਾਹ ਦਿਖਾ ਸਕਦੇ ਹਾਂ, ਚੰਗੀਆਂ ਗੱਲਾਂ ਦੱਸ ਸਕਦੇ ਹਾਂ, ਉਹ ਉਹਨਾਂ ਦੇ ਚੱਲਣਾ ਨਾ ਚੱਲਣਾ ਬੱਚੇ ਦੀ ਆਪਣੀ ਇੱਕ ਮਰਜ਼ੀ ਹੈ, ਕਿਉਂਕਿ ਉਹ ਇੰਡੀਵਿਜੁਅਲ ਤੌਰ ਦੇ ਉੱਤੇ ਇੱਕ ਇਸ ਦੁਨੀਆਂ ਦੇ ਉੱਤੇ ਆਇਆ ਹੋਇਆ ਇਨਸਾਨ ਆ। ਸੋ ਮੈਨੂੰ ਕੱਲ ਬਹੁਤ ਬੁਰਾ ਲੱਗਿਆ ਇਸ ਗੱਲ ਦੇ ਉੱਤੇ ਜਦੋਂ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ ਸਨ ਤੇ ਕਿਸੇ ਦੀ ਖੁਸ਼ੀ, ਠੀਕ ਆ ਮੈਂ ਕਿਤੇ ਅੱਜ ਤੱਕ ਨੀ ਮੈਨੂੰ ਲੋੜ ਨੀ ਪਈ, ਨਾ ਮੈਂ ਕਿਤੇ ਰੱਖੜੀ ਬਣਾਈ ਆ, ਨਾ ਕਿਤੇ ਮੈਨੂੰ ਕੋਈ ਲੋੜ ਪਈ ਆ। ਹਾਂ, ਜਰੂਰ ਭੈਣ ਫੋਨ ਕਰਕੇ ਜਰੂਰ ਕਹਿ ਦੇਣਾ ਜਾਂ ਕੋਈ ਮਾੜੀ ਮੋਟੀ ਗੱਲ ਕਰ ਲੈਣੀ ਇਸ ਵਿਸ਼ੇ ਤੇ, ਉਹ ਇੱਕ ਵੱਖਰੀ ਚੀਜ਼ ਆ ਤੇ, ਪਰ ਮੈਂ ਕਿਸੇ ਨੂੰ ਰੋਕਿਆ ਵੀ ਨੀ, ਮੈਂ ਕਦੇ ਕਿਸੇ ਨੂੰ ਇਹ ਨੀ ਰੋਕਿਆ ਵੀ ਤੂੰ ਕਿਉਂ ਬਣਾ ਰਿਹਾ ਜਾਂ ਇਹ ਰੱਖੜੀ ਕੀ ਕਰ ਦੂਗੀ ਜਾਂ ਕਾਹਦੇ ਲਈ। ਸੋ ਕੋਸ਼ਿਸ਼ ਕਰਿਆ ਕਰੋ ਦੋਸਤੋ, ਐਵੇਂ ਨਿੱਕੇ ਨਿੱਕੇ ਮੁੱਦਿਆਂ ਚ ਵਕਤ ਨਾ ਬਰਬਾਦ ਕਰਿਆ ਕਰੋ, ਨਿੱਕੇ ਨਿੱਕੀਆਂ ਗੱਲਾਂ ਚ ਬਹੁਤ ਸਾਰੇ ਵੱਡੇ ਕਾਰਜ ਕਰਨ ਵਾਲੇ ਪਏ ਆ ਜੇ ਤੁਸੀਂ ਕਰਨਾ ਚਾਹੋ ਤਾਂ।
ਹਾਂਜੀ ਬਿਲਕੁਲ, ਸੋ ਏਦਾਂ ਦੇ ਮਾਹੌਲ ਦੇ ਵਿੱਚੋਂ ਮੈਨੂੰ ਖੁਦ ਵੀ ਬਹੁਤ ਵਾਰ ਨਿਕਲਣਾ ਪੈਂਦਾ ਜੀ, ਔਰ ਨਿਕਲਣਾ ਪਿਆ ਵੀ ਆ, ਪਰ ਮੈਨੂੰ ਲੱਗਦਾ ਹੁੰਦਾ ਕਿ ਉਹਦਾ ਕੋਈ ਜਿਹੜਾ ਰਿਜ਼ਲਟ ਆ ਕਦੇ ਵੀ ਪੋਜ਼ਿਟਿਵ ਆਉਂਦਾ ਨਹੀਂ ਆ। ਜਦੋਂ ਇਹੋ ਜਿਹੀਆਂ ਕੋਈ ਵੀ ਬਹਿਸਾਂ ਜਿਹੜੀਆਂ ਛਿੜਦੀਆਂ, ਇਹ ਬਿਲਕੁਲ ਓਦਾਂ ਹੀ ਆ ਜਿਵੇਂ ਅਸੀਂ ਮਦਰ ਡੇ, ਫਾਦਰ ਡੇ, ਏਦਾਂ ਦੇ ਹੋਰ ਬਹੁਤ ਸਾਰੇ ਜਿਹੜੇ ਡੇ ਆ ਉਹ ਮਨਾਉਂਦੇ ਆ, ਪਰ ਇੱਕ ਦਿਨ ਏਦਾਂ ਦਾ ਰੱਖ ਲਿਆ ਜਾਂਦਾ ਜਦੋਂ ਚਾਹੇ ਇਹ ਹੁਣ ਭੈਣ ਭਰਾ ਦੇ ਰਿਸ਼ਤੇ ਨੂੰ ਸਮਰਪਿਤ ਕੀਤਾ ਹੋਇਆ ਦਿਨ ਆ, ਹਨਾ, ਕਿਉਂਕਿ ਜਿਹੜਾ ਪਿਆਰ ਆ ਉਹ ਇੱਕ ਖੂਨ ਦੇ ਰਿਸ਼ਤੇ ਦੇ ਰਾਹੀਂ ਬਣਿਆ ਹੋਇਆ, ਉਹ ਕਦੇ ਵੀ ਘਟਦਾ ਨਹੀਂ ਆ ਇਸ ਰਿਸ਼ਤੇ ਨੂੰ ਲੈ ਕੇ। ਪਰ ਇੱਕ ਬਹਾਨਾ ਆ ਇੱਕ ਭੈਣਾਂ ਦੇ ਲਈ ਉਸ ਸਮੇਂ ਦੇ ਵਿੱਚ ਲੋੜੀਂਦਾ ਹੁੰਦਾ ਸੀਗਾ ਵੀ ਸਮਾਂ ਜਿਹੜਾ ਕਦੋਂ ਉਹਨਾਂ ਨੂੰ ਮਿਲੇ, ਹਨਾ, ਆਪਣੇ ਪੇਕੇ ਘਰ ਜਾਣ ਦਾ, ਆਪਣੇ ਭਰਾਵਾਂ ਨੂੰ ਮਿਲਣ ਦਾ। ਸੋ ਇੱਕ ਰੀਤ ਜਿਹੜੀ ਆ ਉਸ ਢੰਗ ਦੇ ਨਾਲ ਹੀ ਭਾਵੇਂ ਤੁਰੀ ਆ, ਪਰ ਜੇ ਉਹ ਰੀਤ ਜਿਹੜੀ ਆ ਐਜ਼ ਇਟ ਇਜ਼ ਚੱਲ ਰਹੀ ਤਾਂ ਮੈਨੂੰ ਲੱਗਦਾ ਕਿ ਕਿਸੇ ਨੂੰ ਕੋਈ ਵੀ ਉਹਦੇ ਤੇ ਓਬਜੈਕਸ਼ਨ ਨਹੀਂ ਹੋਣਾ ਚਾਹੀਦਾ। ਤੇ ਇਹੋ ਜਿਹੀਆਂ ਜਿਹੜੀਆਂ ਕੁਛ ਰੀਤਾਂ ਚੱਲ ਰਹੀਆਂ, ਜੇ ਰਸਮ ਰਿਵਾਜ਼ ਜੇ ਉਹ ਕਿਸੇ ਦਾ ਨੁਕਸਾਨ ਨਹੀਂ ਕਰ ਰਹੇ ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਚੱਲਦੇ ਰਹਿਣ ਦੇਣ ਦੇ ਵਿੱਚ ਵੀ ਕੋਈ ਬੁਰਾਈ ਨਹੀਂ ਆ, ਕਿਸੇ ਨੂੰ ਕੋਈ ਵੀ ਉਹਦਾ ਦੁੱਖ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਸੋ ਬਰਾੜ ਸਾਹਿਬ, ਅਗਲੀ ਖਬਰ ਵੱਲ ਵਧੀਏ ਤਾਂ ਅਗਲੀ ਜਿਹੜੀ ਖਬਰ ਆ ਜੀ ਉਹ ਆ ਰਹੀ ਆ ਜਿਹੜੇ ਭਾਜਪਾ ਦੇ ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਬੇਟੇ ਵੱਲੋਂ ਜਿਹੜੀ ਇੱਕ ਛੇੜਛਾੜ ਦਾ ਜਿਹੜਾ ਮਾਮਲਾ ਆ ਜੀ ਉਹ ਆਇਆ ਤੇ IAS ਦੀ ਧੀ ਦੇ ਨਾਲ ਇਹ ਜਿਹੜੀ ਛੇੜਛਾੜ ਆ ਚੰਡੀਗੜ੍ਹ ਦੇ ਵਿੱਚ ਹੋਈ ਹੈ ਤੇ ਚੰਡੀਗੜ੍ਹ ਪੁਲਿਸ ਨੇ ਇਹ ਕੇਸ ਜਿਹੜਾ ਜੀ ਉਹ ਦਰਜ ਮਾਮਲਾ ਜਿਹੜਾ ਇਹ ਦਰਜ ਕਰ ਲਿਆ ਆ। ਸੋ ਇਹ ਜਿਹੜਾ ਹਰਿਆਣਾ ਦੇ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਦਾ ਬੇਟਾ ਜੀ ਉਹਨਾਂ ਦੇ ਨਾਲ ਵਿਕਾਸ ਬਰਾਲਾ ਦੇ ਨਾਲ ਇੱਕ ਹੋਰ ਸਾਥੀ ਆਯੁਸ਼ ਦੋ ਜਣਿਆਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਇਹ ਮਾਮਲਾ ਜੀ ਕਾਫੀ ਜ਼ਿਆਦਾ ਭਖ ਗਿਆ ਆ ਤੇ ਹੁਣ ਇਹ ਜਿਹੜਾ ਅਸਤੀਫਾ ਆ ਉਹ ਮੰਗਿਆ ਜਾ ਰਿਹਾ ਇਸ ਮਾਮਲੇ ਨੂੰ ਲੈ ਕੇ ਬਰਾਲਾ ਸਾਹਿਬ ਤੋਂ। ਤੇ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਚ?
ਦੇਖੋ, ਪਿਛਲੇ ਤਿੰਨ ਚਾਰ ਦਿਨਾਂ ਤੋਂ ਮਸਲਾ ਭਖਿਆ ਹੋਇਆ ਤੇ ਇੱਕ ਬੇਟੇ ਦੀ ਗਲਤੀ, ਟੀਨ ਕਹਿ ਸਕਦੇ ਜੰਗ ਜਵਾਕ ਦੀ ਗਲਤੀ ਲਈ ਬਾਪ ਕਟਹਿਰੇ ਚ ਖੜਾ ਹੋਇਆ ਹੋਇਆ, ਪਰ ਇਹ ਮਸਲਾ ਉਸ ਤੋਂ ਬਗਲਾ ਰੰਗ ਇਹ ਲੈ ਗਿਆ ਵੀ ਸਾਰੀ ਦੁਨੀਆਂ ਦਾ ਜਿਹੜਾ ਸਮਰਥਨ ਭਾਜਪਾ ਪ੍ਰਧਾਨ ਨਾਲ ਸੀ ਵੀ ਬਈ ਇੱਕ ਬੰਦਾ ਆਪਦੇ ਬੱਚਿਆਂ ਦੀ ਕਿੱਥੇ ਕਿੱਥੇ ਕੀ ਕੀ ਰਾਖੀ ਕਰੇ ਤੇ ਕੀ ਕੀ ਕਰੇ ਜਵਾਨੀ ਵੇਲੇ ਉਹਨੇ ਜੇ ਕੋਈ ਗਲਤੀ ਕਰੀ ਆ ਤਾਂ ਇਹਦਾ ਮਤਲਬ ਉਹਦੇ ਬਾਪ ਦਾ ਕੋਈ ਕਸੂਰ ਨਹੀਂ ਹੈ। ਇਸ ਢੰਗ ਨਾਲ ਸਾਰੇ ਸਮਰਥਨ ਚ ਸੀਗੇ। ਪਰ ਕੱਲ ਦੀ ਇੱਕ ਜਿਹੜੀ ਗੱਲ ਘਟਨਾਕ੍ਰਮ ਵਾਪਰ ਰਹੀ ਹੈ ਜਿਹਨੇ ਕਿਤੇ ਨਾ ਕਿਤੇ ਸਿਆਸੀ ਸਵਾਲੀਆ ਨਿਸ਼ਾਨ ਇਹ ਲਾਤਾ ਵੀ ਪੁੱਤਰ ਮੋਹ ਦੇ ਵਿੱਚ ਆ ਕੇ ਕੁਝ ਇੱਕ ਜਿਹੜੀ ਪਾਵਰ ਵਰਤੀ ਗਈ ਆ ਭਾਵੇਂ ਅੰਦਰ ਖਾਤੇ ਉਹ ਆਪਦੇ ਪੁੱਤ ਨੂੰ ਲੜੇ ਵੀ ਹੋਣੇ ਆ, ਸਭ ਕੁਛ ਹੋਇਆ ਹੋਣਾ ਵੀ ਏਡੀ ਵੱਡੀ ਪੋਸਟ ਤੇ ਪਹੁੰਚਣਾ, ਇੱਥੋਂ ਤੱਕ ਪਹੁੰਚਣਾ ਸੁਖਾਲਾ ਨਹੀਂ ਹੁੰਦਾ ਤੇ ਇੱਕ 5 ਮਿੰਟਾਂ ਦੀ ਗਲਤੀ ਨੇ ਸਾਰੇ ਪਰਿਵਾਰ ਦਾ ਸਾਰੇ ਚੀਜ਼ ਨੂੰ ਪਿੱਛੇ ਲੈ ਗਏ ਧੱਕੇ। ਪਰ ਗੱਲ ਤਾਂ ਇਹ ਆ ਵੀ ਉਹ ਚੀਜ਼ਾਂ ਬਾਹਰ ਤਾਂ ਜਿੰਨੀ ਕੋਸ਼ਿਸ਼ ਹੁੰਦੀ ਆ ਉਹ ਬਚਾਉਣ ਦੀ ਹੀ ਹੁੰਦੀ ਆ, ਅੰਦਰ ਖਾਤੇ ਚਾਹੇ ਕਿੰਨੀ ਕੋਈ ਵੀ ਗੱਲ ਹੋਵੇ। ਹੁਣ ਗੱਲ ਇਹ ਆ ਜਾਂਦੀ ਹੈ ਵੀ ਚੰਡੀਗੜ੍ਹ ਦੀ ਪੁਲਿਸ ਦੇ ਉੱਤੇ ਅਕਸਰ ਭਰੋਸਾ ਕੀਤਾ ਜਾਂਦਾ ਸੀ। ਅਸੀਂ ਇੱਕ ਉਦਾਹਰਣ ਦਿੰਦੇ ਹਾਂ ਚੰਡੀਗੜ੍ਹ ਦੀ ਪੁਲਿਸ ਦੇ ਮਾਮਲੇ ਚ ਵੀ ਉਹ ਉਹਨਾਂ ਕੋਲੇ ਅਸੀਂ ਜੇ ਚਲਾਨ ਕਰਨ ਵਾਸਤੇ ਉਹਨਾਂ ਨੇ ਖੜਾ ਲਿਆ ਜਾਂ ਬੈਲਟ ਨਹੀਂ ਲਾਈ ਜਾਂ ਕੁਛ ਵੀ ਹੈ ਤੁਸੀਂ ਕੀਤਾ ਤਾਂ ਉਹ ਬਖਸ਼ਦੇ ਨਹੀਂ ਗੇ, ਕਿਸੇ ਦੀ ਨਹੀਂ ਸੁਣਦੇ, ਸਿਫਾਰਿਸ਼ ਨਹੀਂ ਸੁਣਦੇ। ਅਸੀਂ ਬਹੁਤ ਵਾਰੀ ਦੇਖਿਆ ਤੇ ਜੇ ਕਹੀਏ ਮੈਂ ਫਲਾਨੇ ਮਿਨਿਸਟਰ ਦਾ ਬੰਦਾ ਜਾਂ ਉਹ ਆਦੇ ਜੀ ਇੱਥੇ ਸਾਰੇ ਮਿਨਿਸਟਰ ਹੀ ਆ, ਹੋਰ ਕੌਣ ਇੱਥੇ, ਦੂਜਾ ਤਾਂ ਰਹਿੰਦੇ ਨਹੀਂ ਕੋਈ, ਸਾਰੇ ਵੱਡੇ ਵੱਡੇ ਆਫਿਸਰ ਰਹਿੰਦੇ, ਅਸੀਂ ਨਹੀਂ ਕਿਸੇ ਨੂੰ ਬਖਸ਼ਦੇ। ਪਰ ਚੰਡੀਗੜ੍ਹ ਪੁਲਿਸ ਦੇ ਉੱਤੇ ਕੱਲ ਜਿਹੜੀ ਉਂਗਲ ਇਹ ਉੱਠੀ ਆ ਵੀ ਜਿਹੜੇ ਰਾਹ ਦੇ ਵਿੱਚ ਕੈਮਰੇ ਲੱਗੇ ਹੋਏ ਸਨ ਉਹ ਕੈਮਰਿਆਂ ਦੀ ਰਿਕਾਰਡਿੰਗ ਹੀ ਗਾਇਬ ਹੋ ਗਈ। ਉਹ ਕੈਮਰੇ ਕਹਿੰਦੇ ਖਰਾਬ ਸੀਗੇ, ਇਹ ਕਹਿ ਕੇ ਕੈਮਰਿਆਂ ਦੇ ਖੋਲ ਹੀ ਸੀ, ਕਹਿੰਦੇ ਅੰਦਰ ਕੁਛ ਨਹੀਂ ਸੀ। ਇਹ ਰਾਤੋ ਰਾਤ ਜਿਹੜੀ ਰਿਕਾਰਡਿੰਗ ਖਤਮ ਕੀਤੀ ਆ ਜਿੱਥੇ ਜਿੱਥੇ ਦੀ ਇਹ ਘਟਨਾ ਵਾਪਰੀ ਸੀ, ਕਿਉਂਕਿ ਅੱਜ ਕੱਲ ਕੀ ਹੁੰਦਾ ਵੀ ਇਹ ਸਾਰੇ ਕਿਤੇ ਹੋ ਗਿਆ ਵੀ ਜੇ ਕਿਤੇ ਕੋਈ ਘਟਨਾ ਵਾਪਰਦੀ ਆ ਤਾਂ ਉਸ ਘਟਨਾ ਦੇ ਰਾਹ ਦੇ ਵਿੱਚ ਪੈਂਦੇ ਕੈਮਰੇ ਦੇਖੇ ਜਾਂਦੇ ਆ, ਚਾਹੇ ਉਹ ਪ੍ਰਾਈਵੇਟ ਘਰਾਂ ਚ ਹੀ ਕਿਉਂ ਨਾ ਲੱਗੇ ਹੋਣ ਤੇ ਉਹ ਕੈਮਰਿਆਂ ਨੂੰ ਉਹ ਲੈ ਕੇ ਜਾਂਦੇ ਆ ਨਾਲ ਤੇ ਨਾਲ ਲਿਜਾ ਕੇ ਉਹਦੇ ਵਿੱਚ ਉਹ ਫਿਰ ਉਹਦੀ ਜਿਹੜੀ ਰਿਕਾਰਡਿੰਗ ਲੈ ਜਾਂਦੇ ਹਾਰਡ ਡਰਾਈਵ ਤੇ ਉਹਦੇ ਚ ਉਹ ਦੇਖਦੇ ਆ ਵੀ ਕੀ ਵਾਪਰਿਆ। ਪਰ ਹੈਰਾਨੀ ਇਸ ਗੱਲ ਦੀ ਹੋਈ ਵੀ ਉਸ ਰਾਹ ਦੇ ਉੱਤੇ ਕੈਮਰੇ ਬਹੁਤ ਲੱਗੇ ਸੀ ਪਰ ਸਾਰੇ ਕਰਪਟ ਹੋ ਗਏ, ਸਾਰਿਆਂ ਦੇ ਕੈਮਰਿਆਂ ਚ ਕੁਛ ਨੁਕਸ ਆ ਗਿਆ। ਤਾਂ ਇਹਦਾ ਮਤਲਬ ਇਹ ਹੋਇਆ ਵੀ ਕਿਤੇ ਨਾ ਕਿਤੇ ਪੁਲਿਸ ਆ ਜਿਹੜੀ ਨੰਬਰ ਇੱਕ ਤਾਂ ਇਸ ਚੀਜ਼ ਚ ਬਚਤ ਹੋ ਸਕਦਾ ਵੀ ਇਹ ਚ ਡਾਇਰੈਕਟ ਪੁਲਿਸ ਨਾ ਹੋਵੇ ਤੇ ਇਸ ਚ ਭਾਜਪਾ ਨੇ ਆਪਦੇ ਪੱਧਰ ਦੇ ਉੱਤੇ ਜਿਹੜੇ ਉਹਨਾਂ ਦੇ ਬੰਦਿਆਂ ਨੇ ਕਰ ਲਿਆ ਹੋਵੇ। ਪਰ ਦੂਜੇ ਪਾਸੇ ਪੁਲਿਸ ਦੇ ਉੱਤੇ ਇਹ ਆਉਂਦੀ ਹੈ ਵੀ ਦੋ ਧਾਰਾਵਾਂ ਜਿਹੜੀਆਂ ਹਟਾਈਆਂ ਗਈਆਂ ਜੀ ਜੋ 365 ਤੇ 511 ਸੀ, ਜਿਹਦੇ ਮੁਤਾਬਕ ਇਹਨੂੰ ਜਿਹੜੀ ਅਗਵਾਹ ਦਾ ਵੀ ਕੇਸ ਬਣਦਾ ਸੀਗਾ ਤਾਂ ਕਿ ਕੇਸ ਹੋਰ ਸਟਰੋਂਗ ਹੋ ਜੇ। ਪਰ ਅਗਵਾਹ ਦੇ ਕੇਸ ਤੋਂ ਨੂੰ ਵਿੱਚੋਂ ਕੱਢ ਲਿਆ ਗਿਆ, ਦੋ ਧਾਰਾਵਾਂ ਲਾ ਲਈਆਂ ਗਈਆਂ ਸਾਰੇ ਘਟਨਾਕ੍ਰਮ ਦੇ ਵਿੱਚੋਂ। ਸੋ ਉਹ ਵੀ ਕਿਤੇ ਨਾ ਕਿਤੇ ਚੰਡੀਗੜ੍ਹ ਪੁਲਿਸ ਦੇ ਉੱਤੇ ਸਵਾਲੀਆ ਨਿਸ਼ਾਨ ਲਾਉਂਦੀ ਆ ਵੀ ਇਹ ਕੀ ਕਾਰਨ ਹੋਇਆ, ਇਹ ਰਾਤੋ ਰਾਤ ਕਿਉਂ ਚੀਜ਼ਾਂ ਚ ਬਦਲਾਅ ਆਇਆ। ਤਾਂ ਆਇਆ ਵੀ ਉਹ ਵੱਡੇ ਵੱਡੇ ਬਾਪ ਦਾ ਬੇਟਾ ਸੀ, ਇਸੇ ਕਰਕੇ ਹੀ ਆਇਆ ਨਾ। ਜੇ ਕੋਈ ਨਾ ਹੁੰਦਾ ਤਾਂ ਫੇਰ ਤਾਂ ਗੱਲਾਂ ਹੋਣੀਆਂ ਨਹੀਂ ਸੀ। ਪਹਿਲਾਂ ਦੂਜੀ ਉਹਨਾਂ ਨੂੰ ਜ਼ਮਾਨਤ ਮਿਲਣ ਦੇ ਉੱਤੇ ਗੱਲ ਆਈ ਆ ਵੀ ਜ਼ਮਾਨਤ ਬੜੀ ਤੇਜ਼ੀ ਨਾਲ ਮਿਲਣੀ। ਤੀਜੇ ਪਾਸੇ ਇਸ ਦਾ ਜਿਹੜਾ ਦੂਜਾ ਪੱਖ ਜਿਹੜਾ ਇਹ ਵੀ ਦਿਖਾਈ ਦੇ ਰਿਹਾ ਵੀ ਜਿਹੜੀ ਉਹ IAS ਦੀ ਧੀ ਆ ਜਿਹੜੀ ਕਿ ਇੱਕ ਚੰਗੇ ਆਫਿਸਰ ਦੀ ਧੀ ਆ ਉਹਦੇ ਤੇ ਵੀ ਕਿੰਤੂ ਪਰੰਤੂ ਕੀਤੇ ਜਾ ਰਹੇ ਆ ਵੀ ਉਹ ਰਾਤ ਦੇ 12:30 ਵਜੇ ਉਹ ਕੀ ਕਰ ਰਹੀ ਹੈ ਸੜਕਾਂ ਦੇ ਉੱਤੇ, ਉਹਨੂੰ ਕੀ ਲੋੜ ਪਈ ਸੀ ਇੱਕ ਕੁੜੀ ਨੂੰ ਇਕੱਲੀ ਨੂੰ ਰਾਤ ਨੂੰ 12:30 ਵਜੇ ਸੜਕਾਂ ਦੇ ਉੱਤੇ ਜਾਣ ਦੀ। ਦੇਖੋ ਇਹਦੇ ਦੋ ਮਸਲੇ ਆ, ਜੇ ਤਾਂ ਅਸੀਂ ਕਹੀਏ ਵੀ ਅਸੀਂ ਇਸ ਢੰਗ ਨਾਲ ਕਿਸੇ ਨੂੰ ਰੋਕ ਨਹੀਂ ਸਕਦੇ ਗੇ, ਚਾਹੇ ਉਹ ਕੁੜੀ ਆ ਜਾਂ ਮੁੰਡਾ, ਜੇ ਤੁਸੀਂ ਵਧੀਆ ਪ੍ਰਸ਼ਾਸਨ ਆ ਤਾਂ ਇਹ ਫਰਕ ਨਹੀਂ ਪੈਂਦਾ ਇਸ ਚੀਜ਼ ਦਾ, ਕੋਈ ਕਿਸੇ ਵੇਲੇ ਘੁੰਮੇ ਫਿਰੇ। ਹੁਣ ਸਾਡੇ ਇੱਥੇ ਦੇਖੋ ਵੀ ਰਾਤ ਦੀਆਂ ਸ਼ਿਫਟਾਂ ਵੀ ਬੀਬੀਆਂ ਕਰਦੀਆਂ, ਉਹ ਵੀ ਰਾਤ ਨੂੰ 11:12 ਵਜੇ ਆਉਂਦੀਆਂ, ਠੀਕ ਆ। ਇੱਥੇ ਵੀ ਬਹੁਤ ਸਾਰੀ ਘਟਨਾਵਾਂ ਵਾਪਰੀਆਂ ਮੰਦੀਆਂ ਚੰਗੀਆਂ, ਪਰ ਉਹ ਆਪਦੇ ਪ੍ਰਤੀ ਅਵੇਅਰ, ਆਪਦੇ ਪ੍ਰਤੀ ਉਹਨਾਂ ਨੂੰ ਪਤਾ, ਉਹਨਾਂ ਨੂੰ ਆਪਦੀ ਸੁਰੱਖਿਆ ਕੀ ਆ, ਜਾਂ ਉਹਨਾਂ ਨੂੰ ਇਹ ਪਤਾ ਵੀ ਜੇ ਅਸੀਂ ਕੁਛ ਕਿਸੇ ਨੂੰ ਹੈਲਪ ਲਈ ਡਾਇਲ ਕਰਾਂਗੇ ਤਾਂ ਉਹ ਸਾਡੇ ਲਈ ਹਾਜ਼ਰ ਹੋ ਜਾਣਗੇ, ਕੁਝ ਇੱਕ ਨਾ ਕੁਝ ਸੇਫਟੀ ਆ। ਪਰ ਹੁਣ ਇਹ ਵੀ ਇੱਕ ਸੋਚਣ ਦੀ ਗੱਲ ਹੈ, ਬਣਦੀ ਆ ਗੱਲ ਵੀ ਸਾਨੂੰ ਇੰਨਾ ਕੁ ਤਾਂ ਮਾਪਿਆਂ ਨੂੰ ਵੀ, ਚਾਹੇ ਅਸੀਂ ਜਿੰਨੇ ਮਰਜ਼ੀ ਐਡਵਾਂਸ ਹੋ ਗਏ ਆ ਚਾਹੇ ਜਿੰਨੇ ਵੀ ਹੋ ਗਏ, ਸਾਨੂੰ ਇੰਨਾ ਕੁ ਤਾਂ ਹੋਏ ਵੀ ਬੱਚਾ ਰਾਤ ਦੇ 12:30 ਵਜੇ ਉਹ ਵੀ ਕੁੜੀ ਆ ਤੇ ਜੇ ਉਹ ਕਿਤੇ ਬਾਹਰ ਆ ਤਾਂ ਮਾਪਿਆਂ ਨੂੰ ਫਿਕਰਮੰਦ ਹੋਣਾ ਹੀ ਪੈਣਾ ਗਾ ਇਸ ਮਸਲੇ ਦੇ ਵਿੱਚ। ਇਹ ਵੀ ਇੱਕ ਮਸਲਾ ਹੈ, ਇਹਨੂੰ ਚਾਹੇ ਮੁੱਢੋਂ ਨਾ ਨਕਾਰਿਆ ਜਾਵੇ ਇਸ ਗੱਲ ਨੂੰ, ਪਰ ਫਿਰ ਵੀ ਕਿਤੇ ਨਾ ਕਿਤੇ ਅਸੀਂ ਇਹਨੂੰ ਵਿੱਚੋਂ ਰੱਬ ਵੀ ਨਹੀਂ ਕਰ ਸਕਦੇ, ਬਿਲਕੁਲ ਵੀ ਨਹੀਂ ਮਿਟਾ ਸਕਦੇ। ਸੋ ਇਹ ਵੀ ਇੱਕ ਐਂਗਲ ਤੋਂ ਸੋਚਣਾ ਹੀ ਪੈਣਾ ਵੀ ਜਿਹੜੇ ਲੋਕ ਉਂਗਲ ਉਠਾ ਰਹੇ ਆ ਉਹ ਵੀ ਕਿਤੇ ਨਾ ਕਿਤੇ ਜਾਇਜ਼ ਆ ਵੀ ਇੱਕ ਕੁੜੀ ਦਾ, ਨੌਜਵਾਨ ਕੁੜੀ ਦਾ, ਚਾਹੇ ਉਹ ਚੰਡੀਗੜ੍ਹ ਸ਼ਹਿਰ ਆ ਚਾਹੇ ਕੁਛ ਵੀ ਆ, ਜੇ ਜੋਬ ਕਰਨੀ ਆ ਜਾਂ ਕੋਈ ਪ੍ਰੋਪਰ ਕੋਈ ਸਿਸਟਮ ਆ ਤਾਂ ਉਹ ਸਿਸਟਮ ਹੋਣਾ ਚਾਹੀਦਾ। ਨਹੀਂ ਰਾਤ ਦੇ 12:30 ਵਜੇ ਉਹ ਸੜਕਾਂ ਤੇ ਜੇ ਇਕੱਲੀ ਕਾਰ ਲੈ ਕੇ ਘੁੰਮ ਰਹੀ ਆ ਤਾਂ ਫੇਰ ਉਹਨੂੰ ਇਹ ਜੇ ਇਹ ਤਾਂ ਚਲੋ ਇੱਕ ਮੰਤਰੀ ਦਾ ਮੁੰਡਾ ਸੀ ਜਾਂ ਇੱਕ ਪ੍ਰਧਾਨ ਦਾ ਮੁੰਡਾ ਸੀ,
ਪਰ ਜਿਹੜੇ ਮੰਚਲੇ ਤਾਂ ਹੋਰ ਵੀ ਹਜ਼ਾਰਾਂ ਕਿਸਮ ਦੇ ਮਿਲਦੇ ਆ, ਨਸ਼ੈੜੀ ਜਿਹੜੇ ਚੰਡੀਗੜ੍ਹ ਦੇ ਵਿੱਚ, ਅੱਜ ਕੱਲ ਇਹ ਵੀ ਮੋਹਰ ਲੱਗੀ ਆ ਵੀ ਪਿੰਡਾਂ ਤੋਂ ਆ ਕੇ ਜਿਹੜੇ ਜ਼ਿਮੀਦਾਰਾਂ ਦੇ ਜ਼ਮੀਨਾਂ ਵਿੱਚ ਵਿੱਚ ਜਵਾਕ ਪੜ੍ਹਦੇ ਆ, ਤੇ ਉਹਨਾਂ ਨੇ ਹੋਰ ਵੀ ਜ਼ਿਆਦਾ ਮਾਹੌਲ ਖਰਾਬ ਕੀਤਾ ਹੋਇਆ, ਕਾਕੇ ਜਿਹਨਾਂ ਨੂੰ ਕਹਿੰਦੇ ਆ, ਸੋ ਇਹ ਵੀ ਦੋਸ਼ ਲੱਗਦੇ ਆ। ਤਾਂ ਫਿਰ ਇਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੁੰਦਾ ਨਾ ਬਚਾਵ ਮੈਂ ਹੀ ਬਚਾਵ ਆ, ਪੱਖ ਇਹ ਵੀ ਦੇਖਣਾ ਪਊਆ ਵੀ ਰਾਤ ਨੂੰ ਉਦੋਂ ਵੀ ਜਦੋਂ ਨਿਰਭੈ ਕਾਂਡ ਹੋਇਆ ਸੀ ਉਦੋਂ ਵੀ ਇਹ ਗੱਲ ਹੋਈ ਸੀ ਵੀ ਰਾਤ ਦੇ 2 ਵਜੇ ਕੁੜੀ ਬੱਸ ਦੇ ਵਿੱਚ ਕੀ ਕਰ ਰਹੀ ਸੀ, ਜੇ ਰਾਤ ਦੇ 2 ਵਜੇ ਕੁੜੀ ਬੱਸ ਚ ਚੜੂਗੀ ਤਾਂ ਇਹੋ ਜਿਹੇ ਸ਼ਰਾਰਤੀ ਅਨਸਰ ਮਿਲਣਗੇ ਹੀ।
ਜੀ ਜੀ ਸਮਰਾਟ ਸਾਹਿਬ, ਇਹ ਜ਼ਰੂਰ ਦੇਖਿਆ ਜਾ ਸਕਦਾ ਕਿਉਂਕਿ ਅੱਜ ਕੱਲ ਜਿਹੜੀਆਂ ਨੌਕਰੀਆਂ ਆ ਉਹਨਾਂ ਦਾ ਵੀ ਕਾਫੀ ਨੇਚਰ ਚੇਂਜ ਹੋਇਆ। ਬੈਂਕਿੰਗ ਜਿਹੜੀ ਆ, ਪ੍ਰਾਈਵੇਟ ਬੈਂਕਿੰਗ ਸੈਕਟਰ ਆ, ਉਹਦੇ ਵਿੱਚ ਵੀ ਕਾਫੀ ਦੇਰ ਰਾਤ ਤੱਕ ਜਿਹੜੀਆਂ ਸ਼ਿਫਟ ਆ ਜੀ ਉਹ ਹੁੰਦੀਆਂ ਆ। ਤੇ ਇਸੇ ਤਰ੍ਹਾਂ ਜੇ ਤੁਸੀਂ ਮੀਡੀਆ ਸੈਕਟਰ ਦੀ ਗੱਲ ਕਰੋ, ਬਹੁਤ ਸਾਰੇ ਚੈਨਲਸ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਲੋਕ ਆ ਕਾਫੀ ਲੇਟ ਨਾਈਟ ਸ਼ਿਫਟ ਜਿਹੜੀਆਂ ਕਰਕੇ ਨਿਕਲਦੇ ਆ। ਸੋ ਜਿਹੜਾ ਨੌਕਰੀਆਂ ਦਾ ਨੇਚਰ ਜਿਹੜਾ ਆ ਉਹ ਚੇਂਜ ਹੋਇਆ ਆ, ਪਰ ਫਿਰ ਵੀ ਸਾਨੂੰ ਬਹੁਤ ਜ਼ਿਆਦਾ ਲੋੜ ਹੈ ਜੀ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਕਿ ਸਾਡੇ ਜਿਹੜੇ ਪੇਰੈਂਟਸ ਆ ਉਹ ਆਪਣੇ ਬੱਚਿਆਂ ਦੀਆਂ ਜਿਹੜੀਆਂ ਕਾਰਗੁਜ਼ਾਰੀਆਂ ਆ ਉਹਨਾਂ ਦੇ ਵੱਲ ਕਿੰਨਾ ਕੁ ਧਿਆਨ ਦਿੰਦੇ ਆ, ਜਾਂ ਫਿਰ ਉਹਨਾਂ ਦੀ ਨੌਲੇਜ ਦੇ ਵਿੱਚ ਕਿੰਨਾ ਕੁ ਉਹਨਾਂ ਦੇ ਬੱਚਿਆਂ ਦੇ ਜਿਹੜੇ ਕੰਮ ਕਾਰ ਉਹ ਹੈਗੇ ਆ। ਸੋ ਇਹ ਵੀ ਇੱਕ ਚਿੰਤਾ ਦਾ ਵਿਸ਼ਾ। ਤੇ ਬਰਾੜ ਸਾਹਿਬ, ਅਗਲੀ ਖਬਰ ਵੱਲ ਚਲੀਏ ਤਾਂ ਵਾਲ ਕੱਟੇ ਜਾਣ ਦੀਆਂ ਜਿਹੜੀਆਂ ਖਬਰਾਂ ਜੀ ਪਿਛਲੇ ਕੁਛ ਦਿਨਾਂ ਤੋਂ ਚਰਚਾ ਦਾ ਵਿਸ਼ਾ ਜਿਹੜਾ ਆ ਬਣ ਰਹੀਆਂ, ਬਹੁਤ ਸਾਰੀਆਂ ਇਹੋ ਜਿਹੀਆਂ ਖਬਰਾਂ ਦਾ ਜਿਹੜਾ ਖੁਲਾਸਾ ਆ ਉਹ ਅਖਬਾਰਾਂ ਦੇ ਵਿੱਚ ਹੋ ਰਿਹਾ ਆਏ ਦਿਨ ਕਿ ਕੁਛ ਇਲਾਕਿਆਂ ਦੇ ਵਿੱਚ ਜੀ ਇਹ ਜਿਹੜੀ ਸ਼ਿਕਾਇਤ ਕੀਤੀ ਜਾ ਰਹੀ ਆ ਕਿ ਉਹਨਾਂ ਦੇ ਜਿਹੜੇ ਬੱਚਿਆਂ ਦੇ ਵਾਲ ਆ ਉਹ ਬੜੇ ਭੇਤ ਭਰੇ ਢੰਗ ਦੇ ਨਾਲ ਕੱਟੇ ਜਾ ਰਹੇ ਆ, ਤੇ ਕੁਛ ਸਿੱਖ ਪਰਿਵਾਰਾਂ ਦੇ ਬੱਚਿਆਂ ਵੱਲੋਂ ਵੀ ਇਹ ਜਿਹੜਾ ਖੁਲਾਸਾ ਆ ਉਹ ਕੀਤਾ ਜਾ ਰਿਹਾ। ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ?
ਦੇਖੋ, ਅਸੀਂ ਵੈਸੇ ਦਿਨ ਚਾਰ ਦਿਨਾਂ ਤੋਂ ਇਸ ਬੇਲੋੜੇ ਟੌਪਿਕ ਨੂੰ ਬਹੁਤ ਜ਼ਿਆਦਾ ਸਮਾਂ ਟਾਈਮ ਤੇ ਦੇ ਚੁੱਕੇ ਹਾਂ, ਪਰ ਫੇਰ ਵੀ ਜਦੋਂ ਗੱਲ ਹਵਾ ਚ ਆ ਤਾਂ ਅਸੀਂ ਉਹਨੂੰ ਛੱਡ ਵੀ ਨਹੀਂ ਸਕਦੇ, ਸਾਨੂੰ ਉਹਦੇ ਬਾਰੇ ਗੱਲਬਾਤ ਕਰਨੀ ਪੈਣੀ ਆ। ਜੇ ਨਾ ਕਰਾਂਗੇ ਤਾਂ ਵੀ ਇਹ ਕਿਤੇ ਨਾ ਕਿਤੇ ਇਨਸਾਫ਼ ਨਹੀਂ ਹੋਊਗਾ। ਸੋ ਜੇ ਗੱਲਬਾਤ ਇਸ ਵਿਸ਼ੇ ਦੇ ਉੱਤੇ ਅੱਗੇ ਤੋਰਦੇ ਹਾਂ, ਕੱਲ ਵੀ ਪ੍ਰੋਗਰਾਮ ਚ ਆਪਾਂ ਕੀਤੀ ਤਾਂ ਅੱਗੇ ਇਹੀ ਹੈ ਜੀ ਵੀ ਤਰਕਸ਼ੀਲ ਸੋਸਾਇਟੀ, ਚਾਹੇ ਤਰਕਸ਼ੀਲ ਲੋਕਾਂ ਨਾਲ, ਚੱਲ ਵੱਖਰੀ ਗੱਲ ਆ ਵੀ ਉਹ, ਮੈਂ ਅਕਸਰ ਉਹਨਾਂ ਦੇ ਧਰਮ ਨੂੰ ਵੰਡਣ ਵਾਲੇ ਮਾਮਲਿਆਂ ਦੇ ਵਿੱਚ ਉਹਨਾਂ ਤੋਂ ਦੂਰ ਹੁੰਦਾ ਹੁਣ, ਪਰ ਜਿਹੜੇ ਉਹ ਤਰਕਦੀਆਂ ਤੇ ਜੈਨੂਇਨ ਗੱਲਾਂ ਕਰਦੇ ਆ ਉਹਨਾਂ ਦੇ ਮੈਂ ਨਾਲ ਖੜਦਾਗਾ, ਮੈਂ ਕਦੇ ਵੀ ਉਹਨਾਂ ਨੂੰ ਇਸ ਗੱਲ ਤੋਂ ਨਕਾਰਿਆ ਨਹੀਂ। ਤੇ ਤਰਕਸ਼ੀਲ ਸੋਸਾਇਟੀ ਨੇ ਪਹਿਲਾਂ 1,00,000 ਰੁਪਇਆ ਰੱਖਿਆ ਹੋਇਆ ਸੀ ਤੇ ਹੁਣ ਮੈਨੂੰ ਲੱਗਦਾ ਪਿੱਛੇ ਜੇ ਉਹਨਾਂ ਨੇ 20-30-50 ਲੱਖ ਤੱਕ ਵੀ ਆਪਦਾ ਕਰਤਾ ਸੀਗਾ ਜਿਹੜਾ ਵੀ ਜੇ ਕਿਸੇ ਨੂੰ ਕੋਈ ਬੰਦਾ ਸਾਬਤ ਕਰ ਦਿੰਦਾ ਤਾਂ ਉਹਨੂੰ ਅਸੀਂ ਇਹ ਪੈਸੇ ਦੇਵਾਂਗੇ। ਸੋ ਗਲੀ ਗਲੀ ਮਹੱਲੇ ਮਹੱਲੇ ਚ ਅੱਜ ਤਰਕਸ਼ੀਲ ਸੰਸਥਾਵਾਂ ਖੜੀਆਂ, ਮੈਂ ਨਹੀਂ ਤਾਂ ਮੈਂ ਐਡਰੈਸ ਦੇ ਦਿੰਦਾਗਾ ਤੁਹਾਨੂੰ ਬਰਨਾਲੇ ਦੇ ਮੇਨ ਬੰਦਿਆਂ ਦਾ ਜਿਹੜੇ ਖਾਸ ਚਲਾਉਂਦੇ ਆ ਜਾਂ ਜਿਹੜੇ ਜਿਹੜੇ ਏਰੀਆ ਚ ਬਠਿੰਡੇ ਚ ਬਹੁਤ ਸਾਰੇ ਲੋਕ ਹਨ, ਮੈਂ ਉਹਨਾਂ ਦਾ ਐਡਰੈਸ ਦੇ ਦਿੰਦਾ, ਉਹਨਾਂ ਨੂੰ ਕੇਸ ਦਿਓ ਤੇ ਸੱਚਾ ਕੇਸ ਕਰੋ ਤੇ ਤੁਸੀਂ ਇਨਾਮ ਜਿੱਤੋ ਜੇ ਇਹ ਸੱਚਾਈ ਆ। ਪਰ ਮੇਰੀ ਜਿਹੜੀ ਮੰਨਣੀ ਆ 100 ਹੱਥ ਰੱਸਾ ਸਿਰੇ ਤੇ ਗੰਢ, ਇਹ ਟੋਟਲ ਤੇ ਟੋਟਲ ਬੁਲਸ਼ਿਟ ਆ ਜਿਹਨੂੰ ਕਹਿ ਸਕਦੇ ਅੰਗਰੇਜ਼ੀ ਦੇ ਸ਼ਬਦ ਦੇ ਵਿੱਚ, ਤੇ ਇਹ ਕਹਿ ਸਕਦਾ ਇੰਨੇ ਗੰਦ ਪਾਇਆ ਜਾ ਰਿਹਾ, ਇੰਨਾ ਕੁ ਘਟੀਆ ਜਿਹੜਾ ਵਰਤਾਰਾ ਸ਼ੁਰੂ ਕੀਤਾ ਗਿਆ ਉਹ ਬਸ ਤੁਸੀਂ ਕਹਿ ਨਹੀਂ ਸਕਦੇ ਵੀ ਉਹਦੇ ਕੋਲ ਜਵਾਬ ਨਹੀਂ ਹੈ। ਹਜ਼ਾਰਾਂ ਲੱਖਾਂ ਕਰੋੜਾਂ ਬੰਦਿਆਂ ਦਾ ਕੀਮਤੀ ਵਕਤ ਜਿਹੜਾ ਕ੍ਰੀਏਸ਼ਨ ਦੇ ਵਿੱਚ ਲੱਗਣਾ ਸੀ ਉਹ ਕੀਮਤੀ ਵਕਤ ਆ ਜਿਹੜਾ ਉਹ ਬਰਬਾਦ ਕੀਤਾ ਜਾ ਰਿਹਾ। ਇਸ ਤੋਂ ਸਿਵਾਏ ਹੋਰ ਇਸ ਦੇ ਵਿੱਚ ਕੁਛ ਨਹੀਂ ਹੈ, ਕੁਛ ਵੀ। ਪਰ ਜਿਹੜੀਆਂ ਗੱਲਾਂ ਅੱਜ ਚਿੰਤਨ ਅਸੀਂ ਕਰਦੇ ਹਾਂ, ਬਹੁਤ ਸਾਰੀਆਂ ਤੁਸੀਂ ਵਟਸਐਪ ਤੇ ਵੀ ਘੁੰਮਦੀਆਂ ਦੇਖੀਆਂ ਹੋਊਗਾ, ਤੇ ਉਹ ਚਿੰਤਨ ਦੇ ਵਿੱਚ ਵੀ ਜੇ ਦੇਖੋਗੇ ਤਾਂ ਇਹਦੀ ਤੁਹਾਨੂੰ ਪੜਤਾਲ ਨਹੀਂ ਪੈਣੀ ਹੈ। ਇਹ ਗੱਲਾਂ ਵੀ ਅਸੀਂ ਇਹ ਸਾਡੇ ਨਾਲ ਹੀ ਕਿਉਂ ਵਾਪਰਦੀਆਂ, ਇਹ ਭਾਰਤ ਚ ਹੀ ਕਿਉਂ ਹੁੰਦੀਆਂ, ਇਹ ਸਾਡੇ ਹੀ ਕਿਉਂ ਗਣੇਸ਼ ਦੁੱਧ ਪੀਂਦਾ, ਬਾਹਰ ਕਿਉਂ ਨਹੀਂ ਪੀਂਦਾ। ਸੋ ਇਹਨਾਂ ਗੱਲਾਂ ਦੇ ਉੱਤੇ ਸਾਨੂੰ ਨਾ ਸੋਚਣਾ ਪੈਣਾ। ਕੱਲ ਵੀ ਮੈਨੂੰ ਡਾਕਟਰ ਅਦਰੀਸ ਹੋਰਾਂ ਨੇ ਭੇਜ ਰੱਖਿਆ, ਇਹ ਕਹਿੰਦੇ ਕਦੇ ਵਾਲ ਕੱਟਣ ਵਾਲੇ ਆ ਗਏ, ਕਦੇ ਸਲੇਡਾ ਆ ਗਿਆ, ਕਦੇ ਨਲਕੇ ਚੋਂ ਅੰਮ੍ਰਿਤ ਜਲ ਆ ਗਿਆ, ਕਦੇ ਕਿਸੇ ਪਿੰਡ ਚ ਚੜੇਲ ਆ ਗਈ, ਕਦੇ ਬੱਚੇ ਚੱਕਣ ਵਾਲੇ ਆ ਗਏ, ਕਦੇ 300 ਸਾਲ ਪੁਰਾਣਾ ਬਾਜ ਆ ਗਿਆ, ਕਦੇ ਫਿਲਮ ਦੇਖਣ ਨਾਲ ਗੁਰਦੇ ਸਹੀ ਹੋ ਗਏ, ਕਦੇ ਹੱਲਾਊ ਕਰਨ ਵਾਲਾ ਦਰੰਗ ਸਹੀ ਹੋ ਗਿਆ, ਕਦੇ ਕਿਸੇ ਨੂੰ ਸੁਪਨੇ ਚ ਜ਼ਮੀਨ ਹੇਠਾਂ ਸਿਉਣਾ ਦਿਸ ਗਿਆ ਤੇ ਸਰਕਾਰ ਖੁਦਾਈ ਸ਼ੁਰੂ ਕਰਵਾ ਦਿੰਦੀ ਆ, ਕਦੇ ਤਾਜ ਮਹਿਲ ਹੇਠਾਂ ਸ਼ਿਵ ਦਾ ਮੰਦਰ ਦਿਸ ਪੈਂਦਾ, ਕਦੇ ਬਾਰਡਰ ਉੱਤੇ ਮਰ ਚੁੱਕੇ ਫੌਜੀ ਪਹਿਰਾ ਦੇਣੇ ਸ਼ੁਰੂ ਕਰ ਦਿੰਦੇ ਆ, ਕਦੇ ਖਬਰਾਂ ਵਾਲੇ ਚੈਨਲਾਂ ਚ ਸਵਰਗ ਦੀਆਂ ਪੌੜੀਆਂ ਦਿਸ ਜਾਂਦੀਆਂ, ਕਦੇ ਹਨੂਮਾਨ ਦੇ ਪੈਰਾਂ ਦੇ ਨਿਸ਼ਾਨ ਬਗਾਨੇ ਮੁਲਕ ਚ ਲੱਭ ਜਾਂਦੇ ਆ, ਕਦੇ ਸਿਰ ਪੌਣ ਆ ਜਾਂਦੀ ਆ ਕਿਸੇ ਬਾਬੇ ਦੀ, ਕਦੇ ਔਰਤਾਂ ਦੇ ਸੇਬ ਸਵਾਹ ਖਾ ਕੇ ਬੱਚੇ ਜੰਮ ਪੈਂਦੇ ਆ, ਕਦੇ ਜੋਤੀ ਪੂਛਾਂ ਪੁੱਛਾਂ ਦੇਣ ਵਾਲੇ ਭਵਿੱਖ ਦੱਸ ਦਿੰਦੇ ਆ, ਕਦੇ ਘਰ ਆ ਕੇ ਕੋਈ ਕੱਪੜੇ ਕੱਟ ਜਾਂਦਾ, ਅੱਗ ਲਾ ਜਾਂਦਾ, ਕਦੇ ਘਰ ਇੱਟਾਂ ਰੋੜੇ ਤੇ ਭੂਤ ਮਾਰਨ ਲੱਗ ਜਾਂਦੇ ਆ। ਸਾਰਾ ਪਖੰਡ ਆਪਣੇ ਦੇਸ਼ ਚ ਹੀ ਕਿਉਂ ਹੁੰਦਾ, ਕਹਿੰਦੇ ਉਹਨਾਂ ਨੇ ਸਵਾਲ ਕੀਤਾ। ਜਾਂ ਤਾਂ ਕਹਿੰਦੇ ਇਹਦਾ ਉਹਨਾਂ ਨੇ ਲਿਖਿਆ, ਕਹਿੰਦੇ ਸਾਰੀਆਂ ਘਟਨੀਆਂ ਆਪਣੇ ਲੋਕਾਂ ਨਾਲ ਹੀ ਘਟਦੀਆਂ, ਸਾਰੀਆਂ ਸ਼ਕਤੀਆਂ ਆਪਣੇ ਲੋਕਾਂ ਵਿੱਚ ਹੀ ਆ। ਸਾਡੇ ਮੁਲਕ ਦੇ ਲੋਕ ਜਿੰਨੇ ਪਖੰਡੀ ਮੂਰਖ ਤੇ ਮਾਨਸਿਕ ਰੋਗੀ ਲੋਕ ਹੋਰ ਕਿਸੇ ਮੁਲਕ ਸ਼ਾਇਦ ਹੀ ਵਸਦੇ ਹੋਣ। ਅਜੇ ਇਹ ਖੁਦ ਨੂੰ ਮਹਾਨ ਅਖਵਾਉਂਦੇ ਆ, ਜੇ ਮੰਨਦੇ ਹੁੰਦੇ ਕਿ ਅਸੀਂ ਝੁੱਡੂ ਆ, ਫੇਰ ਪਤਾ ਨੀ ਕੀ ਕੀ ਕਰਨਾ ਸੀ। ਮਹਾਨ ਦੇਸ਼ ਦੇ ਮਹਾਨ ਮਾਨਸਿਕ ਰੋਗੀ, ਇਹ ਉਹਨਾਂ ਨੇ ਟਾਈਟਲ ਦਿੱਤਾ। ਇਹ ਬਹੁਤ ਘੁੰਮੀ ਆ ਇਹ ਗੱਲ ਲਿਖਤ ਕਿਸੇ ਬੰਦੇ ਦੀ ਜਿਹੜੀ ਲਿਖੀ ਆ। ਬਾਕੀ ਇਹ ਸਾਰਾ ਹੀ ਇਹਦੇ ਵਿੱਚ ਸਵਾਲ ਵੀ ਆ ਤੇ ਜਵਾਬ ਵੀ ਆ ਸਾਰਿਆਂ ਦੇ।
ਜੀ ਬਿਲਕੁਲ, ਮੈਨੂੰ ਲੱਗਦਾ ਬ੍ਰਾਂਡ ਸਾਹਿਬ ਬਹੁਤ ਹੱਦ ਤੱਕ ਬਿਮਾਰ ਮਾਨਸਿਕਤਾ ਦਾ ਹੀ ਨਤੀਜਾ। ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਬੱਚੇ ਜਿਹੜੇ ਅਸਲ ਦੇ ਵਿੱਚ ਜਿਹੋ ਜਿਹੇ ਮਾਹੌਲ ਦੇ ਵਿੱਚ ਪੜ੍ਹਦੇ ਆ, ਉਹਨਾਂ ਦੇ ਆਲੇ ਦੁਆਲੇ ਜਿਹੋ ਜਿਹਾ ਮਾਹੌਲ ਸਿਰਜਿਆ ਜਾਂਦਾ ਨਾ, ਉਹੋ ਜਿਹੇ ਮਾਹੌਲ ਦੇ ਵਿੱਚ ਉਹ ਸੋਚਣਾ ਸ਼ੁਰੂ ਕਰ ਦਿੰਦੇ ਆ ਤੇ ਉਹੋ ਜਿਹੀਆਂ ਘਟਨਾਵਾਂ ਨੂੰ ਫਿਰ ਅੰਜਾਮ ਦਿੰਦੇ ਆ, ਤੇ ਫਿਰ ਉਹ ਅੰਜਾਮ ਜਿਹੜਾ ਆ ਉਹੀ ਇਹ ਇਸ ਤਰ੍ਹਾਂ ਅਫਵਾਹਾਂ ਦੇ ਰੂਪ ਦੇ ਵਿੱਚ ਫੈਲਦਾ ਜਾਂਦਾ। ਸੋ ਇਹ ਮਾਨਸਿਕਤਾ ਜਿਹੜੀ ਆ ਉਹ ਬਦਲਣ ਦੀ ਲੋੜ ਬਹੁਤ ਇਸ ਵੇਲੇ ਭਾਪਦੀ ਆ, ਕਿਉਂਕਿ ਅਸੀਂ ਅੱਜ ਵੀ ਜਿੰਨੇ ਮਰਜ਼ੀ ਅਸੀਂ ਕਹਿ ਦਈਏ ਕਿ ਅਸੀਂ ਆਧੁਨਿਕ ਦੌਰ ਦੇ ਵਿੱਚ ਪਹੁੰਚ ਗਏ ਹਾਂ, ਪਰ ਕਿਤੇ ਵੀ ਅਸੀਂ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਨਹੀਂ ਪਾ ਸਕੇ। ਸੋ ਸਾਡਾ ਜਿਹੜਾ ਸਮਾਜ ਆ ਹਾਲੇ ਵੀ ਜਕੜਿਆ ਹੋਇਆ। ਤੇ ਬ੍ਰਾਂਡ ਸਾਹਿਬ ਅਗਲੀ ਖਬਰ ਵੱਲ ਚੱਲੀਏ ਤਾਂ
100% ਅਮਰਦੀਪ ਜੀ, 100% ਤਮਾਸ਼ਾ, ਇਹਦੇ ਚ ਕਿਤੇ ਸ਼ੰਕਾ ਹੀ ਹੈ ਨੀ ਵੀ ਕੋਈ ਸ਼ੰਕਾ ਤਾਂ ਹੋਵੇ ਨਾ ਵੀ ਕੁਛ ਹੈਗਾ। ਸਭ ਦਾ ਸਭ ਤਮਾਸ਼ਾ 100%। ਤੇ ਮੈਂ ਇੱਥੇ ਤਰਕਸ਼ੀਲਾਂ ਦਾ ਦੱਸਿਆ ਜਾਂ ਹੋਰ ਲੋਕਾਂ ਨੇ ਨਾਮ ਰੱਖੇ ਹੋਏ ਆ, ਪਰ ਮੈਂ ਤਾਂ ਖੁਦ ਆਪਣੇ ਬੰਨਿਓ ਦਾਅਵੇ ਨਾਲ ਇੰਨਾ ਕਹਿ ਸਕਦਾ ਵੀ ਮੈਨੂੰ ਕੋਈ ਕੇਸ ਸਾਬਤ ਕਰ ਦਿਓ, ਇੱਕ ਕੇਸ ਲਿਆ ਕੇ ਦਿਖਾ ਦਿਓ ਵੀ ਇਹ ਜੈਨੂਨ ਤੇ ਹੀ ਕੁਛ ਹੋਇਆ। ਤੇ ਮੈਂ ਅੱਜ ਕੱਲ ਗਰੀਬੀ ਰੇਖਾ ਤੋਂ ਥੱਲੇ ਜਿਉਣ ਵਾਲਾ ਕਿਸਾਨ ਆ, ਪਰ 1,00,000 ਰੁਪਏ ਦਾ ਮੈਂ ਵੀ ਅਨਾਊਂਸ ਕਰਦਾ ਅੱਜ ਵੀ 1,00,000 ਰੁਪਇਆ ਮੈਂ ਉਹਨੂੰ ਬਈ ਖੜੇ ਪੈਰ ਦੇਊਂਗਾ, ਜਿੱਥੋਂ ਮਰਜ਼ੀ ਲਿਆ ਕੇ ਦੇਵਾਂ, ਚਾਹੇ ਮੈਂ ਮੱਝ ਤੇ ਲੋਨ ਕਰਾ ਕੇ ਦੇਵਾਂ, ਠੀਕ ਆ ਜੀ, ਇਹ ਮੇਰਾ ਕੰਮ ਆ। ਤੇ ਪਰ ਮੈਂ ਵੀ ਦੇਣ ਨੂੰ ਤਿਆਰ ਹਾਂ 1,00,000 ਰੁਪਏ, ਜੇ ਬੰਦਾ ਸਾਬਤ ਕਰ ਦੇ ਵੀ ਇਹ ਚੁੜੇਲ ਆਈ ਸੀ।
ਜੀ ਜੀ, ਸੋ ਮੈਨੂੰ ਲੱਗਦਾ ਕਿ ਸਾਨੂੰ ਬਹੁਤ ਅਵੇਅਰ ਹੋਣ ਦੀ ਲੋੜ ਆ, ਔਰ ਅਵੇਅਰਨੈਸ ਜਿਹੜੀ ਆ ਉਹ ਫੈਲਾਉਣ ਦੀ ਵੀ, ਬਹੁਤ ਜਾਗਰੂਕ ਕਰਨ ਦੀ ਵੀ ਲੋੜ ਬਹੁਤ ਜ਼ਿਆਦਾ ਇਸ ਲਈ। ਸੋ ਅੱਗੇ ਖਬਰ ਵੱਲ ਵਧੀਏ ਤਾਂ ਖਬਰ ਆ ਰਹੀ ਹੈ ਜੀ ਕਿ ਜਿਹੜਾ 2015 ਤੱਕ ਜਿਹੜਾ ਵਿਕਾਸ ਦਾ ਟੀਚਾ ਮਿੱਥਿਆ ਗਿਆ ਸੀ ਜੀ, 100 ਸਾਲਾ ਵਿਕਾਸ ਦਾ ਟੀਚਾ, ਉਹ ਅਧੂਰਾ ਰਹਿ ਗਿਆ ਕਿਉਂਕਿ 12 ਟਾਰਗੇਟ ਜਿਹੜੇ ਸੀਗੇ ਉਹ ਮਿੱਥੇ ਗਏ ਸੀ। ਦੁਨੀਆਂ ਭਰ ਦੇ ਵਿੱਚ ਹੀ ਭਾਵੇਂ 21ਵੀਂ ਸਦੀ ਦੀ ਸ਼ੁਰੂਆਤ ਤੋਂ ਹੀ ਕਹਿੰਦੇ ਧਰਤੀ ਤੋਂ ਗਰੀਬੀ ਮਿਟਾਉਣ ਦਾ ਸੁਪਨਾ ਜਿਹੜਾ ਸੀ ਵੱਖ ਵੱਖ ਦੁਨੀਆਂ ਭਰ ਦੇ ਸਿਆਸਤਦਾਨਾਂ ਨੇ ਲਿਆ ਸੀ, ਤੇ ਏਦਾਂ ਦਾ ਇੱਕ ਸੁਪਨਾ ਜਿਹੜਾ ਜੀ ਉਹ ਭਾਰਤ ਦੇ ਵਿੱਚ ਵੀ ਲਿਆ ਸੀ, ਤੇ ਉਹ 2015 ਤੱਕ 12 ਟਾਰਗੇਟ ਜਿਹੜੇ ਮਿੱਥੇ ਸੀਗੇ ਉਹ ਪੂਰੇ ਕਰਨ ਦਾ ਟੀਚਾ ਜਿਹੜਾ ਪੂਰਾ ਨਹੀਂ ਹੋ ਸਕਿਆ, ਤੇ 6 ਟਾਰਗੇਟ ਜਿਹੜੇ ਆ ਸਿਰਫ ਉਹ ਹੀ ਪੂਰੇ ਹੋਏ ਆ। ਤੇ ਇਹ ਜਿਹੜਾ ਖੁਲਾਸਾ ਹੈ ਜੀ ਇਹ ਸਰਕਾਰ ਦੀ ਇੱਕ ਤਾਜ਼ਾ ਰਿਪੋਰਟ ਦੇ ਵਿੱਚ ਹੋਇਆ, ਤੇ ਕੇਂਦਰੀ ਅੰਕੜਾ ਤੇ ਪ੍ਰੋਗਰਾਮ ਸੰਚਾਲਿਤ ਮੰਤਰਾਲੇ ਦੀ ਰਿਪੋਰਟ ਦੇ ਵਿੱਚ ਅਚੀਵਿੰਗ ਮਿਲੇਨੀਅਮ ਡਿਵੈਲਪਮੈਂਟ ਗੋਲਸ ਟਾਰਗੇਟ ਈਅਰ ਫੈਕਟ ਸ਼ੀਟ ਇੰਡੀਆ ਤੋਂ ਪਤਾ ਲੱਗਿਆ ਜੀ ਕਿ ਇਹ ਜਿਹੜੇ ਟੀਚੇ ਆ ਉਹਨਾਂ ਦੇ ਵਿੱਚ ਪੂਰਾ ਕਰਨ ਦੇ ਵਿੱਚ ਅਸੀਂ ਕਾਮਯਾਬ ਨਹੀਂ ਹੋਏ।
ਲੋ ਜੀ, ਗੱਲ ਇਹ ਆ ਵੀ ਜਿਹੜਾ ਇਹ ਟੀਚੇ ਰੱਖੇ ਜਾਂਦੇ ਆ, ਖੜ ਜੋ ਜੀ ਇੱਧਰ, ਮੇਰਾ ਤਾਂ ਧਿਆਨ ਹੀ ਭੰਗ ਕਰਤਾ ਕੁਲਦੀਪ ਕੌਰ ਨੇ, ਕਹਿੰਦੇ ਉਹ ਕਹਿੰਦੇ ਜੀ ਮੈਂ ਸਾਬਤ ਕਰਦੀ ਆ 2000 ਤਿਆਰ ਰੱਖੋ ਮਰਵਾ ਤੇ ਲੋਨ ਕਰਾਉਣਾ ਪੈਣਾ। ਚਲੋ ਕੋਈ ਨੀ, ਕਰੋ ਜੀ ਕੁਲਦੀਪ ਜੀ ਤੁਸੀਂ ਸਾਬਤ, ਮੈਸੇਜ ਆਇਆ ਉਹਨਾਂ ਦਾ, ਕਹਿੰਦੇ ਵੀ ਸਾਬਤ ਅਸੀਂ ਕਰਦੇ ਆ ਤੇ ਵੀਰ ਜੀ ਤਿਆਰ ਰੱਖਿਓ ਤੁਸੀਂ $2,000। ਚਲੋ ਕੋਈ ਨੀ ਜੀ, ਪਰ ਮੇਰਾ ਖਬਰ ਕੰਨੀ ਧਿਆਨ ਲਾਈ ਗਏ, $2,000 ਦਿਸਣ ਲੱਗ ਗਿਆ ਸੀ ਵਿੱਚ ਦੀ। ਤੇ ਉਹ ਇਸ ਖਬਰ ਦਾ ਜਿਹੜਾ ਇਹ ਕਾਰਨ ਇਹ ਆ ਜੀ, ਜਿਹੜੀ ਇਹ ਟੀਚੇ ਬਣਦੇ ਆ ਨਾ, ਟੀਚੇ 5 ਸਾਲੀਆਂ ਯੋਜਨਾਵਾਂ ਬਣਦੀਆਂ, 10 ਸਾਲੀਆਂ ਯੋਜਨਾਵਾਂ ਬਣਦੀਆਂ, 20 ਸਾਲੀਆਂ ਬਣਦੀਆਂ, ਪਰ ਇਹ ਪਹਿਲੀ ਵਾਰ ਹੋਇਆ ਸੀ ਵੀ ਜਿਹੜਾ ਮਿਲੇਨੀਅਮ ਜਿਹਨੂੰ 100 ਸਾਲੀ ਯੋਜਨਾ ਕਿਹਾ ਗਿਆ। ਹੁਣ ਭੁੱਖ ਨਾਲ ਅੱਜ ਦੁਨੀਆਂ ਮਰ ਰਹੀ ਆ, ਭੁੱਖ ਨਾਲ ਅੱਜ ਸਭ ਕੁਛ ਹੋ ਰਿਹਾ, ਤੇ ਮਿਲੇਨੀਅਮ 100 ਸਾਲ ਇਸ ਲਈ ਲੱਗ ਜਾਣਗੇ। ਇੱਕ ਪਾਸੇ ਸਾਡੇ ਕੋਲੇ ਇੰਨਾ ਕੁ ਕੁਛ ਹੋ ਗਿਆ, ਇੰਨਾ ਕੁ ਕੁਛ ਐਕਸੈਸ ਹੋਇਆ ਪਿਆ ਵੀ ਅਸੀਂ ਅਰਬਾਂ ਰੁਪਈਆ ਬੰਬਾਂ ਤੇ ਬਰੂਦਾਂ ਤੇ ਲਾ ਰਹੇ ਹਾਂ, ਸਾਰੀ ਦੁਨੀਆਂ ਲਾ ਰਹੀ ਆ, ਉਹਨਾਂ ਹਥਿਆਰਾਂ ਤੇ ਲਾ ਰਹੀ ਹੈ ਤੇ ਕੁਦਰਤ ਜਿਹੜੀ ਆਮ ਇਨਸਾਨੀਅਤ ਨੂੰ ਖਤਮ ਕਰਨ ਵਾਲੇ ਆ, ਤੇ ਉਹਨਾਂ ਲਈ ਗਰੀਬੀ ਦੂਰ ਕਰਨੀ ਜਾਂ ਭੁੱਖਮਰੀ ਜਾਂ ਸਾਰੇ ਬੰਦਿਆਂ ਨੂੰ, ਜਿਹੜੇ ਚ ਇੱਕ ਟੀਚੇ ਚ ਇਹ ਵੀ ਸੀ ਵੀ ਹਰ ਬੰਦਾ ਰੋਟੀ ਖਾ ਕੇ ਸੌਵੇ ਇਸ ਦੁਨੀਆਂ ਦੇ ਉੱਤੇ, ਇੰਨੀ ਦੂਰ ਕਰਨ ਲਈ ਜਿਹਦੇ ਲਈ ਜੇ ਤੁਸੀਂ ਬਜਟ ਮਿਲਾਓਗੇ ਤਾਂ ਇੱਕ ਮੁਲਕ ਦੇ ਰੱਖਿਆ ਬਜਟ ਦੇ 10ਵੇਂ ਹਿੱਸੇ ਨਾਲ ਵੀ ਨਹੀਂ ਸਰ ਸਕਦਾ। ਤੇ ਇਹ ਮੈਨੂੰ ਨਹੀਂ ਸਮਝ ਆਈ ਵੀ ਇਹਦੇ ਲਈ 100 ਸਾਲ ਟੀਚਾ ਕਿਉਂ ਧਾਰਿਆ ਗਿਆ, ਤੇ ਜੇ ਕਿਸੇ ਪਰਮਾਣੂ ਹਥਿਆਰ ਬਣਾਉਣਾ ਤੇ ਉਹਦੇ ਲਈ ਟੀਚਾ 3 ਮਹੀਨਿਆਂ ਦਾ ਧਾਰਿਆ ਜਾਂਦਾ ਵੀ ਅਗਲੇ 6 ਮਹੀਨਿਆਂ ਚ ਇਹ ਕਰ ਦਿੰਦਾ, 6 ਸਾਲਾਂ ਚ ਇਹ ਕਰ ਦੇਣਾ, 5 ਸਾਲਾਂ। ਇਹ 100 ਸਾਲ ਰੱਖਿਆ ਗਿਆ ਸਾਡੇ ਜਿਹੜੇ ਸਿਆਸਤਦਾਨਾਂ ਨੇ, ਇਹ 100 ਸਾਲ ਰੱਖਣ ਦਾ ਜਿਹੜਾ ਨਤੀਜਾ ਸੀ ਇਹਦੇ ਲਈ ਕੋਈ ਖਾਸ ਉਪਰਾਲੇ ਨਹੀਂ ਹੋ ਰਹੇ। ਇਹ ਆਟੋਮੈਟਿਕਲੀ ਇਹਨਾਂ ਨੂੰ ਪਤਾ ਲੱਗ ਰਿਹਾ ਵੀ ਜਿਵੇਂ ਜਿਵੇਂ ਦੁਨੀਆਂ ਚ ਪਸਾਰਾ ਵਧੀ ਜਾਂਦਾ ਹਰੇਕ ਚੀਜ਼ ਦਾ, ਤੇ 100 ਸਾਲਾਂ ਚ ਆਪ ਹੀ ਦੂਰ ਹੋਜੂਗਾ, ਤੇ ਨਾਲੇ 100 ਸਾਲਾਂ ਬਾਅਦ ਇਹਨਾਂ ਨੂੰ ਕਿਹਨੇ ਸਵਾਲ ਪੁੱਛਣਾ, ਕੌਣ ਕਿਹਨੂੰ ਸਵਾਲ ਪੁੱਛੂਗਾ, ਇਹ ਦੇਖੋ ਜਦੋਂ ਐਡਾ ਲੰਮੀ ਯੋਜਨਾ। ਪਰ ਚਲੋ ਮੰਨਿਆ ਕਿਸੇ ਵੀ ਟਾਈਮ ਕਿੰਨੀ ਵੀ ਲੰਮੀ ਯੋਜਨਾ ਰੱਖੀ ਗਈ ਹੈ, ਪਰ ਉਹਦੇ ਤੇ ਕਿਸ ਢੰਗ ਨਾਲ ਕੰਮ ਹੁੰਦਾ ਇਹਦਾ ਕੋਈ ਖੁਲਾਸਾ ਨਹੀਂ ਕੀਤਾ, ਕਿਹੜੇ ਢੰਗ ਨਾਲ ਇਸ ਕੰਮ ਨੂੰ ਅੱਗੇ ਤੋਰਿਆ ਜਾਂਦਾ, ਕੀ ਇਹਦੇ ਜਿਹੜੇ ਉਪਰਾਲੇ ਆ ਜਿਨ੍ਹਾਂ ਦੇ ਰਾਹੀਂ ਇਹ ਹੱਲ ਕੀਤਾ ਜਾਂਦਾ। ਹੁਣ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਆ ਵੀ ਜਿਹੜੀ ਭੁੱਖਮਰੀ ਦੇ ਉੱਤੇ ਜੇ ਪੰਜਾਬ ਇੰਡੀਆ ਦੀ ਗੱਲ ਆਈਏ ਵੀ 9% ਲੋਕ ਭੁੱਖੇ ਪੈਂਦੇ ਆ, 9 ਉਹ ਕਰਦੇ ਆ, ਪਰ ਦੂਜੇ ਪਾਸੇ ਜਿਹੜੀ ਜੇ ਮੋਬਾਈਲ ਦੀ ਗਿਣਤੀ ਵਧਾਈਏ ਲਾਈਏ ਵੀ ਕਿੰਨੇ ਕਿੰਨੇ ਹਜ਼ਾਰ ਵਾਲੇ ਤੇ ਕਿੰਨੇ ਕਿੱਥੋਂ ਤੱਕ ਮੋਬਾਈਲ ਕਿਵੇਂ ਕਿਵੇਂ ਪਹੁੰਚ ਗਿਆ, ਤਾਂ ਉਹ ਉਹਦੇ ਚ ਤੇ ਭੁੱਖਮਰੀ ਦੇ ਵਿੱਚ ਕੋਈ ਜਿਹੜਾ ਕਹਿ ਸਕਦੇ ਆ ਵੀ ਕੋਈ ਮੁਕਾਬਲਾ ਨਹੀਂ ਕਰਾਇਆ ਜਾ ਸਕਦਾ, ਕਿਉਂਕਿ ਲਗਜ਼ਰੀ ਚੀਜ਼ਾਂ ਈਜ਼ੀਲੀ ਜਿੱਥੇ ਮਰਜ਼ੀ ਜਦੋਂ ਮਰਜ਼ੀ ਪੀਣਾ ਹੋਵੇ, ਪਰ ਰੋਟੀ ਆ ਉਹਦੇ ਲਈ ਬਹੁਤ ਕੁਛ ਉਪਰਾਲੇ ਕਰਨੇ ਪੈਣਗੇ, ਉਹ ਨਹੀਂ ਪਹੁੰਚਣੀ। ਮੇਰਾ ਇੱਥੇ ਕਹਿਣ ਦਾ ਭਾਵ ਇਹ ਆ ਵੀ ਸਾਡੀਆਂ ਸਰਕਾਰਾਂ ਜਾਂ ਇਹ ਕੋਈ ਵੀ ਦਿਲੋਂ ਇਹ ਕੰਮ ਨਹੀਂ ਕਰ ਰਹੀਆਂ। ਜੇ ਦਿਲੋਂ ਕੰਮ ਕਰਨੀਆਂ ਹੁੰਦੀਆਂ ਨਾ 100 ਸਾਲੇ ਟੀਚੇ ਬਣਾਉਣ ਦੀ ਲੋੜ ਸੀ, ਨਾ 100 ਸਾਲੀਆਂ ਗੱਲਾਂ ਕਰਨ ਦੀ ਲੋੜ ਸੀ। ਹੁਣ ਪੰਜਾਬ ਦੇ ਵਿੱਚ ਕੱਲ ਪਰਸੋਂ ਇੱਕ ਟੀਵੀ ਚੈਨਲ ਨੇ ਥੋੜਾ ਜਿਹਾ ਉਪਰਾਲਾ ਕੀਤਾ ਵੀ ਕਿਸਾਨ ਫੰਡ ਬਣਾਇਆ ਜਾਵੇ, ਉਹਨਾਂ ਨੇ ਆਪਸ਼ਨ ਕੀਤਾ। ਮੈਂ ਪਿਛਲੇ ਮਹੀਨੇ ਇਸ ਵਿਸ਼ੇ ਦੇ ਉੱਤੇ ਅਮਨਦੀਪ ਨਾਲ ਲੰਮੀ ਚੌੜੀ ਚਰਚਾ ਹੋਈ ਸੀ ਮੇਰੀ, ਮੈਂ ਕਿਹਾ ਵੀ ਕੋਈ ਨਾ ਕੋਈ ਨਾ ਇੱਕ ਕਿਸਾਨ ਫੰਡ ਦੇ ਤੌਰ ਦੇ ਉੱਤੇ ਜੇ ਇੱਕ ਫੰਡ ਬਣਾ ਕੇ ਸਰਕਾਰ ਇਹ ਗੱਲ ਪਾਸ ਕਰਦੇ ਵੀ ਭਾਈ ਜਿਹੜਾ ਇਸ ਫੰਡ ਦੇ ਵਿੱਚ ਪੈਸੇ ਪਾਊਗਾ ਉਸ ਪੈਸੇ ਦਾ ਕੋਈ ਵੀ ਟੈਕਸ ਦਾ ਉਹ ਟੈਕਸ ਡਿਡਕਟ ਹੋਣਗੇ ਜੀ, ਪਹਿਲੀ ਗੱਲ, ਤੇ ਉਸ ਇਨਕਮ ਨੂੰ ਕੋਈ ਨਹੀਂ ਪੁੱਛਿਆ ਜਾਊਗਾ ਕਿਤੋਂ ਵੀ ਨਹੀਂ। ਜਿਵੇਂ ਪਿੱਛੇ ਜੇ ਫੌਜੀਆਂ ਲਈ ਗੱਲ ਹੋਈ ਸੀ, ਫੌਜੀਆਂ ਲਈ ਜਿਹੜਾ ਫੰਡ ਬਣਨਾ ਉਹਦੇ ਉਹਦਾ ਦੀ ਜ਼ਰੂਰਤ ਨਹੀਂ ਸੀ, ਕਿਉਂਕਿ ਫੌਜ ਦਾ ਬਜਟ ਆਲਰੇਡੀ ਬਹੁਤ ਵੱਡਾ ਬਜਟ ਹੁੰਦਾ ਆ। ਜ਼ਰੂਰੀ ਨਹੀਂ ਵੀ ਆਏ ਸਾਲ ਹੀ ਜਹਾਜ਼ ਖਰੀਦਣੇ ਆ, ਤੇ ਉਹ ਜੇ ਸਾਲ ਦੇ ਵਿੱਚ 5-10-15 ਫੌਜੀ ਸ਼ਹੀਦ ਹੁੰਦੇ ਆ ਤੇ ਉਹਨਾਂ ਨੂੰ 10-20 ਲੱਖ ਰੁਪਇਆ ਦੇਣਾ ਜਾਂ 10 ਕਰੋੜ ਦੇਣਾ ਸਰਕਾਰਾਂ ਲਈ ਕੋਈ ਚੀਜ਼ ਨਹੀਂ ਹੈ। ਤੇ ਪਰ ਕਿਸਾਨ ਦੇ ਮਾਮਲੇ ਦੇ ਵਿੱਚ ਜਿੱਥੇ ਪਹਿਲੀ ਤਿਮਾਹੀ ਚ 250-300 ਕਿਸਾਨ ਖੁਦਕੁਸ਼ੀ ਇੱਕ ਸਟੇਟ ਚ ਕਰ ਰਿਹਾ, ਤਾਂ ਤੁਸੀਂ ਜੇ ਮੰਨ ਲਓ ਪੰਜਾਬ ਦੇ ਵਿੱਚ ਆਪਾਂ ਪਹਿਲਾਂ ਵੀ ਕਿਹਾ ਵੀ ਕਰਜ਼ਾ ਲਾਉਣਾ, ਜੇ ਸਾਰਿਆਂ ਨੂੰ ਕਹੀਏ ਵੀ ਪੰਜਾਬ ਸਾਰੀ ਆਬਾਦੀ 1000-1000 ਰੁਪਇਆ ਪਾ ਦੇ ਇੱਕ ਫੰਡ ਦੇ ਵਿੱਚ ਤਾਂ ਉਹ ਕਰਜ਼ਾ ਪੰਜਾਬ ਕਰਜ਼ਾ ਮੁਕਤ ਹੋਜੂਗਾ, ਤੇ ਜੋ ਕਰਜ਼ਾ ਮੁਕਤ ਹੋਜੂਗਾ ਆਪੇ ਡਿਵੈਲਪਮੈਂਟ ਵੱਧ ਜੂਗੀ। ਪਰ ਰੌਲਾ ਇਹ ਹੈ ਵੀ ਅਸੀਂ ਤਾਂ ਨਹੀਂ ਪਾਉਂਦੇ ਵੀ ਖਾ ਤਾਂ ਇਹਨਾਂ ਲੀਡਰਾਂ ਨੇ ਜਾਣੇ ਆ, ਖਾ ਗਿਆ ਬਾਦਲ ਪਰਿਵਾਰ ਤੇ ਅਸੀਂ ਕਿਉਂ ਦਈਏ 1000-1000। ਪਰ ਜੇ ਹੁਣ ਅਸੀਂ ਇਸ ਵਿਸ਼ੇ ਤੇ ਸੋਚੀਏ ਵੀ ਜੇ ਕਿਸਾਨ ਦੀ ਖੁਦਕੁਸ਼ੀ ਰੋਕਣੀ ਆ, ਮੰਨ ਲਓ ਵੀ ਹਰ ਬੰਦਾ ਦਿਲੋਂ ਦੁਖੀ ਆ, ਅਸੀਂ ਹਰ ਬੰਦਾ ਦਿਲੋਂ ਇਹ ਮਾਰਦੇ ਹਾਂ ਦਾ ਨਾਰਾ, ਤਾਂ ਅਸੀਂ ਕੀ ਕਰੀਏ, ਅਸੀਂ ਮੁੱਖ ਮੰਤਰੀ ਪੰਜਾਬ ਦੇ ਉੱਤੇ ਪ੍ਰੈਸ਼ਰ ਪਾਈਏ ਵੀ ਇੱਕ ਪਾਰਦਰਸ਼ੀ ਫੰਡ ਖੜਾ ਕਰੋ ਤੇ ਉਸ ਫੰਡ ਦਾ ਇੱਕ ਅਕਾਊਂਟ ਬਣਾਓ ਜਿਹੜਾ ਆਨਲਾਈਨ ਅਕਾਊਂਟ ਹੋਵੇ, ਜਿਹਦੇ ਚ ਆਨਲਾਈਨ ਦਿਖਦਾ ਹੋਵੇ ਵੀ ਕਿੱਥੋਂ ਪੈਸੇ ਆ ਰਹੇ ਆ ਤੇ ਕਿੰਨੇ ਆ ਰਹੇ ਆ, ਠੀਕ ਆ। ਉਹਦੀ 1 ਮਹੀਨੇ ਦਾ ਟਾਰਗੇਟ ਦੇ ਦਿਓ ਵੀ 1 ਮਹੀਨੇ ਜਿਹਨੂੰ ਆਪਾਂ ਫਿਲ ਕਰਨਾ। ਇੱਕ ਪਾਸੇ ਆਪਾਂ ਕਿਸਾਨ ਦਾ ਕਰਜ਼ਾ ਕੱਢ ਲਿਆ ਵੀ 38,000 ਕਰੋੜ ਜਾਂ 9 ਕਰੋੜ ਕਰਜ਼ਾ ਮੰਨ ਲਓ ਸਾਰੇ ਕਿਸਾਨਾਂ ਦੇ ਉੱਤੇ, ਤੇ ਉਦੋਂ ਬਾਅਦ ਅਸੀਂ ਕੀ ਕਰਤਾ, ਸਾਰੇ ਇੰਡਸਟਰੀਅਲ ਨੂੰ ਕਹਿਤਾ, ਸਾਰੇ ਲੋਕਾਂ ਨੂੰ NGO ਆ ਜਿੰਨੀਆਂ ਉਹਨਾਂ ਨੂੰ ਕਹਿਤਾ, ਜਾਂ ਅਸੀਂ ਵਿਦੇਸ਼ੀਆਂ ਨੂੰ ਕਹਿਤਾ ਵੀ ਲਓ ਜੀ ਜਿੰਨਾ ਵੱਧ ਤੋਂ ਵੱਧ ਇਸ ਫੰਡ ਦੇ ਵਿੱਚ ਹਿੱਸਾ ਪਾਓ। ਮੈਂ ਗਰੰਟੀ ਨਾਲ ਕਹਿ ਸਕਦਾ ਵੀ ਜੇ ਉਹਦੇ ਦੀ ਗਰੰਟੀ ਹੋਵੇ ਪਾਰਦਰਸ਼ਤਾ ਦੀ ਤੇ ਸਹੀ ਥਾਂ ਤੇ ਪੈਸਾ ਲੱਗਣ ਦੀ ਗਰੰਟੀ ਹੋਵੇ, ਨਾ ਕਿ ਪਟਵਾਰੀ ਕਾਨੋਗੋ ਆਪਣੀਆਂ ਕੋਠੀਆਂ ਪਾ ਲੈਣ, ਤਹਿਸੀਲਦਾਰ SDM ਆਪਣੀਆਂ ਕੋਠੀਆਂ ਪਾ ਲੈਣ, ਜਾਂ ਲੀਡਰ ਆਪਣੀਆਂ ਕੋਠੀਆਂ ਨਾ ਪਾਉਣ, ਤੇ ਸਹੀ ਕਿਸਾਨਾਂ ਦਾ ਕਰਜ਼ਾ ਕਿਸਾਨਾਂ ਨੂੰ ਹੱਥ ਚ ਦੇ ਕੇ ਇੱਕ ਫੰਡ ਖੜਾ ਕਰਕੇ ਕਰਨਾ ਹੋਵੇ, 1 ਮਹੀਨੇ ਚ ਸਾਰੇ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਲੈ ਜੂਗਾ 1 ਮਹੀਨੇ ਚ, ਸਿਰਫ ਇੰਨਾ ਕੁ ਰੁਪਈਆ ਉੱਥੇ ਆਜੂਗਾ। ਸਿਰਫ ਸਰਕਾਰ ਨੂੰ 2 ਹੀ ਗੱਲਾਂ ਕਰਨੀਆਂ, ਇੱਕ ਉਹਦੀ ਪਾਰਦਰਸ਼ਤਾ ਤੇ ਦੂਜੀ ਉਹਦੀ ਜਿਹੜੀ ਉਹਦੇ ਪੁੱਛ ਪੜਤਾਲ ਨਾ ਹੋਵੇ ਪੈਸੇ ਦੀ, ਕਿਉਂਕਿ ਬਹੁਤ ਸਾਰੇ ਇੰਡਸਟਰੀਅਲ ਜਿਨ੍ਹਾਂ ਕੋਲ ਇੰਨਾ ਕੁ ਪੈਸਾ ਪਿਆ ਸੀ, ਹੁਣ ਤਾਂ ਚੱਲ ਚਾਹੇ ਮੰਨ ਲਓ ਨੋਟਬੰਦੀ ਤੋਂ ਬਾਅਦ ਕਿਤੇ ਨਾ ਕਿਤੇ ਸਫਾਈ ਹੋਈ ਆ, ਪਰ ਹਲੇ ਵੀ ਬਹੁਤ ਸਾਰਾ ਇਹੋ ਜਿਹਾ ਪੈਸਾ ਹੈ ਜੇ ਉਹਨਾਂ ਨੂੰ ਕਿਹਾ ਜਾਵੇ ਵੀ ਉਹ ਟੈਕਸ ਦੀ ਥਾਂ ਤੇ ਇਸ ਚ ਪਾਉਣ, ਜੇ ਉਹ ਲੁਕਾਉਣ ਦੀ ਥਾਂ ਤੇ, ਤਾਂ ਉਹਨਾਂ ਦਾ 1 ਨੰਬਰ ਦੇ ਵਿੱਚ ਉਹ ਬਣਦਾ ਹੋਵੇ, ਤਾਂ ਉਹਨਾਂ ਨੂੰ ਹਰ ਬੰਦਾ ਉਹਦੇ ਚ ਪਾਉਣ ਨੂੰ ਤਿਆਰ ਆ। ਤੇ ਕਿੱਡੀ ਕੁ ਗੱਲ ਆ ਕਿਸਾਨ ਦਾ ਕਰਜ਼ਾ ਲਾਉਣਾ, ਪਰ ਰੌਲਾ ਤਾਂ ਇਹ ਆ ਵੀ ਪ੍ਰੋਬਲਮ ਇੱਥੇ ਆ ਜਾਂਦੀ ਹੈ ਵੀ ਜਦੋਂ ਅਸੀਂ ਪੈਸੇ ਦੇ ਦਿਆਂਗੇ, ਅਸੀਂ ਪੈਸੇ ਇਕੱਠੇ ਕਰ ਦਿਆਂਗੇ, ਰੌਲਾ ਪਾ ਲਾਂਗੇ ਸਾਰੇ ਜਾਣੇ, ਪਰ ਉਹ ਪੈਸਿਆਂ ਨੂੰ ਸਾਂਭਣ ਲੱਗੇ ਉਹ ਲੋਕਾਂ ਦੇ ਘਰ ਪੈਣਗੇ, ਲੋਕਾਂ ਦੇ ਘਰਾਂ ਚ ਪੱਥਰ ਲੱਗੂਗਾ, ਫੇਰ ਕੀ ਕਰੋਗੇ ਤੁਸੀਂ? ਇੱਥੇ ਆ ਕੇ ਮਾਰ ਆ ਜਾਂਦੀ ਆ। ਸੋ ਇਹ ਟੀਚੇ ਜਿਹੜੇ 100 ਸਾਲੇ ਰੱਖੇ ਹੋਏ ਆ, ਕੁਛ ਨੀ, ਇੱਕ ਦੁਨੀਆਦਾਰੀ ਨੂੰ ਦਿਖਾਉਣ ਲਈ ਰੱਖੇ ਹੋਏ ਟੀਚੇ ਆ, ਨਾ ਕਿ ਪੂਰੇ ਕਰਨੇ ਹੁੰਦੇ ਟੀਚੇ। ਤਾਂ 5 ਤੋਂ 10 ਵਾਲੇ ਨੂੰ ਟਾਈਮ ਦਿੱਤਾ ਹੁੰਦਾ ਤਾਂ ਕਿ 1-2 ਸਰਕਾਰਾਂ ਰਹਿੰਦੇ ਇਹ ਕਰ ਦਿੰਦੇ, ਪਰ ਇਹ ਤਾਂ UNO ਦੇ ਵਿੱਚ ਜਦੋਂ ਇੱਕ ਮੀਟਿੰਗ ਹੁੰਦੀ ਹੈ ਨਾ, ਇੱਕ ਮੀਟਿੰਗ ਦਾ ਜਿਹੜਾ ਬਜਟ ਆ, ਜਦੋਂ ਟਰੰਪ ਵਰਗੇ ਆਉਂਦੇ ਆ ਜਾਂ G20 ਸੰਮੇਲਨ ਆਉਂਦਾ, ਉਹਦਾ ਇੱਕ ਮੀਟਿੰਗ ਦੇ ਬਜਟ ਦੀ ਤੁਸੀਂ ਇੰਟਰਨੈਸ਼ਨਲ ਪੱਧਰ ਤੇ RTI ਪਾ ਕੇ ਮੰਗ ਕੇ ਦੇਖੋ, ਤੁਹਾਨੂੰ ਪਤਾ ਲੱਗੂਗਾ ਵੀ ਉਸ ਬਜਟ ਨਾਲ ਇੱਕ ਛੋਟੇ ਮੁਲਕ ਦੇ ਵਿੱਚ ਭੁੱਖਮਰੀ ਖਤਮ ਹੋ ਸਕਦੀ ਹੈ, ਜਿਹੜਾ ਬਜਟ ਉੱਥੇ ਲੱਗ ਜਾਂਦਾ ਉਹ ਇਕੱਠੇ ਹੋਣ ਦਾ। ਹਾਲਾਂਕਿ ਅੱਜ ਦੇ ਯੁੱਗ ਦੇ ਵਿੱਚ ਇੱਕ ਸੌਖਾ ਤਰੀਕਾ ਹੈ ਵੀ ਅੱਜ ਦੇ ਯੁੱਗ ਦੇ ਵਿੱਚ ਤੁਸੀਂ ਵੀਡੀਓ ਕਾਨਫਰੰਸਿੰਗ ਨਾਲ ਵੀ ਕੋਈ ਵੀ ਮੀਟਿੰਗ ਕਰ ਸਕਦੇ ਹੋ ਉਸੇ ਪੱਧਰ ਦੇ ਤੇ, ਜਿਹਦੇ ਚ ਤੁਸੀਂ ਬਹੁਤ ਸਾਰਾ ਟਾਈਮ ਬਹੁਤ ਸਾਰਾ ਪੈਸਾ ਬਚਾ ਸਕਦੇ ਹੋ। ਅੱਜ ਜੇ ਕਹੀਏ ਨਾ, ਜੇ ਦੇਸ਼ ਦੇ ਕਿਸੇ ਲੀਡਰ ਨੂੰ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਹਰ ਰੋਜ਼ ਘੁੰਮਣਾ ਪਵੇ ਜਾਣਾ ਪਵੇ, ਲੋੜ ਨਹੀਂ ਹੈ, ਉਦੋਂ ਵੱਧ ਕੰਮ ਹੋ ਜਾਣ ਜੇ ਉਹ ਇੱਕ ਥਾਂ ਤੇ ਵੀਡੀਓ ਕਾਨਫਰੰਸਿੰਗ ਜ਼ਰੀਏ ਇਕੱਲੇ ਇਕੱਲੇ ਪਿੰਡ ਪਿੰਡ ਨੂੰ ਸੰਬੋਧਨ ਕਰ ਸਕਦਾ ਪ੍ਰਧਾਨ ਮੰਤਰੀ ਜੇ ਚਾਹੇ ਤੇ, ਪਰ ਨਹੀਂ, ਉਦੋਂ ਵੱਧ ਬਜਟ ਤਾਂ ਬਣਾਏ ਜਾਂਦੇ ਆ ਜਾਣ ਆਉਣ ਦੇ। ਹੁਣ ਅਸੀਂ ਆਪਾਂ ਆਸਟ੍ਰੇਲੀਆ ਦੀ ਗੱਲ ਜਾ ਕਰੀਏ, ਸਿੱਖ ਗੇਮਾਂ ਇੱਕ ਹੁਣ ਵੱਡਾ ਪ੍ਰੋਜੈਕਟ ਬਣ ਕੇ ਸਾਹਮਣੇ ਆ ਗਿਆ। ਜਿਹੜੀ ਆਸਟ੍ਰੇਲੀਅਨ ਨੈਸ਼ਨਲ ਸਿੱਖ ਗੇਮ ਦੀ ਜਿਹੜੀ ਬਾਡੀ ਹੈ ਐਨਜੈਕ ਦੀ, ਉਹ ਬਾਡੀ ਲਈ ਪਿੱਛੇ ਜੇ ਸੋਚ ਰਹੇ ਸੀ ਵੀ ਕੋਈ ਦਫ਼ਤਰ ਬਣਾਇਆ ਜਾਵੇ, ਕਿਤੇ ਨਾ ਕਿਤੇ ਉਹਦਾ ਹੈੱਡ ਆਫਿਸ ਬਣਾਇਆ ਜਾਵੇ, ਪਰ ਉਹ ਜਦੋਂ ਉਹਦੇ ਬਾਰੇ ਵਿਚਾਰਾਂ ਹੁੰਦੀਆਂ ਤਾਂ ਵਿਚਾਰਾਂ 'ਚ ਇਹ ਨਿਕਲ ਕੇ ਆਉਂਦਾ ਵੀ ਹੈੱਡ ਆਫਿਸ ਦੀ ਲੋੜ ਕੀ ਆ? ਜੇ ਹੁਣ ਮੰਨ ਲਓ ਅਸੀਂ ਇੱਕ ਹੈੱਡ ਆਫਿਸ ਸਿਡਨੀ 'ਚ ਬਣਾ ਲਿਆ, ਤਾਂ ਸਾਰੀ ਟੀਮ ਆ ਜਿਹੜੀ ਉਹ ਅੱਡੋ ਅੱਡ ਸ਼ਹਿਰਾਂ ਦੀ ਆ, ਕੋਈ ਐਡਲੇਡ ਤੋਂ ਆ, ਕੋਈ ਮੈਲਬਨ ਤੋਂ ਆ, ਕੋਈ ਪਰਥ ਤੋਂ ਆ, ਕੋਈ ਬ੍ਰਿਸਬਨ ਤੋਂ ਆ, ਉਹ ਸਾਰੇ ਚੱਲ ਕੇ ਇੱਕ ਹਰ ਮਹੀਨੇ ਮੀਟਿੰਗ ਆਉਣੀ ਆ। ਹਰ ਮਹੀਨੇ ਜੇ ਉਹ ਚੱਲ ਕੇ ਉੱਥੇ ਆਉਣਗੇ ਤਾਂ ਘੱਟੋ ਘੱਟ ਇੱਕ ਬੰਦਾ $1,000 ਦੇ ਵਿੱਚ ਪੈਣਾ, ਤੇ ਜੇ $10,000-15,000 ਦੇ ਵਿੱਚ ਇੱਕ ਮੀਟਿੰਗ ਹੋਣੀ ਆ, ਤੇ ਜੇ ਹਰ ਮਹੀਨੇ ਦੀ ਮੀਟਿੰਗ ਨਾਲ 12 ਮੀਟਿੰਗਾਂ ਹੋਊਗਾ ਤਾਂ $1,25,000 ਮੀਟਿੰਗਾਂ ਦੇ ਉੱਤੇ ਖਰਚਾ ਹੋ ਗਿਆ, ਤੇ ਦੂਜੇ ਪਾਸੇ ਅਸੀਂ ਰਾਤ ਸਾਡੀ ਮੀਟਿੰਗ ਚੱਲੀ ਹੈ 2 ਘੰਟੇ 33 ਮਿੰਟ, ਤੇ 2 ਘੰਟੇ 33 ਮਿੰਟ ਚ ਅਸੀਂ ਸਿਡਨੀ ਜਾਣਾ ਹੁੰਦਾ ਤਾਂ ਸਾਨੂੰ ਇਕੱਲਾ ਇੱਥੋਂ ਏਅਰਪੋਰਟ ਤੇ ਜਾਣ ਤੇ ਲੱਗਦੇ, ਤੇ ਪਰ 2 ਘੰਟੇ 33 ਮਿੰਟ ਅਸੀਂ ਵੀਡੀਓ ਕਾਨਫਰੰਸਿੰਗ ਜਾਂ ਜਿਹੜੀ ਨਾਰਮਲ ਕਾਨਫਰੰਸਿੰਗ ਜ਼ਰੀਏ ਅਸੀਂ ਮੀਟਿੰਗ ਕੀਤੀ ਹੈ 10 ਬੰਦਿਆਂ ਨੇ, ਬੜੀ ਮਜ਼ੇ ਨਾਲ ਮੀਟਿੰਗ ਹੋਈ ਆ, ਕੋਈ ਦਿੱਕਤ ਨਹੀਂ ਆਈ, ਇੰਨੇ ਆਪਸ਼ਨ ਆ ਗਈਆਂ ਵੀ ਤੁਸੀਂ ਇੱਕ ਦੂਜੇ ਦੀ ਸਕਰੀਨ ਦੇਖ ਸਕਦੇ ਹੋ, ਇੱਕ ਦੂਜੇ ਦੀਆਂ ਗਤੀਵਿਧੀਆਂ ਦੇਖ ਸਕਦੇ ਹੋ, ਕੋਈ ਸਭ ਚੀਜ਼ ਫ੍ਰੀ ਚ ਪ੍ਰੋਵਾਈਡ ਹੋ ਰਿਹਾ, ਤਾਂ ਅਸੀਂ ਫਿਰ ਕਿਉਂ ਖਰਚ ਕਰੀਏ? ਕੀ ਲੋੜ ਪਈ ਹੈ ਸਾਨੂੰ ਇਹ ਚੀਜ਼ਾਂ ਕਰਨ ਦੀ? ਪਰ ਨਹੀਂ, ਸਾਡੇ ਸਾਨੂੰ ਲੋਕਾਂ ਤੋਂ ਜਿਹੜੇ ਸਲੂਟ ਮਰਵਾਉਣ ਦੀ ਆਦਤਾਂ, ਲੋਕਾਂ ਤੋਂ ਵਾਹ ਵਾਹ ਕਰਵਾਉਣ ਦੀਆਂ ਆਦਤਾਂ, ਕੰਮ ਕਰਨ ਦੀਆਂ ਆਦਤਾਂ ਘੱਟ ਆ ਤੇ ਵਾਹ ਵਾਹ ਤੇ ਸ਼ੋਅ ਆਫ ਕਰਨ ਦੀਆਂ ਜ਼ਿਆਦਾ ਆ।
ਜੀ ਬਿਲਕੁਲ। ਸੋ ਖਬਰਾਂ ਮੈਨੂੰ ਲੱਗਦਾ ਆਪਾਂ ਹੋਰ ਨਹੀਂ ਲੈ ਪਾਵਾਂਗੇ ਕਿਉਂਕਿ ਸਮਾਂ ਜਿਹੜਾ ਹੋਰ ਇਜਾਜ਼ਤ ਨਹੀਂ ਦੇ ਰਿਹਾ, ਪਰ ਸਾਡੇ ਕੋਲ ਬਹੁਤ ਸਾਰੇ ਮੈਸੇਜਸ ਪਹੁੰਚੇ ਹੋਏ ਆ। ਬ੍ਰਾਡ ਸਾਹਿਬ, ਆਪਾਂ ਮੈਸੇਜਸ ਜ਼ਰੂਰ ਤੁਹਾਡੇ ਜਾਣ ਤੋਂ ਪਹਿਲਾਂ ਲੈ ਲਈਏ।
ਜੀ ਜੀ ਬਿਲਕੁਲ ਬਿਲਕੁਲ
ਜੀ। ਸਾਡੇ ਨਾਲ ਜੁੜੇ ਹੋਏ ਜਗਵੀਰ ਸਿਡਨੀ ਤੋਂ, ਕਾਫੀ ਦੇਰ ਤੋਂ, ਤੇ ਇਹਨਾਂ ਨੇ ਮੈਨੂੰ ਲੱਗਦਾ ਕਿ ਪ੍ਰੋਗਰਾਮ ਦੀ ਵੀ ਤਾਰੀਫ ਕੀਤੀ ਹੈ, ਤੇ ਨਾਲ ਦੇ ਨਾਲ ਇਹਨਾਂ ਨੇ ਇੱਕ ਸਾਨੂੰ ਚੁਟਕਲਾ ਵੀ ਭੇਜਿਆ। ਤੇ ਕਹਿੰਦੇ ਸੀ ਪ੍ਰਿੰਸੀਪਲ ਸਾਹਿਬ ਨੇ ਨਾ ਕਿਹਾ ਵੀ ਫੋਟੋਗ੍ਰਾਫਰ ਸਾਹਿਬ ਦੇ ਨਾਲ ਡੀਲ ਕੀਤੀ ਵੀ ਜਿਹੜਾ ਜਿਹੜੀ ਫੋਟੋ ਹੈ ਖਿੱਚਣ ਦੇ ਲਈ ਉਹਨਾਂ ਨੂੰ ਜਿਹੜਾ 20 ਰੁਪਏ ਦੇ ਹਿਸਾਬ ਦੇ ਨਾਲ ਉਹਦਾ ਜਿਹੜਾ ਦਿੱਤਾ ਜਾਊਗਾ ਜੀ ਮੁੱਲ। ਤੇ ਫੋਟੋਗ੍ਰਾਫਰ ਮੰਨ ਗਿਆ ਤੇ ਪ੍ਰਿੰਸੀਪਲ ਨੇ ਅਧਿਆਪਕਾਂ ਨੂੰ ਕਹਿ ਦਿੱਤਾ ਕਿ ਵਿਦਿਆਰਥੀਆਂ ਨੂੰ ਕਹੋ ਵੀ 40 ਰੁਪਏ ਦੀ ਜਿਹੜੀ ਫੋਟੋ ਉਹ ਮਿਲਣੀ ਆ, ਸੋ 40 ਰੁਪਏ ਲੈ ਕੇ ਆਉਣ। ਤੇ ਅਧਿਆਪਕ ਨੇ ਕਹਿੰਦੇ ਵਿਦਿਆਰਥੀਆਂ ਨੂੰ ਅੱਗੇ ਕਿਹਾ ਵੀ ਬੱਚਿਓ ਕੱਲ ਨੂੰ ਤੁਹਾਡਾ ਫੋਟੋ ਸ਼ੂਟ ਆ ਤੇ 60 ਰੁਪਏ ਲੈ ਕੇ ਆਓ ਤੁਸੀਂ ਹਨਾ ਫੋਟੋ ਲੈਣ ਦੇ ਲਈ। ਤੇ ਕਹਿੰਦੇ ਬੱਚਾ ਸੋਚਦਾ ਵੀ 20 ਰੁਪਏ ਦੀ ਫੋਟੋ ਆ ਤੇ 60 ਕਹਿ ਰਹੇ ਆ, ਕਹਿੰਦੇ ਵੀ ਇਹਨਾਂ ਨੇ ਸਟਾਫ ਰੂਮ ਚ ਬਹਿ ਕੇ ਸਮੋਸੇ ਖਾਣੇ ਆ ਤੇ ਆਪਾਂ ਵੀ ਖਾਵਾਂਗੇ ਹਨਾ। ਤੇ ਉਹਨੇ ਵੀ ਆਪਣੀ ਜਿਹੜੀ ਤਰਕੀਬ ਹੈ ਜੀ ਉਹ ਲਗਾ ਲਈ ਤੇ ਕਹਿੰਦੇ ਵਿਦਿਆਰਥੀ ਨੇ ਆਪਣੀ ਮਾਂ ਨੂੰ ਘਰ ਲੈ ਕੇ ਕਿਹਾ, ਕਹਿੰਦਾ ਵੀ ਮੰਮੀ 100 ਰੁਪਏ ਮੰਗਵਾਏ ਆ ਸਕੂਲ ਵਾਲਿਆਂ ਨੇ ਫੋਟੋ ਦੇ ਲਈ ਹਨਾ। ਤੇ ਮਦਰ ਜਿਹੜੀ ਹੈ ਜੀ ਉਹਨੇ ਵੀ ਆਪਣੀ ਪੜਾਸ ਕੱਢ ਦਿੱਤੀ, ਕਹਿੰਦੀ ਖਸਮਾਂ ਨੂੰ ਖਾਣਿਆ ਲੁੱਟ ਮਚਾਈ ਆ। ਤੇ ਰੌਲਾ ਪਾਉਂਦੀ ਕਹਿੰਦੇ ਘਰ ਵਾਲੇ ਦੇ ਕਮਰੇ ਚ ਜਾ ਕੇ ਕਹਿੰਦੀ ਆ ਦਿਓ ਜੀ 200 ਰੁਪਏ ਸਕੂਲ ਭੇਜਣੇ ਆ, ਮੁੰਡੇ ਨੇ ਫੋਟੋ ਲੈਣੀ ਆ। ਸੋ ਕਹਿੰਦੇ ਕਰ ਲੋ ਦੇਸ਼ ਭ੍ਰਿਸ਼ਟਾਚਾਰ ਮੁਕਤ ਜੀ। ਚਲੋ ਇਹ ਵੀ ਬਿਲਕੁਲ ਏਦਾਂ ਦੀਆਂ ਘਟਨਾਵਾਂ ਦੇਖਣ ਚ ਆਉਂਦੀਆਂ ਰਹਿੰਦੀਆਂ। ਸੋ ਟੈਰੀ ਲੋਚਮ ਸਾਡੇ ਨਾਲ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾਈ ਆ ਜੀ ਬਰਾੜ ਸਾਹਿਬ ਤੇ ਅਮਨਦੀਪ, ਕਹਿੰਦੇ ਤੁਹਾਨੂੰ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ। ਤੇ ਕਹਿੰਦੇ ਵੈਰੀ ਕੋਲਡ ਮਾਰਨਿੰਗ ਇਨ ਮਾਲਵਨ, ਬਿਲਕੁਲ ਜੀ ਠੰਡ ਤਾਂ ਹੁਣ ਪੂਰੇ ਜੋਬਨ ਤੇ ਇਸ ਵੇਲੇ ਆਈ ਹੋਈ ਆ ਤੇ ਕੁਛ ਦਿਨ ਹੈਗੀ ਆ ਤੇ ਇਹ ਰਹਿਣੀ ਆ ਔਰ ਇੰਜੋਏ ਕਰੋ ਠੰਡ ਨੂੰ। ਇਹਨਾਂ ਨੇ ਇੱਕ ਗੀਤ ਦੀ ਅਟੈਚਮੈਂਟ ਭੇਜੀ ਆ ਜੀ, ਫੋਰਟ ਦਾ ਵਿਕਣਾ ਸੀ, ਪੋਰਟ ਤਾਂ ਵਿਕਣਾ ਸੀ ਸਿੰਗਰ ਮਹਿੰਦਰ ਮੀਤ ਨੇ। ਸੋ ਆਪਾਂ ਮੈਨੂੰ ਲੱਗਦਾ ਕਿ ਡਾਟਾ ਬੇਸ ਜਦੋਂ ਸ਼ਾਮਿਲ ਹੋ ਜਾਏਗਾ ਤੇ ਆਪਾਂ ਜ਼ਰੂਰ ਸਾਂਝਾ ਕਰਾਂਗੇ ਗੀਤ ਦੋਸਤਾਂ ਦੇ ਨਾਲ। ਬਹੁਤ ਬਹੁਤ ਧੰਨਵਾਦ ਤੁਸੀਂ ਸਾਂਝ ਪਾਈ ਹੈ। ਹਰਿੰਦਰ ਸਿੰਘ ਨਨੂਆ ਬਲੈਕ ਟਾਊਨ ਸਿਡਨੀ ਤੋਂ ਸਾਡੇ ਨਾਲ ਜੁੜੇ ਆ, ਇਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਮਿੰਟੂ ਭਾਜੀ ਨੂੰ ਤੇ ਸਰਬਜੀਤ ਭਾਜੀ ਨੂੰ ਵੀ ਤੇ ਸਾਰੇ ਹਰਮਨ ਪਰਿਵਾਰ ਨੂੰ ਵੀ, ਕਹਿੰਦੇ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਨਾਲ ਹੀ ਫਤਿਹ ਵੀ ਬੁਲਾਈ ਹੈ ਜੀ। ਫਤਿਹ ਗਜਾਈ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਪ੍ਰੋਗਰਾਮ ਗੋਇੰਗ ਵੈਲ ਜੀ। ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਵੀ ਪਸੰਦ ਕਰ ਰਹੇ ਹੋ, ਸੁਣ ਰਹੇ ਹੋ, ਇਸੇ ਤਰ੍ਹਾਂ ਵਿਚਾਰਾਂ ਦੀ ਸਾਂਝ ਜ਼ਰੂਰ ਪਾਉਂਦੇ ਰਹਿਣਾ। ਅਸੀਂ ਅਗਲੇ ਸਿਲਸਿਲੇ ਚਾਲਪਤ ਕਰਨ ਜਾ ਰਹੇ ਹਾਂ ਕਿ ਜਿਹੜਾ ਸਾਡਾ ਜੀਵਨ ਢੰਗ ਬਦਲ ਰਿਹਾ, ਉਸ ਬਦਲਦੇ ਢੰਗ ਦੇ ਵਿੱਚ ਜਿਹੜੀਆਂ ਸਾਡੀਆਂ ਖਾਣ ਪੀਣ ਦੀਆਂ ਆਦਤਾਂ ਜਾਂ ਕਹਿ ਲਓ ਕਿ ਜਿਹੜਾ ਉਹ ਸੰਤੁਲਿਤ ਭੋਜਨ ਦੀ ਜਿਹੜੀ ਘਾਟ ਆ ਜਾਂ ਇੱਕ ਸਿਹਤਮੰਦ ਜਿਹੜਾ ਭੋਜਨ ਆ ਉਹ ਖਾਣ ਦੇ ਲਈ ਅਸੀਂ ਹੁਣ ਗੁਰੇਜ਼ ਕਰ ਰਹੇ ਹਾਂ, ਔਰ ਇਹ ਕਿੰਨਾ ਕੁ ਜਾਇਜ਼ ਆ, ਤੁਸੀਂ ਇਹਦੇ ਬਾਰੇ ਜ਼ਰੂਰ ਸਾਡੇ ਨਾਲ ਵਿਚਾਰ ਸਾਂਝੇ ਕਰਿਓ। ਅੱਗੇ ਸਾਡੇ ਨਾਲ ਪਾਲਾ ਬੈਂਸ ਵੀ ਕੋਬਰਮ ਵਾਲੇ ਜੁੜ ਚੁੱਕੇ ਆ, ਸਤਿ ਸ੍ਰੀ ਅਕਾਲ ਇਹਨਾਂ ਨੇ ਵੀ ਬੁਲਾਈ ਹੈ ਮਿੰਟੂ ਭਾਜੀ, ਕਹਿੰਦੇ ਕੀ ਹਾਲ ਨੇ ਤੇ ਸਤਿ ਸ੍ਰੀ ਅਕਾਲ, ਕਹਿੰਦੇ ਭੈਣ ਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ। ਹਾਂਜੀ, ਸੋ ਪ੍ਰੋਗਰਾਮ ਵੀ ਪਸੰਦ ਕੀਤਾ ਜੀ, ਬਹੁਤ ਬਹੁਤ ਧੰਨਵਾਦ ਪਾਲਾ ਜੀ, ਤੇ ਜੁੜੇ ਰਹੋ ਸਾਡੇ ਨਾਲ। ਇਸੇ ਤਰ੍ਹਾਂ ਇੰਦਰਪਾਲ ਸਿੰਘ ਹੋਰ ਇੱਕ ਵਾਰ ਫੇਰ ਜੁੜੇ ਆ ਜੀ। ਬਾਕੀ ਜਿਵੇਂ ਅਸੀਂ ਰੱਖੜੀ ਤੇ ਇੱਕ ਗੱਲਬਾਤ ਕਰ ਰਹੇ ਸੀ ਤੇ ਕਹਿੰਦੇ ਜੀ ਰੱਖੜੀ ਤੇ ਕਿੰਤੂ ਸਿਰਫ ਧਰਮ ਦੇ ਠੇਕੇਦਾਰ ਆਪਣੀ ਰੋਟੀ ਸੇਕਣ ਲਈ ਕਰਦੇ ਆ, ਇੱਕ ਰਿਵਾਜ਼ ਨੂੰ ਧਰਮ ਨਾਲ ਜੋੜ ਕੇ ਬੇਫਜ਼ੂਲ ਵਿਵਾਦ ਪੈਦਾ ਕੀਤਾ ਗਿਆ ਜੀ। ਸੋ ਬਿਲਕੁਲ ਕਾਫੀ ਹੱਦ ਤੱਕ ਸਹਿਮਤ ਆ ਜੀ ਆਪਾਂ ਤੁਹਾਡੇ ਨਾਲ, ਔਰ ਇਹੋ ਜਿਹੜੇ ਵਿਵਾਦ ਆ ਅਕਸਰ ਜੋੜ ਕੇ ਹੀ ਧਰਮ ਦੇ ਨਾਲ ਜੋੜ ਕੇ ਹੀ ਕਰ ਲਏ ਜਾਂਦੇ ਆ ਔਰ ਵਿਵਾਦ ਬਣ ਜਾਂਦੇ ਆ। ਸੋ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ। ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸਾਡੇ ਨਾਲ ਸ਼ਾਮਲ ਹੋ ਗਿਆ ਜੀ ਪ੍ਰੋਗਰਾਮ ਵਿੱਚ, ਸਤਿ ਸ੍ਰੀ ਅਕਾਲ ਕਹਿੰਦੇ ਮਿੰਟੂ ਭਾਜੀ, ਤੇ ਕਹਿੰਦੇ ਤੁਸੀਂ ਤਰਕਸ਼ੀਲਾਂ ਦੀ ਥਾਂ ਤੇ ਨਾ ਦਾਸ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਦਾ ਹੀ ਕੰਟੈਕਟ ਲਿਸਨਰਸ ਨੂੰ ਦੇ ਦਿਆ ਕਰੋ ਜੀ। ਅੱਗੇ ਨਾ ਗੁਰਪ੍ਰੀਤ ਸਿੰਘ ਪਰਥ ਸਾਡੇ ਨਾਲ ਸ਼ਾਮਲ ਹੋਏ ਆ ਪ੍ਰੋਗਰਾਮ ਚ। ਗੁਡ ਮਾਰਨਿੰਗ ਅਮਨਦੀਪ ਜੀ, ਕਹਿੰਦੇ ਪ੍ਰੋਗਰਾਮ ਗੋਇੰਗ ਗੁੱਡ, ਤੇ ਕੈਨ ਯੂ ਟੈਲ ਮੀ ਵਿਚ ਇੰਸ਼ੋਰੈਂਸ ਕੰਪਨੀ ਕਵਰ 100 ਪ੍ਰਸ਼ਾਂਤ ਪਰਸੈਂਟ ਕਰਦੇ ਪੇਰੈਂਟਸ ਵੀਜ਼ਾ ਜੀ, ਪੇਰੈਂਟਸ ਵੀਜ਼ਾ ਦੇ ਲਈ ਇਹਨਾਂ ਨੇ ਪੁੱਛਿਆ ਜੀ ਕਿ ਕਿਹੜੀ ਇੰਸ਼ੋਰੈਂਸ ਕੰਪਨੀ ਚ ਜਿਹੜੀ ਆ ਉਹ 100% ਕਵਰ ਕਰਦੀ ਆ। ਮੈਨੂੰ ਲੱਗਦਾ ਨਹੀਂ ਹੈ ਜੀ ਕਿ 100% ਕੋਈ ਕਵਰ ਦਿੰਦੀ ਆ ਇੰਸ਼ੋਰੈਂਸ ਕੰਪਨੀ, ਪਰ ਮੈਨੂੰ ਲੱਗਦਾ ਕਿ ਆਪਾਂ ਜਿਹੜੇ ਐਕਸਪਰਟਸ ਆ ਉਹਨਾਂ ਤੋਂ ਜ਼ਰੂਰ ਜਾਣ ਸਕਦੇ ਆ ਹਨਾ, ਜਿਹੜੇ ਇੰਸ਼ੋਰੈਂਸ ਦਾ ਜਿਹੜਾ
ਪਿਛਲੇ ਦਿਨ ਅਸੀਂ ਪ੍ਰੋਗਰਾਮ ਕੀਤਾ ਸੀ, ਅਮਰਿਤ ਸਿੱਧੂ ਹੋਰਾਂ ਨੇ ਦੱਸਿਆ ਸੀਗਾ ਉਹਨਾਂ ਦੇ ਪੇਰੈਂਟਸ ਵਾਲੇ ਜੋ ਕੰਪਨੀ ਤੋਂ ਕਰਵਾਇਆ। ਸੋ ਕੋਈ ਨੀ, ਤੁਸੀਂ ਅਮਰਿਤ ਸਿੱਧੂ ਹੋਰਾਂ ਨੂੰ ਤੋਂ ਲੈ ਸਕਦੇ ਹੋ, ਉਹ ਦੱਸ ਦੇਣਗੇ ਤੁਹਾਨੂੰ। ਮੇਰੇ ਹੁਣ ਦਿਮਾਗ ਚੋਂ ਨਿਕਲ ਗਿਆ ਉਹ ਜਿਹੜੀ ਕੰਪਨੀ, ਕਾਫੀ ਫੇਮਸ ਕੰਪਨੀ ਆਸਟ੍ਰੇਲੀਆ ਦੀ, ਉਹ ਬਹੁਤ ਵਧੀਆ ਉਹਨਾਂ ਦਾ ਇੰਸ਼ੋਰੈਂਸ ਦੱਸਿਆ। ਸੋ ਜਾਹਿਦ ਝੁੱਟੋ ਹੋਰਾਂ ਦੀ ਮਿਲਦਾ ਮੈਸੇਜ ਮੈਨੂੰ ਫੇਰ ਪੜ੍ਹਨੇ ਪੈਣੇ ਆ, ਤੁਹਾਨੂੰ ਪੜ੍ਹਨੇ ਨੀ ਆਉਣੇ। ਉਹਨਾਂ ਨੇ ਪਹਿਲਾਂ ਮੈਸੇਜ ਲਿਖਿਆ ਜੀ ਮਾਸ਼ਾ ਅੱਲਾ, ਆਪਣੀ ਗੱਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਮਾਸ਼ਾ ਅੱਲਾ ਲਿਖ ਕੇ ਭੇਜਿਆ ਸੀ ਜੀ ਉਰਦੂ ਦੇ ਵਿੱਚ, ਤੇ ਦੂਜੀ ਚ ਲਿਖਿਆ ਜੀ ਕਹਿੰਦੇ ਤੁਸੀਂ ਤਾਂ ਪੜ੍ਹ ਲੈਂਦੇ ਹੋ ਉਰਦੂ ਪਰ ਮੈਨੂੰ ਪੰਜਾਬੀ ਨੀ ਪੜ੍ਹਨੀ ਆ ਰਹੀ, ਕਿਉਂਕਿ ਮੈਂ ਪੰਜਾਬੀ ਦੇ ਵਿੱਚ ਉਹਨਾਂ ਦਾ ਜਵਾਬ ਲਿਖਿਆ ਸੀ, ਤਾਂ ਉਹ ਕਹਿੰਦੇ ਵੀ ਮੈਨੂੰ ਪੰਜਾਬੀ ਪੜ੍ਹਨੀ ਨੀ ਆਉਂਦੀ, ਉਰਦੂ ਦੇ ਵਿੱਚ ਉਹਨਾਂ ਨੇ ਲਿਖਿਆ। ਸੋ ਕੋਈ ਗੱਲ ਨੀ ਜੀ, ਤੁਹਾਨੂੰ ਵੀ ਤਰੀਕਾ ਸਿਖਾ ਦਾਂਗੇ, ਪੜ੍ਹਨੀ ਸਾਨੂੰ ਵੀ ਨੀ ਆਉਂਦੀ, ਅਸੀਂ ਵੀ ਟ੍ਰਿਕ ਹੀ ਕਰ ਰਹੇ ਹਾਂ, ਹੋਰ ਕੁਛ ਨੀ।
ਠੀਕ ਹੈ ਜੀ, ਮੈਨੂੰ ਵੀ ਮੈਨੂੰ ਲੱਗਦਾ ਸਿੱਖਣੀ ਪੈਣੀ ਆ, ਕਿਉਂਕਿ ਜ਼ਾਹਿਦ ਹੋਰਾਂ ਦੇ ਫਿਰ ਮੈਸੇਜ ਜਿਹੜੇ ਆ ਮੇਰੇ ਕੋਲ ਪੜ੍ਹੇ ਨੀ ਜਾਣੇ, ਤੇ ਫਿਰ ਜੇ ਤੁਸੀਂ ਨਾ ਹੋਏ ਤਾਂ ਫਿਰ ਬਰਾੜ ਸਾਹਿਬ ਮੇਰੇ ਲਈ ਸਮੱਸਿਆ। ਸੋ ਮੈਨੂੰ ਵੀ ਜ਼ਰੂਰ ਸਿਖਾਇਓ। ਤੇ ਅੱਗੇ ਗੁਰਪ੍ਰੀਤ ਸਿੰਘ ਪਰਥ ਹੋਰਾਂ ਨੂੰ ਮੈਨੂੰ ਲੱਗਦਾ ਕਿ ਅੰਮ੍ਰਿਤ ਹੋਰਾਂ ਦਾ ਜਿਹੜਾ ਨੰਬਰ ਹੈ ਜ਼ਰੂਰ ਆਪਾਂ ਭੇਜ ਦਿੰਦੇ ਹਾਂ, ਸੋ ਉਹਨਾਂ ਤੋਂ ਜਾਣਕਾਰੀ ਬਾਕੀ ਲੈ ਸਕਦੇ ਆ। ਅੱਗੇ ਕੁਲਦੀਪ ਕੌਰ ਸਾਡੇ ਨਾਲ ਜੁੜੇ ਆ ਜੀ। ਇਹਨਾਂ ਨੇ ਨਾ ਇੱਕ ਤਾਂ ਦ ਬਲੈਕ ਪ੍ਰਿੰਸ ਜਿਹੜੀ ਮੂਵੀ ਆਈ ਆ, ਇਹਨਾਂ ਨੇ ਕਿਹਾ ਜੀ ਕਿ ਉਹਦੇ ਬਾਰੇ ਵੀ ਕਿੰਤੂ ਪ੍ਰੰਤੂ ਕੁਛ ਹੋਇਆ ਜਾਂ ਫਿਰ ਖਬਰ ਇੱਕ ਆ ਰਹੀ ਹੈ, ਸੋਰੀ, ਉਹਦੇ ਬਾਰੇ ਕਹਿੰਦੇ ਜੇ ਜਾਣਕਾਰੀ ਹੋਵੇ ਤਾਂ ਜ਼ਰੂਰ ਸਾਂਝੀ ਕਰਿਓ। ਬਾਕੀ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰੇ ਹਰਮਨ ਰੇਡੀਓ ਦੇ ਵਿਹੜੇ ਮਿਲ ਬੈਠੇ ਹੋਇਆਂ ਨੂੰ। ਸੋ ਸਾਡੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਕੁਲਦੀਪ ਤੁਹਾਨੂੰ, ਤੇ ਆਪ ਜੀ ਦਾ ਸਮਾਂ ਕਹਿੰਦੇ ਸਹੀ ਬਤੀਤ ਹੋਵੇ, ਪ੍ਰੋਗਰਾਮ ਵਧੀਆ ਚੱਲ ਰਿਹਾ। ਸੋ ਤੁਹਾਡਾ ਵੀ ਸਮਾਂ, ਤੁਹਾਡੀ ਵੀ ਹਰ ਘੜੀ ਹਰ ਪਲ ਜਿਹੜਾ ਜੀ ਉਹ ਸੋਹਣਾ ਬਤੀਤ ਹੋਵੇ, ਅਸੀਂ ਇਹ ਅਰਦਾਸ ਕਰਦੇ ਹਾਂ। ਤੇ ਬਾਕੀ ਜੀ ਉਹ ਤੁਸੀਂ 2000 ਵਾਲੀ ਗੱਲ ਜਿਹੜੀ ਉਹ ਤਾਂ ਕਰ ਹੀ ਦਿੱਤੀ ਹੈ, ਵੀ ਉਹਨਾਂ ਨੇ ਕਿਹਾ ਵੀ ਰੈਡੀ ਰੱਖੋ ਹੁਣ ਫਿਰ ਤੁਸੀਂ 2000 ਰੁਪਈਆ। ਤੇ ਬਰਾੜ ਸਾਹਿਬ ਜਿਹੜੀ ਖਬਰ ਦੀ ਕਟਿੰਗ ਇਹਨਾਂ ਨੇ ਸਾਨੂੰ ਭੇਜੀ ਆ ਕਿ ਮਹਾਰਾਜਾ ਦਲੀਪ ਸਿੰਘ ਦੀ ਕਬਰ ਪੁੱਟ ਕੇ ਸੰਸਕਾਰ ਕਰਨ ਲਈ ਬਰਤਾਨਵੀ ਸਰਕਾਰ ਤੋਂ ਮਨਜ਼ੂਰੀ ਮਿਲੀ ਹੈ। ਦਾਵਾ ਕੀਤਾ ਜੀ ਤਰਲੋਚਨ ਸਿੰਘ ਹੋਰਾਂ ਨੇ, ਜਿਹੜੇ ਕਿ ਸਾਬਕਾ ਚੇਅਰਮੈਨ ਰਹੇ ਆ ਘੱਟ ਗਿਣਤੀ ਕਮਿਸ਼ਨ ਭਾਰਤ ਦੇ, ਤੇ ਇਹਦੇ ਬਾਰੇ ਖਬਰ ਜਿਹੜੀ ਆ ਉਹ ਭੇਜ ਰਹੇ ਆ।
ਬਿਲਕੁਲ ਜੀ, ਮੈਂ ਖਬਰ ਦੇਖ ਰਿਹਾ ਸੀਗਾ, ਪਰ ਕੱਲ ਪਰਸੋਂ ਵੀ ਇਹ ਗੱਲ ਉੱਠੀ ਸੀ ਵੀ ਮਹਾਰਾਜਾ ਦਾ ਜਿਹੜਾ ਪਹਿਲਾਂ ਸੰਸਕਾਰ ਸੀਗਾ ਉਹ ਜਿਹੜੀਆਂ ਇਹਨਾਂ ਦੀਆਂ ਰੀਤੀ ਗੋਰਿਆਂ ਦੀਆਂ ਰੀਤੀ ਰਿਵਾਜ਼ਾਂ ਮੁਤਾਬਕ ਹੋਇਆ ਸੀ, ਪਰ ਅਸੀਂ ਹੁਣ ਫਿਲਮ ਤੋਂ ਬਾਅਦ ਫੇਰ ਚਰਚਾ ਚ ਆਈ ਹੈ ਗੱਲ ਵੀ ਅਸੀਂ ਚਾਹੁੰਦੇ ਹਾਂ ਵੀ ਇਹਨਾਂ ਦਾ ਸੰਸਾਰ ਜਿਹੜਾ ਉਹ ਸਿੱਖ ਰਹਿਤ ਮਰਿਆਦਾ ਮੁਤਾਬਕ ਹੋਣਾ ਚਾਹੀਦਾ ਤੇ ਪਰ ਇਹ ਜਿਹੜੀ ਮਨਜ਼ੂਰੀ ਦੀ ਗੱਲ ਆ ਇਹ ਹਜੇ ਕਲੀਅਰ ਜੀ ਗੱਲ ਨਹੀਂ ਆ ਰਹੀ ਜੇ ਤਰਲੋਚਨ ਸਿੰਘ ਵਰਗਾ ਇੱਕ ਜ਼ਿੰਮੇਵਾਰ ਬੰਦਾ ਇਸ ਗੱਲ ਨੂੰ ਕਹਿ ਰਿਹਾ ਵੀ ਉਹਨਾਂ ਦਾ ਬਿਆਨ ਛਾਪ ਰਿਹਾ ਤਾਂ ਫਿਰ ਜ਼ਰੂਰ ਮਿਲੀ ਹੋਣੀ ਹੈ ਕਿਉਂਕਿ ਤਰਲੋਚਨ ਸਿੰਘ ਵੱਡਾ ਨਾਂ ਜੀ ਆਪਣੇ ਆਪ ਦੇ ਵਿੱਚ
ਜੀ ਜੀ ਬਿਲਕੁਲ ਸੋ ਖਬਰਾਂ ਦਾ ਜਿਹੜਾ ਸਿਲਸਿਲਾ ਹੁਣ ਆਪਾਂ ਇੱਥੇ ਸਮੇਟਾਂਗੇ ਤੁਸੀਂ ਜਾਂਦੇ ਜਾਂਦੇ ਕੋਈ ਵੀ ਜਿਹੜਾ ਸੁਨੇਹਾ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰਨਾ ਚਾਹੋ ਤਾਂ ਜ਼ਰੂਰ ਕਰੋ
ਜੀ ਆਵਾਜ਼ ਰਹੋ ਜਿੰਦਾਬਾਦ ਰਹੋ ਇਹੀ ਆਪਣਾ ਸੁਨੇਹਾ ਤੇ ਚੜ੍ਹਦੀ ਕਲਾ ਚ ਰਹੋ ਤੇ ਮੇਰੇ ਵਾਂਗੂ ਸਰਬੱਤ ਦਾ ਭਲਾ ਮੰਗਿਆ ਕਰੋ ਵਿੱਚੋਂ ਅੱਧਾ ਕੁ ਸਰਬੱਤ ਦਾ ਭਲਾ ਅੱਧੇ ਸਰਬੱਤ ਦਾ ਭਲਾ ਕਹਿੰਦਾ ਕਰੀਏ ਨਾ ਹੁਣ ਸਰਬੱਤ ਦੀ ਥਾਂ ਤੇ ਅਰਬੱਤ ਦਾ ਭਲਾ ਕਹਿੰਦਾ ਕਰੀਏ ਵਿੱਚੋਂ ਫਿਰ ਆਪਣੇ ਜਿਹੜੇ ਜਿਹੜੇ ਪਾਸੇ ਜਾ ਕਰਨਗੇ
ਸੋ ਬਰਾੜ ਸਾਹਿਬ ਕਈ ਵਾਰ ਕੀ ਹੁੰਦਾ ਕਿ ਇਹੋ ਜਿਹੀ ਗੱਲ ਕਹਿਣ ਤੇ ਵੀ ਵਿਵਾਦ ਜਿਹੜਾ ਉਹ ਛਿੜ ਜਾਂਦਾ ਸੋ ਆਪਾਂ ਸਰਬੱਤ ਦਾ ਹੀ ਭਲਾ ਮੰਗੀਏ ਔਰ ਵੈਸੇ ਅਸੀਂ ਇੱਛਾ ਹਮੇਸ਼ਾ ਇਹੀ ਰੱਖਦੇ ਹਾਂ ਕਿ ਜਿਹੜੀ ਸਰਬੱਤ ਆ ਉਹ ਇਸੇ ਤਰ੍ਹਾਂ ਘੁੱਗ ਵਸੇ ਪਰ ਚਲੋ ਅਸੀਂ ਪਰਮਾਤਮਾ ਤੋਂ ਇਹ ਜ਼ਰੂਰ ਮੰਗੀਏ ਕਿ ਜਿਹੜੀਆਂ ਦੂਸਰੀਆਂ ਬੁਰਾਈਆਂ ਸਾਡੇ ਅੰਦਰ ਉਹ ਹੌਲੀ ਹੌਲੀ ਕਰਕੇ ਹਨਾ ਅਸੀਂ ਪਰਮਾਤਮਾ ਤੋਂ ਮੰਗਦੇ ਜ਼ਰੂਰ ਆ ਪਰ ਕਰਨੀਆਂ ਸਾਨੂੰ ਖੁਦ ਆਪ ਹੀ ਪੈਣੀਆਂ ਹੁੰਦੀਆਂ ਦੂਰ ਸੋ ਉਹ ਜ਼ਰੂਰ ਹੌਲੀ ਹੌਲੀ ਦੂਰ ਹੋ ਜਾਣ ਤੇ ਸਾਨੂੰ ਸੋਝੀ ਆ ਜਾਵੇ ਜੀ ਸੋ ਬਹੁਤ ਬਹੁਤ ਧੰਨਵਾਦ
ਦੇਖੋ ਜੀ ਇਹਦਾ ਮੈਂ ਜਾਂਦਾ ਇੱਕ ਹੋਰ ਦੱਸ ਜਾਂਦਾ ਜੀ ਇਹਦਾ ਫਾਰਮੂਲਾ ਇਹ ਹੈ ਵੀ ਅਕਸਰ ਤੁਸੀਂ ਪੜ੍ਹਦੇ ਸੁਣਦੇ ਵੀ ਰਹਿੰਦੇ ਹੋ ਵੀ ਕਹਿੰਦੇ ਨੀ ਹੁੰਦੇ ਵੀ ਭਲਾ ਸਰਬੱਤ ਦਾ ਮੰਗ ਲਓ ਪਰ ਕਹਿੰਦੇ ਨੀ ਹੁੰਦੇ ਵੀ ਹੇ ਪਰਮਾਤਮਾ ਸਭ ਦਾ ਭਲਾ ਕਰੀ ਪਰ ਸ਼ੁਰੂ ਮੇਰੇ ਤੋਂ ਕਰੀ ਬਸ ਇੰਨੇ ਨਾਲ ਤੁਹਾਡਾ ਮਨ ਸ਼ਾਂਤ ਹੋ ਜਾਇਆ ਕਰੂ
ਬਿਲਕੁਲ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਕੀਮਤੀ ਸਮੇਂ ਚੋਂ ਇਸ ਸਿਲਸਿਲੇ ਦੇ ਵਿੱਚ ਹਮੇਸ਼ਾ ਆਪਣਾ ਸਮਾਂ ਜਿਹੜਾ ਉਹ ਦਿੰਦੇ ਹੋ ਸੋ ਅੱਜ ਆ ਇਹ ਖਬਰਾਂ ਦਾ ਸਿਲਸਿਲਾ ਦੋਸਤੋ ਇੱਥੇ ਖਤਮ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਜੀ ਕਿ ਤੁਸੀਂ ਹੁਣ ਤੱਕ ਦਾ ਜਿਹੜਾ ਪ੍ਰੋਗਰਾਮ ਆ ਜ਼ਰੂਰ ਇੰਜੋਏ ਕੀਤਾ ਹੋਣਾ ਤੇ ਤੁਸੀਂ ਸਾਨੂੰ ਪ੍ਰੋਗਰਾਮ ਦੇ ਬਾਰੇ ਆਪਣਾ ਫੀਡਬੈਕ ਜ਼ਰੂਰ ਭੇਜ ਸਕਦੇ ਹੋ ਪ੍ਰੋਗਰਾਮ ਦੇ ਵਿੱਚ ਕੋਈ ਵੀ ਕਮੀ ਪੇਸ਼ੀ ਜੇ ਤੁਸੀਂ ਮਹਿਸੂਸ ਕਰਦੇ ਹੋ ਜਾਂ ਫਿਰ ਤੁਸੀਂ ਕੁਛ ਵੀ ਆਪਣੇ ਵੱਲੋਂ ਸ਼ਾਮਲ ਕਰਨਾ ਚਾਹੁੰਦੇ ਹੋ ਤੇ ਤੁਸੀਂ ਸਾਨੂੰ feedback@harmanradio.com ਤੇ ਆਪਣੀ ਫੀਡਬੈਕ ਜ਼ਰੂਰ ਭੇਜਿਆ ਕਰੋ ਤੇ ਦੋਸਤੋ ਹੁਣ ਜਿਹੜਾ ਵੇਲਾ ਜੀ ਇੱਕ ਬ੍ਰੇਕ ਦਾ ਵੀ ਹੋ ਗਿਆ ਤੇ ਬ੍ਰੇਕ ਤੋਂ ਬਾਅਦ ਜਿਵੇਂ ਮੈਂ ਦੱਸਿਆ ਸੀ ਅੱਜ ਵਿਚਾਰ ਚਰਚਾ ਅਸੀਂ ਕਰਨੀ ਹੈ ਇੱਕ ਖਾਸ ਵਿਸ਼ੇ ਤੇ ਉਸ ਵਿਚਾਰ ਚਰਚਾ ਚ ਮੇਰਾ ਸਾਥ ਦੇਣਾ ਜੀ ਸਿਮਰਦੀਪ ਕੌਰ ਹੋਰਾਂ ਨੇ ਤੇ ਵਿਚਾਰ ਚਰਚਾ ਹੈਗੀ ਆ ਜੀ ਅੱਜ ਬਦਲਦੇ ਜੀਵਨ ਢੰਗ ਦੇ ਵਿੱਚ ਜਿਹੜੀਆਂ ਸਾਡੀਆਂ ਖਾਣ ਪੀਣ ਦੀਆਂ ਆਦਤਾਂ ਬਦਲ ਰਹੀਆਂ ਖਾਸ ਤੌਰ ਤੇ ਖਾਣਾ ਬਣਾਉਣ ਦਾ ਵੀ ਜਿਹੜਾ ਰੁਝਾਨ ਆ ਜੀ ਉਹ ਘੱਟ ਰਿਹਾ ਰੈਡੀਮੇਡ ਫੂਡ ਜਿਹੜਾ ਆ ਉਹ ਅਸੀਂ ਵਰਤਦੇ ਹਾਂ ਤੇ ਜਿਹੜਾ ਰੈਡੀਮੇਡ ਫੂਡ ਦੇ ਨਾਲ ਨਾਲ ਜਿਹੜਾ ਜੰਕ ਫੂਡ ਆ ਜੀ ਉਹ ਵੀ ਕਾਫੀ ਜ਼ਿਆਦਾ ਅੱਜ ਪ੍ਰਚਲਿਤ ਹੋ ਰਿਹਾ ਸੋ ਇਹ ਕਿੰਨਾ ਕੁ ਜਾਇਜ਼ ਆ ਇਹਦੇ ਬਾਰੇ ਤੁਸੀਂ ਆਪਣੇ ਵਿਚਾਰ ਜਿਹੜੇ ਆ ਜ਼ਰੂਰ ਭੇਜਿਓ ਖਾਸ ਤੌਰ ਤੇ ਪੰਜਾਬੀ ਪਰਿਵਾਰਾਂ ਦੇ ਵਿੱਚ ਅੱਜ ਕਿਸ ਤਰ੍ਹਾਂ ਦੀ ਰੁਟੀਨ ਚੱਲ ਰਹੀ ਹੈ ਔਰ ਸਾਡੇ ਬੱਚਿਆਂ ਦੇ ਲਈ ਇਹ ਕਿੰਨਾ ਕੁ ਸਹੀ ਆ ਇਹੋ ਜਿਹੜਾ ਖਾਣਾ ਆ ਉਹਨਾਂ ਦੇ ਵਿਕਾਸ ਦੇ ਵਿੱਚ ਹਨਾ ਸੋ ਇਹਦੇ ਬਾਰੇ ਅੱਜ ਆਪਾਂ ਗੱਲਾਂ ਬਾਤਾਂ ਕਰਨੀਆਂ ਨੇ ਸੋ ਫਿਲਹਾਲ ਇੱਕ ਬ੍ਰੇਕ ਲੈ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਇਸ ਵਿਸ਼ੇ ਦੇ ਨਾਲ ਵਿਚਾਰ ਚਰਚਾ ਜਿਹੜੀ ਉਹ ਲੈ ਕੇ ਆਉਂਦੇ ਹਾਂ ਤੇ ਇੱਕ ਗੀਤ ਆਪਾਂ ਸਤਿੰਦਰ ਸਰਤਾਜ ਹੋਰਾਂ ਦੀ ਆਵਾਜ਼ ਦੇ ਵਿੱਚ ਤੁਹਾਡੀ ਨਜ਼ਰ ਕਰਨਾ ਤੇ ਉਸ ਪੰਜਾਬੋਂ ਫਿਲਹਾਲ ਇੱਕ ਬ੍ਰੇਕ ਆਉਂਦੇ ਆ ਬਹੁਤ ਜਲਦੀ
ਸੰਦਲੀ ਜੇ ਹਵਾ ਨਸ਼ੀਲੀਏ ਪਿੱਪਲਾਂ ਦੀ ਖੜਕ ਸੁਰੀਲੀਏ ਮੈਂ ਉਸ ਪੰਜਾਬੋਂ ਮੈਂ ਉਸ ਪੰਜਾਬੋਂ ਆਇਆ ਹਾਂ ਸੁੱਖ ਸਾਂਦ ਸੁਨੇਹਾ ਸੁੱਖ ਸਾਂਦ ਸੁਨੇਹਾ ਲਿਆਇਆ ਹਾਂ ਮੈਂ ਉਸ ਪੰਜਾਬੋਂ ਆਇਆ ਤੁਰਿਆਰਾਂ ਵਿੱਚ ਖੜੀਆਂ ਸੀ ਜਦ ਤੁਰਿਆਰਾਂ ਵਿੱਚ ਖੜੀਆਂ ਸੀ ਅੱਖੀਆਂ ਵਿੱਚ ਸਦਰਾਂ ਬੜੀਆਂ ਸੀ
पानी दिया गड़बिया फड़िया सी असीसा तो रुशनाया मैं उस पंजाबों जी मैं उस पंजाबों आया हाँ सब नाले कुछ कुछ लाया सबना दा हमसाया मैं उस पंजाबों आया हाँ सुख सांद सुने हाल आया हो क्यों यार मोहब्बत भुलिए क्यों यार मोहब्बत भुलिए किसे अल दी अख डुलिए ओ खिड़की अज भी खुलिए कुछ यादा संग महकाया हां मैं उस पंजाबों जी मैं उस पंजाबों आया हां सब नाले कुछ कुछ लाया हाँ मैं उस पंजाबों आया कीमत मोती रतना दी सरताज दे कीते यतना दी ए कीमत मोती रतना दी सरताज दे कीते यतना दी एक याद अमुली वतना दी बस उसे दा परमाया हां मैं उस पंजाबों आया हाँ सब नाले कुछ कुछ लाया हाँ सुख सांद सुनेहा लाया हाँ मैं उस धरती दा जाया हाँ आसीसा तो रुशनाया हाँ उना सबना दा हमसाया हाँ कुछ यादा संग महकाया हाँ बस उसे दा परमाया हाँ मैं उस पंजाबों
मेलबर्न वाले हरमन रेडियो नू स्पॉन्सर करते हैं शुद्ध वेजिटेरियन केक पेस्ट्री कुलचे छोले पकौड़े रस मलाई अते होर भी बहुत कुछ उपलब्ध है पार्टी वास्ते ऑर्डर भी लाए जाते हैं क्लेटन क्रैनबोर्न बैडरिक या स्प्रिंग रेल वाले जरूर दर्शन देन पता है 76 हेमिंग स्ट्रीट डैंडीनोंग फोन 0425 888 856
0433-552-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ
ਤਾਂ ਫਿਰ ਕਰੋ ਫੋਨ 04-33-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ
ਹੋਮ ਲੋਨਸ ਟਰੱਕ ਐਂਡ ਕਾਰ ਲੋਨਸ ਪਰਸਨਲ ਲੋਨਸ ਬਿਜ਼ਨਸ ਲੋਨਸ Credit representative number 490703 of Australian Credit License 389328.
Pure Loans and Financial Services, 9 Central Avenue, Morabin, Victoria.
Vadere jankari li visit karo www.plfs.com.au.
Yaad rakhyo number 0433-552-127.
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ। 3/61 Robinson Street, Dandenong, Melbourne. Phone number 0387590629.
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ। ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ। 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਨਹੀਂ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ। ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ, ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ। ਆਜਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428-895-564।
ਮੋਰਿੰਡਾ ਮੋਟਰਸ ਪੈਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ। 24 ਘੰਟੇ।
ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਜੀ। ਸਾਡੇ ਸਹਿਯੋਗੀਆਂ ਦੇ ਇਸ਼ਤਿਹਾਰ ਬ੍ਰੇਕ ਦੇ ਵਿੱਚ ਚੱਲ ਰਹੇ ਸੀ, ਸੋ ਇਹ ਸਾਰੇ ਸਹਿਯੋਗੀ ਹਰਮਨ ਰੇਡੀਓ ਦੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਸਾਡੀ ਮਦਦ ਕਰਦੇ ਆ। ਸੋ ਇਹਨਾਂ ਦੀ ਜਿਹੜੀ ਮਦਦ ਦੇ ਨਾਲ ਇਹਨਾਂ ਦੇ ਬਿਜ਼ਨਸ ਦੀ ਜਿਹੜੀ ਪ੍ਰਮੋਸ਼ਨ ਉਹ ਹਰਮਨ ਰੇਡੀਓ ਤੇ ਕੀਤੀ ਜਾਂਦੀ ਹੈ। ਜੇਕਰ ਤੁਸੀਂ ਵੀ ਆਪਣੇ ਬਿਜ਼ਨਸ ਦੀ ਜਿਹੜੀ ਪ੍ਰਮੋਸ਼ਨ ਆ ਉਹ ਸਾਡੇ ਰੇਡੀਓ ਦੇ ਜ਼ਰੀਏ ਕਰਨਾ ਚਾਹੋ ਤਾਂ ਤੁਸੀਂ ਸਾਡੀ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ ਤੇ ਬਿਜ਼ਨਸ ਪ੍ਰਮੋਸ਼ਨ ਦੇ ਲਈ ਜਿਹੜੇ ਪੈਕੇਜਸ ਦੇ ਉੱਥੇ ਮੌਜੂਦ ਨੇ ਤੇ ਤੁਸੀਂ ਪਿਕ ਕਰ ਸਕਦੇ ਹੋ ਜੀ, ਜਿਹੜੇ ਪੈਕੇਜ ਦੇ ਵਿੱਚ ਤੁਸੀਂ ਆਪਣਾ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਹੋ। ਸੋ ਬਹੁਤ ਬਹੁਤ ਧੰਨਵਾਦ ਸਾਰੇ ਹੀ ਸਪੋਂਸਰਸ ਦਾ ਜਿਹੜੇ ਅੱਜ ਦਾ ਵੀ ਇਹ ਪ੍ਰੋਗਰਾਮ ਜਿਹੜਾ ਉਹ ਆਯੋਜਿਤ ਕਰ ਰਹੇ ਆ, ਸਪੋਂਸਰ ਕਰ ਰਹੇ ਆ। ਤੇ ਦੋਸਤੋ, ਹੁਣ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਆਪਾਂ ਸਾਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਤੇ ਪ੍ਰੋਗਰਾਮ ਦੇ ਵਿੱਚ ਅਗਲੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਮੈਂ ਇਹ ਜ਼ਰੂਰ ਦੱਸਦੇ ਹਾਂ ਜੀ ਕਿ ਮੈਲਬਰਨ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੁਛ ਕੁ ਜਿਹੜੇ ਸੱਭਿਆਚਾਰਕ ਪ੍ਰੋਗਰਾਮ ਜਿਹੜੇ ਆ ਉਹ ਉਲੀਕੇ ਜਾ ਰਹੇ ਆ, ਜਿਨ੍ਹਾਂ ਦੇ ਵਿੱਚ ਤੀਆਂ ਦਾ ਜਿਹੜਾ ਫੈਸਟੀਵਲ ਆ ਉਹ ਆ ਰਿਹਾ ਜੀ। ਤੀਆਂ ਦਾ ਜਿਹੜਾ ਫੈਸਟੀਵਲ ਕਾਫੀ ਦੇਰ ਤੋਂ ਸ਼ੁਰੂ ਹੋ ਚੁੱਕਿਆ, ਮੈਲਬਰਨ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਤੀਆਂ ਜਿਹੜੀਆਂ ਬੜੇ ਜ਼ੋਰ ਸ਼ੋਰ ਦੇ ਨਾਲ ਮਨਾਈਆਂ ਜਾ ਰਹੀਆਂ, ਪਰ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਤੀਆਂ ਜਿਹੜੀਆਂ ਜੀ ਉਹ ਮਨਾਈਆਂ ਜਾਣੀਆਂ ਨੇ ਮੈਲਟਨ ਦੇ ਵਿੱਚ ਤੇ ਐਪਿੰਗ ਦੇ ਵਿੱਚ। ਸੋ ਤੀਆਂ ਐਪਿੰਗ ਦੀਆਂ ਹਰ ਸਾਲ ਵਾਂਗ ਇਸ ਵਾਰ ਵੀ ਜ਼ੋਰ ਸ਼ੋਰ ਦੇ ਨਾਲ ਇੱਥੇ ਮਨਾਈਆਂ ਜਾ ਰਹੀਆਂ ਤੇ ਇਹਦੇ ਬਾਬਤ, ਇਸ ਇਵੈਂਟ ਦੇ ਬਾਬਤ ਹੋਰ ਜਾਣਕਾਰੀ ਜਿਹੜੀ ਆ ਕੱਲ ਨੂੰ ਅਸੀਂ ਨਰਮ ਪ੍ਰੋਗਰਾਮ ਚ ਸਾਂਝੀ ਕਰਾਂਗੇ। ਕੁਲਦੀਪ ਕੌਰ ਜਿਹੜੇ ਮੇਰੇ ਨਾਲ ਇਹਨਾਂ ਤੀਆਂ ਦੇ ਸੰਚਾਲਕ ਨੇ ਉਹ ਇਹਦੇ ਬਾਰੇ ਜਿਹੜੀ ਜ਼ਿਆਦਾ ਜਾਣਕਾਰੀ ਆ ਉਹ ਸਾਂਝੀ ਕਰਨਗੇ ਕੱਲ ਦੇ ਪ੍ਰੋਗਰਾਮ ਦੇ ਵਿੱਚ। ਸੋ
ਇਹ ਜਿਹੜੀਆਂ ਤੀਆਂ ਜੀ 20 ਅਗਸਤ ਨੂੰ ਹੋਣ ਜਾ ਰਹੀਆਂ। ਐਪਿੰਗ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸੱਭਿਆਚਾਰਕ ਵਨਗੀਆਂ ਬੱਚਿਆਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਆਈਟਮਸ ਆ, ਜਾਂ ਫਿਰ ਜਿਹੜੀਆਂ ਦੁਕਾਨਾਂ ਖਾਸ ਤੌਰ ਤੇ ਗਹਿਣਿਆਂ ਦੀਆਂ, ਕੱਪੜਿਆਂ ਦੀਆਂ, ਜੁੱਤੀਆਂ ਦੀਆਂ, ਹਨਾ। ਸੋ ਸਾਡੀਆਂ ਮੁਟਿਆਰਾਂ ਦੇ ਜਿਹੜੇ ਸ਼ੌਂਕ ਹੈ ਜੀ, ਉਹ ਪੂਰੇ 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 ਹੋਣਗੇ ਉੱਥੇ, ਤੇ ਮੇਲੇ ਦਾ ਮਾਹੌਲ ਜਿਹੜਾ ਉਹ ਉੱਥੇ ਮਿਲੇਗਾ 20 ਅਗਸਤ ਨੂੰ ਐਪਿੰਗ ਦੇ ਹੈਰੀਟੇਜ ਹਾਲ ਦੇ ਵਿੱਚ ਇਹ ਤੀਆਂ ਜਿਹੜੀਆਂ ਮਨਾਈਆਂ ਜਾਣੀਆਂ। ਤੇ ਇਸ ਤੋਂ ਇਲਾਵਾ ਆਉਂਦੀ 27 ਅਗਸਤ ਨੂੰ ਸਰਦਾਰਨੀ ਐਂਡ ਸਰਦਾਰ ਜੀ ਇੰਟਰਨੈਸ਼ਨਲ ਕੰਟੈਸਟ ਜਿਹੜਾ ਜੀ ਉਹ ਹੋਣ ਜਾ ਰਿਹਾ ਮੈਲਬਰਨ ਦੇ ਵਿੱਚ ਪਹਿਲੀ ਵਾਰ। ਸੋ ਇੰਟਰਨੈਸ਼ਨਲ ਲੈਵਲ ਤੇ ਜਿਹੜੀਆਂ ਟੀਮਸ ਹੈ ਜੀ ਉਹ ਆਉਣਗੀਆਂ ਭਾਰਤ ਤੋਂ, ਕੈਨੇਡਾ ਤੋਂ, ਯੂਕੇ ਤੋਂ, ਨਿਊਜ਼ੀਲੈਂਡ ਤੋਂ। ਸੋ ਇਹ ਇੱਕ ਪਹਿਲਾ ਕੰਟੈਸਟ ਮੈਲਬਰਨ ਦੇ ਵਿੱਚ ਆਪਣੇ ਆਪ ਦੇ ਵਿੱਚ ਹੋਵੇਗਾ, ਜਿਹਦੇ ਵਿੱਚ ਸਿੱਖੀ ਸਰੂਪ ਦੇ ਵਿੱਚ ਜਿਹੜੇ ਸਾਡੇ ਆਰਟਿਸਟ ਨੇ, ਜਿਹੜੇ ਸਾਡੇ ਕਲਾ ਦਾ ਜਿਹੜਾ ਯੋਗਦਾਨ ਪਾਉਣ ਵਾਲੇ ਲੋਕ ਹੈ ਜਿਹੜੇ, ਉਹ ਇਸ ਕੰਟੈਸਟ ਦੇ ਵਿੱਚ ਆਪਣੀ ਜਿਹੜੀ ਕਲਾ ਆ ਉਸ ਨੂੰ ਦੂਸਰਿਆਂ ਦੇ ਅੱਗੇ ਰੱਖਣਗੇ। ਸੋ 27 ਅਗਸਤ ਨੂੰ ਇਹ ਇਵੈਂਟ ਹੋਣਾ, ਤੇ ਇਹਦੇ ਬਾਬਤ ਵੀ ਅਸੀਂ ਹੋਰ ਜਾਣਕਾਰੀ ਜਿਹੜੀ ਆਉਂਦੇ ਹਫ਼ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਲਵਾਂਗੇ ਇਸ ਟੀਮ ਵੱਲੋਂ, ਆਰਗੇਨਾਈਜ਼ਰਸ ਵੱਲੋਂ, ਵਿਰਸੇ ਦੇ ਵਾਰਸ ਵੱਲੋਂ ਇਹ ਜਿਹੜਾ ਸ਼ੋਅ ਹੈ ਉਹ ਆਯੋਜਿਤ ਕੀਤਾ ਜਾ ਰਿਹਾ। ਸੋ ਇਹ ਸੀ ਜੀ ਕੁਛ ਜਾਣਕਾਰੀਆਂ ਆਉਣ ਵਾਲੇ ਸਮੇਂ ਦੇ ਵਿੱਚ। ਤੀਆਂ ਦੇ ਵੀ ਕੁਛ ਹੋਰ ਪ੍ਰੋਗਰਾਮ ਉਲੀਕੇ ਜਾਣੇ ਆ, ਰੌਣਕ 53 ਦੀ ਸਤੰਬਰ ਦੇ ਵਿੱਚ ਹੋਣ ਜਾ ਰਿਹਾ। ਇਸ ਤੋਂ ਇਲਾਵਾ ਕੁਛ ਹੋਰ ਸੱਭਿਆਚਾਰਕ ਪ੍ਰੋਗਰਾਮ ਹੋਣ ਜਾ ਰਹੇ, ਉਹਨਾਂ ਦੇ ਬਾਬਤ ਵੀ ਜ਼ਰੂਰੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਤੇ ਹੁਣ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਜੀ ਉਹ ਵਿਚਾਰ ਚਰਚਾ ਦਾ ਹੋ ਗਿਆ। ਸੋ ਵਿਚਾਰ ਚਰਚਾ ਦੇ ਵਿੱਚ ਸਾਡੇ ਨਾਲ ਇਸ ਵੇਲੇ ਹਿੱਸਾ ਲੈਣ ਜਾ ਰਹੇ ਨੇ ਸਿਮਰਦੀਪ ਕੌਰ ਹੁਰੀ ਮੇਰੇ ਨਾਲ ਮੈਲਬਰਨ ਤੋਂ ਹੀ, ਤੇ ਆਪਾਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਹਾਂ। ਪਰ ਉਸ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹਾਂਗੀ ਸਰਬਜੀਤ ਸਿੰਘ ਹੋਰਾਂ ਦਾ, ਜਿਹੜੇ ਕਿ ਟੈਕਨੀਕਲ ਸਪੋਰਟ ਲਈ ਵੱਡੇ ਤੜਕੇ ਤੋਂ ਸਾਡੇ ਨਾਲ ਪਟਿਆਲਾ ਤੋਂ ਜੁੜੇ ਹੋਏ ਆ। ਸੋ ਉਹ ਸਾਡੇ ਨਾਲ ਇਸ ਵੇਲੇ ਟੈਕਨੀਕਲ ਸਪੋਰਟ ਜਿਹੜੀ ਆ ਉਹ ਦੇ ਰਹੇ ਆ। ਤੇ ਲਓ ਜੀ ਆਪਾਂ ਅਗਲੇ ਸਿਲਸਿਲੇ ਬਾਅਦ ਵੱਧਦੇ ਹਾਂ, ਤੇ ਨਾਲ ਹੀ ਨਾਲ ਆਪਾਂ ਜੀ ਆਇਆਂ ਕਹਿੰਦੇ ਹਾਂ ਸਿਮਰਦੀਪ ਕੌਰ ਹੋਰਾਂ ਨੂੰ। ਤੇ ਜਿਹੜਾ ਟੌਪਿਕ ਆ ਅੱਜ ਦਾ ਉਹ ਹੈਗਾ ਜੀ ਕਿ ਸਾਡੇ ਰਹਿਣ ਸਹਿਣ ਦੇ ਜਿਹੜੇ ਢੰਗ ਦੇ ਵਿੱਚ ਆ ਰਿਹਾ ਜਿਹੜਾ ਬਦਲਾਅ ਆ ਉਹਦੇ ਨਾਲ ਜਿਹੜਾ ਖਾਣੇ ਦੇ ਉੱਤੇ ਜਿਹੜਾ ਅਸਰ ਆ ਉਹ ਹੋ ਰਿਹਾ, ਉਹ ਕਿੰਨਾ ਕੁ ਸਹੀ ਆ ਕਿੰਨਾ ਕੁ ਗਲਤ ਆ, ਇਹਦੇ ਬਾਬਤ ਤੁਸੀਂ ਆਪਣੇ ਵਿਚਾਰ ਸਾਨੂੰ ਭੇਜਣੇ ਆ। ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 02-85-99-11 ਤੇ। ਸੋ ਲਓ ਜੀ ਆਪਾਂ ਸਭ ਤੋਂ ਪਹਿਲਾਂ ਤਾਂ ਜੀਆਂ ਨੂੰ ਕਹਿੰਦੇ ਹਾਂ ਸਿਮਰਦੀਪ ਕੌਰ ਨੂੰ। ਸੋ ਸਿਮਰਦੀਪ ਬਹੁਤ ਬਹੁਤ ਸਵਾਗਤ ਤੁਹਾਡਾ, ਬੜੇ ਦਿਨਾਂ ਬਾਅਦ ਤੁਹਾਡੀ ਜਿਹੜੀ ਹਾਜ਼ਰੀ ਅੱਜ ਪ੍ਰੋਗਰਾਮ ਚ ਲੰਘ ਰਹੀ ਆ, ਤਹਿ ਦਿਲ ਤੋਂ ਨਿੱਘਾ ਸਵਾਗਤ ਪ੍ਰੋਗਰਾਮ ਦੇ ਵਿੱਚ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ, ਸਿਮਰ ਵੱਲੋਂ ਬਹੁਤ ਹੀ ਪਿਆਰ ਭਰੀ ਤੇ ਬਹੁਤ ਦਿਨਾਂ ਬਾਅਦ ਸਤਿ ਸ੍ਰੀ ਅਕਾਲ। ਤੇ ਕਿਉਂਕਿ ਤੁਸੀਂ ਵੀ ਤੁਹਾਡਾ ਜਿਹੜਾ ਇੰਡੀਆ ਜਿਹੜੀ ਫੇਰੀ ਲੱਗੀ ਸੀਗੀ ਤੇ ਮੈਂ ਵੀ ਤੁਹਾਨੂੰ ਬਹੁਤ ਮਿਸ ਕੀਤਾ, ਤੇ ਉਸ ਦੌਰਾਨ ਮੈਨੂੰ ਏਦਾਂ ਲੱਗਾ ਕਿ ਜਿਹੜੀ ਕੈਮਿਸਟਰੀ ਮੇਰੀ ਤੁਹਾਡੇ ਨਾਲ ਮੈਚ ਹੁੰਦੀ ਹੈ, ਤੇ ਮੈਨੂੰ ਥੋੜਾ ਜਿਹਾ ਤਾਂ ਕਰਕੇ ਫਿਰ ਦੋ ਪ੍ਰੋਗਰਾਮ ਜਿਹੜੇ ਅਮਨ ਭਾਜ ਨਾਲ ਸਕਿਪ ਕੀਤੇ। ਤੇ ਸੋ ਏਦਾਂ ਹੀ ਗੱਲਾਂ ਬਾਤਾਂ ਦਾ ਸਿਲਸਿਲਾ ਅੱਜ ਆਪਾਂ ਸ਼ੁਰੂ ਕਰਦੇ ਆ। ਤੇ ਜਿਹੜਾ ਅੱਜ ਦਾ ਅਸੀਂ ਅਮਰਦੀਪ ਜੀ ਟੋਪਿਕ ਚੁਣਿਆ ਆ ਉਹ ਹੈਗਾ ਆ ਜਿਹੜਾ ਆਪਾਂ ਘਰਾਂ ਦੇ ਵਿੱਚ ਜਿਹੜਾ ਸਾਡਾ ਖਾਣ ਪੀਣ ਦਾ ਮਾਹੌਲ ਜਿਹੜਾ ਥੋੜਾ ਜਿਹਾ ਬਦਲ ਰਿਹਾ ਵਾ ਉਹਦੇ ਹਿਸਾਬ ਨਾਲ, ਕਿਉਂਕਿ ਬਹੁਤ ਵਾਰੀ ਅਸੀਂ ਜਿੱਦਾਂ ਮੈਨੂੰ ਇਹ ਜਿਹੜੀ ਗੱਲ ਕਹਿ ਲੋ ਵੀ ਦਿਮਾਗ ਚ ਆਈ ਉਹ ਏਦਾਂ ਕਿ ਮੇਰੇ ਬੱਚੇ ਜਿਹੜੇ ਜਿੱਥੇ ਡੇ ਕੇਅਰ ਚ ਜਾਂਦੇ ਨੇ ਉਹ ਮੈਨੂੰ ਕੱਲ ਪਰਸੋਂ ਮਿਲੀ ਤੇ ਮੈਨੂੰ ਕਹਿਣ ਲੱਗੀ ਕਿ ਸਿਮਰ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਕਿ ਤੁਹਾਡੀ ਨਾ ਇੱਕ ਬਹੁਤ ਵੱਡੀ ਤਾਰੀਫ ਆ। ਤੇ ਮੈਂ ਕਿਹਾ ਜੀ ਹਾਂਜੀ ਦੱਸੋ, ਤੇ ਉਹ ਮੈਨੂੰ ਕਹਿੰਦੇ ਕਿ ਤੁਸੀਂ ਨਾ ਰੋਜ਼ ਬੱਚਿਆਂ ਦਾ ਟਿਫਨ ਜਿਹੜਾ ਕੁੱਕ ਕਰਕੇ ਦਿੱਤਾ ਹੁੰਦਾ ਆ ਕਿ ਰੋਜ਼ ਫੁਲਕੇ ਜਾਂ ਚਾਵਲ ਜਾਂ ਕੁਛ ਨਾ ਕੁਛ ਏਦਾਂ। ਤੇ ਮੈਨੂੰ ਬੜਾ ਅਜੀਬ ਜਿਹਾ ਲੱਗਿਆ, ਮੈਂ ਕਿਹਾ ਕਿ ਹਾਂ ਦਿੱਤਾ ਹੁੰਦਾ ਤੇ ਇਹਦੇ ਚ ਮੈਂ ਕਿਹਾ ਤਾਰੀਫ ਵਾਲੀ ਕਿਹੜੀ ਗੱਲ ਹੋ ਗਈ। ਤੇ ਉਹ ਕਹਿੰਦੇ ਕਿ ਨਹੀਂ ਤੁਸੀਂ ਜੇ ਇਹ ਸੁਣੋ ਨਾ ਕਿ ਬਹੁਤ ਸਾਰੇ ਜਿਹੜੇ ਪੇਰੈਂਟਸ ਨੇ ਉਹ ਜਿੱਦਾਂ ਮੇਰੇ ਕੋਲ ਬੱਚੇ ਭੇਜਦੇ ਆ ਉਹ ਕਿੱਦਾਂ ਭੇਜਦੇ ਆ, ਜੇ ਮੈਂ ਤੁਹਾਨੂੰ ਉਹ ਐਕਸਪਲੇਨ ਕਰਾਂ ਤੇ ਤੁਹਾਨੂੰ ਲੱਗੂਗਾ ਕਿ ਵਾਕਈ ਉਹ ਤੁਹਾਡੀ ਇੱਕ ਤਾਰੀਫ ਆ। ਤੇ ਫਿਰ ਉਹਨਾਂ ਨੇ ਜਿੱਦਾਂ ਮੈਨੂੰ ਦੱਸਿਆ ਕਿ ਬਹੁਤ ਸਾਰੇ ਪੇਰੈਂਟਸ ਜਿਹੜੇ ਆ ਉਹ ਬਹੁਤ ਹੀ ਵਾਰੀ ਤੇ ਜਿਹੜਾ ਬੱਚਿਆਂ ਦਾ ਫੂਡ ਹੈ ਫਰੋਜ਼ਨ ਹੀ ਹੁੰਦਾ ਹੈ ਕਿ ਜਿੱਦਾਂ ਉਹ ਕਹਿੰਦੇ ਕਿ ਸਿੱਧੇ ਪੈਕਟਸ ਦੇ ਦਿੰਦੇ ਨੇ ਜਾਂ ਫਿਰ ਮੈਗੀ ਦੇ ਪੈਕਟ ਦੇ ਜਾਂਦੇ ਨੇ ਕਿ ਇਹਨਾਂ ਨੂੰ ਬੋਇਲ ਕਰਕੇ ਦੇ ਦਿਓ। ਸੋ ਇਸ ਕਰਕੇ ਮੈਨੂੰ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਕੰਮ ਹੈ ਤੁਹਾਡਾ ਕਿ ਤੁਸੀਂ ਰੋਜ਼ ਬੱਚਿਆਂ ਨੂੰ ਫੁਲਕਾ ਬਣਾ ਕੇ ਜਾਂ ਕੁੱਕ ਕਰਕੇ ਜਾਂ ਕੁਛ ਦਿੰਦੇ ਹੋ ਇਹ ਬਹੁਤ ਵਧੀਆ ਇੱਕ ਆਦਤ ਹੈ ਤੁਹਾਡੀ। ਤੇ ਜਿੱਦਾਂ ਅੱਜ ਦਾ ਮਾਹੌਲ ਅੱਜ ਕੱਲ ਚੱਲ ਰਿਹਾ ਕਿ ਬਹੁਤ ਸਾਰੇ ਪੇਰੈਂਟਸ ਜਿਹੜੇ ਨੇ ਉਹ ਫੂਡ ਕੁੱਕ ਕਰਨਾ ਜਿਹੜਾ ਉਹ ਕਹਿ ਲੋ ਕਿ ਥੋੜਾ ਜਿਹਾ ਇੱਕ ਲੇਜ਼ੀਨੈਸ ਵੀ ਆ ਗਈ ਹੈ ਸਾਡੇ ਦੇ ਵਿੱਚ ਕਿ ਆਪਾਂ ਫੂਡ ਨੂੰ ਕੁੱਕ ਕਰਨਾ ਜਾਂ ਫੁਲਕੇ ਲਾਉਣੇ ਜਾਂ ਸਬਜ਼ੀ ਬਣਾਉਣੀ ਜਿਹੜੀ ਹੈ
ਉਹ ਅਸੀਂ ਇੱਕ ਚੀਜ਼ ਨੂੰ ਅਵੋਇਡ ਕਰਨ ਲੱਗ ਪਏ ਹਾਂ ਕਿ ਨਹੀਂ ਆਪਾਂ ਜੇ ਸਾਨੂੰ ਇੱਕ ਈਜ਼ੀ ਆਪਸ਼ਨ ਮਿਲਦੀ ਹੈ ਤੇ ਆਪਾਂ ਫਟਾਫਟ ਉਹ ਚੀਜ਼ ਜਿਹੜੀ ਹੈ ਫਰੋਜ਼ਨ ਬਣਾ ਕੇ ਤੇ ਆਪਾਂ ਉਹੀ ਦੇ ਦਿੰਨੇ ਆ। ਸੋ ਇਹ ਪਰ ਮੈਨੂੰ ਏਦਾਂ ਲੱਗਦਾ ਹੈ ਕਿ ਕਿਤੇ ਨਾ ਕਿਤੇ ਇੱਕ ਕੋਈ ਚੰਗੀ ਆਦਤ ਨਹੀਂ ਹੈ ਜੇ ਆਪਾਂ ਸੋਚੀਏ ਤੇ ਅਸੀਂ ਬੱਚਿਆਂ ਨੂੰ ਕੋਈ ਹੈਲਦੀ ਕਹਿ ਲਈਏ ਵੀ ਜਿੱਦਾਂ ਆਪਾਂ ਕੋਈ ਹੈਲਦੀ ਈਟਿੰਗ ਆਪਸ਼ਨ ਨਹੀਂ ਦੇ ਰਹੇ ਐਵਰੀ ਟਾਈਮ ਜੇ ਬੱਚਿਆਂ ਨੂੰ ਆਪਾਂ ਕਹੀਏ ਕਿ ਕੋਈ ਵੀ ਫਰੋਜ਼ਨ ਚੀਜ਼ ਜਾਂ ਜਿੱਦਾਂ ਇੱਥੇ ਬਹੁਤ ਸਾਰੀਆਂ ਜਿੱਦਾਂ ਆਪਾਂ ਇੰਡੀਆ ਚ ਟਿੱਕੀਆਂ ਵਗੈਰਾ ਖਾਂਦੇ ਆ ਜਾਂ ਸਮੋਸੇ ਵਗੈਰਾ ਖਾਂਦੇ ਆ ਜਾਂ ਕੁਛ ਵੀ ਹੈ ਉਹ ਇੱਥੇ ਫਰੋਜ਼ਨ ਇੱਕ ਜਿੱਦਾਂ ਹੈਸ਼ ਬ੍ਰਾਊਨਸ ਕਹਿ ਲਓ ਜਾਂ ਇੱਦਾਂ ਦੀਆਂ ਬਹੁਤ ਸਾਰੇ ਪੈਕਟ ਆਉਂਦੇ ਆ ਫਰੋਜ਼ਨ ਤੇ ਉਹਨਾਂ ਨਾਲ ਕੀ ਹੁੰਦਾ ਕਿ ਉਹ ਉਹਨਾਂ ਨੇ ਜਿੱਦਾਂ ਆਲੂ ਵਗੈਰਾ ਜੇ ਫਰਾਈ ਕਰਕੇ ਆਲਰੇਡੀ ਫਰਾਈਡ ਉਹ ਚੀਜ਼ ਜਿਹੜੀ ਹੈ ਉਹ ਫਰੋਜ਼ਨ ਹੁੰਦੀ ਹੈ ਤੇ ਜਦੋਂ ਆਪਾਂ ਨੂੰ ਦੁਬਾਰਾ ਗਰਮ ਕਰਕੇ ਦਿੰਨੇ ਠੀਕ ਹੈ ਕਿ ਆਪਾਂ ਕਹਿ ਸਕਦੇ ਹਾਂ ਕਿ ਉਹ ਚੀਜ਼ ਜਿਹੜੀ ਆ ਖਾਣ ਵਾਸਤੇ ਹੀ ਆ ਉਹਨਾਂ ਨੇ ਵੀ ਕੰਪਨੀ ਵਾਲਿਆਂ ਨੇ ਵੀ ਖਾਣ ਵਾਸਤੇ ਬਣਾਈ ਪਰ ਸਟਿਲ ਮੈਨੂੰ ਕਿਤੇ ਨਾ ਕਿਤੇ ਏਦਾਂ ਲੱਗਦਾ ਕਿ ਜਿਹੜੀ ਆਪਾਂ ਬੱਚਿਆਂ ਨੂੰ ਰੋਜ਼ ਇੱਕ ਕੰਟੀਨਿਊ ਆਦਤ ਪਾ ਦਿੰਨੇ ਆ ਉਹ ਸ਼ਾਇਦ ਹੋ ਸਕਦਾ ਕਿ ਮੈਂ ਕਿਤੇ ਨਾ ਕਿਤੇ ਗਲਤ ਵੀ ਹੋਵਾਂ ਤੇ ਮੈਨੂੰ ਲੱਗਦਾ ਕਿ ਇਹ ਜਿਹੜੀ ਹੈ ਕੋਈ ਚੰਗੀ ਆਦਤ ਨਹੀਂ ਹੈ ਕਿ ਆਪਾਂ ਬੱਚਿਆਂ ਨੂੰ ਹਰ ਟਾਈਮ ਫਰੋਜ਼ਨ ਜਾਂ ਕਹਿ ਲਓ ਕਿ ਮੈਕਡੋਨਲਡਸ ਜਾਂ ਜੋ ਵੀ ਹੈ ਹੰਗਰੀ ਜੈਕਸ ਹੋ ਗਿਆ ਕੋਈ ਵੀ ਏਦਾਂ ਦੀ ਜਿਹੜੀ ਚੀਜ਼ ਆਪਾਂ ਬੱਚਿਆਂ ਨੂੰ ਦੇ ਰਹੇ ਹਾਂ ਤੇ ਮੇਰੇ ਹਿਸਾਬ ਨਾਲ ਮੈਨੂੰ ਕੋਈ ਚੰਗੀ ਆਦਤ ਨਹੀਂ ਲੱਗਦੀ ਬਾਕੀ ਹਰ ਇੱਕ ਫੈਮਿਲੀ ਦਾ ਕਹਿ ਲਓ ਕਿ ਆਪਣਾ ਇੱਕ ਢੰਗ ਹੈ ਜਾਂ ਆਪਣਾ ਇੱਕ ਐਟਮੋਸਫੇਅਰ ਹੁੰਦਾ ਜਾਂ ਹੋ ਸਕਦਾ ਕਿ ਮੈਂ ਵੀ ਇਸ ਗੱਲ ਚ ਕਿਤੇ ਨਾ ਕਿਤੇ ਗਲਤ ਹੋਵਾਂ ਪਰ ਸਟਿਲ ਮੈਨੂੰ ਲੱਗਦਾ ਕਿ ਜਿਹੜਾ ਆਪਾਂ ਫੂਡ ਜੇ ਆਪਾਂ ਕਹਿ ਲਈਏ ਕਿ ਅਸੀਂ ਪੰਜਾਬ ਨੂੰ ਜਾਂ ਇਹੋ ਜਿਹੀ ਕਲਚਰ ਨੂੰ ਬਿਲੋਂਗ ਕਰਦੇ ਹਾਂ ਜਿੱਥੇ ਸਾਨੂੰ ਹੈਲਦੀ ਈਟਿੰਗ ਦੀ ਇੱਕ ਵਿਰਾਸਤ ਵਿੱਚ ਇੱਕ ਚੀਜ਼ ਮਿਲੀ ਆ ਕਿ ਆਪਾਂ ਫੁਲਕੇ ਲਾਉਣੇ ਆ ਜਾਂ ਰੋਟੀ ਬਣਾਉਣੀ ਆ ਜਾਂ ਕੋਈ ਦਾਲ ਸਬਜ਼ੀ ਜਾਂ ਇੱਦਾਂ ਤੇ ਜੇ ਆਪਾਂ ਉਹੀ ਗੱਲ ਹੈ ਕਿ ਆਪਾਂ ਜੇ ਦੂਸਰੇ ਕਲਚਰ ਨੂੰ ਫੋਲੋ ਕਰਦੇ ਹਾਂ ਕਿ ਜਿੱਥੇ ਬ੍ਰੈਡ ਦੇ ਆ ਜਿਹਨਾਂ ਨੂੰ ਵਿਰਾਸਤ ਚ ਚੀਜ਼ਾਂ ਨਹੀਂ ਮਿਲੀਆਂ ਹੋਈਆਂ ਤੇ ਆਪਾਂ ਨੂੰ ਇਹ ਲੱਗਦਾ ਕਿ ਉਹ ਈਜ਼ੀ ਆਪਸ਼ਨ ਹੈ ਤੇ ਅਸੀਂ ਫਟਾਫਟ ਉਹ ਚੀਜ਼ਾਂ ਕੁੱਕ ਕਰਕੇ ਬੱਚਿਆਂ ਨੂੰ ਦੇ ਦਿੰਨੇ ਆ ਤੇ ਮੈਨੂੰ ਲੱਗਦਾ ਕਿ ਐਟਲੀਸਟ ਅਸੀਂ ਠੀਕ ਹੈ ਮੈਂ ਇਹ ਨਹੀਂ ਕਹਿੰਦੀ ਕਿ ਬਿਲਕੁਲ ਸਾਨੂੰ ਬਿਲਕੁਲ ਨਹੀਂ ਖਾਣਾ ਚਾਹੀਦਾ ਜਾਂ ਅਸੀਂ ਬਿਲਕੁਲ ਬਾਹਰ ਹੁਣ ਸਾਡੇ ਬੱਚੇ ਵੀ ਜੇ ਮੈਂ ਆਪਣੀ ਗੱਲ ਲਵਾਂ ਤੇ ਮੇਰੇ ਬੱਚੇ ਵੀ ਬਾਹਰ ਖਾਂਦੇ ਨੇ ਕਿ ਪਰ ਮੈਂ ਇੱਕ ਸਿਸਟਮ ਰੱਖਿਆ ਕਿ ਮਹੀਨੇ ਚ ਇੱਕ ਵਾਰੀ ਜਾਂ ਦੋ ਵਾਰੀ ਉਹ ਗੱਲ ਜਾਇਜ਼ ਹੈ ਕਿ ਥੋੜੀ ਇੱਕ ਆਊਟਿੰਗ ਹੋ ਜਾਂਦੀ ਹੈ ਬੱਚਿਆਂ ਦੀ ਇੱਕ ਥੋੜਾ ਘਰ ਦਾ ਮਾਹੌਲ ਤੋਂ ਵੀ ਉਹਨਾਂ ਨੂੰ ਲੱਗਦਾ ਹੈ ਕਿ ਕੁਛ ਕੋਈ ਡਿਫਰੈਂਟ ਜੀ ਉਹਨਾਂ ਨੂੰ ਕੋਈ ਆਪਸ਼ਨ ਮਿਲਦੀ ਹੈ ਵੀ ਖਾਣ ਨੂੰ ਪਰ ਜੇ ਆਪਾਂ ਕਹੀਏ ਕਿ ਆਪਾਂ ਰੋਜ਼ ਇੱਕ ਆਪਣੀ ਜ਼ਿੰਦਗੀ ਦੀ ਇੱਕ ਰੂਟੀਨ ਬਣਾ ਲਈਏ ਕਿ ਆਪਾਂ ਇੱਕ ਦੋ ਟਾਈਮ ਜਿਹੜੀ ਆਪਾਂ ਰੋਟੀ ਵੀ ਖਾਣੀ ਆ ਉਹ ਵੀ ਆਪਾਂ ਕਿਉਂਕਿ ਬਹੁਤ ਜ਼ਿਆਦਾ ਘਰਾਂ ਚ ਇੱਥੇ ਜਿੱਦਾਂ ਆਪਾਂ ਦੇਖਦੇ ਹਾਂ ਕਿ ਜਿਹੜਾ ਬ੍ਰੇਕਫਾਸਟ ਹੈ ਉਹ ਜਿਹੜਾ ਉਹ ਕੋਰਨਫਲੇਕਸ ਜਾਂ ਵੀਟ ਬੇਕਸ ਜਾਂ ਮਤਲਬ ਕਿਹੜਾ ਉਹ ਸਾਡੇ ਟਾਈਮ ਤੇ ਜਿੱਦਾਂ ਆਪਾਂ ਕਹਿ ਲਈਏ ਕਿ ਪਰੌਂਠੀਆਂ ਜਾਂ ਆਲੂ ਵਾਲੀ ਜਾਂ ਗੋਭੀ ਵਾਲੀ ਜੋ ਵੀ ਮਤਲਬ ਆਪਾਂ ਉਹ ਰਿਵਾਜ ਇੱਕ ਬਹੁਤ ਜ਼ਿਆਦਾ ਬਦਲ ਗਿਆ ਹੈ ਤੇ ਜਿਹੜਾ ਲੰਚ ਤੇ ਡਿਨਰ ਐਟਲੀਸਟ ਉਹ ਆਪਾਂ ਮੈਨੂੰ ਲੱਗਦਾ ਕਿ ਰੋਟੀ ਪਾਣੀ ਜਾਂ ਕਹਿ ਲਓ ਕਿ ਜਿਹੜੀ ਦਾਲ ਸਬਜ਼ੀ ਜੋ ਤਾਕਤ ਹੈ ਜਾਂ ਉਹ ਜਿਹੜਾ ਜਿੱਦਾਂ ਇੱਕ ਪੋਜ਼ਿਟਿਵ ਚੀਜ਼ ਉਹਨਾਂ ਚੀਜ਼ਾਂ ਚ ਉਹ ਮੈਨੂੰ ਲੱਗਦਾ ਕਿ ਜੇ ਆਪਾਂ ਫਾਸਟ ਫੂਡ ਵਗੈਰਾ ਵੱਲ ਆਪਾਂ ਤੁਰ ਪਏ ਹਾਂ ਬਹੁਤ ਜ਼ਿਆਦਾ ਤੇ ਉਹ ਕਿਤੇ ਨਾ ਕਿਤੇ ਜਿਹੜੀ ਆ ਉਹ ਨਹੀਂ ਠੀਕ ਤੇ ਬਾਕੀ ਮੈਂ ਆਪਣੇ ਲਿਸਨਰਸ ਕੋਲੋਂ ਵੀ ਜਾਣਨਾ ਚਾਹੁੰਦੀ ਹਾਂ ਕਿ ਹੋ ਸਕਦਾ ਕਿ ਮੈਂ ਵੀ ਇਹ ਗਲਤ ਹੋਵਾਂ ਕਿ ਨਹੀਂ ਜੀ ਜੇ ਸਾਡੇ ਕੋਲ ਇੱਕ ਈਜ਼ੀ ਆਪਸ਼ਨ ਹੈਗੀ ਤੇ ਆਪਾਂ ਉਹਨੂੰ ਕਿਉਂ ਨਾ ਫੋਲੋ ਕਰੀਏ ਕਿਉਂਕਿ ਮੈਂ ਬਹੁਤ ਸਾਰੇ ਪੇਰੈਂਟਸ ਨਾਲ ਇਸ ਬਾਰੇ ਗੱਲ ਕੀਤੀ ਤੇ ਬਹੁਤੀਆਂ ਮਦਰਸ ਦਾ ਇਹ ਜਵਾਬ ਸੀ ਗੱਲ ਹੈ ਜੇ ਕਹਿੰਦੇ ਕਿ ਇੰਨੀ ਈਜ਼ੀ ਆਪਸ਼ਨ ਹੈਗੀਆਂ ਤੇ ਆਪਾਂ ਕਿਉਂ ਨਾ ਫੋਲੋ ਕਰੀਏ ਕਿਉਂ ਰੋਜ਼ ਦਿਹਾੜੀ ਰੋਟੀ ਨਾਲ ਕਿਉਂ ਰੋਜ਼ ਦਿਹਾੜੀ ਫੁਲਕਿਆਂ ਨਾਲ ਮੱਥਾ ਮਰ ਜਾਓ ਜੇ ਜੇ ਕਿਸੇ ਚੀਜ਼ ਨਾਲ ਕਹਿੰਦੇ ਕਿ ਤੁਹਾਡੀ ਲਾਈਫ ਈਜ਼ੀ ਹੁੰਦੀ ਹੈ ਤੇ ਉਸ ਚੀਜ਼ ਨੂੰ ਕਿਉਂ ਨਾ ਕੀਤਾ ਜਾਵੇ ਪਰ ਇੱਥੇ ਜਿਹੜਾ ਸਵਾਲ ਹੈ ਮੈਨੂੰ ਲੱਗਦਾ ਅਮਰਦੀਪ ਜੀ ਕਿਤੇ ਨਾ ਕਿਤੇ ਇੱਕ ਲਾਈਫ ਨੂੰ ਈਜ਼ੀ ਕਰਨ ਦਾ ਵੀ ਨਹੀਂ ਹੈ ਜੇ ਉਹ ਇਹ ਸੋਚਦੇ ਆ ਕਿ ਜੇ ਲਾਈਫ ਨੂੰ ਸਿਰਫ ਈਜ਼ੀ ਕਰਕੇ ਜੇ ਆਪਾਂ ਫਰੋਜ਼ਨ ਫੂਡ ਜਾਂ ਕਹਿ ਲਓ ਕਿ ਮੈਗੀ ਵਰਗੀ ਆਪਸ਼ਨ ਜੇ ਆਪਾਂ ਰੋਜ਼ ਬੱਚਿਆਂ ਨੂੰ ਦੇ ਰਹੇ ਹਾਂ ਤੇ ਇਹ ਸਿਰਫ ਲਾਈਫ ਈਜ਼ੀ ਕਰਨ ਦੀ ਗੱਲ ਨਹੀਂ ਹੈ ਮੇਰੇ ਹਿਸਾਬ ਨਾਲ ਇਹ ਗੱਲ ਹੈਗੀ ਹੈ ਕਿ ਆਪਾਂ ਬੱਚਿਆਂ ਨੂੰ ਕਿੰਨਾ ਕੁ ਕੋਈ ਹੈਲਦੀ ਆਪਸ਼ਨ ਜਾਂ ਕਿੰਨੀ ਕੁ ਕੋਈ ਚੰਗੀ ਚੀਜ਼ ਆਪਾਂ ਦੇ ਰਹੇ ਹਾਂ ਆਪਾਂ ਬੱਚਿਆਂ ਨੂੰ ਆਪਾਂ ਲਾਈਫ ਤੇ ਕਿਉਂਕਿ ਜੋ ਵੀ ਅਸੀਂ ਖਾਂਦੇ ਹਾਂ ਉਹਦਾ ਜਿਹੜਾ ਅਸਰ ਹੈ ਉਸ ਟਾਈਮ ਤੇ ਤੁਹਾਨੂੰ ਜ਼ਿਆਦਾ ਨਹੀਂ ਦਿਖਦਾ ਜਦੋਂ ਤੁਸੀਂ 30 ਪਲੱਸ ਹੋ ਜਾਂਦੇ ਹੋ ਨਾ ਉਸ ਤੋਂ ਬਾਅਦ ਤੁਹਾਨੂੰ ਉਹਦਾ ਜਿਹੜਾ ਅਸਰ ਹੈ ਜੋ ਤੁਸੀਂ ਬਚਪਨ ਤੋਂ ਕਹਿੰਦੇ ਹੁੰਦੇ ਆ ਕਿ ਜਿੱਦਾਂ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਕਿ ਸਿਆਣੇ ਦਾ ਕਿਹਾ ਤੇ ਹੌਲਿਆਂ ਦਾ ਖਾਦਾ ਬਾਅਦ ਚ ਪਤਾ ਲੱਗਦਾ ਹੈ ਤੇ ਉਹਦਾ ਜਿਹੜਾ ਅਸਰ ਹੈ ਉਹ ਲੌਂਗ ਟਰਮ ਤੁਹਾਨੂੰ ਬਾਅਦ ਚ ਪਤਾ ਲੱਗਦਾ ਕਿ ਜੇ ਜਿੱਦਾਂ ਹੁਣ ਸਾਡੇ ਜਿਦਾਂ ਹੁਣ ਮੇਰੇ ਕਹਿ ਲੋ ਵੀ ਜਿਦਾਂ ਪੁਰਾਣੇ ਬਜ਼ੁਰਗ ਨੇ ਉਹਨਾਂ ਚ ਜੇ ਆਪਾਂ ਹੁਣ ਦੇ ਜਨਰੇਸ਼ਨ ਦੇ ਹਿਸਾਬ ਨਾਲ ਜੇ ਆਪਾਂ ਦੇਖੀਏ ਤੇ ਉਹਨਾਂ ਦੀ ਜਿਹੜੀ ਉਹ ਇਮਿਊਨਿਟੀ ਸਿਸਟਮ ਆ ਜਾਂ ਕਹਿ ਲੋ ਉਹਨਾਂ ਦਾ ਜਿਹੜਾ ਉਹ ਉਹਨਾਂ ਚ ਜਿਹੜੀ ਤਾਕਤ ਆ ਜਾਂ ਕੁਛ ਆ ਉਹ ਹੁਣ ਜਨਰੇਸ਼ਨ ਦੇ ਵਿੱਚ ਨਹੀਂ ਆ ਕਿਉਂਕਿ ਅਕਸਰ ਸਾਡੇ ਦਾਦਾ ਜੀ ਵੀ ਨਾਨਾ ਜੀ ਕਹਿੰਦੇ ਹੁੰਦੇ ਸੀਗੇ ਅਸੀਂ ਪੁਰਾਣੀਆਂ ਖੁਰਾਕਾਂ ਖਾਧੀਆਂ ਨੇ ਨਾ ਇਸ ਕਰਕੇ ਤੇ ਉਹ ਖੁਰਾਕਾਂ ਦਾ ਜਿਹੜਾ ਕਹਿਣ ਦਾ ਭਾਵ ਹੈ ਉਹ ਇਹੀ ਹੁੰਦਾ ਸੀਗਾ ਕਿ ਇੱਕ ਹੈਲਦੀ ਈਟਿੰਗ ਆਪਸ਼ਨ ਕਿ ਆਪਾਂ ਕਿੰਨਾ ਕੁ ਆਪਾਂ ਹੈਲਦੀ ਚੀਜ਼ਾਂ ਜਿਹੜੀਆਂ ਅਸੀਂ ਖਾ ਰਹੇ ਹਾਂ ਕਿਉਂਕਿ ਜੇ ਆਪਾਂ ਇੰਡੀਆ ਦੇ ਹਿਸਾਬ ਨਾਲ ਦੇਖੀਏ ਤੇ ਬਹੁਤ ਸਾਰੀਆਂ ਚੀਜ਼ਾਂ ਚ ਕਹਿ ਲੋ ਅੱਜ ਕੱਲ ਜਿੱਦਾਂ ਉਹਨਾਂ ਨੇ ਸਪਰੇ ਕਹਿ ਲੋ ਕਿ ਕੈਮੀਕਲਸ ਦੀ ਵਰਤੋਂ ਹੋਣ ਲੱਗ ਗਈ ਆ ਜਾਂ ਇੱਦਾਂ ਦੀ ਬਹੁਤ ਸਾਰੀਆਂ ਚੀਜ਼ਾਂ ਹੋਣ ਲੱਗ ਪਈਆਂ ਪਰ ਸਟਿਲ ਆਸਟ੍ਰੇਲੀਆ ਵਰਗੇ ਕੰਟਰੀ ਦੇ ਵਿੱਚ ਇਹ ਚੀਜ਼ ਜਿਹੜੀ ਅਜੇ ਬਹੁਤ ਘੱਟ ਆ ਮੈਂ ਇੱਦਾਂ ਤਾਂ ਨੀ ਕਹੂੰਗੀ ਕਿ ਬਿਲਕੁਲ ਨਹੀਂ ਆ ਪਰ ਬਹੁਤ ਮਿਨੀਮਮ ਲੈਵਲ ਤੇ ਆ ਤੇ ਸਾਡੇ ਕੋਲ ਇੱਕ ਚੰਗੀ ਆਪਸ਼ਨ ਹੈਗੀ ਆ ਕਿ ਆਪਾਂ ਬੱਚਿਆਂ ਨੂੰ ਚੰਗਾ ਫਰੂਟ ਸਬਜ਼ੀਆਂ ਹਰੀਆਂ ਸਬਜ਼ੀਆਂ ਵਗੈਰਾ ਸਭ ਕੁਛ ਬਣਾ ਕੇ ਦੇ ਸਕਦੇ ਹਾਂ ਤੇ ਅੱਗੋਂ ਮੈਨੂੰ ਇਹ ਆ ਕਿ ਹੋ ਸਕਦਾ ਕਿ ਮੈਂ ਵੀ ਗਲਤ ਹੋਵਾਂ ਹੋ ਸਕਦਾ ਕਿ ਪੇਰੈਂਟਸ ਠੀਕ ਹੋਣ ਜਿਹੜੇ ਇਹ ਸੋਚਦੇ ਆ ਕਿ ਜੇ ਸਾਡੇ ਕੋਲ ਕੋਈ ਈਜ਼ੀ ਆਪਸ਼ਨ ਹੈਗੀ ਆ ਤੇ ਅਸੀਂ ਕਿਉਂ ਜਾਣ ਕੇ ਆਪਣੀ ਲਾਈਫ ਨੂੰ ਔਖੇ ਰਸਤੇ ਤੇ ਖੜਨਾ ਆ ਜਾਂ ਔਖੀ ਚੀਜ਼ ਕਰਨੀ ਹੈ ਤੇ ਮੈਨੂੰ ਲੱਗਦਾ ਹੈ ਅਮਰਦੀਪ ਜੀ ਇੱਕ ਸਬਜ਼ੀ ਨਾਲ ਜਾਂ ਦੋ ਚਾਰ ਪੰਜ ਫੁਲਕਿਆਂ ਨਾਲ ਕੋਈ ਇੰਨਾ ਫਰਕ ਤੇ ਨਹੀਂ ਪੈਂਦਾ ਹੋਏਗਾ ਜਿੱਦਾਂ ਜੇ ਮੈਂ ਵੀ ਸੋਚਾਂ ਕਿ ਜਿੱਦਣ ਮੈਂ ਫੁਲਕੇ ਨਹੀਂ ਬਣਾਉਣੇ ਜਾਂ ਜਿੱਦਣ ਮੈਂ ਸਬਜ਼ੀ ਨਹੀਂ ਬਣਾਉਣੀ ਤੇ ਕੋਈ ਬਹੁਤ ਵੱਡਾ ਏਦਾਂ ਨਹੀਂ ਹੈ ਕਿ ਦੋ ਚਾਰ ਘੰਟੇ ਮੈਨੂੰ ਫ੍ਰੀ ਮਿਲ ਗਏ ਉਹੀ ਹੁੰਦਾ ਹੈ ਕਿ ਅੱਧਾ ਪੌਣਾ ਘੰਟਾ ਠੀਕ ਹੈ ਤੁਹਾਨੂੰ ਜ਼ਰੂਰ ਲੱਗਦਾ ਕਿ ਕੁਛ ਨਹੀਂ ਕਰਨਾ ਬਾਕੀ ਹੋ ਸਕਦਾ ਹੈ ਕਿ ਮੈਂ ਵੀ ਇਸ ਚੀਜ਼ ਚ ਗਲਤ ਹੋਵਾਂ ਤੇ ਬਾਕੀ ਤੁਸੀਂ ਆਪਣੇ ਵਿਚਾਰ ਵੀ ਦੱਸ ਸਕਦੇ ਹੋ ਕਿ ਤੁਸੀਂ ਕਿੱਦਾਂ ਦਾ ਜਿਹੜਾ ਲਾਈਫ ਸਿਸਟਮ ਆ ਉਹ ਅਕਸੈਪਟ ਕਰਨਾ ਪਸੰਦ ਕਰਦੇ ਹੋ
ਬਿਲਕੁਲ ਸਿਮਰ ਮੈਂ ਕਾਫੀ ਹੱਦ ਤੱਕ ਤੁਹਾਡੀ ਇਸ ਗੱਲ ਦੇ ਨਾਲ ਸਹਿਮਤ ਆ ਕਿ ਜਿਹੜਾ ਸਾਡਾ ਜੀਵਨ ਢੰਗ ਆ ਉਹ ਬਦਲ ਰਿਹਾ ਸਾਡੇ ਨਾਲ ਸਰੋਤੇ ਜੁੜ ਰਹੇ ਸੰਦੀਪ ਰਾਏ ਸਿਡਨੀ ਤੋਂ ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਜੀ ਸੰਦੀਪ ਸਤਿ ਸ੍ਰੀ ਅਕਾਲ ਤੇ ਤੁਸੀਂ ਆਨਰ ਹੋ ਜੀ ਇਸ ਵੇਲੇ
ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਸੰਦੀਪ ਬੋਲਦਾ ਸਿਡਨੀ ਤੋਂ
ਜੀ ਜੀ
ਜਿੱਥੇ ਤੱਕ ਡਾਇਟ ਦੇ ਹਿਸਾਬ ਨਾਲ ਮੇਰਾ ਮੰਨਣਾ ਹੈ ਨਾ ਪਰੋਠਿਆਂ ਦੀ ਗੱਲ ਕੀਤੀ ਨਾ ਜੇ ਸਵੇਰੇ ਉੱਠ ਕੇ ਅਸੀਂ ਪੰਜ ਸੱਤ ਪਰੋਠੇ ਰਾੜ ਲਵਾਂਗੇ ਨਾ ਫਿਰ ਗੱਲ ਉੱਥੇ ਆ ਗਈ ਕਿ ਭਾਵੇਂ ਤੁਸੀਂ ਹੰਗਰੀ ਚ ਖਾਣਾ ਖਾ ਲਿਆ ਭਾਵੇਂ ਘਰੇ ਖਾ ਲਿਆ
ਬਿਲਕੁਲ
ਜਦੋਂ ਅਸੀਂ ਮੈਕਡੋਨਲਡ ਚ ਉੱਥੇ ਖਾਣ ਜਾਂਦੇ ਹਾਂ ਉੱਥੇ ਕਲੀਅਰਲੀ ਦੱਸਿਆ ਹੁੰਦਾ ਹੈ ਕਿ ਆਹ ਫੂਡ ਵਿੱਚ ਇੰਨੀ ਕੈਲਰੀਜ਼ ਹੈ
ਜੀ ਜੀ ਜੀ
ਹੁਣ ਮੈਨੂੰ ਮੇਰਾ ਡਾਕਟਰ ਕਹਿੰਦਾ ਸੀਗਾ ਕਿ ਹਾਂ ਵੀ ਤੁਸੀਂ ਆਪਣੀ ਡਾਇਟ ਇਸ ਹਿਸਾਬ ਦੇ ਨਾਲ ਰੱਖਣੀ ਹੈ ਲੇਕਿਨ ਮੈਂ ਉਹਦੇ ਹਿਸਾਬ ਨਾਲ ਨਹੀਂ ਚੱਲ ਸਕਦਾ ਕਿਉਂਕਿ ਮੈਂ 24 ਘੰਟਿਆਂ ਵਿੱਚੋਂ 16 ਘੰਟੇ ਕੰਮ ਕਰਦਾ
ਜੀ ਜੀ
ਲੇਕਿਨ ਮੈਂ ਆਪਣਾ ਹਿਸਾਬ ਦੇਖਣਾ ਹੈ ਕਿ ਮੈਨੂੰ ਕਿੰਨੀਆਂ ਕੈਲਰੀਜ਼ ਮੇਰਾ ਸਰੀਰ ਕਿੰਨੀ ਡਿਮਾਂਡ ਕਰਦਾ ਆ ਜਿੱਥੇ ਤੱਕ ਈਜ਼ੀ ਆਪਸ਼ਨ ਦੀ ਗੱਲ ਹੈ ਹਾਂ ਉਹ ਹੈਗਾ ਆ ਜਰੂਰ ਕਿ ਜਿੱਤੇ ਇੱਕ ਗੱਲ ਮੈਂ ਹੋਰ ਕਹੂੰਗਾ ਅਸੀਂ ਕਹਿੰਦੇ ਨਾ ਕਿ ਇੰਡੀਆ ਦਾ ਫੂਡ ਬਹੁਤ ਵਧੀਆ ਹੈ ਆ ਉਹ ਆ ਤਾਂ ਮੈਨੂੰ ਇੱਕ ਚੀਜ਼ ਦੱਸੋ ਕਿ ਦੁਨੀਆਂ ਦੇ ਵਿੱਚ ਦੂਜੇ ਨੰਬਰ ਤੇ ਆ ਆਸਟ੍ਰੇਲੀਆ 82 ਪੁਆਇੰਟ ਕੁਛ ਮੈਂ ਇੱਕ ਦਿਨ ਪੜ੍ਹ ਰਿਹਾ ਸੀਗਾ ਜਿਹੜੀ ਐਵਰੇਜ ਲਾਈਫ ਆ ਬੰਦੇ ਦੀ
ਜੀ ਜੀ ਜੀ
ਇੱਥੇ ਤਾਂ ਖਾਣਾ ਹੀ ਬਾਹਰਲਾ ਖਾਂਦੇ ਆ ਲੋਕੀ ਮੈਂ ਦੇਖਦਾ ਮੇਰੇ ਕੰਮ ਤੇ ਵੀ ਸਾਰੇ ਕੈਂਟੀਨ ਚ ਬਹਿ ਕੇ ਬਾਹਰੋਂ ਹੀ ਲੈਂਦੇ ਆ ਬਾਹਰੇ ਖਾਂਦੇ ਆ ਤੇ ਆਪਣੀ ਜੇ ਇੰਡੀਆ ਦੀ ਲਾਈਫ ਦੇਖੀਏ ਉਹ ਰਹਿ ਜਾਂਦੀ ਆ 60 ਤੇ 70 ਦੇ ਗੱਬੇ
ਜੀ ਜੇ ਆਲ ਓਵਰ ਦੇਖਿਆ ਜਾਵੇ ਪੂਰੇ ਦੁਨੀਆ ਦੇ ਵਿਚ ਜਿਹੜੀ ਏਜ ਹੈ ਜੀ ਉਹ ਘੱਟ ਰਹੀ ਹੈ ਵੈਸੇ ਹਨਾ ਪਰ ਮੈਨੂੰ ਲੱਗਦਾ ਕਿ ਜਿਹੜਾ ਕਾਰਨ ਕਾਫੀ ਹੱਦ ਤੱਕ ਇਹ ਹੈ ਕਿ ਜਿਹੜੀਆਂ ਖਾਣ ਪੀਣ ਦੀਆਂ ਆਦਤਾਂ ਜਿਹੜੀਆਂ ਚਾਹੇ ਆਸਟ੍ਰੇਲੀਆ ਦੇ ਵਿਚ ਆ ਚਾਹੇ ਦੂਜੇ ਦੇਸ਼ਾਂ ਦੇ ਵਿਚ ਆ ਚਾਹੇ ਇੰਡੀਆ ਦੇ ਵਿਚ ਆ ਉਹ ਕਾਫੀ ਹੱਦ ਤੱਕ ਬਦਲ ਰਹੀਆਂ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਇੱਥੇ ਵੀ ਜਿਹੜੇ ਇੱਥੋਂ ਦੇ ਰਹਿਣ ਵਾਲੇ ਲੋਕ ਹੈ ਉਹ ਵੀ ਦੱਸਦੇ ਜੀ ਕਿ ਜਦੋਂ ਅਸੀਂ ਮਤਲਬ ਪਹਿਲਾਂ ਆਪਣਾ ਜਿਹੜਾ ਜੀਵਨ ਬਤੀਤ ਕਰਦੇ ਸੀਗੇ ਉਹਦੇ ਵਿੱਚ ਹਨਾ ਉਹਨਾਂ ਦੀਆਂ ਵੀ ਦੇਖੋ ਕਰੀਜ਼ ਹੁੰਦੀਆਂ ਸੀਗੀਆਂ ਸਬਜ਼ੀਆਂ ਜਿਹੜੀਆਂ ਜੀ ਉਹ ਵੀ ਬਣਾਉਂਦੇ ਸੀ ਉਹ ਆਪਣੇ ਢੰਗ ਦੇ ਨਾਲ ਬਣਾਉਂਦੇ ਸੀਗੇ ਪਰ ਉਹ ਹੁਣ ਦੇਖਦੇ ਆ ਕਿ ਸਾਡੀਆਂ ਜਿਹੜੀਆਂ ਅਗਲੀਆਂ ਪੀੜ੍ਹੀਆਂ ਆ ਉਹਨਾਂ ਨੇ ਬਿਲਕੁਲ ਤਿਆਗ ਦਿੱਤਾ ਹਨਾ ਤੇ ਜਿਹੜਾ ਜਿਉਣ ਢੰਗ ਆ ਉਹ ਕਾਫੀ ਤੇਜ਼ੀ ਦੇ ਨਾਲ ਬਦਲਿਆ ਆ ਪਿਛਲੇ ਕੁਛ ਸਾਲਾਂ ਤੋਂ ਤੇ ਜਿਹਦੇ ਕਾਰਨ ਸਾਡੀਆਂ ਖਾਣ ਪੀਣ ਦੀਆਂ ਆਦਤਾਂ ਵੀ ਬਦਲੀਆਂ ਆ ਸੋ ਆਸਟ੍ਰੇਲੀਆ ਨੋ ਡਾਊਟ ਬਹੁਤ ਵਧੀਆ ਜੀਵਨ ਪੱਧਰ ਜਿਹੜਾ ਆ ਉਹ ਪੂਰੇ ਦੁਨੀਆਂ ਭਰ ਦੇ ਵਿੱਚ ਰੱਖਦਾ ਆ ਪਰ ਜਿਹੜੀਆਂ ਖਾਣ ਪੀਣ ਦੀਆਂ ਆਦਤਾਂ ਉਹ ਮੈਨੂੰ ਲੱਗਦਾ ਕਿ ਆਪੋ ਆਪਣੇ ਭਾਈਚਾਰੇ ਦੇ ਵਿੱਚ ਵੱਖਰੀਆਂ ਹੁੰਦੀਆਂ ਪਰ ਪੰਜਾਬੀ ਭਾਈਚਾਰਾ ਜਿਹੜਾ ਜੀ ਉਹਦੀ ਇਹ ਸ਼ੁਰੂ ਤੋਂ ਸਮੱਸਿਆ ਰਹੀ ਆ ਕਿ ਉਹ ਦੂਜਿਆਂ ਤੋਂ ਬਹੁਤ ਛੇਤੀ ਪ੍ਰਭਾਵਿਤ ਹੁੰਦਾ ਹਨਾ ਤੇ ਮੇਰੇ ਹਿਸਾਬ ਦੇ ਨਾਲ ਮੈਂ ਆਪਣੇ ਜੇ ਵਿਚਾਰ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਾ
ਮੈਂ ਇੱਕ ਗੱਲ ਹੋਰ ਐਡ ਕਰੂੰਗਾ ਕਿ ਆਪਾਂ ਲੋਕੀ ਨਾ ਢਿੱਡ ਭਰ ਕੇ ਖਾਣਾ ਦੇ ਗਿੱਜੇ ਹੋਏ ਆ ਕਿ ਹਾਂ ਢਿੱਡ ਭਰ ਕੇ ਉਹਦੀ ਬਜਾਏ ਮੈਂ ਕਿਉਂਕਿ ਮੈਨੂੰ ਨਾ ਫੈਟੀ ਲੀਵਰ ਹੋ ਗਿਆ ਸੀ ਪਿੱਛੇ ਜਿਹੇ ਤੇ ਡਾਕਟਰ ਨੇ ਫਿਰ ਮੈਨੂੰ ਸਲਾਹ ਦਿੱਤੀ ਸੀਗੀ ਕਿ ਤੂੰ ਤਾਂ ਥੋੜਾ ਥੋੜਾ ਖਾਇਆ ਕਰ ਮਤਲਬ ਕਿ ਜੇ ਰੋਟੀ ਖਾਣੀ ਆ ਦੋ ਰੋਟੀਆਂ ਖਾਣੀਆਂ ਆ ਥੋੜੀ ਭੁੱਖ ਰੱਖ ਕੇ ਫੇਰ ਦੋ ਘੰਟਿਆਂ ਬਾਅਦ ਫੇਰ ਤੇ ਮੈਂ ਪਿਛਲੇ ਛੇ ਕੁ ਮਹੀਨਿਆਂ ਤੋਂ ਓਦਾਂ ਕਰ ਰਿਹਾ ਆ ਤਾਂ ਮੈਨੂੰ ਕਾਫੀ ਕਾਫੀ ਮੇਰੀ ਕਾਫੀ ਪ੍ਰੋਬਲਮ ਕਾਫੀ ਹੱਦ ਤੱਕ ਖਤਮ ਹੋਏ ਹੋ ਗਈ ਆ ਕਿਉਂਕਿ ਟੋਟਲ ਜੇ ਟੋਟਲ ਦੇਖਿਆ ਜਾਵੇ ਤਾਂ ਮੇਰੀ ਡਾਇਟ ਉਨੀ ਆ ਮਤਲਬ ਜਿੰਨੀ ਪਹਿਲਾਂ ਸੀ 24 ਘੰਟੇ ਵਿੱਚ ਲੇਕਿਨ ਉਹਨੂੰ ਮੈਂ ਡਿਵਾਈਡ ਕਰ ਦਿੱਤਾ ਦੋ ਘੰਟਿਆਂ ਬਾਅਦ ਤਿੰਨ ਘੰਟੇ ਅਸੀਂ ਕੀ ਕਰਦੇ ਹਾਂ ਕਿ ਸਵੇਰੇ 9 ਵਜੇ ਖਾ ਲਿਆ ਉਹਦੇ ਬਾਅਦ ਗੱਬੇ ਕੁਛ ਖਾਣਾ ਨੀ ਸਿੱਧਾ 2 ਵਜੇ ਫੇਰ ਢਿੱਡ ਭਰ ਕੇ ਖਾ ਲੈਣਾ ਆ ਫੇਰ ਰਾਤ ਨੂੰ ਢਿੱਡ ਭਰ ਕੇ ਖਾ ਲੈਣਾ ਆ ਉਹ ਚੀਜ਼ ਬੜੀ ਖਰਾਬ ਆ ਚਲੋ ਠੀਕ ਹੈ ਜੀ ਚੰਗਾ ਜੀ ਫੋਨ ਤੁਹਾਡੇ ਕੋਲ
ਬਹੁਤ 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 ਧੰਨਵਾਦ ਸੰਦੀਪ ਜੀ ਬਿਲਕੁਲ ਜੀ ਮੈਨੂੰ ਵੀ ਲੱਗਦਾ ਕਿ ਸੰਦੀਪ ਹੋਰਾਂ ਨੇ ਵੀ ਬੜੀ ਸਹੀ ਗੱਲ ਕੀਤੀ ਹੈ ਕਿ ਆਪਾਂ ਲੋਕ ਢਿੱਡ ਭਰ ਕੇ ਖਾਣ ਦੇ ਸ਼ੌਕੀਨ ਆ ਇਹੀ ਕਾਰਨ ਆ ਕਿ ਜਿਹੜੀਆਂ ਸਾਡੀਆਂ ਫੂਡ ਹੈਬਿਟਸ ਵੀ ਉਦਾਂ ਦੀਆਂ ਜਦੋਂ ਅਸੀਂ ਜੰਕ ਫੂਡ ਵੀ ਖਾਣਾ ਉਹ ਵੀ ਇੰਨਾ ਕੁ ਜ਼ਿਆਦਾ ਤੁੰਨ ਕੇ ਖਾ ਲੈਂਦੇ ਹਾਂ ਕਿ ਬਾਅਦ ਵਿੱਚ ਉਹ ਹਜ਼ਮ ਕਰਨਾ ਵੀ ਮੁਸ਼ਕਲ ਹੋ ਜਾਂਦਾ ਤੇ ਉਹਦੇ ਨਾਲ ਜਿਹੜੀਆਂ ਸਰੀਰਕ ਬਿਮਾਰੀਆਂ ਆ ਹਨਾ ਡਾਈਜੈਸ਼ਨ ਦੇ ਨਾਲ ਰਿਲੇਟਡ ਜਿਹੜੀਆਂ ਡਿਸੀਜ਼ ਆ ਉਹ ਵੀ ਸਾਨੂੰ ਵੱਧਦੀਆਂ ਸੋ ਸਿਮਰ ਜਿਵੇਂ ਤੁਸੀਂ ਗੱਲ ਕੀਤੀ ਵੀ ਤੁਸੀਂ ਆਪ ਪਰਸਨਲੀ ਕੀ ਵਿਚਾਰ ਰੱਖਦੇ ਹੋ ਮੈਂ ਪਰਸਨਲੀ ਇਹ ਵਿਚਾਰ ਰੱਖਦੀ ਹਾਂ ਕਿ ਜਿਵੇਂ ਅਸੀਂ ਆਪਣੇ ਖਾਣਿਆਂ ਦੀ ਗੱਲ ਕਰੀਏ ਤਾਂ ਸਾਡਾ ਜਿਹੜਾ ਖਾਣ ਢੰਗ ਆ ਬੜਾ ਰਿਚ ਆ ਜੇ ਅਸੀਂ ਸਬਜ਼ੀਆਂ ਦੀ ਗੱਲ ਕਰੀਏ ਖਾਸ ਤੌਰ ਤੇ ਹਨਾ ਜਿਹੜੀਆਂ ਚੀਜ਼ਾਂ ਨੂੰ ਅੱਜ ਤੱਕ ਜਿਹੜਾ ਵੈਸਟਰਨ ਦੇ ਵਿੱਚ ਨਿੰਦਿਆ ਜਾਂਦਾ ਸੀਗਾ ਹਲਦੀ ਨੀ ਸੀ ਲੋਕ ਯੂਜ਼ ਕਰਦੇ ਅਦਰਕ ਨੀ ਸੀ ਬਹੁਤਾ ਯੂਜ਼ ਕਰਦੇ ਲਸਣ ਨੀ ਸੀ ਯੂਜ਼ ਕਰਦੇ ਹਨਾ ਅੱਜ ਜੇ ਤੁਸੀਂ ਦੇਖੋ ਤਾਂ ਇਹਨਾਂ ਖਾਣਿਆਂ ਦਾ ਹਿੱਸਾ ਇਹ ਚੀਜ਼ਾਂ ਵੀ ਬਣੀਆਂ ਆ ਪਰ ਅਸੀਂ ਆਪ ਆਪਣੇ ਆਪ ਬਦਲ ਲਿਆ ਅਸੀਂ ਇਹ ਚੀਜ਼ਾਂ ਘਟਾ ਦਿੱਤੀਆਂ ਜਦਕਿ ਉਹ ਲੋਕ ਜਿਹੜੇ ਆ ਉਹ ਸਾਨੂੰ ਕਾਪੀ ਕਰ ਰਹੇ ਆ ਆਪਣੇ ਖਾਣਿਆਂ ਦੇ ਵਿੱਚ ਪਰ ਸਮੱਸਿਆ ਫਿਰ ਉਹੀ ਆ ਜਾਂਦੀ ਆ ਕਿ ਜਿਵੇਂ ਸੰਦੀਪ ਨੇ ਗੱਲ ਕੀਤੀ ਆ ਕੈਲਰੀਜ਼ ਜਿਹੜੀਆਂ ਆ ਉਹ ਅਸੀਂ ਕਿੰਨੀਆਂ ਕੁ ਦੇਖਦੇ ਆ ਹਨਾ ਪਰ ਬਹੁਤ ਕੁਛ ਜਿਹੜਾ ਆ ਉਹ ਡਿਪੈਂਡ ਕਰਦਾ ਆ ਸਾਡੇ ਘਰ ਦੇ ਮਾਹੌਲ ਤੇ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਅਸੀਂ ਇੰਨੇ ਕੁ ਜ਼ਿਆਦਾ ਲੇਜ਼ੀ ਹੋ ਗਏ ਆ ਹਨਾ ਵੀ ਆਪਾਂ ਖਾਣਾ ਬਣਾਉਣ ਤੋਂ ਹੀ ਗੁਰੇਜ਼ ਕਰਨ ਲੱਗ ਪਏ ਇਸ ਕਰਕੇ ਅਸੀਂ ਫਰੋਜ਼ਨ ਫੂਡ ਰੈਡੀਮੇਡ ਫੂਡ ਹਨਾ ਉਹ ਵਾਲਾ ਜਿਹੜਾ ਫੂਡ ਆ ਉਹਨੂੰ ਆਪਣੇ ਜੀਵਨ ਢੰਗ ਦੇ ਵਿੱਚ ਸ਼ਾਮਲ ਕਰ ਲਿਆ ਔਰ ਸ਼ਾਮਲ ਵੀ ਏਦਾਂ ਨਹੀਂ ਕੀਤਾ ਵੀ ਚਲੋ ਹਫਤੇ ਚ ਇੱਕ ਜਾਂ ਦੋ ਵਾਰ ਪਰ ਅਸੀਂ ਰੂਟੀਨ ਦੇ ਵਿੱਚ ਉਹਨੂੰ ਸ਼ਾਮਲ ਕਰ ਲਿਆ ਤੇ ਉਹਦੇ ਵਾਕਈ ਜਿਹੜਾ ਉਹਦਾ ਨਤੀਜਾ ਆ ਉਹ ਘਾਤਕ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੰਡੀਆ ਦੇ ਵਿੱਚ ਦੇਖਦੇ ਹਾਂ ਸਪਰੇਜ਼ ਦਾ ਬਹੁਤ ਜ਼ਿਆਦਾ ਰੁਝਾਨ ਆ ਉੱਥੇ ਇਸ ਕਰਕੇ ਸਬਜ਼ੀਆਂ ਜਿਹੜੀਆਂ ਜੀ ਉੱਥੇ ਬਹੁਤ ਲੋਕ ਲੈਣ ਤੋਂ ਡਰਦੇ ਆ ਕਿ ਬਾਜ਼ਾਰ ਦੇ ਵਿੱਚ ਜਿਹੜੀਆਂ ਸਬਜ਼ੀਆਂ ਆ ਜ਼ਿਆਦਾਤਰ ਹਨਾ ਸਪਰੇਜ਼ ਉਹਨਾਂ ਤੇ ਹੋਈਆਂ ਹੁੰਦੀਆਂ ਤੇ ਉਹ ਕਾਫੀ ਘਾਤਕ ਆ ਔਰ ਕੈਂਸਰ ਵਰਗੀ ਜਿਹੜੀ ਬਿਮਾਰੀ ਨੂੰ ਸਿੱਧਾ ਸੱਦਾ ਦਿੰਦੀਆਂ ਆ ਇਹੋ ਜਿਹੀਆਂ ਸਬਜ਼ੀਆਂ ਜਾਂ ਇਹੋ ਜਿਹੀਆਂ ਸਪਰੇਜ਼ ਜਿਹਨਾਂ ਦੇ ਉੱਤੇ ਹੋਈਆਂ ਹੁੰਦੀਆਂ ਜਿਹੜੇ ਵੀ ਪਦਾਰਥ ਖਾਣ ਵਾਲੇ ਆ ਹਨਾ ਤੇ ਇੱਥੇ ਜਿਹੜੀਆਂ ਆਦਤਾਂ ਆ ਇੱਥੇ ਅਸੀਂ ਖੁਦ ਕਿਉਂਕਿ ਅਸੀਂ ਆਗੇ ਦੇਖਦੇ ਹਾਂ ਯਾਰ ਇਹਨਾਂ ਨੇ ਗੋਰਿਆਂ ਦਾ ਜਿਹੜਾ ਸਟਾਈਲ ਆ ਹਨਾ ਲਾਈਫ ਦਾ ਬੜਾ ਸੌਖਾ ਰੱਖਿਆ ਹੋਇਆ ਅਸੀਂ ਕੁਕਿੰਗ ਦੇ ਵਿੱਚ ਹੀ ਇੰਨਾ ਇੰਨਾ ਟਾਈਮ ਕਿਚਨ ਦੇ ਵਿੱਚ ਹੀ ਇੰਨਾ ਇੰਨਾ ਟਾਈਮ ਆਪਣਾ ਖਪਾਉਂਦੇ ਆ ਹਨਾ ਤੇ ਇਸ ਕਰਕੇ ਅਸੀਂ ਮਤਲਬ ਇੱਕ ਫੈਸ਼ਨ ਬਣਾ ਲਿਆ ਕਿ ਅਸੀਂ ਤਾਂ ਨੀ ਜੀ ਅਸੀਂ ਕੁਕਿੰਗ ਨਹੀਂ ਕਰਨਾ ਚਾਹੁੰਦੇ ਅਸੀਂ ਨੀ ਕੁਕਿੰਗ ਦੇ ਵਿੱਚ ਇੰਨਾ ਟਾਈਮ ਬਰਬਾਦ ਕਰਦੇ ਹਨਾ ਕਿਉਂਕਿ ਸਾਨੂੰ ਤਾਂ ਹੋਰ ਬਹੁਤ ਸਾਰੇ ਕੰਮ ਆ। ਪਰ ਮੈਨੂੰ ਲੱਗਦਾ ਕਿ ਅਸੀਂ ਜੇ ਜਿਉਂਦੇ ਆ ਤੇ ਅਸੀਂ ਦੇਖੋ ਜੀ ਖਾ ਜਿਹੜੀ ਖੁਰਾਕ ਆ, ਖੁਰਾਕ ਤੋਂ ਬਿਨਾਂ ਜਿਉ ਨਹੀਂ ਸਕਦੇ, ਅਸੀਂ ਸਰਵਾਈਵ ਨਹੀਂ ਕਰ ਸਕਦੇ। ਪਰ ਜੇ ਅਸੀਂ ਖੁਰਾਕ ਦੀ ਕੁਆਲਿਟੀ ਤੋਂ ਹੀ ਜਾਣੂ ਨਹੀਂ ਹੈਗੇ ਤਾਂ ਮੈਨੂੰ ਲੱਗਦਾ ਕਿ ਸਾਡੇ ਵਰਗਾ ਫਿਰ ਬੇਵਕੂਫ ਵੀ ਕੋਈ ਨਹੀਂ ਆ। ਜਿਵੇਂ ਤੁਸੀਂ ਫਰੋਜ਼ਨ ਫੂਡ ਦੀ ਗੱਲ ਕੀਤੀ ਆ, ਜੇ ਤੁਸੀਂ ਰੂਟੀਨ ਦੇ ਵਿੱਚ ਫਰੋਜ਼ਨ ਫੂਡ ਦੀ ਜਿਹੜੀ ਆਦਤ ਆ ਉਹ ਬਣਾਉਂਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਘਾਤਕ ਬਿਮਾਰੀਆਂ ਨੂੰ ਸੱਦਾ ਜਿਹੜਾ ਅਸੀਂ ਆਪ ਦੇ ਰਹੇ ਹਾਂ। ਸੋ ਅਸੀਂ ਆਪਣੀ ਸਿਹਤ ਨਾਲ ਇੱਕ ਤਰ੍ਹਾਂ ਦਾ ਸਮਝੌਤਾ ਕਰ ਰਹੇ ਹਾਂ ਜੇਕਰ ਅਸੀਂ ਇਸ ਤਰ੍ਹਾਂ ਆਪਣਾ ਜਿਹੜਾ ਰੂਟੀਨ ਆ ਉਹ ਬਣਾਇਆ ਆ। ਤੇ ਸਾਡੇ ਨਾਲ ਨਾ ਕੁਛ ਦੋਸਤ ਬਣੇ, ਗੁਰਪ੍ਰੀਤ ਸਿੰਘ ਪਰਥ, ਉਹਨਾਂ ਨੇ ਨਾ ਇੱਕ ਮੈਸੇਜ ਵੀ ਭੇਜਿਆ ਆ ਤੇ ਉਹਨਾਂ ਨੇ ਦੋ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਦਾ ਕੰਪੈਰੀਜ਼ਨ ਕਰਕੇ ਉਹ ਇੱਕ ਅਟੈਚਮੈਂਟ ਜਿਹੜੀ ਉਹ ਸਾਨੂੰ ਭੇਜੀ ਆ। ਮੈਨੂੰ ਲੱਗਦਾ ਉਹਨਾਂ ਨੇ ਆਪਣੇ ਮੋਬਾਈਲ ਦੀ ਫੋਟੋ ਖਿੱਚੀ ਆ, ਕਾਫੀ ਬਰੀਕ ਅੱਖਰ ਨੇ, ਮੈਂ ਕੋਸ਼ਿਸ਼ ਕਰਦੀ ਆ ਜੇ ਮੈਂ ਸਾਰੇ ਪੜ੍ਹ ਸਕਾਂ। ਕਹਿੰਦੇ ਐਕਸੈਸ ਅਨਹੈਲਦੀ ਨਿਊਟ੍ਰੀਐਂਟਸ ਜਿਹੜੇ ਆ ਜਿਹੜੇ ਸਾਡੇ ਸਰੀਰ ਦੇ ਵਿੱਚ ਵਿਕਾਰ ਪੈਦਾ ਕਰਦੇ ਆ, ਜਿਵੇਂ ਸ਼ੂਗਰ ਹੋ ਗਈ, ਸਾਲਟ ਹੋ ਗਿਆ, ਅਲਕੋਹਲ ਹੋ ਗਈ, ਟੋਬੈਕੋ ਹੋ ਗਿਆ, ਹਨਾ, ਗਰੀਸਿਸ ਹੋ ਗਈਆਂ, ਸੈਚੂਰੇਟਡ ਫੈਟਸ ਹੋ ਗਈਆਂ, ਹਨਾ, ਤੇ ਪੈਸਟੀਸਾਈਡਸ ਹੋ ਗਏ, ਆਰਟੀਫਿਸ਼ੀਅਲ ਕਲਰਸ ਹੋ ਗਏ ਜੀ, ਤੇ ਪ੍ਰਜ਼ਰਵੇਟਿਵਸ। ਸੋ ਜੇ ਹੁਣ ਪ੍ਰਜ਼ਰਵੇਟਿਵਸ ਦੀ ਵੀ ਗੱਲ ਕਰੀਏ ਤਾਂ ਦੇਖੋ ਮੈਨੂੰ ਲੱਗਦਾ ਕਿ ਫਰੋਜ਼ਨ ਫੂਡ ਜਾਂ ਜਿਹੜਾ ਲੰਬੇ ਸਮੇਂ ਤੱਕ ਵਰਤਿਆ ਜਾਣ ਵਾਲਾ ਫੂਡ ਆ ਉਹਦੇ ਵਿੱਚ ਆਮ ਤੌਰ ਤੇ ਪ੍ਰਿਜ਼ਰਵੇਟਿਵਸ ਜਿਹੜੇ ਆ ਉਹ ਪਾਏ ਜਾਂਦੇ ਆ। ਸੋ ਇਹ ਅਨਹੈਲਦੀ ਨੇ ਸਾਡੇ ਸਰੀਰ ਦੇ ਲਈ। ਪਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜੇ ਅਸੀਂ ਦੇਖੀਏ ਰੈਡੀਮੇਡ ਫੂਡ ਜਾਂ ਫਰੋਜ਼ਨ ਫੂਡ ਦੇ ਵਿੱਚ ਸਾਨੂੰ ਜ਼ਿਆਦਾ ਮਿਲਦੀਆਂ, ਜਦਕਿ ਸਾਡੇ ਸਰੀਰ ਦੇ ਵਿੱਚ ਜਿਹੜੇ ਹੈਲਥੀ ਤੱਤ ਆ ਜਿਹੜੇ ਸਿਹਤਮੰਦ ਤੱਤ ਆ ਉਹਨਾਂ ਦੀ ਘਾਟ ਰਹਿੰਦੀ ਆ। ਜਿਹਦੇ ਵਿੱਚ ਜੇ ਜ਼ਿਕਰ ਕਰੀਏ ਤਾਂ ਪ੍ਰੋਟੀਨ ਆ, ਵੈਜੀਟੇਬਲ ਪ੍ਰੋਟੀਨ ਆ, ਵਿਟਾਮਿਨਸ ਆ, ਮਿਨਰਲਸ ਆ, ਸੋਰਸ ਆਫ ਫਾਈਬਰ ਆ, ਹਨਾ, ਸੋ ਵਾਟਰ ਆ, ਤੇ ਇਸੇ ਤਰ੍ਹਾਂ ਫਾਈਬਰਸ ਹੋ ਗਏ, ਫਰੂਟਸ ਤੇ ਵੈਜੀਟੇਬਲਸ ਹੋ ਗਈਆਂ, ਅਨਸੈਚੂਰੇਟਡ ਫੈਟਸ ਹੋ ਗਈਆਂ, ਇਹ ਚੀਜ਼ਾਂ ਜਿਹੜੀਆਂ ਇਹ ਸਿੱਧੇ ਤੌਰ ਤੇ ਸਾਨੂੰ ਚਾਹੀਦੀਆਂ, ਸਾਡੇ ਸਰੀਰ ਨੂੰ ਚਾਹੀਦੀਆਂ ਆ ਜੇ ਅਸੀਂ ਸਿਹਤਮੰਦ ਰਹਿਣਾ ਆ। ਪਰ ਇਹਨਾਂ ਸਾਰੀਆਂ ਚੀਜ਼ਾਂ ਦੀ ਘਾਟ ਜਿਹੜੀ ਆ ਉਹ ਵੱਡੀ ਘਾਟ ਆ ਇਹ ਵਾਲੇ ਖਾਣਿਆਂ ਦੇ ਵਿੱਚ, ਜਿਹੜੀ ਦੂਜੀ ਤਰ੍ਹਾਂ ਦੇ ਖਾਣਿਆਂ ਦਾ ਰੁਝਾਨ ਅਸੀਂ ਦੇਖ ਰਹੇ ਹਾਂ। ਕਿਉਂਕਿ ਜੇ ਅਸੀਂ ਆਪਣੇ ਸਬਜ਼ੀਆਂ ਦੀ ਗੱਲ ਕਰੀਏ ਤਾਂ ਸਿਮਰ, ਆਪਾਂ ਜਿਵੇਂ ਸਬਜ਼ੀਆਂ ਰੂਟੀਨ ਦੇ ਵਿੱਚ ਬਣਾਉਂਦੇ ਆ, ਦਾਲਾਂ ਬਣਾਉਂਦੇ ਆ, ਖਾਸ ਤੌਰ ਤੇ ਦਾਲਾਂ ਜਿਹੜੀਆਂ ਸਿੱਧੀਆਂ ਪ੍ਰੋਟੀਨ ਦੀ ਜਿਹੜੀ ਪੂਰਤੀ ਆ ਉਹ ਸਾਡੇ ਸਰੀਰ ਦੇ ਵਿੱਚ ਕਰਦੀਆਂ, ਹਨਾ। ਇਸੇ ਤਰ੍ਹਾਂ ਜੇ ਅਸੀਂ ਹਰੀਆਂ ਸਬਜ਼ੀਆਂ ਦੀ ਗੱਲ ਕਰੀਏ, ਹਨਾ, ਉਹ ਸਾਡੇ ਸਰੀਰ ਦੇ ਲਈ ਬਹੁਤ ਜ਼ਰੂਰੀ ਆ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਜਿਹੜੇ ਇਹੋ ਜਿਹੜੇ ਤੱਤ ਆ ਜਿਹੜੇ ਸਾਡੇ ਸਰੀਰ ਦੇ ਲਈ ਜਾਂ ਸਾਡੀ ਜਿਹੜੀ ਸਿਹਤਮੰਦ ਜੀਵਨ ਦੇ ਲਈ ਬਹੁਤ ਜ਼ਰੂਰੀ ਹੁੰਦੇ ਆ, ਪਰ ਕਿਤੇ ਨਾ ਕਿਤੇ ਜਿਹੜੀਆਂ ਇਹ ਸਾਡੀਆਂ ਆਦਤਾਂ ਆ ਜਾਂ ਜਿਹੜਾ ਬਦਲ ਰਿਹਾ ਜੀਵਨ ਢੰਗ ਆ ਇਹ ਕਿਤੇ ਨਾ ਕਿਤੇ ਜ਼ਰੂਰ ਸਾਨੂੰ ਨੁਕਸਾਨ ਪਹੁੰਚਾ ਰਿਹਾ, ਜਿਹਦਾ ਅਹਿਸਾਸ ਸਾਨੂੰ ਇਸ ਵੇਲੇ ਨਹੀਂ ਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਜਿਹੜਾ ਅਹਿਸਾਸ ਆ ਜ਼ਰੂਰ ਮਹਿਸੂਸ ਕਰਾਂਗੇ। ਇਵਨ ਅਸੀਂ ਜੇ ਆਪਣੀ ਗੱਲ ਕਰੀਏ ਤਾਂ ਅਸੀਂ ਮਹਿਸੂਸ ਕਰਦੇ ਹੀ ਆ, ਜਿਵੇਂ ਤੁਸੀਂ ਗੱਲ ਕੀਤੀ ਕਿ ਜਿਹੜੇ ਸਾਡੇ ਦਾਦੇ ਸੀ ਜਾਂ ਜੇ ਅਸੀਂ ਆਪਣੇ ਤੋਂ ਜਿਹੜੀ ਪਿਛਲੀ ਪੀੜ੍ਹੀ ਆ ਆਪਣੇ ਮਦਰ ਇਨ ਲਾਅ ਜਾਂ ਫਾਦਰ ਇਨ ਲਾਅ ਦੀ ਗੱਲ ਕਰੀਏ ਤਾਂ ਉਹ ਮੈਨੂੰ ਲੱਗਦਾ ਕਿ ਸਾਡੇ ਨਾਲੋਂ ਕਿਤੇ ਜ਼ਿਆਦਾ ਸਿਹਤਮੰਦ ਹੋਣੇ ਆ, ਹਨਾ। ਪਰ ਜੇ ਹੁਣ ਅਸੀਂ ਆਪਣੀ ਗੱਲ ਕਰੀਏ ਤਾਂ ਸਾਡੀ ਜਿਹੜੀ ਇਸੇ ਏਜ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਸਿਹਤ ਦੇ ਨਾਲ ਸੰਬੰਧਿਤ ਆ ਉਹ ਸ਼ੁਰੂ ਹੋ ਚੁੱਕੀਆਂ ਆ, ਤੇ ਜੇਕਰ ਅਜੇ ਵੀ ਅਸੀਂ ਨਹੀਂ ਸੰਭਲਦੇ ਜਾਂ ਫਿਰ ਜਿਹੜੀ ਰੂਟੀਨ ਆ ਉਹਨੂੰ ਆਪਾਂ ਬਦਲ ਕੇ ਨਹੀਂ ਦੇਖਦੇ ਜਾਂ ਫਿਰ ਅਸੀਂ ਆਪਣੇ ਬੱਚਿਆਂ ਨੂੰ ਖਾਸ ਤੌਰ ਤੇ, ਔਰ ਬਹੁਤ ਵੱਡਾ ਮੈਨੂੰ ਲੱਗਦਾ ਕਿ ਜ਼ੁਲਮ ਕਰ ਰਹੇ ਹਾਂ ਆਪਾਂ ਬੱਚਿਆਂ ਦੇ ਉੱਤੇ ਜੇਕਰ ਉਹਨਾਂ ਨੂੰ ਅਸੀਂ ਪ੍ਰੋਪਰ ਡਾਇਟ ਜਾਂ ਪ੍ਰੋਪਰ ਖਾਣਾ ਜਿਹੜਾ ਆ ਉਹ ਨਹੀਂ ਦੇ ਪਾ ਰਹੇ। ਸੋ ਸਾਡੇ ਨਾਲ ਇੱਕ ਲਿਸਨਰ ਜਿਹੜੇ ਆ ਜੀ ਉਹ ਸ਼ਾਮਲ ਹੋ ਰਹੇ ਇਸ ਟਾਕ ਦੇ ਵਿੱਚ, ਆਪਾਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਆ ਜੀ। ਬਹੁਤ ਬਹੁਤ ਸਵਾਗਤ,
ਮੈਨੂੰ ਲੱਗਦਾ
ਜੀ। ਸਤਿ ਸ੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ?
ਹਾਂਜੀ ਮੈਂ ਸੁਰਜੀਤ ਬੋਲ ਰਿਹਾ ਤੋਂ ਬ੍ਰਿਸਬੇਨ ਤੋਂ।
ਹਾਂਜੀ ਸੁਰਜੀਤ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ।
ਹਾਂਜੀ ਹਾਂਜੀ, ਮੈਂ ਬਸ ਇਹੀ ਆ, ਮੈਂ ਵੈਸੇ ਮੈਨੂੰ 8 ਸਾਲ ਹੋ ਗਏ ਰੇਡੀਓ ਸੁਣਦੇ ਨੂੰ, ਤਾਂ ਪਹਿਲੀ ਕਿ ਦੂਜੀ ਵਾਰ ਕਾਲ ਲਾਈ ਮੈਂ ਚਲੋ ਪ੍ਰੋਗਰਾਮ ਦੇ ਵਿੱਚ। ਤੇ ਜਿਹੜੀ ਸਿਹਤ ਤੇ ਗੱਲ ਚੱਲਦੀ ਸੀਗੀ ਤੇ ਖੁਰਾਕ ਤੇ ਗੱਲ ਚੱਲਦੀ ਹੈ, ਤੇ ਜਿੱਦਾਂ ਪਹਿਲਾਂ ਸੰਦੀਪ ਭਾਜੀ ਹੁਣ ਦੱਸ ਕੇ ਗਏ ਆ ਵੀ ਮੈਕਡੋਨਲਡ ਦੇ ਵਿੱਚ ਕੈਲੋਰੀ ਸੁਣੀਆਂ ਜਾਂ ਜੋ ਵੀ ਹੁੰਦਾ, ਤੇ ਮੈਂ ਚਲੋ ਥੋੜਾ ਜਿਹਾ ਮੈਂ ਵੀ ਮਤਲਬ ਇਸ ਚੀਜ਼ ਦਾ ਜ਼ਿਆਦਾ ਖਿਆਲ ਰੱਖਦਾ, ਚਲੋ ਇੱਥੇ ਇੰਨਾ ਚਿਰ ਸਟਰਗਲ ਕਰਦੇ ਹਨ ਕੋਈ ਸਟੀਲ ਸਰੀਰ ਦੇ ਵਿੱਚ ਪ੍ਰੋਬਲਮ ਵਗੈਰਾ ਆ ਜਾਂਦੀ ਆ, ਤੇ ਚਲੋ ਫਿਰ ਆਪਣਾ ਦੇਖਣਾ ਪੈਂਦਾ, ਡਾਕਟਰ ਨੂੰ ਮਿਲਣਾ ਪੈਂਦਾ, ਸਾਰਾ ਕੁਛ ਕਰਨਾ ਪੈਂਦਾ, ਤੇ ਸਾਰਾ ਕੁਛ ਕਰਕੇ ਤੇ ਜਿੱਥੇ ਤੱਕ ਮੈਂ ਦੇਖਿਆ ਵੀ ਜਿਹੜੀਆਂ ਜਿਹੜੇ ਸਾਡੇ ਸਰੀਰ ਆ ਨਾ, ਹਰ ਇੱਕ ਸਰੀਰ ਦਾ ਹਰ ਇੱਕ ਬੰਦੇ ਦਾ ਆਪਣਾ ਆਪਣਾ ਢਾਂਚਾ ਹੁੰਦਾ। ਜਿਹੜੇ ਸਾਡੇ ਸਰੀਰ ਆ, ਸਾਡੀ ਜਿਹੜੀ ਸਾਡੀ ਕਮਿਊਨਿਟੀ ਆ, ਅਸੀਂ ਪੰਜਾਬੀ ਆ, ਉਹ ਸਾਡੇ ਸਰੀਰ ਜਿਹੜੇ ਸਾਡੇ ਪਿੱਛੋਂ ਬਜ਼ੁਰਗਾਂ ਤੋਂ ਚੱਲਦੇ ਆ ਰਹੇ ਆ, ਜਿਹੜਾ ਸਾਡਾ ਬਲੱਡ ਆ, ਉਹ ਜਿਹੜੀਆਂ ਸਾਡੀਆਂ, ਮੈਂ ਚਿਕਨ ਵੀ ਖਾਧਾ, ਮੈਂ ਸਾਰਾ ਹਰ ਇੱਕ, ਮੈਂ ਨੋਨ ਵੈਜ ਵੀ ਖਾ ਕੇ ਦੇਖ ਲਿਆ। ਮੈਂ ਕਹਿੰਦਾ ਜੇ ਆਪਣੇ ਜਿੰਨੇ ਵੀ ਇੱਥੇ ਆਪਣੇ ਬੰਦੇ ਆ ਨਾ, ਜਿਹੜੇ ਜ਼ਿਆਦਾ ਚਿਕਨ ਖਾਂਦੇ ਹੋ, ਜੇ ਚੈੱਕਅਪ ਕਰਾ ਲੈਣ, ਉਹਨਾਂ ਦਾ ਫੈਟੀ ਲੀਵਰ ਹੀ ਹੋਊਗਾ, ਉਹਨਾਂ ਦੇ ਲੀਵਰ ਦੇ ਉੱਤੇ ਫੈਟ ਚੜੀ ਹੋਊਗੀ। ਕਿਉਂਕਿ ਜਿਹੜਾ ਇਹ ਚਿਕਨ ਅਸੀਂ ਖਾਂਦੇ ਆ ਨਾ, ਇਹ ਸਾਡੀ, ਸਾਨੂੰ ਇੰਨਾ ਚਿਕਨ ਨਹੀਂ ਅਸੀਂ ਖਾ ਨਹੀਂ ਸਕਦੇ ਜਿੰਨਾ ਅਸੀਂ ਇੱਥੇ ਖਾਂਦੇ ਹਾਂ। ਮੈਂ ਜਿਮ ਵੀ ਜਾਣਾ, ਮੈਂ ਸਾਰਾ ਕੁਛ ਕਰਦਾ, ਪ੍ਰੋਟੀਨ ਦੀ ਲੋੜ ਹੁੰਦੀ ਹੈ, ਏਦਾਂ ਓਦਾਂ ਕਰਕੇ। ਪਰ ਜਿਹੜੀਆਂ ਸਾਡੀਆਂ ਦਾਲਾਂ ਆ ਤੇ ਸਾਡੀਆਂ ਸਬਜ਼ੀਆਂ ਤੇ ਸਾਡਾ, ਉਹਨਾਂ ਦੇ ਵਿੱਚ ਇੰਨਾ ਕੁ ਪ੍ਰੋਟੀਨ ਆ ਨਾ, ਜੇ ਅਸੀਂ ਆਪਣੀਆਂ ਦਾਲਾਂ ਹੀ ਖਾਈਏ ਪ੍ਰੋਪਰ, ਤੇ ਸਾਨੂੰ ਇੰਨੀਆਂ ਇਹ ਚੀਜ਼ਾਂ ਖਾਣ ਦੀ ਲੋੜ ਨਹੀਂ ਪੈਂਦੀ। ਇੱਕ ਤਾਂ ਸਾਡਾ ਸਰੀਰ ਸਹੀ ਰਹਿੰਦਾ, ਤੇ ਉਹਦੇ ਵਿੱਚ ਇੱਕ ਸਾਨੂੰ ਇਹ ਸਾਡੇ ਦਿਲ ਦੇ ਇੱਕ ਨਾ ਸਾਡੇ ਵਹਿਮ ਪਿਆ ਆ, ਜਿਹੜੇ ਤੁਸੀਂ ਕਹਿੰਦੇ ਵੀ ਚਿਕਨ ਖਾਓ ਉਹਦੇ ਵਿੱਚ ਪ੍ਰੋਟੀਨ ਬਹੁਤ ਆ, ਆਹ ਚੀਜ਼ ਖਾ ਲਓ ਉਹਦੇ ਵਿੱਚ ਪ੍ਰੋ, ਮੈਂ ਕਹਿੰਦਾ ਜੇ ਅਸੀਂ ਸਾਦੀ ਰੋਟੀ ਹੀ ਖਾਈਏ ਨਾ, ਤੇ ਸਾਦੀ ਰੋਟੀ ਖਾ ਕੇ ਸਾਡੇ ਸਰੀਰ ਬਿਲਕੁਲ ਹੀ, ਮੈਨੂੰ ਮਿੰਟੂ ਭਾਜੀ ਉਹਨਾਂ ਦੀ ਗੱਲ ਕਈ ਵਾਰੀ ਯਾਦ ਆਉਂਦੀ ਹੁੰਦੀ, ਮਿੰਟੂ ਭਾਜੀ ਕਹਿੰਦੇ ਹੁੰਦੇ ਮੈਂ ਤਾਂ ਬਸ ਆਪਾਂ ਤਾਂ ਦਾਲ ਫੁਲਕੇ ਦੇ ਸ਼ੌਕੀਨ ਆ। ਜਿਹੜਾ ਸਾਡਾ ਦਾਲ ਫੁਲਕਾ ਤੇ ਉਹਦੇ ਵਿੱਚ ਹੀ ਇੰਨੀ ਕੁ ਕੈਲਰੀਜ਼ ਹੈ, ਜੇ ਆਪਾਂ ਮਤਲਬ ਪ੍ਰੋਪਰ ਢੰਗ ਦੇ ਨਾਲ ਕੁੱਕ ਕਰਕੇ ਖਾਈਏ, ਤਾਂ ਸਾਨੂੰ ਇੰਨੀਆਂ ਬਾਹਰ ਜਿਹੜੀਆਂ ਆਪਾਂ ਚੀਜ਼ਾਂ, ਸਾਨੂੰ ਕੋਈ ਪ੍ਰੋਬਲਮ ਨਾ ਆਵੇ। ਜਿਹੜਾ ਕਿ ਮੈਂ ਇੱਥੇ ਸਾਡੇ ਨਿਊਜ਼ੀਲੈਂਡ ਦੇ ਵਿੱਚ ਡਾਕਟਰ ਹੈ ਭੈਣ ਜੀ, ਤੇ ਉਹਦੀ 7 ਮਹੀਨੇ ਦੀ ਵੇਟਿੰਗ ਪੀਰੀਅਡ ਆ, ਜੇ ਉਹਦੇ ਤੁਸੀਂ ਲੈਣੀ ਹੋਵੇ, ਮਤਲਬ ਉਹਨੂੰ ਮਿਲਣਾ ਹੋਵੇ। ਮੈਂ ਹਜੇ 3 ਵੀਕ ਪਹਿਲਾਂ ਹੀ ਉਹਦੇ ਕੋਲ ਜਾ ਕੇ ਆਇਆ, ਮੇਰੀ 1 ਸਾਲ ਬਾਅਦ ਬਾਰੀ ਆਈ ਹੈ, ਤੇ ਉਸ ਬੰਦੇ ਨੇ ਵੀ ਮੈਨੂੰ ਇਹੀ ਗੱਲ ਕਹੀ ਆ। ਉਹ ਕਹਿੰਦਾ ਵੀ ਮੇਰੇ ਕੋਲ ਹਰ ਇੱਕ ਕਮਿਊਨਿਟੀ ਦੇ ਬੰਦੇ ਆਉਂਦੇ, ਉਹ ਕਹਿੰਦਾ ਹਰ ਇੱਕ ਕੰਟਰੀ ਦੀ 85 ਸਾਲ ਦੀ ਏਜ ਹੈ, ਉਹ ਕਹਿੰਦਾ ਮੈਂ ਹਰ ਇੱਕ ਕੰਟਰੀ ਦੇ ਵਿੱਚ ਵਿਜ਼ਿਟ ਕਰਕੇ ਆਇਆ, ਕਹਿੰਦਾ ਮੈਂ ਉਸੇ ਟਾਈਮ ਬਲੱਡ ਦੇਖ ਕੇ, ਉਹ ਤੁਹਾਡੇ ਬਲੱਡ ਦੇ ਵਿੱਚ ਜੋ ਵੀ, ਉਹ ਸਾਰਾ ਕੁਛ ਚੈੱਕ ਕਰਦਾ। ਉਹ ਕਹਿੰਦਾ ਵੀ ਉਹਨੇ ਵੀ ਇਹੀ ਸਲਾਹ ਦਿੱਤੀ, ਉਹ ਕਹਿੰਦਾ ਆਪਣਾ ਫੂਡ ਜਿਹੜਾ ਤੁਹਾਡਾ ਫੂਡ ਹੈਗਾ ਉਸ ਫੂਡ ਨੂੰ ਖਾਓ, ਤੁਸੀਂ ਬਿਲਕੁਲ ਠੀਕ ਰਹੋਗੇ। ਇਹ ਜਿਹੜੇ ਚਿਕਨ ਆ ਜੋ ਵੀ ਹੈ, ਇਹ ਇੱਥੇ ਦੇ ਲੋਕਾਂ ਲਈ, ਉਹਨਾਂ ਦੇ ਬਲੱਡ ਦੇ ਵਿੱਚ ਇਹ ਚੀਜ਼ ਆ ਜਿਹੜੀਆਂ ਆਪਾਂ ਕਹਿੰਦੇ ਵੀ, ਜਿੱਦਾਂ ਹੁਣ ਭਾਜੀ ਹੋਣੀ ਕਿਹਾ ਮੈਕਡੋਨਲ ਖਾ ਲਓ, ਜੇ ਖਾ ਲਓ, ਮੇਰੇ ਹਿਸਾਬ ਨਾਲ ਨਹੀਂ, ਏਦਾਂ ਨੀ, ਕੈਲਰੀਜ ਪੂਰੀਆਂ ਨੀ ਹੁੰਦੀਆਂ। ਜੋ ਵੀ ਹੈ ਵੀ ਉਹ ਕੈਲਰੀਜ ਅਲੱਗ ਆ, ਤੁਸੀਂ ਘਰੇ ਕੁੱਕ ਕਰਕੇ, ਮੈਨੂੰ ਪਹਿਲਾਂ ਭੈਣ ਜੀ ਹੋਣਾਂ ਦੀ ਗੱਲ ਬਹੁਤ ਸੋਹਣੀ ਲੱਗੀ ਹੈ, ਚਲੋ ਕੁੱਕ ਕਰਕੇ ਦਿੰਦੇ ਆ ਨਿਆਣਿਆਂ ਨੂੰ ਫੂਡ, ਬਹੁਤ ਵਧੀਆ, ਐਪਰੀਸ਼ੀਏਟ ਕਰਦਾ। ਪਰ ਮੈਂ ਤਾਂ ਇਹੀ ਸਾਰਾ ਕੁਛ ਵੀ ਕਰਕੇ ਦੇਖ ਲਿਆ ਵੀ ਜਿਹੜੇ ਸਾਡੀਆਂ ਦਾਲਾਂ ਸਬਜ਼ੀਆਂ ਤੇ ਦਾਲ ਫੁਲਕਾ ਆ, ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈ। ਥੈਂਕ ਯੂ ਵੈਰੀ ਮਚ, ਥੈਂਕ ਯੂ
ਜੀ, ਬਹੁਤ ਬਹੁਤ ਧੰਨਵਾਦ ਸੁਰਜੀਤ ਜੀ। ਦੋਸਤੋ, ਇਹ ਸਨ ਸੁਰਜੀਤ ਬ੍ਰਿਸਬੇਨ ਤੋਂ, ਸਾਡੇ ਨਾਲ ਇਹਨਾਂ ਨੇ ਸਾਂਝ ਪਾਈ ਹੈ। ਸੋ ਬਿਲਕੁਲ ਇਹਨਾਂ ਦਾ ਵੀ ਜਿਹੜਾ ਕਹਿਣਾ ਬਿਲਕੁਲ ਸਹੀ ਹੈ ਕਿ ਜਿਹੜਾ ਸਾਡੇ ਖਾਣੇ ਦੀ ਅਹਿਮੀਅਤ ਆ ਉਹ ਸਾਨੂੰ ਨਕਾਰਨੀ ਨਹੀਂ ਚਾਹੀਦੀ, ਕਿਉਂਕਿ ਸਾਡਾ ਜਿਹੜਾ ਖਾਣਾ ਆ ਉਹ ਕਾਫੀ ਹੈਲਦੀ ਆ, ਪਰ ਸਾਨੂੰ ਬਸ ਇੰਨਾ ਕੁ ਆਪਣਾ ਜਿਹੜਾ ਢੰਗ ਆ ਉਹ ਖਾਣ ਦਾ ਉਹ ਜ਼ਰੂਰ ਬਣਾਉਣਾ ਪਊਗਾ। ਜਿਵੇਂ ਸੰਦੀਪ ਨੇ ਕਿਹਾ ਸੀਗਾ ਕਿ ਅਸੀਂ ਇੱਕ ਵਾਰ ਰੱਜ ਕੇ ਜਿਹੜਾ ਖਾ ਲੈਂਦੇ ਆ, ਉਸ ਤੋਂ ਬਾਅਦ ਕਿਉਂਕਿ ਸਾਡੇ ਸਿਸਟਮ ਨੂੰ ਪਹੁੰਚਾਉਣਾ ਉਹਨੂੰ ਮੁਸ਼ਕਲ ਹੁੰਦਾ। ਸੋ ਇਸ ਕਰਕੇ ਉਹ ਜਿਹੜਾ ਖਾਣਾ ਆ ਉਹ ਅਸੀਂ ਥੋੜਾ ਥੋੜਾ ਕਰਕੇ ਖਾਂਦੇ ਰਹੀਏ, ਹਨਾ। ਤੇ ਨਾਲ ਹੀ ਨਾਲ ਜਿਵੇਂ ਇਹਨਾਂ ਨੇ ਗੱਲ ਕੀਤੀ ਸੀ ਸੁਰਜੀਤ ਹੋਰਾਂ ਨੇ ਕਿ ਉਹਨਾਂ ਨੇ ਮੈਕਡੋਨਲਡਸ ਦੀ ਗੱਲ ਕੀਤੀ, ਨਹੀਂ ਉਹਨਾਂ ਦਾ ਮੈਨੂੰ ਲੱਗਦਾ ਕਿ ਕਹਿਣਾ ਇਹ ਸੀਗਾ ਕਿ ਜੇਕਰ ਅਸੀਂ ਹੁਣ ਜਿਵੇਂ ਪਰੌਂਠੇ ਆ ਤਲੇ ਹੋਏ, ਕਿਉਂਕਿ ਤਲੀਆਂ ਜਿਹੜੀਆਂ ਚੀਜ਼ਾਂ ਆ ਉਹ ਸਿੱਧਾ ਨੁਕਸਾਨ ਕਰਦੀਆਂ ਜੀ ਸਾਡੇ ਸਰੀਰ ਨੂੰ ਤੇ ਸਾਡੇ ਖਾਣਿਆਂ ਦੇ ਵਿੱਚ, ਖਾਸ ਕਰਕੇ ਜਦੋਂ ਸਨੈਕਸ ਦੀ ਗੱਲ ਹੋਵੇ, ਸਮੋਸੇ ਆ, ਪਕੌੜੇ ਆ, ਪਰੌਂਠੇ ਆ, ਹਨਾ, ਮਤਲਬ ਬਹੁਤ ਸਾਰੀਆਂ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਆ ਜਿਹਨੂੰ ਆਪਾਂ ਸ਼ਾਮਲ ਕਰਦੇ ਆ ਆਪਣੇ ਖਾਣਿਆਂ ਦੇ ਵਿੱਚ। ਪਰ ਮੈਨੂੰ ਲੱਗਦਾ ਕਿ ਉਹ ਓਕੇਜ਼ਨ ਲਈ ਹੁੰਦਾ ਆ ਕਿ ਕਦੇ ਅਸੀਂ ਹਨਾ ਪਰੌਂਠਿਆਂ ਦਾ ਜਿਹੜਾ ਆ ਉਹ ਬਣਾਉਣ ਵਿਚਾਰ ਤੇ ਆਪਾਂ ਹਫਤੇ ਦੇ ਵਿੱਚ ਇੱਕ ਅੱਧਾ ਦਿਨ ਜਿਹੜੇ ਆ ਪਰੌਂਠੇ ਖਾਈਏ, ਪਰ ਰੂਟੀਨ ਦੇ ਵਿੱਚ ਮੈਨੂੰ ਲੱਗਦਾ ਕਿ ਪਰੌਂਠੇ ਖਾਣੇ ਵੀ ਬਿਲਕੁਲ ਓਦਾਂ ਹੀ ਆ ਜਿਵੇਂ ਸੰਦੀਪ ਦੇ ਕਹਿਣ ਮੁਤਾਬਕ ਕਿ ਪਰੌਂਠੇ ਖਾ ਲਏ ਜਾਂ ਫਿਰ ਮੈਕਡੋਨਲਡ ਖਾ ਲਿਆ, ਫਿਰ ਤਾਂ ਇੱਕੋ ਹੀ ਗੱਲ ਹੋ ਜਾਂਦੀ ਆ, ਹਨਾ, ਫਿਰ ਉਹ ਵੀ ਹੈਲਦੀ ਨਹੀਂ ਹੈਗੇ ਤੇ ਫਿਰ ਇਹ ਵੀ ਹੈਲਦੀ ਨਹੀਂ ਹੈਗੇ, ਹਨਾ। ਇਸ ਕਰਕੇ ਇਹ ਜਿਹੜੀਆਂ ਆਦਤਾਂ ਆ ਸਾਨੂੰ ਜ਼ਰੂਰ ਬਦਲਣ ਦੀ ਲੋੜ ਆ ਮੈਨੂੰ ਲੱਗਦਾ। ਤੇ ਸਾਡੇ ਨਾਲ ਨਾ ਕੁਛ ਹੋਰ ਦੋਸਤ ਜੁੜੇ ਆ ਸਿਮਰ, ਆਪਾਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਆ। ਕਿਰਪਾਲ ਸਿੰਘ ਚੀਮਾ ਨਿਊਯਾਰਕ ਤੋਂ ਸੁਣ ਰਹੇ ਆ ਜੀ ਪ੍ਰੋਗਰਾਮ, ਤੇ ਮੈਨੂੰ ਲੱਗਦਾ ਕਿ ਮੈਂ ਉਹਨਾਂ ਦਾ ਪਹਿਲਾਂ ਜਿਹੜਾ ਨਾਮ ਸੀ ਉਹ ਗਲਤ ਬੋਲ ਦਿੱਤਾ ਸੀ। ਉਹਨਾਂ ਨੇ ਕਿਹਾ ਜੀ ਕਿ ਮੈਂ ਕਿਰਪਾਲ ਸਿੰਘ ਚੀਮਾ ਆ ਤੇ ਸਤਿ ਸ੍ਰੀ ਅਕਾਲ ਵੀ ਬੁਲਾਈ ਆ। ਸਤਿ ਸ੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ। ਤੇ ਗੁਰਨਿੰਦਰ ਚਾਹਲ ਸਾਡੇ ਨਾਲ ਜੁੜੇ ਆ ਤੇ ਉਹ ਕਹਿੰਦੇ ਜੀ, ਆਈ ਥਿੰਕ ਕੰਪੇਅਰ ਟੂ ਇੰਡੀਆ ਹੇਅਰ ਵੀ ਆਰ ਲਿਵਿੰਗ ਇਨ ਡਿਫਰੈਂਟ ਇਨਵਾਇਰਮੈਂਟ, ਲੇਡੀਜ਼ ਆਲਸੋ ਵਰਕਿੰਗ ਲੌਂਗ ਆਵਰ, ਸੋ ਸਮ ਟਾਈਮ ਇਟਸ ਡਿਫੀਕਲਟ ਟੂ ਕੁੱਕ ਐਵਰੀ ਡੇ। ਇੱਥੇ ਮੈਨੂੰ ਲੱਗਦਾ ਕਿ ਜਿੱਦਾਂ ਐਵਰੀ ਡੇ ਦੀ ਜੇ ਗੱਲ ਆ ਜਾਵੇ, ਦੇਖੋ ਕੁੱਕ ਜਿਹੜਾ ਆ ਉਹ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਹਰ ਰੋਜ਼ ਫੁਲਕਿਆਂ ਦੀ ਜਿਹੜੀ ਇੱਕ ਤੈ ਆ ਉਹ ਲਾਉਣੀ ਲਾਉਣੀ ਆ, ਨਹੀਂ ਅਸੀਂ ਜਿਹੜਾ ਖਾਣਾ ਬਣਾਉਂਦੇ ਆ ਉਹਨੂੰ ਸੌਖਿਆਂ ਕਰਕੇ ਵੀ ਬਣਾ ਸਕਦੇ ਆ, ਜਿਵੇਂ ਅਸੀਂ ਦਾਲਾਂ ਸਬਜ਼ੀਆਂ ਜਿਹੜੀਆਂ ਉਹ ਜ਼ਿਆਦਾ ਮਾਤਰਾ ਦੇ ਵਿੱਚ ਲਈਏ ਹਨਾ, ਤੇ ਉਹ ਜਿਹੜੀਆਂ ਦਾਲਾਂ ਸਬਜ਼ੀਆਂ ਜੇ ਕੱਲੀ ਮਤਲਬ ਸਬਜ਼ੀਆਂ ਖਾਣ ਦੀ ਆਦਤ ਜਿਹੜੀ ਆ ਜੇ ਅਸੀਂ ਪਾ ਲੈਣੇ ਆ ਆਪਣੇ ਅੰਦਰ ਪਾਈਏ ਆਪਣੇ ਬੱਚਿਆਂ ਦੇ ਅੰਦਰ ਜ਼ਰੂਰ ਪਾਈਏ। ਮੈਨੂੰ ਬੜੀ ਹੈਰਾਨੀ ਹੁੰਦੀ ਆ ਸਿਮਰ ਜਦੋਂ ਨਾ ਜਦੋਂ ਆਪਣੇ ਭਾਈਚਾਰੇ ਦਾ ਕੋਈ ਵੀ ਪ੍ਰੋਗਰਾਮ ਹੁੰਦਾ ਤਾਂ ਉਹਨਾਂ ਪ੍ਰੋਗਰਾਮ ਦੇ ਵਿੱਚ ਜੇ ਪਰਿਵਾਰਕ ਮਿਲਣੀਆਂ ਜਿਹੜੀਆਂ ਹੁੰਦੀਆਂ ਜਾਂ ਫਿਰ ਕਿਤੇ ਪਾਠ ਹੈ ਸੁਖਮਨੀ ਸਾਹਿਬ ਦਾ ਆਪਾਂ ਇਕੱਠੇ ਹੁੰਦੇ ਹਾਂ ਤੇ ਉੱਥੇ ਜਦੋਂ ਅਸੀਂ ਲੰਗਰ ਦੇ ਵਿੱਚ ਬੈਠਦੇ ਹਾਂ ਤੇ ਸਾਡੇ ਬੱਚਿਆਂ ਨੂੰ ਉੱਥੇ ਸਬਜ਼ੀਆਂ ਦਾ ਪਤਾ ਹੀ ਨਹੀਂ ਹੁੰਦਾ ਵੀ ਮਤਲਬ ਕੀ ਚੀਜ਼ ਆ ਕੀ ਖਾਣ ਚੱਲਿਆ, ਔਰ ਉਹਨਾਂ ਨੂੰ ਉੱਥੇ ਪ੍ਰਸ਼ਾਦਾ ਫੜਨ ਦੀ ਜਾਂਚ ਨਹੀਂ ਆਉਂਦੀ ਹਨਾ, ਔਰ ਕਿਉਂਕਿ ਉਹ ਕਹਿੰਦੇ ਕਿ ਉਹਨਾਂ ਬੱਚਿਆਂ ਨੇ ਕਦੇ ਉਹ ਜਿਹਾ ਖਾਣਾ ਖਾਧਾ ਹੀ ਨਹੀਂ ਹੈਗਾ, ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਉਹ ਕਿੱਦਾਂ ਖਾਣਾ, ਜਦਕਿ ਜੇ ਅਸੀਂ ਵੈਸਟਰਨ ਜਿਹੜੇ ਲੋਕ ਆ ਉਹਨਾਂ ਦੀ ਗੱਲ ਕਰੀਏ ਤਾਂ ਉਹ ਸਾਨੂੰ ਦੇਖ ਦੇਖ ਕੇ ਖਾਣਾ ਸਿੱਖ ਗਏ। ਜਦੋਂ ਗੁਰਦੁਆਰਾ ਸਾਹਿਬ ਚ ਅਸੀਂ ਉਹਨਾਂ ਨੂੰ ਦੇਖਦੇ ਹਾਂ ਜੀ ਉਹ ਆ ਕੇ ਬੜਾ ਸੋਹਣਾ ਦਾਲ ਦੇ ਨਾਲ ਸਬਜ਼ੀ ਦੇ ਨਾਲ ਹਨਾ ਜਿਹੜੀ ਬੁਰਕੀ ਆ ਬਣਾ ਕੇ ਤੇ ਉਹ ਖਾਂਦੇ ਆ, ਔਰ ਬੜੀ ਹੈਰਾਨੀ ਹੁੰਦੀ ਆ ਕਿ ਅਸੀਂ ਬੱਚਿਆਂ ਨੂੰ ਜੇ ਅਸੀਂ ਕਹੀਏ ਵੀ ਨਹੀਂ ਅਸੀਂ ਜਿਹੜਾ ਮੈਕਡੋਨਲਡ ਆ ਜਾਂ ਫਿਰ ਅਸੀਂ ਹੰਗਰੀ ਜੈਕ ਆ ਹਨਾ ਇਹ ਚੀਜ਼ਾਂ ਜਿਹੜੀਆਂ ਰੂਟੀਨ ਦੇ ਵਿੱਚ ਲਾਈਆਂ ਹੋਈਆਂ ਤੇ ਸਾਡੇ ਬੱਚੇ ਜਿਹੜੇ ਆ ਉਹ ਸਬਜ਼ੀਆਂ ਪਸੰਦ ਹੀ ਨਹੀਂ ਕਰਦੇ, ਤਾਂ ਇਹ ਸਵਾਦ ਜਿਹੜੇ ਆ ਜੀ ਉਹ ਸਾਨੂੰ ਆਪ ਡਿਵੈਲਪ ਕਰਨ ਦੀ ਲੋੜ ਸੀ ਉਹਨਾਂ ਦੇ ਅੰਦਰ। ਬਾਕੀ ਹਰ ਰੋਜ਼ ਖਾਣਾ ਬਣਾਉਣ ਤੋਂ ਭਾਵ ਸਾਡਾ ਇਹੀ ਆ ਕਿ ਜ਼ਰੂਰੀ ਨਹੀਂ ਹੁੰਦਾ ਕਿ ਹਰ ਰੋਜ਼ ਹੀ ਜਿਹੜਾ ਬਹੁਤ ਜਿਹੜੇ ਔਖੇ ਤਰ੍ਹਾਂ ਦੇ ਜਿਹੜੇ ਖਾਣੇ ਆ ਉਹ ਬਣਾਏ ਜਾਣ, ਕਿਉਂਕਿ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਤੁੜਕੇ ਜਿਹੜੇ ਆ ਉਹ ਲਗਾ ਕੇ ਵੀ ਜਿਹੜਾ ਖਾਣਾ ਆ ਉਹ ਖਾਣਾ ਬਹੁਤਾ ਵਧੀਆ ਨਹੀਂ ਆ। ਤੁਸੀਂ ਬੜੇ ਹਲਕੇ ਫੁਲਕੇ ਜਿਹੇ ਖਾਣੇ ਜਿਹੜੇ ਆ ਉਹ ਵੀ ਸ਼ਾਮਲ ਕਰ ਸਕਦੇ ਆ, ਸੈਲਡ ਜਿਹੜੇ ਆ ਉਹ ਖਾਣ ਦੀ ਆਦਤ ਜਿਹੜੀ ਆ ਉਹ ਵੀ ਆਪਣੇ ਬੱਚਿਆਂ ਨੂੰ ਪਾ ਸਕਦੇ ਆ, ਪਰ ਦਾਲਾਂ ਸਬਜ਼ੀਆਂ ਜਿਹੜੀਆਂ ਆ ਉਹਨਾਂ ਨੂੰ ਵੀ ਜ਼ਰੂਰ ਸਹੀ ਮਾਤਰਾ ਦੇ ਵਿੱਚ ਬੱਚਿਆਂ ਨੂੰ ਖਾਣ ਦੀ ਆਦਤ ਜਿਹੜੀ ਆ ਉਹ ਪਾਉਣੀ ਜ਼ਰੂਰੀ ਆ ਮੈਨੂੰ ਲੱਗਦਾ। ਜਿੱਥੋਂ ਤੱਕ ਸਾਡੇ ਨਾਲ ਕੋਹਲੀ ਸਾਹਿਬ ਜੁੜੇ ਆ ਜੀ, ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬੇਨ ਤੋਂ, ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਆ ਪ੍ਰੋਗਰਾਮ ਦੇ ਵਿੱਚ। ਕਹਿੰਦੇ ਪਿਆਰ ਭਰੀ ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਸਿਮਰ ਜੀ ਤੇ ਹਰਮਨ ਰੇਡੀਓ ਦੇ ਵਿਹੜੇ ਚ ਬੈਠੇ ਸਾਰੇ ਸਰੋਤਿਆਂ ਨੂੰ ਵੀ ਜੀ, ਤੇ ਹਾਲ ਚਾਲ ਪੁੱਛ ਰਹੇ ਆ ਤੁਹਾਡਾ ਤੇ ਘਰ ਪਰਿਵਾਰ ਦਾ ਵਿਹੜੇ ਚ ਬੈਠੇ ਸਾਰਿਆਂ ਦਾ। ਸੋ ਹਰਪ੍ਰੀਤ ਜੀ ਸਾਡੇ ਵੱਲੋਂ ਵੀ ਪਹਿਲਾਂ ਤਾਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ, ਤੇ ਹਾਲ ਚਾਲ ਦੇਖੋ ਵਧੀਆ ਜੀ, ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਔਰ ਇਹ ਗੱਲਾਂ ਬਾਤਾਂ ਜਿਹੜੀਆਂ ਘਰ ਤੇ ਪਰਿਵਾਰ ਦੇ ਲਈ ਹੀ ਮੈਨੂੰ ਲੱਗਦਾ ਬਹੁਤ ਜ਼ਰੂਰੀ ਹੋ ਜਾਂਦੀਆਂ ਕਰਨੀਆਂ, ਤੁਸੀਂ ਵੀ ਆਪਣਾ ਨਜ਼ਰੀਆ ਜ਼ਰੂਰ ਸਾਡੇ ਨਾਲ ਸਾਂਝਾ ਕਰੋ, ਤੁਸੀਂ ਕੀ ਰਾਏ ਰੱਖਦੇ ਹੋ ਕੀ ਵਿਚਾਰ ਰੱਖਦੇ ਹੋ ਇਸ ਟੌਪਿਕ ਦੇ ਉੱਤੇ। ਇਹਨਾਂ ਨੇ ਨਾ ਬਹੁਤ ਸੋਹਣੀਆਂ ਸਤਰਾਂ ਭੇਜੀਆਂ, ਅਕਸਰ ਭੇਜਦੇ ਹੁੰਦੇ ਆ, ਅੱਜ ਬੜੇ ਦਿਨਾਂ ਬਾਅਦ ਮੈਨੂੰ ਲੱਗਦਾ ਇਹਨਾਂ ਨੇ ਸਾਡੇ ਨਾਲ ਸਾਂਝ ਪਾਈ ਹੈ, ਤੇ ਇਜਾਜ਼ਤ ਹੋਵੇ ਤਾਂ ਸਿਮਰ ਮੈਂ ਇਹਨਾਂ ਦੀਆਂ ਸਤਰਾਂ ਸਾਂਝੀਆਂ ਕਰਾਂ
ਜੀ।
ਕਹਿੰਦੇ ਰਿਸ਼ਤੇ ਤੱਤੇ ਠੰਡੇ ਹੋ ਗਏ ਜੀ, ਰਿਸ਼ਤੇ ਤੱਤੇ ਠੰਡੇ ਹੋ ਗਏ, ਦਿਨ ਵੀ ਸੰਡੇ ਮੰਡੇ ਹੋ ਗਏ, ਕੀ ਹੁਣ ਖਾਵੇ ਮਾੜਾ ਬੰਦਾ, 100 ਰੁਪਈਏ ਗੰਢੇ ਹੋ ਗਏ। ਕਿਆ ਬਾਤ ਹੈ ਜੀ, ਬਿਲਕੁਲ ਇੱਕ ਤਰ੍ਹਾਂ ਦਾ ਵਿਅੰਗ ਹੀ ਹੈ ਜੀ ਅੱਜ ਦੇ ਦੌਰ ਦੇ ਉੱਤੇ। ਰਿਸ਼ਤੇ ਤੱਤੇ ਠੰਡੇ ਹੋ ਗਏ, ਦਿਨ ਵੀ ਸੰਡੇ ਮੰਡੇ ਹੋ ਗਏ, ਕੀ ਹੁਣ ਖਾਵੇ ਮਾੜਾ ਬੰਦਾ, 100 ਰੁਪਈਏ ਗੰਢੇ ਹੋ ਗਏ। ਜ਼ਹਿਰ ਪੀਣ ਦੀ ਲੋੜ ਨੀ ਮਿੱਤਰੋ, ਜ਼ਹਿਰ ਪੀਣ ਦੀ ਲੋੜ ਨੀ ਮਿੱਤਰੋ, ਪਾਣੀ ਇੰਨੇ ਗੰਦੇ ਹੋ ਗਏ, ਸ਼ਰਾਫਤ ਤਾਂ ਹੁਣ ਪੈਰੀ ਰੁੜਦੀ, ਸ਼ਰਾਫਤ ਤਾਂ ਹੁਣ ਪੈਰੀ ਰੁੜਦੀ, ਉੱਚੇ ਲੁੱਚੇ ਲੰਡੇ ਹੋ ਗਏ, ਹੱਕ ਮੰਗਦੀਆਂ ਧੀਆਂ ਲਈ ਵੀ ਨੌਕਰੀ ਦੀ ਥਾਂ ਡੰਡੇ ਹੋ ਗਏ। ਸੋ ਬਾਕੀ ਜਿਹੜੀ ਕਵਿਤਾ ਮੈਂ ਜ਼ਰੂਰ ਸਾਂਝੀ ਕਰਦੀ ਹਾਂ ਬਾਅਦ ਚ। ਇਸ ਵੇਲੇ ਸਾਡੇ ਨਾਲ ਇੱਕ ਕਾਲਰ ਜੁੜ ਰਹੇ ਆ, ਸਤਿ ਸ੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ?
ਹੈਲੋ
ਹੈਲੋ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ, ਕੌਣ ਸਾਹਿਬ ਬੋਲ ਰਹੇ?
ਹਾਂਜੀ ਮੈਂ ਗੁਰਪ੍ਰੀਤ ਬੋਲਦਾ ਹਾਂ ਪਰਸ ਤੋਂ
ਜੀ। ਗੁਰਪ੍ਰੀਤ ਜੀ ਬਹੁਤ ਬਹੁਤ ਸਵਾਗਤ ਤੁਹਾਡਾ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਹਾਂਜੀ ਮੈਂ ਇਹ ਜਿੱਦਾਂ ਕਹਿਣਾ ਚਾਹੁੰਦਾ ਸੀ, ਮੈਂ ਕਿਹਾ ਜਿੱਦਾਂ ਆਪਾਂ ਫੂਡ ਇੰਡੀਅਨ ਜਿਹੜਾ ਬਣਾਉਂਦੇ ਆ, ਆਪਾਂ ਬਣਾਉਣ ਦਾ ਤਰੀਕਾ ਨੀ ਮਤਲਬ ਸਹੀ, ਫੂਡ ਸਹੀ ਆ ਜਿੱਦਾਂ ਜਦੋਂ ਆਪਾਂ ਦਾਲਾਂ ਬਣਾਉਂਦੇ ਆ ਆਪਾਂ ਜਿਆਦਾ ਘਿਓ ਪਾ ਦਿੰਦੇ ਆ ਜਾਂ ਓਲਿਵ ਓਇਲ ਜਿਆਦਾ ਯੂਜ ਕਰਦੇ ਆ, ਜਿਹੜਾ ਲਿਮਿਟ ਚ ਚਾਹੀਦਾ, ਮਤਲਬ ਦਾਲਾਂ ਚ ਜਿਆਦਾ ਮਿਰਚ ਮਸਾਲਾ ਨੀ ਯੂਜ ਕਰਨਾ ਚਾਹੀਦਾ, ਜਿਆਦਾ ਸਪਾਈਸੀ ਨੀ ਹੋਣੀ ਚਾਹੀਦੀ। ਜਦੋਂ ਆਪਾਂ ਚਿਕਨ ਵੀ ਬਣਾਉਂਦੇ ਆ ਆਪਾਂ ਕੜੀ ਜਦੋਂ ਉਹਨੂੰ ਜਿਆਦਾ ਕੜੀਆਂ ਬਣਾ ਲੈਂਦੇ ਨੇ, ਉਹਦੇ ਵਿੱਚ ਸੈਚੂਰੇਟਡ ਫੈਟ ਬਹੁਤ ਜਿਆਦਾ ਹੋ ਜਾਂਦੀ ਹੈ, ਜਿਹੜੀ ਜਿੰਨੀ ਆਪਾਂ ਨੂੰ ਚਾਹੀਦੀ ਨੀ ਹੁੰਦੀ
ਜੀ।
ਜਿਦਾਂ ਜੀ ਆਪਾਂ ਬਣਾਉਣ ਦਾ ਤਰੀਕਾ ਆਪਣਾ ਗਲਤ ਵਾ, ਫੂਡ ਇੰਡੀਅਨ ਬਹੁਤ ਵਧੀਆ, ਜੇ ਦਾਲਾਂ ਨੂੰ ਆਪਾਂ ਸੈਲਡ ਦੇ ਵਿੱਚ ਪਾ ਕੇ ਜਿੱਦਾਂ ਯੂਜ਼ ਕਰੀਏ, ਤੇ ਜਿੱਦਾਂ ਰੈਗੂਲਰ ਖਾਈਏ, ਜਿੱਦਾਂ ਬਰਾਊਨ ਰਾਈਸ ਖਾਈਏ, ਇਹ ਚੀਜ਼ਾਂ ਨਿਆਣਿਆਂ ਵਾਸਤੇ ਵੀ ਸਹੀ ਆ, ਪ੍ਰੋਟੀਨ ਫਾਈਬਰ ਸਾਰਾ ਕੁਛ ਇਹਨਾਂ ਨੂੰ ਇਹਨਾਂ ਵਿੱਚ ਪ੍ਰੋਪਰ ਮਿਲਦਾ ਵਾ
ਜੀ ਜੀ।
ਤੇ ਜਿੱਦਾਂ ਹਾਂਜੀ ਜਿੱਦਾਂ ਉਹੀ ਹੈ ਹਾਂਜੀ
ਬਿਲਕੁਲ ਜੀ, ਜਿੱਦਾਂ ਅਸੀਂ ਦਲੀਏ ਦੀ ਗੱਲ ਕਰੀਏ, ਖਿਚੜੀ ਦੀ ਗੱਲ ਕਰੀਏ, ਸਬਜ਼ੀਆਂ ਪਾ ਕੇ, ਮਤਲਬ ਬੜੀਆਂ ਸੌਖੀਆਂ ਜਿਹੀਆਂ ਆਪਸ਼ਨਸ ਆ, ਜੇ ਅਸੀਂ ਖਿਚੜੀ ਵੀ ਬਣਾਈਏ ਸਬਜ਼ੀਆਂ ਪਾ ਕੇ ਬਣਾ ਸਕਦੇ ਹਾਂ, ਦਲੀਆ ਆ ਜਿਹੜਾ ਉਹ ਅਸੀਂ ਸਬਜ਼ੀਆਂ ਪਾ ਕੇ ਬਣਾ ਸਕਦੇ ਹਾਂ। ਤੇ ਮੈਨੂੰ ਲੱਗਦਾ ਬਹੁਤ ਵਧੀਆ ਗੱਲ ਕੀਤੀ ਹੈ ਕਿ ਜਿਹੜੇ ਫੈਟਸ ਆ, ਘਿਓ ਜਾਂ ਜਿਹੜੇ ਰਿਫਾਇੰਡ ਆ, ਜਾਂ ਫਿਰ ਜਿਹੜੇ ਵੈਜੀਟੇਬਲ ਓਇਲ ਆ, ਉਹਨਾਂ ਤੋਂ ਗਰੇਜ਼ ਕਰਨਾ ਚਾਹੀਦਾ ਬਣਾਉਣ ਵੇਲੇ, ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਦੀ ਜਿਹੜੀ ਮਾਤਰਾ ਜੇਕਰ ਅਸੀਂ ਯੂਜ਼ ਕਰਦੇ ਹਾਂ, ਫਿਰ ਉਹਦੀ ਫੂਡ ਵੈਲਿਊ ਘਟਾਉਂਦੀ।
ਖੁਰਾਕ ਵਧੀਆ ਸੀ, ਖੁਰਾਕ ਨੀ ਵਧੀਆ, ਜਿਦਾਂ ਉਹ ਬਰਨ ਵੀ ਕਰਦੇ ਸੀ ਉਨੀ ਕੈਲਰੀ, ਆਪਾਂ ਬਰਨ ਨੀ ਕਰਦੇ। ਜਿਦਾਂ ਮੈਂ ਜਿਮ ਵੀ ਲਾਉਂਦਾ ਵਾ, ਮੈਂ ਜਿਦਾਂ 12 ਘੰਟੇ 13 ਘੰਟੇ ਲਾ ਕੇ ਜੋਬ, ਤੇ ਬਾਅਦ ਚ 2-1.5 ਘੰਟੇ ਦੀ ਹੈ ਨਾ ਜਿਮ ਲਾਉਣਾ, ਉਹਦੇ ਨਾਲ ਪ੍ਰੋਪਰ ਤੁਹਾਡੀ ਜਿਦਾਂ ਆਪਾਂ ਨੂੰ ਕੋਈ ਪਤਾ ਨੀ ਹੁੰਦਾ ਆਪਾਂ ਕਿੰਨੀ ਕੈਲਰੀ ਬਰਨ ਕਰ ਰਹੇ ਹਾਂ, ਕਿੰਨੀ ਖਾ ਰਹੇ ਹਾਂ, ਇਹਦੇ ਬਾਰੇ ਨੌਲੇਜ ਵੀ ਹੋਣੀ ਚਾਹੀਦੀ ਆ ਵੀ। ਤੇ ਖੁਰਾਕਾਂ ਉਨੀਆਂ ਹੀ ਆ, ਸੇਮ ਆ, ਵਧੀਆ, ਇਹ ਨੀ ਗੱਲ, ਇੰਨਾ ਨੀ ਕੁਛ ਮਾੜਾ, ਫੂਡ ਵਧੀਆ ਹੁਣ ਵੀ, ਪਰ ਆਪਾਂ ਜਿਆਦਾ ਖਾ ਰਹੇ ਹਾਂ, ਆਪਾਂ ਐਕਸਰਸਾਈਜ਼ ਕਰਦੇ ਨੀ, ਕੋਈ ਵੀ ਨੀ ਚਾਹੁੰਦਾ ਹਾਰਡ ਵਰਕ ਕਰਨਾ, ਇਹਦੀ ਜੋਬ ਸਾਰੇ ਚਾਹੁੰਦੇ ਅੱਜ ਕੱਲ
ਜੀ ਜੀ।
ਤੇ ਹਾਂਜੀ ਮੈਂ ਇਹੀ ਕਹੂੰਗਾ ਵੀ ਫੂਡ ਬਸ ਸਾਰਾ ਬਣਾਉਣ ਦਾ ਤਰੀਕਾ ਸਹੀ ਹੋਵੇ, ਦਾਲਾਂ ਨੂੰ ਪ੍ਰੋਪਰ ਕੁੱਕ ਜਿਆਦਾ ਨਾ ਕਰੇ, ਜਦੋਂ ਆਪਾਂ ਜਿਆਦਾ ਵੀ ਆਪਣੇ ਇੰਡੀਅਨ ਤਰੀਕਾ ਸਪਾਈਸੀ ਓਇਲ ਵਗੈਰਾ ਜਿਆਦਾ ਯੂਜ ਕਰਦੇ ਹਾਂ, ਜਿਹੜੀ ਫੈਟ ਆਪਾਂ ਨੂੰ ਚਾਹੀਦੀ ਹੁੰਦੀ ਆ, ਉਦੋਂ ਡਬਲ ਟ੍ਰਿਪਲ ਹੀ ਖਾ ਲੈਂਦੇ ਹਾਂ। ਜਿਦਾਂ ਸ਼ੂਗਰ ਵੀ, ਮੈਨੂੰ ਲੱਗਦਾ ਸ਼ੂਗਰ ਵੀ ਆਪਾਂ ਨੂੰ ਇੱਕ ਦਿਨ ਦੇ ਵਿੱਚ 27 ਗ੍ਰਾਮ ਖਰੇ ਕੁਛ ਚਾਹੀਦੀ ਹੁੰਦੀ, ਤੇ ਇੱਕ ਜਿਹੜਾ ਟੇਬਲ ਸਪੂਨ ਆ ਵੱਡਾ, ਉਹ ਹੀ ਆਪਣੀ ਪੂਰੀ ਕਰ ਦਿੰਦਾ ਵਾ ਮੇਰਾ ਦਿਨ ਦੀ। ਤੇ ਆਪਾਂ ਦਿਨ ਚ ਪਤਾ ਹੀ ਨੀ, 2-3 ਵਾਰੀ ਚਾਹ ਪੀ ਲੈਂਦੇ, ਜੇ ਟੇਬਲ ਸਪੂਨ ਯੂਜ ਕਰੀਏ ਤੇ ਉਹ ਤਾਂ ਆਪਾਂ ਇੱਕ ਦਿਨ ਚ 4 ਦਿਨਾਂ ਦੀ ਸ਼ੂਗਰ ਖਾ ਲੈਂਦੇ ਆ।
ਬਿਲਕੁਲ ਬਿਲਕੁਲ, ਜਾਗਰੂਕਤਾ ਬਹੁਤ ਘੱਟ ਹੈ ਜੀ ਜੀ।
ਜਿਹੜੀ ਰੋਟੀ ਆ ਨਾ, ਉਹ ਜਿੱਦਾਂ ਹੈਗਾ, ਰੋਟੀ ਦੇ ਵਿੱਚ ਫਾਈਬਰ ਵੀ ਹੈਗਾ ਤੇ ਕਾਰਬੋਹਾਈਡਰੇਟ ਜ਼ਿਆਦਾ ਵਾ। ਇੰਡੀਅਨ ਫੂਡ ਜਿਹੜਾ ਨਾ, ਪ੍ਰੋਬਲਮ ਇਹ ਆ ਕਾਰਬੋਹਾਈਡਰੇਟ ਬਹੁਤ ਜ਼ਿਆਦਾ। ਜਦੋਂ ਆਪਾਂ ਕਹਿ ਦਿੰਦੇ ਆ ਨਿਆਣੇ ਨੂੰ ਦਾਲ ਰੋਟੀ ਚਾਹੀਦੀ ਆ, ਪਰ ਅਸਲ ਵਿੱਚ ਨਿਆਣੇ ਨੂੰ ਪ੍ਰੋਟੀਨ ਵੀ ਫਾਈਬਰ ਵੀ ਚਾਹੀਦਾ, ਪਰ ਆਪਾਂ ਰੋਟੀ ਚੋਂ ਸਾਰਾ ਕੁਛ ਓਨਾ ਨੀ ਹੋਇਆ ਜਿੰਨਾ ਚਾਹੀਦਾ ਹੁੰਦਾ ਨਿਆਣੇ ਨੂੰ ਐਕਟਿਵ ਰਹਿਣ ਵਾਸਤੇ
ਜੀ।
ਰੋਟੀ ਜਿਹੜੀ ਆ ਉਹ ਚ ਕਾਰਬੋਹਾਈਡਰੇਟ ਰੋਜ਼ ਰੋਜ਼ ਆਪਾਂ ਰੋਟੀ ਦੇ ਦੇ ਕੇ, ਜਿੱਦਾਂ ਆਪਣੇ ਇੱਥੇ ਅੱਜ ਕੱਲ ਇਨਫੈਕਸ਼ਨ ਵੀ ਹੋਣ ਲੱਗ ਪਈ ਨਾ ਕਣਕ ਦੇ ਨਾਲ ਕਈ ਲੋਕਾਂ ਨੂੰ, ਇਸ ਕਰਕੇ ਟਰਾਈ ਕਰੋ ਰੋਟੀ ਰੋਜ਼ ਨੀ ਸਹੀ। ਹਾਂ ਤੇ ਉਹਦੇ ਲਈ ਇਹ ਆ ਵੀ ਰੋਟੀ ਜਿੱਦਾਂ ਦਵੇ ਪਰ ਰੋਜ਼ ਨੀ ਸਹੀ, ਹੋਰ ਵੀ ਚੀਜ਼ਾਂ ਆਪਣੇ ਹੈਗੀਆਂ, ਦਾਲਾਂ ਬੋਇਲ ਕਰ ਲਓ, ਪੁੰਗਰੀਆਂ ਦਾਲਾਂ ਜਿਹੜੀਆਂ ਉਹਨਾਂ ਚ ਚਾਟ ਵਗੈਰਾ ਬਣਾ ਲਓ, ਥੋੜਾ ਟੇਸਟੀ ਕਰ ਲਓ ਨਿਆਣੇ। ਤੇ ਬਦਾਮ ਨਿਆਣੇ ਨੂੰ ਡਰਾਈ ਫਰੂਟ ਆਪ ਟਰਾਈ ਕਰਨਾ ਚਾਹੀਦਾ, ਐਕਸਪੈਂਸਿਵ ਜ਼ਰੂਰ ਹੈਗਾ ਪਰ ਉਹ ਜ਼ਰੂਰ ਦੇਣਾ ਚਾਹੀਦਾ ਥੋੜਾ ਬਹੁਤ ਲਿਮਿਟ ਚ।
ਜੀ ਜੀ ਬਿਲਕੁਲ
ਹਾਂਜੀ, ਬਸ ਮੈਂ ਇਹ ਕਹਿਣਾ ਚਾਹੁੰਦਾ ਸੀ।
ਬਿਲਕੁਲ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਜੀ ਜੀ। ਬਿਲਕੁਲ ਮੈਂ ਇਹੀ ਤੁਹਾਡੇ ਇਹਨਾਂ ਵਿਚਾਰਾਂ ਦੇ ਨਾਲ ਹੀ ਅੱਗੇ ਗੱਲ ਤੋਰਨੀ ਚਾਹੁੰਦੀ ਸੀਗੀ ਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਆਪਸ਼ਨਸ ਸਾਡੇ ਕੋਲ ਬਹੁਤ ਸਾਰੀਆਂ ਆ, ਪਰ ਸਾਨੂੰ ਖੁਦ ਨੂੰ ਪਿਕ ਜ਼ਰੂਰ ਕਰਨੀਆਂ ਚਾਹੀਦੀਆਂ। ਜਿਵੇਂ ਅਸੀਂ ਗੱਲ ਦੂਜੇ ਪਾਸੇ ਇਹ ਵੀ ਕਰ ਰਹੇ ਸੀ ਕਿ ਜਿਹੜਾ ਅੱਜ ਕੱਲ ਰੁਝਾਨ ਚੱਲ ਪਿਆ ਕਿ ਕੁੱਕ ਕਰਨ ਤੋਂ ਵੀ ਅਸੀਂ ਗੁਰੇਜ਼ ਕਰਨ ਲੱਗ ਪਏ ਹਾਂ ਨਾ ਅਸਲ ਦੇ ਵਿੱਚ, ਔਰ ਜੇ ਤੁਸੀਂ ਤੁਹਾਨੂੰ ਲੱਗਦਾ ਕਿ ਮਤਲਬ ਟਾਈਮ ਵੇਸਟ ਕਰ ਰਹੇ ਹਾਂ ਆਪਾਂ ਕੁਕਿੰਗ ਕਰਕੇ, ਤਾਂ ਬਹੁਤ ਸਾਰੀਆਂ ਈਜ਼ੀ ਆਪਸ਼ਨ ਜਿਵੇਂ ਆਪਾਂ ਖਿਚੜੀ ਦੀ ਗੱਲ ਕੀਤੀ ਹੈ, ਦਲੀਏ ਦੀ ਗੱਲ ਕੀਤੀ ਹੈ, ਫਾਈਬਰ ਜਿਹੜਾ ਹੈ ਉਹ ਵੀ ਲਿਆ ਜਾ ਸਕਦਾ ਆ, ਪਰ ਨਾਲ ਹੀ ਨਾਲ ਜਿਹੜੇ ਖੁਰਾਕੀ ਤੱਤ ਆ ਉਹ ਵੀ ਨਸ਼ਟ ਨਹੀਂ ਹੋਣੇ ਚਾਹੀਦੇ। ਸੋ ਗੁਰਪ੍ਰੀਤ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਵਿਚਾਰ ਰੱਖੇ ਅੱਜ ਦੇ ਟੌਪਿਕ ਉੱਤੇ।
ਓਕੇ ਜੀ, ਸਤਿ ਸ੍ਰੀ
ਅਕਾਲ ਜੀ, ਸ਼ੁਕਰੀਆ। ਸੋ ਇਹ ਸਨ ਗੁਰਪ੍ਰੀਤ ਸਾਡੇ ਨਾਲ ਸ਼ਾਮਲ ਹੋਏ ਸੀ ਜੀ ਇਸ ਵਿਚਾਰ ਚਰਚਾ ਦੇ ਵਿੱਚ, ਤੇ ਗੱਲ ਉਹੀ ਆ ਜਾਂਦੀ ਹੈ ਸਿਮਰ ਕਿ ਅਸੀਂ ਖੁਦ ਕਿੰਨੇ ਕੁ ਜਾਗਰੂਕ ਹੈਗੇ ਆ ਹਨਾ ਆਪਣੀ ਖੁਰਾਕ ਨੂੰ ਲੈ ਕੇ, ਜੇਕਰ ਅਸੀਂ ਗੁਰੇਜ਼ ਕਰਨ ਲੱਗ ਪਏ ਆ ਖਾਣਾ ਬਣਾਉਣ ਤੋਂ ਹੀ, ਤਾਂ ਇੱਥੇ ਸਾਡੇ ਲਈ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਹੁਤ ਸਾਰੀਆਂ ਜਿਹੜੀਆਂ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਆ ਉਹ ਵੀ ਪੈਦਾ ਹੋ ਸਕਦੀਆਂ। ਤੇ ਜਿਵੇਂ ਗੱਲ ਬਿਲਕੁਲ ਸਹੀ ਸੀ ਗੁਰਪ੍ਰੀਤ ਦੀ ਕਿ ਸਮੱਸਿਆ ਇਹ ਵੀ ਹੈਗੀ ਆ ਨਾ ਕਿ ਜੀਵਨ ਢੰਗ ਵੀ ਬਦਲ ਗਿਆ ਔਰ ਜੀਵਨ ਢੰਗ ਬਦਲ ਰਿਹਾ ਆ ਤੇ ਉਸ ਬਦਲਦੇ ਜੀਵਨ ਢੰਗ ਚ ਅਸੀਂ ਇਹ ਚੀਜ਼ ਨਹੀਂ ਸਮਝ ਪਾ ਰਹੇ ਕਿ ਓਨੀ ਜਿਹੜੀ ਸਰੀਰਕ ਜਿਹੜੀ ਵਰਜਿਸ਼ ਆ ਉਹ ਹੁਣ ਨਹੀਂ ਹੋ ਰਹੀ ਜਾਂ ਜਿਹੜੇ ਔਖੇ ਕੰਮ ਜਿਹੜੇ ਸੀ ਸਰੀਰ ਨੂੰ ਪੂਰਾ ਹਨਾ ਘਾਲ ਕੇ ਅਸੀਂ ਜਦੋਂ ਮਿਹਨਤ ਕਰਦੇ ਸੀਗੇ ਤੇ ਫਿਰ ਉਹਦੇ ਲਈ ਓਨੀਆਂ ਖੁਰਾਕਾਂ ਜਿਹੜੀਆਂ ਸਾਡਾ ਸਰੀਰ ਹਜ਼ਮ ਕਰਦਾ ਸੀ ਪਰ ਇਸ ਵੇਲੇ ਉਹ ਚੀਜ਼ ਜਿਹੜੀ ਆ ਬਦਲ ਚੁੱਕੀ ਆ ਤੇ ਇਸ ਕਰਕੇ ਸਾਨੂੰ ਇਹ ਸਮਝਣ ਦੀ ਵੀ ਬਹੁਤ ਜ਼ਿਆਦਾ ਲੋੜ ਆ ਤੇ ਉਹਦੇ ਮੁਤਾਬਕ ਸਾਨੂੰ ਆਪਣੇ ਜਿਹੜੇ ਖਾਣ ਪੀਣ ਆਪਣੇ ਜਿਹੜੇ ਖਾਣੇ ਆ ਉਹਨਾਂ ਨੂੰ ਆਪਾਂ ਆਪਣੀ ਰੂਟੀਨ ਦੇ ਵਿੱਚ ਸ਼ਾਮਲ ਕਰੀਏ। ਅੱਗੇ ਸਾਡੇ ਨਾਲ ਨਾ ਪਾਲਾ ਬੈਂਸ ਕੋਬਰਮ ਵਾਲੇ ਵੀ ਸ਼ਾਮਲ ਹੋਏ ਆ, ਉਹਨਾਂ ਦਾ ਅਸੀਂ ਮੈਸੇਜ ਲੈ ਲਈਏ। ਕਹਿੰਦੇ ਹਾਂਜੀ ਭੈਣ ਜੀ, ਆਪਾਂ ਲੋਕ ਰਾਤਾਂ ਨੂੰ ਰੱਜ ਕੇ ਰੋਟੀ ਖਾ ਲੈਂਦੇ ਹਾਂ ਨਾ, ਫਿਰ ਸੌ ਜਾਂਦੇ ਹਾਂ ਤੇ ਕੋਈ ਐਕਸਰਸਾਈਜ਼ ਨਹੀਂ ਕਰਦੇ। ਪਰ ਜਿਹੜੇ ਗੋਰੇ ਲੋਕ ਆ ਨਾ, ਕਹਿੰਦੇ ਉਹ ਮਾਰਨਿੰਗ ਚ ਜਿਮ ਚ ਹੁੰਦੇ ਆ ਤੇ ਆਪਾਂ ਬੈਡ ਤੇ ਸੁੱਤੇ ਪਏ ਹੁੰਦੇ। ਇਹ ਵੀ ਇੱਕ ਬਹੁਤ ਵੱਡਾ ਰਿਸਕ ਆ ਜੀ ਸਾਡੇ ਸਰੀਰ ਦੇ ਲਈ ਕਿ ਅਸੀਂ ਪਹਿਲਾਂ ਸੋਚਦੇ ਹਾਂ ਕਿ ਸਵੇਰੇ ਤਾਂ ਜੀ ਭੱਜ ਦੌੜ ਲੱਗੀ ਹੁੰਦੀ ਆ, ਸਵੇਰੇ ਤਾਂ ਖਾਣਾ ਖਾ ਹੀ ਨਹੀਂ ਹੁੰਦਾ ਚੰਗੀ ਤਰ੍ਹਾਂ ਹਨਾ, ਤੇ ਕੰਮ ਤੇ ਵੀ ਕਹਿ ਦਿੰਦੇ ਆ ਕਿ ਕੰਮ ਤੇ ਵੀ ਸਾਡੇ ਕੋਲ ਆਰਾਮ ਨਾਲ ਤਸੱਲੀ ਨਾਲ ਨਹੀਂ ਬੈਠ ਕੇ ਖਾ ਹੋਇਆ, ਤੇ ਕਹਿੰਦੇ ਰਾਤ ਦਾ ਹੀ ਤਾਂ ਸਾਡੇ ਕੋਲ ਸਮਾਂ ਬਚਿਆ। ਜੇ ਰਾਤ ਨੂੰ ਵੀ ਅਸੀਂ ਤਸੱਲੀ ਨਾਲ ਰੋਟੀ ਰੱਜ ਕੇ ਨਾ ਖਾਧੀ ਤਾਂ ਫੇਰ ਕਦੋਂ ਖਾਣੀ ਆ? ਜਦਕਿ ਕਹਿੰਦੇ ਕਿ ਸੌਣ ਤੋਂ 2 ਘੰਟੇ ਘੱਟੋ ਘੱਟ ਪਹਿਲਾਂ ਜਾਂ ਤਾਂ ਅਸੀਂ ਆਪਣਾ ਖਾਣਾ ਖਾਈਏ, ਜਾਂ ਫਿਰ ਸੌਣ ਤੋਂ ਪਹਿਲਾਂ ਜੇ ਅਸੀਂ ਖਾਣਾ ਖਾ ਰਹੇ ਹਾਂ ਤਾਂ ਬਹੁਤ ਘੱਟ ਖਾਣਾ ਖਾਈਏ ਹਨਾ। ਰੱਜ ਕੇ ਖਾਣ ਦਾ ਮਤਲਬ ਆ ਕਿ ਅਸੀਂ ਆਪਣੇ ਸਰੀਰ ਨੂੰ ਰਿਸਕ ਫੈਕਟਰ ਤੇ ਲੈ ਆਏ ਆ ਹਨਾ। ਸੋ ਇਹ ਰੂਟੀਨ ਜਿਹੜੀ ਆ ਇਹ ਵੀ ਸਾਡੀ ਬੜੀ ਖਤਰਨਾਕ ਆ। ਤੇ ਪਾਲਾ ਜੀ ਬਿਲਕੁਲ ਆਪਾਂ ਸਹਿਮਤ ਆ ਤੁਹਾਡੀ ਇਸ ਗੱਲ ਦੇ ਨਾਲ, ਔਰ ਸਾਨੂੰ ਇਹ ਵੀ ਆਦਤਾਂ ਜਿਹੜੀਆਂ ਬਦਲਣੀਆਂ ਪੈਣੀਆਂ ਆ ਜੇ ਅਸੀਂ ਅੱਜ ਦੇ ਦੌਰ ਦੀ ਗੱਲ ਕਰੀਏ, ਅੱਜ ਦੇ ਬਦਲਦੇ ਜੀਵਨ ਢੰਗ ਨੂੰ ਦੇਖੀਏ। ਭਾਵੇਂ ਅਸੀਂ ਇੱਥੇ ਰਹਿੰਦੇ ਹਾਂ, ਭਾਵੇਂ ਅਸੀਂ ਇੰਡੀਆ ਰਹਿੰਦੇ ਹਾਂ, ਕਿਸੇ ਵੀ ਦੇਸ਼ ਵਿੱਚ ਅਸੀਂ ਰਹਿੰਦੇ ਹੋਈਏ, ਪਰ ਸਾਡੀਆਂ ਜਿਹੜੀਆਂ ਆਦਤਾਂ ਆ ਖਾਣ ਪੀਣ ਦੀਆਂ ਜਾਂ ਕੁੱਕ ਕਰਨ ਦੀਆਂ ਜਾਂ ਫਿਰ ਜਿਹੜੀ ਰੂਟੀਨ ਦੇ ਵਿੱਚ ਜਿਸ ਤਰ੍ਹਾਂ ਦੀਆਂ, ਉਹਨਾਂ ਨੂੰ ਥੋੜਾ ਜਿਹਾ ਬਦਲਾਵ ਦੇ ਵਿੱਚ ਲਿਆਉਣਾ ਬਹੁਤ ਜ਼ਰੂਰੀ ਆ। ਅੱਗੇ ਸਾਡੇ ਨਾਲ ਮਨੀ ਐਡੀਲੇਟ ਤੋਂ ਜੁੜੇ ਆ ਤੇ ਸਤਿ ਸ਼੍ਰੀ ਅਕਾਲ, ਇਹਨਾਂ ਨੇ ਵੀ ਬੁਲਾਈ ਆ ਜੀ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਹਨਾਂ ਨੇ ਨਾ ਮੈਨੂੰ ਲੱਗਦਾ ਕਿ ਇੱਕ ਲਿੰਕ ਸਾਡੇ ਨਾਲ ਸ਼ੇਅਰ ਕੀਤਾ ਜੀ, ਅਮੈਰੀਕਾਜ਼ ਆਨਲਾਈਨ ਫਿਟਨੈਸ ਟ੍ਰੇਨਰ ਗੁਰੂਮਨ। ਸੋ ਇਹਨਾਂ ਨੇ ਵੀ ਫਿਟਨੈਸ ਦੇ ਬਾਰੇ ਚ ਮੈਨੂੰ ਲੱਗਦਾ ਕਿ ਕੋਈ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਆ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਡੇ ਨਾਲ ਸਾਂਝ ਪਾਈ ਹੈ ਮਨੀ ਜੀ। ਤੇ ਅੱਗੇ ਸਾਡੇ ਨਾਲ ਗੁਰਪ੍ਰੀਤ ਸਿੰਘ ਪਰਥ, ਇਹਨਾਂ ਨੇ ਵੀ ਨਾ ਇੱਕ ਅਟੈਚਮੈਂਟ ਸਾਨੂੰ ਹੋਰ ਭੇਜੀ ਆ, ਉਹੀ ਜਿਵੇਂ ਉਹਨਾਂ ਨੇ ਗੱਲ ਕੀਤੀ ਸੀ ਕਿ ਆਪਾਂ ਤਿੰਨ ਚਾਰ ਵਾਰ ਤਾਂ ਚਾਹ ਹੀ ਪੀ ਲੈਂਦੇ ਹਾਂ, ਜੇ ਅਸੀਂ 3 ਵਾਰ ਵੀ ਚਾਹ ਪੀਨੇ ਆ ਤਾਂ ਇਹਦਾ ਮਤਲਬ ਕਿੰਨੀ ਖੰਡ ਸਾਡੇ ਅੰਦਰ ਜਾ ਰਹੀ ਹੈ, ਫਿਰ ਦੁੱਧ ਦੇ ਰੂਪ ਦੇ ਵਿੱਚ ਵੀ ਤੁਸੀਂ ਦੇਖੋ ਹਨਾ। ਤੇ ਮਤਲਬ ਅਸੀਂ ਉਹ ਚੀਜ਼ਾਂ ਜਿਹੜੀਆਂ ਆ ਸਮਝਣ ਦੇ ਵਿੱਚ ਕਿਤੇ ਨਾ ਕਿਤੇ ਅਸਫਲ ਆ ਹਲੇ ਵੀ, ਅਸੀਂ ਇਹ ਚੀਜ਼ ਸਮਝ ਨਹੀਂ ਪਾ ਰਹੇ ਕਿ ਜਿਹੜੀਆਂ ਚੀਜ਼ਾਂ ਜਿਹੜੇ ਤੱਤ ਜਿੰਨੀ ਮਾਤਰਾ ਚ ਸਾਡੇ ਅੰਦਰ ਹੋਣੇ ਜ਼ਰੂਰੀ ਆ ਉਹ ਉਨੀ ਮਾਤਰਾ ਚ ਹੀ ਰਹਿਣੇ ਚਾਹੀਦੇ ਆ, ਜਦਕਿ ਅਸੀਂ ਮਤਲਬ ਅੰਨੇ ਵਾਹ ਜਿੱਦਾਂ ਕਹਿੰਦੇ ਆ ਕਿ ਜੇ ਹੁਣ ਤੁਸੀਂ ਦੇਖੋ ਵੀ ਇਹਨਾਂ ਦੇ ਖਾਣਿਆਂ ਦੀ ਵੀ ਗੱਲ ਕਰੀਏ, ਕੱਪ ਕੇਕਸ ਹੀ ਲੈ ਲਓ, ਕੱਪ ਕੇਕਸ ਦੇ ਵਿੱਚ ਇੰਨਾ ਜ਼ਿਆਦਾ ਬਟਰ ਜਾਂ ਫਿਰ ਘਿਓ ਜਿਹੜਾ ਆ ਉਹ ਹੁੰਦਾ, ਇੰਨਾ ਜ਼ਿਆਦਾ ਮਿੱਠਾ ਹੁੰਦਾ, ਅਸੀਂ ਉਹ ਰੈਡੀਮੇਡ ਚੁੱਕਦੇ ਹਾਂ ਬੱਚਿਆਂ ਨੂੰ ਉਹਦੇ ਤੇ ਲਾਇਆ ਹੋਇਆ, ਡੋਨਟਸ ਦੇ ਉੱਤੇ ਲਾਇਆ ਹੋਇਆ, ਮੈਨੂੰ ਲੱਗਦਾ ਕਿ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਸਿੱਧਾ ਨੁਕਸਾਨ ਪਹੁੰਚਾ ਰਹੀਆਂ ਆ ਹਨਾ ਸਾਡੀ ਸਿਹਤ ਨੂੰ। ਅੱਗੇ ਸਾਡੇ ਨਾਲ ਸੰਦੀਪ ਜੁੜੇ ਆ, ਉਹਨਾਂ ਨੇ ਵੀ ਕੁਛ ਅਟੈਚਮੈਂਟ ਭੇਜੀਆਂ ਸਾਨੂੰ। ਕਹਿੰਦੇ ਕਿ ਆਪ ਜਾਣਤੇ ਹੈ 80% ਭਗਤ ਮੋਦੀ ਕੋ ਕਿਸੀ ਕਾਮ ਕੀ ਵਜਹ ਸੇ ਨਹੀਂ ਸਿਰਫ ਮੁਸਲਿਮ ਵਿਰੋਧੀ ਹੋਣੇ ਕੀ ਵਜਹ ਸੇ ਸਮਰਥਨ ਕਰਤੇ ਹੈ ਜੀ। ਤੇ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਕਿਆ ਬਾਤਾਂ ਜੀ, ਤੇ ਸਰਬਜੀਤ ਭਾਜੀ ਦੀ ਵੀ ਰਾਏ ਲੈ ਲਿਓ ਪਲੀਜ਼। ਬਿਲਕੁਲ, ਅਸੀਂ ਤਾਂ ਵੈਸੇ ਹਮੇਸ਼ਾ ਇੱਛੁਕ ਹੁੰਦੇ ਹਾਂ ਕਿ ਸਰਬਜੀਤ ਭਾਜੀ ਵੀ ਜ਼ਰੂਰ ਆਪਣਾ ਯੋਗਦਾਨ ਪਾਇਆ ਕਰਨ ਵਿਚਾਰ ਚਰਚਾ ਦੇ ਵਿੱਚ, ਤੇ ਕੋਸ਼ਿਸ਼ ਕਰਦੇ ਹਾਂ ਜੀ। ਸਰਬਜੀਤ ਭਾਜੀ, ਜੇ ਤੁਸੀਂ ਵੀ ਆਪਣੇ ਵਿਚਾਰ ਰੱਖਣਾ ਚਾਹੋ ਤਾਂ ਜ਼ਰੂਰ ਰੱਖੋ। ਜੀ ਦੇਖੋ ਜੀ, ਅੱਜ ਕਿਉਂਕਿ ਸਰਬਜੀਤ ਭਾਜੀ ਉਧਰ ਟੈਕਨੀਕਲ ਸਪੋਰਟ ਦੇ ਲਈ ਕਾਫੀ ਦੇਰ ਤੋਂ ਬੈਠੇ ਹੋਏ ਔਰ ਸਾਰੀ ਰਾਤ ਵੀ ਉਹ ਸੁੱਤੇ ਨਹੀਂ ਆ, ਤੇ ਇਸ ਕਰਕੇ ਮੈਨੂੰ ਲੱਗਦਾ ਕਿ ਅੱਜ ਨਹੀਂ ਫੇਰ ਕਿਸੇ ਵਿਸ਼ੇ ਤੇ ਜ਼ਰੂਰ ਉਹਨਾਂ ਦੇ ਜਿਹੜੇ ਵਿਚਾਰ ਆ ਉਹ ਆਪਾਂ ਸ਼ਾਮਲ ਕਰਾਂਗੇ। ਤੇ ਹੁਣ ਜਿਹੜਾ ਪ੍ਰੋਗਰਾਮ ਦਾ ਸਮਾਂ ਤਾਂ ਸਾਡੇ ਕੋਲ ਬਚਿਆ ਨਹੀਂ ਆ, ਪਰ ਅਸੀਂ ਚਾਹੁੰਦੇ ਸੀ ਕਿ ਸਾਡੀਆਂ ਭੈਣਾਂ ਜ਼ਰੂਰ ਸ਼ਾਮਲ ਹੋਣ ਪ੍ਰੋਗਰਾਮ ਦੇ ਵਿੱਚ, ਕਿਉਂਕਿ ਭੈਣਾਂ ਦੀ ਰਾਏ ਜਾਣਨੀ ਬਹੁਤ ਜ਼ਰੂਰੀ ਹੁੰਦੀ ਆ, ਜੇਕਰ ਉਹ ਕਿਤੇ ਨਾ ਕਿਤੇ ਹੈਲਪਲੈਸ ਆਪਣੇ ਆਪ ਨੂੰ ਫੀਲ ਕਰਦੀਆਂ, ਮਜਬੂਰ ਆਪਣੇ ਆਪ ਨੂੰ ਮਹਿਸੂਸ ਕਰਦੀਆਂ ਵੀ ਖਾਣਾ ਬਣਾਉਣ ਦੇ ਵਿੱਚ ਜਾਂ ਫਿਰ ਸਾਡੇ ਜਿਹੜੇ ਖਾਣੇ ਆ ਪੰਜਾਬੀ ਖਾਣੇ ਆ ਉਹਨਾਂ ਨੂੰ ਲੈ ਕੇ ਹਨਾ, ਤੇ ਰੂਟੀਨ ਦੇ ਵਿੱਚ ਕਿਸ ਤਰ੍ਹਾਂ ਉਹ ਆਪਸ ਦੇ ਵਿੱਚ ਜੇ ਜਿੰਨੀਆਂ ਜ਼ਿਆਦਾ ਭੈਣਾਂ ਜਿਹੜੀਆਂ ਉਹ ਗੱਲਬਾਤ ਚ ਯੋਗਦਾਨ ਪਾਉਣ, ਓਨੀ ਹੀ ਮਦਦ ਜਿਹੜੀ ਆ ਉਹ ਇੱਕ ਦੂਜੇ ਨੂੰ ਜ਼ਰੂਰ ਮਿਲ ਸਕਦੀ ਹੈ ਕਿ ਕਿਸ ਤਰ੍ਹਾਂ ਦੀ ਰੂਟੀਨ ਜਿਹੜੀ ਉਹ ਅਸੀਂ ਬਣਾ ਸਕਦੇ ਹਾਂ ਆਪਣੀ। ਸੋ ਮੈਨੂੰ ਲੱਗਦਾ ਕਿ ਅੱਜ ਬਹੁਤਾ ਸਮਾਂ ਜਿਹੜਾ ਆ ਜੀ ਉਹ ਹੁਣ ਆਪਾਂ ਨਹੀਂ ਲੈਂਦੇ, ਜੇਕਰ ਕੋਈ ਕਦੀ ਕਾਲ ਆਊਗੀ ਤੇ ਆਪਾਂ ਜ਼ਰੂਰ ਸ਼ਾਮਿਲ ਕਰਦੇ ਹਾਂ, ਪਰ ਹੁਣ ਇੱਥੇ ਇਸ ਟੌਪਿਕ ਨੂੰ ਅਸੀਂ ਸਮੇਟੀਏ ਜ਼ਰੂਰ, ਕਿਉਂਕਿ ਦੋਨਾਂ ਪਾਸੇ ਦੀ ਰਾਏ ਜਿਹੜੀ ਆ ਉਹ ਲੈਣੀ ਜ਼ਰੂਰੀ ਹੁੰਦੀ ਹੈ। ਔਰ ਗੁਰਨਿੰਦਰ ਚਾਰਹੁਲਰ ਨੇ ਵੀ ਮਜਬੂਰੀ ਦੱਸੀ ਹੈ ਜੀ ਕਿ ਐਵਰੀ ਡੇ ਜਿਹੜਾ ਕਹਿੰਦੇ ਵੀ ਫੂਡ ਕਰਨਾ ਥੋੜਾ ਜਿਹਾ ਲੇਡੀਜ਼ ਦੇ ਲਈ ਤਾਂ ਮੁਸ਼ਕਲ ਹੋ ਜਾਂਦਾ ਕਿ ਉਹ ਰੂਟੀਨ ਦੇ ਵਿੱਚ ਜੌਬ ਕਰਦੀਆਂ ਔਰ ਘਰ ਦੀਆਂ ਹੋਰ ਜ਼ਿੰਮੇਵਾਰੀਆਂ ਵੀ ਉਹਨਾਂ ਦੇ ਉੱਪਰ ਹੁੰਦੀਆਂ ਹਨਾ। ਪਰ ਜੇਕਰ ਤੁਸੀਂ ਰਲ ਮਿਲ ਕੇ ਆਪਸ ਦੇ ਵਿੱਚ ਮੈਨੂੰ ਲੱਗਦਾ ਹਨਾ ਵੀ ਇੱਕ ਦੂਜੇ ਦੀ ਮਦਦ ਕਰਦੇ ਹੋ ਤੇ ਫੇਰ ਜਿਹੜੀਆਂ ਹੈਲਦੀ ਈਟਿੰਗ ਦੀਆਂ ਆਦਤਾਂ ਆ ਉਹ ਜ਼ਰੂਰ ਸਾਡਾ ਭਲਾ ਕਰਨਗੀਆਂ ਆਉਣ ਵਾਲੇ ਟਾਈਮ ਦੇ ਵਿੱਚ, ਕਿਉਂਕਿ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਇਹ ਮੰਨ ਕੇ ਜ਼ਰੂਰ ਚੱਲੀਏ ਕਿ ਇਹੋ ਜਿਹੜੀ ਰੂਟੀਨ ਵਿਗੜ ਰਹੀ ਹੈ ਖਾਣੇ ਦੀ ਉਹ ਕਿਤੇ ਨਾ ਕਿਤੇ ਸਾਡਾ ਨੁਕਸਾਨ ਜ਼ਰੂਰ ਕਰ ਰਹੀ ਹੈ ਸਾਡੀ ਸਿਹਤ ਦਾ। ਤੁਹਾਡੀ ਰਾਏ ਲੈਣ ਤੋਂ ਵੀ ਪਹਿਲਾਂ ਕੋਹਲੀ ਸਾਹਿਬ ਦੀ ਜਿਹੜੀ ਰਚਨਾ ਸੀ ਉਹ ਆਪਾਂ ਪੂਰੀ ਪੜ੍ਹ ਨਹੀਂ ਸੀ ਸਕੇ, ਉਹ ਆਪਾਂ ਜ਼ਰੂਰ ਪੂਰੀ ਕਰੀਏ। ਕਹਿੰਦੇ ਸ਼ਰਾਫਤ ਤਾਂ ਮੈਂ ਸ਼ੁਰੂ ਤੋਂ ਹੀ ਲੈ ਲੈਂਦੀ ਹਾਂ, ਕਹਿੰਦੇ ਰਿਸ਼ਤੇ ਤੱਤੇ ਠੰਡੇ ਹੋ ਗਏ, ਰਿਸ਼ਤੇ ਤੱਤੇ ਠੰਡੇ ਹੋ ਗਏ, ਦਿਨ ਵੀ ਸੰਡੇ ਮੰਡੇ ਹੋ ਗਏ, ਕੀ ਹੁਣ ਖਾਵੇ ਮਾੜਾ ਬੰਦਾ, 100 ਰੁਪਈਏ ਗੰਢੇ ਹੋ ਗਏ। ਜ਼ਹਿਰ ਪੀਣ ਦੀ ਲੋੜ ਨੀ ਮਿੱਤਰੋ, ਜ਼ਹਿਰ ਪੀਣ ਦੀ ਲੋੜ ਨੀ ਮਿੱਤਰੋ, ਪਾਣੀ ਇੰਨੇ ਗੰਦੇ ਹੋ ਗਏ, ਸ਼ਰਾਫਤ ਤਾਂ ਹੁਣ ਪੈਰੀ ਰੁਲਦੀ, ਉੱਚੇ ਲੁੱਚੇ ਲੰਡੇ ਹੋ ਗਏ। ਹੱਕ ਮੰਗਦੀਆਂ ਧੀਆਂ ਲਈ ਵੀ, ਹੱਕ ਮੰਗਦੀਆਂ ਧੀਆਂ ਲਈ ਵੀ ਨੌਕਰੀ ਦੀ ਥਾਂ ਡੰਡੇ ਹੋ ਗਏ, ਵਿਛੇ ਪੈਰਾਂ ਵਿੱਚ ਫੁੱਲ ਜੋ ਬਣ ਕੇ, ਵਿਛੇ ਪੈਰਾਂ ਵਿੱਚ ਫੁੱਲ ਜੋ ਬਣ ਕੇ ਲੰਘਣ ਲੱਗਿਆਂ ਕੰਡੇ ਹੋ ਗਏ। ਕਿੱਥੋਂ ਰੱਖਦਾ ਆਸਾਂ ਸੱਜਣਾ, ਕਿੱਥੋਂ ਰੱਖਦਾ ਆਸਾਂ ਸੱਜਣਾ, ਸੱਜਣ ਮਤਲਬੀ ਬੰਦੇ ਹੋ ਗਏ, ਅਨਪੜ੍ਹ ਬੰਦੇ ਬਣੇ ਮਨਿਸਟਰ, ਅਨਪੜ੍ਹ ਬੰਦੇ ਬਣੇ ਮਨਿਸਟਰ, ਗੱਲ ਕਿਰਸਾਨਾ ਫੰਦੇ ਹੋ ਗਏ। ਕੋਲੇ ਦੇ ਤਾਂ ਸੁਣੇ ਸੀ ਮਿੱਤਰਾ, ਚਿੱਟੇ ਦੇ ਵੀ ਧੰਦੇ ਹੋ ਗਏ, ਕੋਲੇ ਦੇ ਤਾਂ ਸੁਣੇ ਸੀ ਮਿੱਤਰਾ, ਚਿੱਟੇ ਦੇ ਵੀ ਧੰਦੇ ਹੋ ਗਏ। ਕਿਆ ਬਾਤ ਹੈ ਜੀ, ਬਹੁਤ ਖੂਬ ਕੋਹਲੀ ਸਾਹਿਬ, ਬਹੁਤ ਸੋਹਣੀ ਕਵਿਤਾ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਔਰ ਬਹੁਤ ਵੱਡਾ ਵਿਅੰਗ ਆ ਸਾਡੇ ਸਮਾਜ ਦੇ ਉੱਤੇ, ਸਾਡੇ ਸਿਸਟਮ ਦੇ ਉੱਤੇ ਹਨਾ, ਔਰ ਜਿਹੜੀਆਂ ਡਿੱਗ ਰਹੀਆਂ ਸਾਡੀਆਂ ਕਾਦਰਾਂ ਕੀਮਤਾਂ ਆ, ਗਿਰਾਵਟ ਜਿਹੜੀ ਉਹਨਾਂ ਦੇ ਵਿੱਚ ਆ ਰਹੀ ਆ ਉਹਦੇ ਉੱਪਰ ਬਹੁਤ ਵੱਡਾ ਵਿਅੰਗ ਹੈ। ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਂਝ ਪਾਈ। ਸੋ ਸਿਮਰ, ਹੁਣ ਜਾਣ ਤੋਂ ਪਹਿਲਾਂ ਆਪਾਂ ਜਿਹੜਾ ਇਹਦਾ ਨਿਚੋੜ ਆ ਅੱਜ ਦੇ ਟੌਪਿਕ ਦਾ ਜ਼ਰੂਰ ਕੱਢੀਏ ਔਰ ਕੀ ਕਹਿਣਾ ਚਾਹੋਗੇ ਤੁਸੀਂ?
ਜੀ ਬਿਲਕੁਲ ਜੀ, ਨਿਚੋੜ ਤੇ ਜਿੱਦਾਂ ਹੁਣ ਸਾਡੇ ਸਾਰੇ ਲਿਸਨਰਸ ਨੇ ਜੋ ਵੀ ਗੱਲਬਾਤ ਕੀਤੀ ਹੈ ਇਹਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਗਲਤੀ ਅਸੀਂ ਕਰ ਰਹੇ ਹਾਂ ਉਹ ਇਹ ਹੈ ਕਿ ਜਿਹੜਾ ਰਾਤ ਨੂੰ ਅਸੀਂ ਖਾ ਕੇ ਜਾਂ ਆਪਾਂ ਕਹਿੰਦੇ ਹਾਂ ਕਿ ਇਹਨਾਂ ਦਾ ਫੂਡ ਹੈਲਦੀ ਹੈ ਨਹੀਂ ਹੈਲਦੀ, ਪਰ ਜਿਹੜੀ ਗੋਰਿਆਂ ਦੀ ਇੱਕ ਸਭ ਤੋਂ ਵਧੀਆ ਆਦਤ ਹੈ ਉਹ ਇਹ ਹੈ ਕਿ ਉਹ ਡਿਨਰ ਜਿਹੜਾ ਉਹ 6-7 ਵਜੇ ਸ਼ਾਮ ਨੂੰ ਕਰ ਲੈਂਦੇ ਆ, ਇਸ ਤੋਂ ਬਾਅਦ ਉਹ ਜਿਹੜਾ ਵਾ ਕੁਛ ਨੀ ਉਹ ਖਾਣਾ ਪਸੰਦ ਕਰਦੇ। ਤੇ ਉਹਦਾ ਇੱਕ ਵੱਡਾ ਕਾਰਨ ਇਹ ਹੈ ਕਿ ਸੌਣ ਤੋਂ ਪਹਿਲਾਂ ਜੇ ਐਕਸਰਸਾਈਜ਼ ਨਹੀਂ ਵੀ ਹੋ ਰਹੀ, ਜੇ ਤੁਸੀਂ 9-10 ਵਜੇ ਸੌ ਰਹੇ ਹੋ ਤੇ ਜੇ ਐਕਸਰਸਾਈਜ਼ ਨਹੀਂ ਵੀ ਕਰ ਰਹੇ ਤੇ ਐਟਲੀਸਟ 6 ਵਜੇ ਤੋਂ ਬਾਅਦ ਜਿਹੜਾ ਤੁਸੀਂ ਕੁਛ ਨੀ ਖਾ ਰਹੇ ਉਹਨੇ ਚਿਰ ਚ ਤੁਹਾਡਾ ਜਿਹੜਾ ਇਮਿਊਨਿਟ ਸਿਸਟਮ ਆ ਜਿਹੜਾ ਉਹ ਤੁਹਾਡਾ ਫੂਡ ਜਿਹੜਾ ਪੂਰਾ ਚੰਗੀ ਤਰ੍ਹਾਂ ਜਿਹੜਾ ਹਜ਼ਮ ਹੋ ਜਾਂਦਾ ਆ। ਤੇ ਪਰ ਸਾਡੇ ਇਹੀ ਸਭ ਤੋਂ ਵੱਡੀ ਜਿੱਦਾਂ ਸਾਡੇ ਲਿਸਨਰਸ ਨੇ ਵੀ ਜੋ ਵੀ ਅਸੀਂ ਨਿਚੋੜ ਅੱਜ ਕੱਢਿਆ ਕਿ ਜਿਹੜਾ ਸਾਡੇ ਕਿਤੇ ਨਾ ਕਿਤੇ ਐਕਸਰਸਾਈਜ਼ ਦੀ ਵੀ ਜਿਹੜੀ ਘਾਟ ਹੈ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਪਰ ਜਿਹੜਾ ਅਸੀਂ ਟੌਪਿਕ ਅੱਜ ਸ਼ੁਰੂ ਕੀਤਾ ਸੀ ਉਹ ਜਿਹੜਾ ਟੌਪਿਕ ਸੀ ਉਹ ਬਹੁਤ ਸਾਰਾ ਜਿਹੜਾ ਸੀ ਅਸੀਂ ਬੱਚਿਆਂ ਵੱਲ ਕੇਂਦਰਿਤ ਕੀਤਾ ਸੀਗਾ ਕਿ ਜੇ ਆਪਾਂ ਬੱਚਿਆਂ ਨੂੰ ਇੱਕ ਚੰਗੀ ਆਪਸ਼ਨ ਨਹੀਂ ਦੇਵਾਂਗੇ ਤੇ ਬੱਚਿਆਂ ਨੂੰ ਨਹੀਂ ਸਮਝ ਲੱਗੂਗੀ ਕਿ ਉਹ ਚੰਗੀ ਆਪਸ਼ਨ ਹੈਗੀ ਹੈ ਸਾਡੇ ਕੋਲ ਨਹੀਂ ਹੈਗੀ। ਬੱਚਿਆਂ ਨੂੰ ਕੁਛ ਵੀ ਸਮਝਾਉਣ ਲਈ ਪੇਰੈਂਟਸ ਨੂੰ ਜਿਹੜੀ ਹੈ ਉਹੀ ਹੈ ਜਿਹੜੀ ਹੈ ਟੀਚਿੰਗ ਜਿਹੜੀ ਹੈ ਉਹ ਪੇਰੈਂਟਸ ਦੇ ਥਰੂ ਹੀ ਮਿਲਦੀ ਹੈ ਤੇ ਪੇਰੈਂਟਸ ਹੀ ਉਹਨਾਂ ਨੂੰ ਟੀਚ ਕਰ ਸਕਦੇ ਆ ਕਿ ਜੇ ਪਰ ਜੇ ਆਪਾਂ ਆਪਣੇ ਬੱਚਿਆਂ ਨੂੰ ਇੱਕ ਚੰਗੀ ਆਪਸ਼ਨ ਨਹੀਂ ਦੇਵਾਂਗੇ ਤੇ ਉਹਨਾਂ ਨੂੰ ਕਦੀ ਵੀ ਉਸ ਚੰਗੀ ਆਪਸ਼ਨ ਬਾਰੇ ਪਤਾ ਹੀ ਨਹੀਂ ਲੱਗੂਗਾ ਤੇ ਅਸੀਂ ਜੋ ਵੀ ਉਹਨਾਂ ਨੂੰ ਦੇ ਰਹੇ ਹਾਂ ਜੋ ਵੀ ਅਸੀਂ ਉਹਨਾਂ ਨੂੰ ਟੀਚ ਕਰ ਰਹੇ ਹਾਂ ਬੱਚੇ ਉਹਨੂੰ ਹੀ ਫੋਲੋ ਕਰਨਗੇ। ਤੇ ਸੋ ਕਹਿੰਦੇ ਰਹੇ ਆ ਕਿ ਪੜ੍ਹਾਉਣ ਤੋਂ ਪਹਿਲਾਂ ਤੁਹਾਨੂੰ ਪੜ੍ਹਨਾ ਜ਼ਰੂਰੀ ਹੈ ਤੇ ਸੋ ਬੱਚਿਆਂ ਨੂੰ ਇੱਕ ਚੰਗੀ ਆਪਸ਼ਨ ਤੋਂ ਦੇਣ ਤੋਂ ਪਹਿਲਾਂ ਸਾਨੂੰ ਆਪਣੇ ਆਪ ਚ ਜਿਹੜੀ ਆ ਉਹ ਇੱਕ ਤਬਦੀਲੀ ਜਿਹੜੀ ਆ ਜ਼ਰੂਰ ਲਿਆਉਣੀ ਚਾਹੀਦੀ ਹੈ ਕਿ ਅਸੀਂ ਕੁਛ ਵੀ ਖਾ ਰਹੇ ਹਾਂ ਤੇ ਸਿਰਫ ਇਹ ਹੈ ਕਿ ਸਿਰਫ ਜਿਹੜਾ ਫਰੋਜ਼ਨ ਫੂਡ ਅਸੀਂ ਜਿਹੜਾ ਬੱਚੇ ਨੂੰ ਰੈਗੂਲਰਲੀ ਦੇ ਰਹੇ ਹਾਂ ਸਿਰਫ ਉਹਦੇ ਉੱਤੇ ਅਸੀਂ ਗੱਲ ਕੀਤੀ ਸੀ ਕਿ ਉਹਨੂੰ ਆਪਾਂ ਥੋੜਾ ਜਿਹਾ ਅਵੋਇਡ ਕਰੀਏ ਤੇ ਆਪਣੀ ਲਾਈਫ ਜਿਹੜੀ ਆ ਉਹਦੀ ਰੂਟੀਨ ਇਸ ਹਿਸਾਬ ਨਾਲ ਬਣਾਈਏ ਕਿ ਇੱਕ ਸੌਣ ਤੋਂ ਪਹਿਲਾਂ ਜਿਹੜੀ ਐਕਸਰਸਾਈਜ਼ ਆ ਅਸੀਂ ਆਪਣੀ ਡੇਲੀ ਰੂਟੀਨ ਦੇ ਵਿੱਚ ਜੇ ਆਪਾਂ ਐਕਸਰਸਾਈਜ਼ ਨਹੀਂ ਵੀ ਕਰ ਰਹੇ ਤੇ ਐਟਲੀਸਟ 2-3 ਘੰਟੇ ਪਹਿਲਾਂ ਆਪਾਂ ਜਿਹੜਾ ਖਾਣਾ ਜਿਹੜਾ ਡਿਨਰ ਹੈ ਖਾਸ ਕਰਕੇ ਉਹ ਸੌਣ ਤੋਂ ਪਹਿਲਾਂ ਜ਼ਰੂਰ ਲਈਏ। ਸੋ ਇਹਦੇ ਨਾਲ ਹੀ ਮੇਰੇ ਵੱਲੋਂ ਸਿਮਰ ਵੱਲੋਂ ਸਾਰੇ ਹਰਮਨ ਰੇਡੀਓ ਦੀ ਟੀਮ ਨੂੰ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਜੀ ਬਿਲਕੁਲ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਿਮਰ ਸਾਡੇ ਵੱਲੋਂ ਵੀ। ਔਰ ਇਹ ਜਿਹੜਾ ਪ੍ਰੋਗਰਾਮ ਆ ਹੁਣ ਸਾਨੂੰ ਇੱਥੇ ਹੀ ਖਤਮ ਕਰਨਾ ਪੈਣਾ ਕਿਉਂਕਿ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਸਮਾਂ ਅਸੀਂ ਉੱਪਰ ਲੈ ਜਾਂਦੇ ਹਾਂ ਹਮੇਸ਼ਾ। ਔਰ ਸਰਬਜੀਤ ਭਾਜੀ ਦਾ ਜਿਹੜਾ ਸਮਾਂ ਜੀ ਉਹ ਵੀ ਕਾਫੀ ਕੀਮਤੀ ਹੁੰਦਾ ਜਿਹਨੂੰ ਅਸੀਂ ਹੋਰ ਜ਼ਿਆਦਾ ਵਧਾ ਦਿੰਦੇ ਹਾਂ। ਔਰ ਦੋਸਤੋ ਜਾਣ ਤੋਂ ਪਹਿਲਾਂ ਇੱਕ ਵਾਰ ਫੇਰ ਮੈਂ ਇਹੀ ਕਹੂੰਗੀ ਕਿ ਅੱਜ ਦੇ ਪ੍ਰੋਗਰਾਮ ਦੌਰਾਨ ਜੇਕਰ ਕੋਈ ਵੀ ਗਲਤੀ ਸਾਡੇ ਵੱਲੋਂ ਹੋਈ ਹੈ ਉਹਦੇ ਲਈ ਅਸੀਂ ਮਾਫ਼ੀ ਚਾਹਵਾਂਗੇ। ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜੇਕਰ ਕੋਈ ਸੁਧਾਰ ਚਾਹੁੰਦੇ ਹੋ, ਕੋਈ ਵੀ ਕਮੀ ਪੇਸ਼ੀ ਤੁਸੀਂ ਪ੍ਰੋਗਰਾਮ ਚ ਮਹਿਸੂਸ ਕਰਦੇ ਹੋ, ਜ਼ਰੂਰ ਸਾਡੇ ਨਾਲ ਫੀਡਬੈਕ ਦੀ ਸਾਂਝ ਪਾਇਆ ਕਰੋ। feedback@harmanradio.com ਸਾਡਾ ਈਮੇਲ ਪਤਾ request@harmanradio.com ਤੇ ਵੀ ਤੁਸੀਂ ਇਹ ਸਾਂਝ ਪਾ ਸਕਦੇ ਹੋ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਕੱਲ ਦੇ ਪ੍ਰੋਗਰਾਮ ਦੇ ਵਿੱਚ ਫੇਰ ਜਿਹੜਾ ਸਾਂਝ ਦਾ ਜਿਹੜਾ ਸਿਲਸਿਲਾ ਜੀ ਉਹ ਖਬਰਾਂ ਤੇ ਬਾਕੀ ਸਿਲਸਿਲੇ ਜਿਹੜੇ ਆ ਉਹ ਲੈ ਕੇ ਆਉਣਗੇ ਸੁਖਪ੍ਰੀਤ ਕੌਰ ਐਡੀਲੇਡ ਤੋਂ। ਸੋ ਅੱਜ ਦੇ ਲਈ ਮੈਨੂੰ ਇਜਾਜ਼ਤ ਦਿੱਤੀ ਮੈਲਬਨ ਸਟੂਡੀਓ ਤੋਂ ਤੇ ਸਰਬਜੀਤ ਸਿੰਘ ਹੋਰਾਂ ਨੂੰ ਪਟਿਆਲਾ ਸਟੂਡੀਓ ਤੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਆਪਣਾ ਰੂਪ ਸ਼ਿੰਗਾਰੋ ਫਿਰ ਤੋਂ ਸੁਸਤੀ ਪਰ ਉਤਾਰੋ ਤੁਹਾਨੂੰ ਕੀ ਮਜਬੂਰੀ ਏ ਪਰ ਕੀ ਮਜਬੂਰੀ ਏ ਬਾਕੀ ਦੇ ਕੰਬਾ ਚ ਪਹਿਲਾਂ ਬਾਕੀ ਦੇ ਕੰਬਾ ਚ ਪਹਿਲਾਂ ਸਿਹਤ ਜ਼ਰੂਰੀ ਏ ਉਹ ਬਾਕੀ ਦੇ ਕੰਬਾ ਚ ਪਹਿਲਾਂ ਹੈਲਥ ਜ਼ਰੂਰੀ ਏ ਪਾਸੇ ਲੰਗੋ ਚਰਚੇ ਹੋਣ ਤੂਫਾਨਾਂ ਦੇ ਉਹ ਪੋਤੇ ਵਾਂਗੂ ਫੁੱਲ ਲਮਕਦੇ ਡਰਦੇ ਖਾ ਖਾ ਕੇ ਚਿਲਮਾ ਵਰਗੀ ਕਰਲੀ ਬੂਟੀ ਸੂਟੇ ਲਾ ਲਾ ਕੇ ਆਖਰ ਨੂੰ ਕਮਿਆਉਣੀ ਜਿਹੜੀ ਖਾਦੀ ਚੂਰੀ ਏ ਉਹ ਖਾਦੀ ਚੂਰੀ ਏ ਬਾਕੀ ਦੇ ਕੰਬਾ ਚ ਪਹਿਲਾਂ ਬਾਕੀ ਦੇ ਕੰਬਾ ਚ ਪੰਨਾ ਫੇਰ ਜ਼ਰੂਰੀ ਏ ਉਹ ਬਾਕੀ ਦੇ ਕੰਬਾ ਚ ਪਹਿਲਾਂ ਨੋ ਸਮੋਕਿੰਗ ਪਲੀਜ਼।